ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ की पुलिये की चेते रखिए की सुनिए सुनाइए आओ रल मिले इस मिट्टी ते एक पंजाब वसाइए इस जज्बे से जज्बात ना मैं सुखप्रीत तुहानू सब नू सदा दिनी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उन्हां यादां दा जिन्हां नू याद करदियां अखां कदे नम हो जांदियां ने ते कदे चेहरे खिड उठदे ने हर बुधवार सवेरे 8 to 10 हरमन रेडियो ते सुखप्रीत नाल लहरां लहरां जेठ महीने दे जेठे बुधवार नाल मैं सुखप्रीत एडिलेड स्टूडियो तो हाजिर हां जी लेके प्रोग्राम लहरां ते मेरे नाल जी सरजीत सिंह जी पटियाला स्टूडियो तो ने सो असी तुहाडा सब दा प्रोग्राम लहरां दे विच स्वागत करदे आं सो साडे वलों प्यार भरी सति श्री अकाल आदाब नमस्ते गुड मॉर्निंग ते आओ रल के फतेह बुलाने आं जी वाहेगुरु जी का खालसा वाहेगुरु जी की फतेह सो 17 मई दा ए दिन जेड़ा आ ए आस्ट्रेलिया दी धरती ते पहुंच चुक्या जी बड़ी सोहनी जी सवेर दे नाल ते ए जेड़ा रोशनी है जेड़ा सवेरा इत्थे होया है एदी रोशनी ने हौली हौली सारे जेड़े बाकी रहिंदी धरती नूं रुशना देना सो मारदियां जी झात समय ते कि इस वेले समा की हो रहा है मैं जी एडिलेड दियां घड़ियां वल देखां ते इस वेले 7:30 होए ने जी सो पूरे समय ते तुहाडे रूबरू हाजिर हां मैं ते सिडनी ब्रिस्बेन दे विच ते मेलबर्न दे विच इस वेले पूरे 8 बज चुके ने जी ते पर्थ दे विच जेड़ा समा है ओह सवेर दे 6 बजे दा चल रहा है ते इही समा अगे हांगकांग दे विच वी चल रहा है ते उस तो अगे चलिए ता जी अपने भारत दे विच पंजाब दे विच इस वेले वड्डा तड़का चल रहा है ते यूरोप दे देश अद्धी रात दा जेड़ा दम भर रहे होने आ ते पछमी देशां दे विच अजे तक 16 मई दी जेड़ी शाम है या दुपहर है ओ ढल रही होनी है जी सो इको धरती ते जेड़े रंग वखरे वखरे ने इस वेले कुदरत दे सो जो साडा मेरी गल अपनी करा ते मेरी जेड़े हुण तो कोई 2 घंटे दी जेड़ी तुहाडे नाल राबता कायम रहना सो अपनी गल्लां बातां दी जेड़ी आ बेड़ी आ ओह असीं लहरां विच उतारदे आं जी सो तुसीं लहरां ते साडी जेड़ा सांझ है ओह बनाई रखनी है ते इस सफर ते हम सफर बने रहना ते जेड़ा पता ओह तुहानूं पता ही आ पर मैं एक बार फिर दोहरा दिंदी आं जी ईमेल के जरिए जे तुसी अपने सुख सुनेहे साडे तक पहुंचाने चाहुंदे हो ते request@harmanradio.com राही तुसी सानू अपने मैसेजेस जेड़े भेज सकते हो ते इस तो इलावा टेलीग्राम भी एक आसान जिहा जरिया है हरमन रेडियो दे नाल जुड़न दा सो इस राही भी तुसी अपने मैसेजेस वॉइस मैसेजेस या फोटो मैसेजेस जेड़े आ ओ साडे तक पहुंचा सकते हो सो @harmanradio ते टेलीग्राम राही तुसी प्रोग्राम दे नाल जुड़ सकते हो जी सो प्रोग्राम तुहाडा अपना है तुसी तुहाडियां गल्लां बातां विचार जेड़े आ ओही रल के जेड़ियां लहरां बणाउंदे आ सो इह लहरां ते अज जेड़ी किश्ती आ असीं पाई है हाथ जेड़ा तुसी फड़ी रखना है नाल नाल सो प्रोग्राम दे विच जिथे ब्राड साहब नाल खबरां ते गल बात करांगे उथे गीत संगीत होएगा कुछ मेरी पसंद आ ते कुछ तुहाडी पसंद दा ते नाल ही जेड़ी रिश्तियां दी कड़ी शुरू कीती होई है ओहदे विच काफी रिश्ते असीं गुंद ले आ पर अज इक होर प्यारा जिहा रिश्ता जेड़ा आ ओह असीं गुंदणा आ अपने प्रोग्राम दे विच जी हां ਭੈਣ ਭਰਾ ਦਾ ਰਿਸ਼ਤਾ। ਸੋ ਅੱਜ ਅਸੀਂ ਗੱਲ ਕਰਨੀ ਆ ਜੀ ਭੈਣ ਭਰਾ ਦੇ ਰਿਸ਼ਤੇ ਦੀ, ਭੈਣਾਂ ਭੈਣਾਂ ਦੇ ਰਿਸ਼ਤੇ ਦੀ ਵੀ ਤੇ ਭੈਣ ਭਰਾ ਦੇ ਰਿਸ਼ਤੇ ਦੀ ਵੀ। ਸੋ ਇਹ ਪਿਆਰੇ ਪਿਆਰੇ ਜਿਹੇ ਰਿਸ਼ਤੇ ਆ ਜੀ, ਸੋ ਇਹਨਾਂ ਤੇ ਅੱਜ ਅਸੀਂ ਗੱਲਬਾਤ ਕਰਨੀ ਆ। ਸੋ ਤੁਹਾਡੇ ਦਿਲ ਵਿਚ ਕੋਈ ਜਜ਼ਬਾਤ ਕੋਈ ਵਿਚਾਰ ਇਸ ਰਿਸ਼ਤਿਆਂ ਦੇ ਨਾਲ ਜੁੜੇ ਹੋਣ ਤੇ ਯਾਦਾਂ ਤੇ ਅਫਕੋਰਸ ਜੀ ਸਭ ਦੀਆਂ ਜੁੜੀਆਂ ਹੀ ਹੁੰਦੀਆਂ, ਮੇਰੀਆਂ ਆਪਣੀਆਂ ਬਹੁਤ ਸਾਰੀਆਂ ਯਾਦਾਂ ਇਹਨਾਂ ਰਿਸ਼ਤਿਆਂ ਦੇ ਨਾਲ ਜੁੜੀਆਂ ਹੋਈਆਂ ਨੇ। ਅੱਜ ਮੈਂ ਬੈਠ ਕੇ ਤੁਹਾਡੇ ਨਾਲ ਫੇਰ ਉਹ ਯਾਦਾਂ ਨੂੰ ਫਰੋਲਣਾ ਹੈ ਤੇ ਤੁਹਾਡੇ ਮਨ ਦੇ ਵਿਚ ਵੀ ਇਹੋ ਜਿਹੀਆਂ ਬੰਦ ਬਹੁਤ ਸਾਰੀਆਂ ਯਾਦਾਂ ਹੋਣੀਆਂ, ਉਹ ਤੁਸੀਂ ਮੇਰੇ ਨਾਲ ਜਰੂਰ ਸ਼ੇਅਰ ਕਰਨੀਆਂ ਅੱਜ ਦੇ ਪ੍ਰੋਗਰਾਮ ਦੇ ਵਿਚ। ਸੋ ਪ੍ਰੋਗਰਾਮ ਦਾ ਸ਼ੁਰੂਆਤ ਕਰਦੇ ਆ ਜੀ ਇੱਕ ਪਿਆਰੇ ਜਿਹੇ ਗੀਤ ਦੇ ਨਾਲ। ਰਿਸ਼ਤੇ ਦੀ ਗੱਲ ਕੀਤੀ ਭੈਣ ਭਰਾ ਦੇ ਰਿਸ਼ਤੇ ਦੀ, ਸੋ ਇਹੋ ਜਿਹੇ ਰਿਸ਼ਤੇ ਜੀ ਸਿਰਫ ਸਾਡੇ ਆਮ ਲੋਕਾਂ ਦੇ ਵਿਚ ਨੀ, ਖਾਸ ਜਿਹੜੇ ਗੁਰੂ ਪੀਰ ਸੰਤ ਹੁੰਦੇ ਸੀ ਉਹਨਾਂ ਦੀ ਜ਼ਿੰਦਗੀ ਵਿਚ ਵੀ ਦੇਖੀਏ ਤਾਂ ਇਹਨਾਂ ਰਿਸ਼ਤਿਆਂ ਦਾ ਬਹੁਤ ਇੱਕ ਅਹਿਮ ਇੱਕ ਖਾਸ ਹਿੱਸਾ ਰਿਹਾ ਹੈ। ਜਿਵੇਂ ਗੁਰੂ ਨਾਨਕ ਦੇਵ ਜੀ ਦੀ ਤੇ ਬੇਬੇ ਨਾਨਕੀ ਦੀ ਗੱਲ ਕਰੀਏ ਤਾਂ ਇਹ ਸਾਖੀਆਂ ਛੋਟੀਆਂ ਹੁੰਦੀਆਂ ਨੇ ਬੜੀਆਂ ਸੁਣੀਆਂ ਹੋਈਆਂ ਸੀ ਤੇ ਸੋਚਦੇ ਹੁੰਦੇ ਸੀ ਕਿ ਉਹ ਕਿਵੇਂ ਭੈਣ ਭਰਾ ਵਾਂਗੂ ਰਹਿੰਦੇ ਹੋਣਗੇ। ਤੇ ਬਿਲਕੁਲ ਜੀ, ਗੁਰੂ ਨਾਨਕ ਦੇਵ ਜੀ ਨੂੰ ਜਿੱਥੇ ਉਹਨਾਂ ਦੀ ਭੈਣ ਨੇ ਸਭ ਤੋਂ ਪਹਿਲਾਂ ਸਮਝਿਆ ਉਹਨਾਂ ਤੇ ਯਕੀਨ ਕੀਤਾ। ਸੋ ਜਿਹੜੀਆਂ ਭੈਣਾਂ ਹੁੰਦੀਆਂ ਜੀ ਉਹ ਜ਼ਿੰਦਗੀ ਦਾ ਬਹੁਤ ਅਹਿਮ ਹਿੱਸਾ ਹੁੰਦੀਆਂ ਤੇ ਇਸੇ ਤਰ੍ਹਾਂ ਭਰਾ। ਸੋ ਇਹ ਰਿਸ਼ਤੇ ਨੂੰ ਅੱਜ ਅਸੀਂ ਪ੍ਰੋਗਰਾਮ ਦੇ ਵਿਚ ਲੈ ਕੇ ਚੱਲਣਾ, ਪਰ ਸ਼ੁਰੂ ਚ ਸੁਣਦੇ ਆ ਜੀ ਇਹ ਗੀਤ ਦਲਜੀਤ ਦੋਸਾਂਝ ਦੀ ਆਵਾਜ਼ ਦੇ ਵਿਚ ਜੀ। ਜੀ ਦਲਜੀਤ ਦੋਸਾਂਝ ਦੀ ਆਵਾਜ਼ ਦੇ ਵਿਚ ਅਸੀਂ ਗੀਤ ਸੁਣ ਰਹੇ ਸੀ। ਉਮੀਦ ਕਰਦੀ ਹਾਂ ਤੁਸੀਂ ਸਾਰਿਆਂ ਨੇ ਪਸੰਦ ਕੀਤਾ ਹੋਣਾ ਹੈ ਜੀ, ਤੇ ਵਾਰੀ ਹੈ ਜੀ ਹੁਣ ਤੁਹਾਡੀ ਸਾਰਿਆਂ ਦੀ। ਬਿਲਕੁਲ ਜੀ, ਇਹ ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਪ੍ਰੋਗਰਾਮ ਹੀ ਸਾਡੀਆਂ ਸਭ ਦੀਆਂ ਸਾਂਝੀਆਂ ਗੱਲਾਂ ਨਾਲ, ਸਾਂਝੇ ਵਿਚਾਰਾਂ ਨਾਲ, ਸਾਡੀਆਂ ਸਭ ਦੀਆਂ ਸਾਂਝੀਆਂ ਯਾਦਾਂ ਦੇ ਨਾਲ ਪ੍ਰੋਗਰਾਮ ਬਣਦਾ ਹੈ ਜੀ ਲਹਿਰਾਂ। ਸੋ ਬੜਾ ਹੀ ਚੰਗਾ ਲੱਗਦਾ ਜਦੋਂ ਸਵੇਰੇ ਸਵੇਰੇ ਤੁਸੀਂ ਸਾਰੇ ਸਾਂਝ ਪਾਉਂਦੇ ਹੋ ਉਹਨਾਂ ਤੇ, ਮਨ ਖੁਸ਼ ਹੋ ਜਾਂਦਾ ਹੈ ਤੇ ਜਿਹੜਾ ਮੇਰਾ ਵੀ ਚਿਹਰੇ ਤੇ ਖੁਸ਼ੀ ਆ ਜਾਂਦੀ ਹੈ ਤੁਹਾਡੇ ਸਾਰਿਆਂ ਦੇ ਮੈਸੇਜਸ ਪੜ੍ਹ ਕੇ। ਸੋ ਸਾਡੇ ਨਾਲ ਸਾਂਝ ਪਾਈ ਹੈ ਜੀ ਅਵਤਾਰ ਮਾਨ ਹੁਣਾਂ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਤੇ ਕਹਿ ਰਹੇ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਹੈ ਤੇ ਉਮੀਦ ਕਰਦੇ ਹਾਂ ਕਿ ਸਭ ਠੀਕ ਹੋਵੋਗੇ। ਬਿਲਕੁਲ ਜੀ, ਸਭ ਠੀਕ ਅਵਤਾਰ ਜੀ, ਤੇ ਉਮੀਦ ਕਰਦੇ ਹਾਂ ਤੁਸੀਂ ਵੀ ਠੀਕ ਠਾਕ ਹੋਵੋਗੇ। ਤੇ ਨਾਲ ਹੀ ਇਹਨਾਂ ਨੇ ਫਰਮਾਇਸ਼ ਕੀਤੀ ਹੈ ਜੀ ਇੱਕ ਗੀਤ ਦੀ, ਕਹਿੰਦੇ ਜਾਨ ਮੁੰਡੇ ਦੀ, ਗਿੱਪੀ ਗਰੇਵਾਲ ਦੀ ਆਵਾਜ਼ ਦੇ ਵਿੱਚ ਇਹਨਾਂ ਨੇ ਗੀਤ ਸੁਣਨਾ ਚਾਹਿਆ। ਸੋ ਤੁਹਾਡੀ ਫਰਮਾਇਸ਼ ਮੈਂ ਸਰਬਜੀਤ ਭਾਜੀ ਤੱਕ ਪਹੁੰਚਾ ਦਿੱਤੀ ਹੈ, ਜ਼ਰੂਰ ਪ੍ਰੋਗਰਾਮ ਦੇ ਵਿੱਚ ਗੀਤ ਲਗਾਵਾਂਗੇ ਜਾਨ ਮੁੰਡੇ। ਤੇ ਕਹਿ ਰਹੇ ਨੇ ਕਿ ਮੈਂ ਤੇ ਮਨਜਿੰਦਰ ਟਰੱਕ ਚ ਹਰਮਨ ਰੇੜੂਆ ਸੁਣ ਰਹੇ ਹਾਂ। ਵਾਹ ਜੀ ਵਾਹ, ਬਹੁਤ ਵਧੀਆ। ਸੋ ਲੌਂਗ ਡਰਾਈਵ ਤੇ ਜਾ ਰਹੇ ਹਾਂ ਜੀ ਤੁਸੀਂ, ਹੈ ਨਾ, ਤੇ ਨਾਲ ਨਾਲ ਰੇੜੂਆ ਵੱਜ ਰਿਹਾ ਤੇ ਕੋਸ਼ਿਸ਼ ਕਰਾਂਗੀ ਕਿ ਤੁਹਾਡਾ ਇਹ ਸਫ਼ਰ ਜਿਹੜਾ ਬਹੁਤ ਵਧੀਆ ਹੋ ਨਿਬੜੇ, ਤੁਹਾਡਾ ਜਿਹੜਾ ਸਾਥ ਹੈ ਉਸੀ ਚੰਗੀ ਤਰ੍ਹਾਂ ਨਿਭਾ ਸਕੀਏ। ਰਾਜਮਹਿੰਦਰ ਸਿੰਘ ਹੁਣਾਂ ਨੇ ਵੀ ਜੀ ਸਤਿ ਸ੍ਰੀ ਅਕਾਲ ਬੁਲਾਈ ਹੈ, ਸਤਿ ਸ੍ਰੀ ਅਕਾਲ ਜੀ। ਤੇ ਨਾਲ ਹੀ ਇੱਕ ਵਿਚਾਰ ਇਹਨਾਂ ਨੇ ਭੇਜਿਆ, ਲਿਖਿਆ ਹੈ ਕਿ ਰੋਟੀ ਸੁੱਕੀ ਹੋਵੇ ਜਾਂ ਚੋਪੜੀ, ਰੱਬ ਖਵਾਉਂਦਾ ਜ਼ਰੂਰ ਹੈ। ਕੋਠੇ ਕੱਚੇ ਹੋਣ ਜਾਂ ਪੱਕੇ, ਰੱਬ ਪਵਾਉਂਦਾ ਜ਼ਰੂਰ ਹੈ। ਤੇ ਦਿਨ ਚੰਗੇ ਹੋਣ ਜਾਂ ਮਾੜੇ, ਰੱਬ ਦਿਖਾਉਂਦਾ ਜ਼ਰੂਰ ਹੈ। ਬਿਲਕੁਲ ਜੀ, ਦੁੱਖ ਸੁੱਖ ਜ਼ਿੰਦਗੀ ਦੇ ਦੋ ਪਹਿਲੂ ਨੇ, ਠੀਕ ਉਸੇ ਤਰ੍ਹਾਂ ਜਿਵੇਂ ਦਿਨ ਤੇ ਰਾਤ। ਸੋ ਬਿਲਕੁਲ ਜ਼ਿੰਦਗੀ ਦੇ ਵਿੱਚ ਜਿੱਥੇ ਚੰਗੇ ਦਿਨ ਹੁੰਦੇ ਉੱਥੇ ਮਾੜੇ ਵੀ ਆਉਂਦੇ ਆ, ਪਰ ਜਿੱਥੇ ਚੰਗੇ ਦਿਨ ਨੀ ਟਿਕਦੇ ਤੇ ਮਾੜੇ ਵੀ ਨੀ ਟਿਕਦੇ। ਸੋ ਇਹੀ ਇਸ ਦਾ ਹੀ ਨਾਮ ਜ਼ਿੰਦਗੀ ਆ, ਔਰ ਅਸੀਂ ਇਹ ਜ਼ਿੰਦਗੀ ਨੂੰ ਬਾਖੂਬੀ ਕਿਸ ਤਰ੍ਹਾਂ ਆਪਣੀ ਸੋਚ ਸਮਝ ਦੇ ਨਾਲ ਬਤੀਤ ਕਰਨਾ ਹੈ ਉਹ ਸਾਡੇ ਸਭ ਦੇ ਹੱਥ ਦੇ ਵਿੱਚ ਹੈ। ਸੋ ਇਹੋ ਜਿਹੇ ਪਿਆਰੇ ਪਿਆਰੇ ਮੈਸੇਜ ਤੁਸੀਂ ਸਾਨੂੰ ਭੇਜ ਦਿਓ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਤੇ ਅੱਗੇ ਕੁਲਦੀਪ ਕੌਰ ਹੁਣੀ ਵੀ ਆ ਗਏ ਨੇ ਜੀ, ਸਤਿ ਸ੍ਰੀ ਅਕਾਲ ਕੁਲਦੀਪ ਕੌਰ ਜੀ। ਸੋ ਜੀ ਕੁਲਦੀਪ ਕੌਰ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਹਰਮਨ ਰੇਡੀਓ ਦੇ ਵਿਹੜੇ ਜੁੜ ਬੈਠੇ ਸਾਰੇ ਹੀ ਪਰਿਵਾਰ ਨੂੰ ਤੇ ਸੁਖਪ੍ਰੀਤ ਕੌਰ ਭੈਣ ਜੀ ਤੇ ਸਰਬਜੀਤ ਸਿੰਘ ਵੀਰ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਸ ਕਰਦੇ ਹਾਂ ਕਿ ਦਿਨ ਦੀ ਸ਼ੁਰੂਆਤ ਬਹੁਤ ਵਧੀਆ ਰਹੀ ਹੋਵੇਗੀ, ਜਿਵੇਂ ਕਿ ਸਾਡਾ ਦਿਨ ਤੇ ਕਹਿੰਦੇ ਬਹੁਤ ਵਧੀਆ ਹੋ ਜਾਂਦਾ ਹੈ ਹਰਮਨ ਰੇਡੀਓ ਦੇ ਮਾਧਿਅਮ ਨਾਲ, ਪਹਿਲਾਂ ਗੁਰਬਾਣੀ ਸ਼ਰਵਣ ਕਰਕੇ ਤੇ ਅੱਗੇ ਵੀ ਸਮਾਂ ਸੁੱਖਾਂ ਦਾ ਬਤੀਤ ਹੋਵੇ, ਅਰਦਾਸ ਕਰਦੇ ਹਾਂ ਜੀ। ਤੇ ਨਾਲ ਹੀ ਫਤਿਹ ਬੁਲਾਈ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਕੁਲਦੀਪ ਕੌਰ ਜੀ। ਬਿਲਕੁਲ ਜੀ, ਇਹੀ ਅਰਦਾਸ ਰਹਿੰਦੀ ਹੈ ਕਿ ਸਰਬੱਤ ਦਾ ਭਲਾ ਹੋਵੇ ਔਰ ਇਸ ਦੁਨੀਆਂ ਦੇ ਵਿੱਚ ਜਿਹੜਾ ਪਿਆਰ ਹੈ, ਸ਼ਾਂਤੀ ਹੈ, ਅਮਰ ਉਹ ਬਰਕਰਾਰ ਰਹੇ। ਤੇ ਉਮੀਦ ਕਰਦੇ ਹਾਂ ਜੀ ਤੁਹਾਡਾ ਦਿਨ ਵੀ ਅੱਜ ਵਧੀਆ ਚੜਿਆ ਹੈ ਤੇ ਉਹ ਅੱਗੇ ਵੀ ਇਸੇ ਤਰ੍ਹਾਂ ਵਧੀਆ ਰਹੇਗਾ। ਸੋ ਰਲ ਮਿਲ ਕੇ ਅਗਲੇ ਆਉਣ ਵਾਲੇ 2 ਘੰਟੇ ਅਸੀਂ ਜ਼ਰੂਰ ਵਧੀਆ ਬਣਾਉਣੇ ਆ ਜੀ ਆਪਣੀਆਂ ਗੱਲਾਂ ਆਪਣੀਆਂ ਯਾਦਾਂ ਦੇ ਨਾਲ। ਸੋ ਸਾਂਝ ਇਸੇ ਤਰ੍ਹਾਂ ਪ੍ਰੋਗਰਾਮ ਦੇ ਨਾਲ ਤੁਸੀਂ ਪਾਈ ਰੱਖਣੀ ਹੈ ਜੀ। ਤੇ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਵੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਤੇ ਇਹਨਾਂ ਨੇ ਇੱਕ ਵਿਚਾਰ ਲਿਖਿਆ ਹੈ ਕਿ ਪੱਗਾਂ ਦੇ ਨਾਲ ਖੇਂਦੀਆਂ ਪੱਗਾਂ ਕਿੱਥੇ ਸਿਰ ਤੇ ਰਹਿੰਦੀਆਂ ਪੱਗਾਂ, ਸਿਰਾਂ ਤੇ ਨਹੀਂ ਜੋ ਦੇਖਣਾ ਚਾਹੁੰਦੇ ਉਹਨਾਂ ਵਿੱਚ ਜਾ ਬਹਿੰਦੀਆਂ ਪੱਗਾਂ, ਹੱਕ ਸੱਚ ਦਾ ਹੋਕਾ ਦਿੰਦੀਆਂ ਅੱਜ ਵੀ ਜ਼ੁਲਮ ਨੇ ਸਹਿੰਦੀਆਂ ਪੱਗਾਂ, ਵਾਹਿਗੁਰੂ ਕਹਿੰਦੇ ਨੇ ਗਲ ਪੈ ਗਈਆਂ ਵਾਹਿਗੁਰੂ ਵਾਹਿਗੁਰੂ ਕਹਿੰਦੀਆਂ ਪੱਗਾਂ, ਸਿੱਖ ਵਧਾਈ ਦੇ ਨਹੀਂ ਸਕਦਾ ਸਿਰਾਂ ਤੋਂ ਦੇਖ ਕੇ ਲਹਿੰਦੀਆਂ ਪੱਗਾਂ, ਆਓ ਆਰੇ ਤੋਂ ਜੋ ਚੀਰ ਨਾ ਹੋਈਆਂ ਵੈਰੋ ਵਾਲ ਉਹ ਮਹਿੰਗੀਆਂ ਪੱਗਾਂ। ਸੋ ਬਹੁਤ ਖੂਬਸੂਰਤ ਸੀ ਪੱਗ ਨੂੰ ਲੈ ਕੇ ਇੱਕ ਬੜੀ ਪਿਆਰੀ ਤਰ੍ਹਾਂ ਦੇ ਵਿਚਾਰ ਜਿਹੜੇ ਆ ਉਹਨਾਂ ਨੇ ਸਾਂਝੇ ਕੀਤੇ ਆ ਦਲਜੀਤ ਸਿੰਘ ਹੁਣਾਂ ਨੇ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਨਿੱਕਾ ਢਿੱਲੋਂ ਵੀ ਜੁੜੇ ਨੇ, ਗੁੱਡ ਮਾਰਨਿੰਗ ਬੁਲਾਈ ਹੈ ਤੇ ਨਾਲ ਇਹਨਾਂ ਨੇ ਇੱਕ ਮੈਨੂੰ ਫੋਟੋ ਮੈਸੇਜ ਕੀਤਾ ਹੈ ਜੀ, ਕੋਈ ਕੰਮ ਕਰ ਰਹੇ ਮੈਨੂੰ ਲੱਗਦਾ ਹੈ ਖੇਤਾਂ ਦੇ ਵਿੱਚ, ਕੋਈ ਵਾਇਰਿੰਗ ਵਗੈਰਾ ਹੋ ਰਹੀ ਹੈ ਜਾਂ ਪਤਾ ਨਹੀਂ, ਜ਼ਰੂਰ ਦੱਸੋ ਢਿੱਲੋਂ ਸਾਹਿਬ ਕੀ ਮਸ਼ੀਨ ਹੈਗੀ ਹੈ, ਮੈਨੂੰ ਪਤਾ ਨਹੀਂ ਲੱਗ ਰਿਹਾ ਕਿਸ ਤਰ੍ਹਾਂ ਦੀ ਮਸ਼ੀਨ ਹੈ ਇਹ। ਤੇ ਰਾਜੀਵ ਬਾਂਸਲ ਹੁਣਾਂ ਨੇ ਵੀ ਜੀ ਈਮੇਲ ਦੇ ਜ਼ਰੀਏ ਸਾਂਝ ਪਾਈ ਹੈ, ਸਤਿ ਸ੍ਰੀ ਅਕਾਲ ਜੀ ਟੂ ਐਵਰੀ ਵਨ। ਤੇ ਬਰਾੜ ਸਾਹਿਬ ਹੁਣਾਂ ਨੂੰ ਵੀ ਹੈਲੋ ਕਹੀ ਹੈ, ਬਿਲਕੁਲ ਜੀ ਬਰਾੜ ਸਾਹਿਬ ਸਾਡੇ ਨਾਲ ਹੁਣ ਕੁਛ ਮਿੰਟਾਂ ਤੱਕ ਸਾਨੂੰ ਜੁਆਇਨ ਕਰਨਗੇ, ਸੋ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਲੈਣਾ ਹੈ ਜੀ। ਤੇ ਰੁਪਿੰਦਰ ਸਿੰਘ ਗਿੱਲ ਮੈਲਬਨ ਤੋਂ ਵੀ ਸਾਡੇ ਨਾਲ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿ ਰਹੇ ਨੇ ਕਿ ਵੀ ਇੰਜੋਏ ਯੋਰ ਪ੍ਰੋਗਰਾਮ। ਸੋ ਬਹੁਤ ਬਹੁਤ ਮਿਹਰਬਾਨੀ ਤੁਹਾਡੇ ਸਾਰਿਆਂ ਦੇ ਵਿਚਾਰਾਂ ਦੇ ਲਈ, ਤੁਹਾਡੇ ਸਾਰਿਆਂ ਦੀ ਪ੍ਰੋਗਰਾਮ ਦੇ ਨਾਲ ਸਾਂਝ ਪਾਉਣ ਦੇ ਲਈ। ਸੋ ਸਾਂਝ ਅੱਗੇ ਵੀ ਤੁਸੀਂ ਪ੍ਰੋਗਰਾਮ ਦੇ ਵਿੱਚ ਬਣਾਈ ਰੱਖਣੀ ਹੈ, ਕਿਉਂਕਿ ਸਾਡੇ ਨਾਲ ਸਟੂਡੀਓ ਵਿੱਚ ਹੁਣ ਜਿਹੜੇ ਬਰਾੜ ਸਾਹਿਬ ਆ ਉਹ ਸਾਨੂੰ ਜੁਆਇਨ ਕਰ ਚੁੱਕੇ ਆ, ਸੋ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਮੈਂ ਸਵਾਗਤ ਕਰਦੀ ਹਾਂ ਸਭ ਤੋਂ ਪਹਿਲਾਂ। ਸਤਿ ਸ੍ਰੀ ਅਕਾਲ ਬਰਾੜ ਸਾਹਿਬ।
ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ ਦੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਬਰਾੜ ਸਾਹਿਬ। ਸੋ ਹੋਰ ਮੌਸਮ, ਅੱਜ ਐਡੀਲੇਡ ਦੀ ਗੱਲ ਕਰ ਦਈਏ ਪਹਿਲਾਂ, ਐਡੀਲੇਡ ਦੇ ਮੌਸਮ ਬਾਰੇ ਦੱਸੋ ਪਹਿਲਾਂ ਤੇ ਤੁਸੀਂ ਸਰੋਤਿਆਂ ਨੂੰ।
ਮੌਸਮ ਬਿਲਕੁਲ ਅੱਜ ਬੱਦਲਬਾਈ ਬਣੀ ਹੋਈ ਹੈ ਜੀ, ਘਟਾ ਘਨਘੋਰ ਜਿਹਨੂੰ ਕਹਿ ਦਿੰਦੇ ਆ, ਤਾਂ ਉਹ ਗਾਣਾ ਵਾਲੀ ਗੱਲ ਆ, ਘਟਾ ਛਾਈ ਹੋਈ ਹੈ ਚਾਰ ਸਵੇਰੇ, ਤੇ ਲੱਗਦਾ ਦਿਨ ਅੱਜ ਗਿੱਲਾ ਸਿੱਲਾ ਰਹਿਣ ਦੀ ਆਸ ਹੈ, ਕਿਉਂਕਿ ਜਿਹੜੇ ਮੌਸਮ ਵਿਭਾਗ ਆ ਉਹ ਦੱਸ ਰਿਹਾ ਵੀ ਆਉਣ ਵਾਲੇ ਜਿਹੜੇ ਆ ਇੱਕ ਦੋ ਦਿਨ ਜਿਹੜੇ ਬਰਸਾਤੀ ਆ ਸਾਊਥ ਆਸਟ੍ਰੇਲੀਆ ਦੇ ਵਿੱਚ, ਸੋ ਰੁੱਤ ਵੀ ਬਰਸਾਤਾਂ ਦੀ ਹੈ ਤੇ ਹੋਣੀ ਵੀ ਚਾਹੀਦੀਆਂ
ਜੀ। ਬਿਲਕੁਲ ਬਰਾੜ ਸਾਹਿਬ, ਇਹੋ ਜਿਹਾ ਮੌਸਮ ਦੇਖ ਕੇ ਤਾਂ ਮੌਨਸੂਨ ਯਾਦ ਆ ਜਾਂਦੀ ਆ ਪੰਜਾਬ ਦੀ, ਆਪਣੇ ਇੰਡੀਆ ਦੀ, ਪਰ ਗੱਲ ਇਹ ਆ ਕਿ ਉਦੋਂ ਗਰਮੀ ਹੁੰਦੀ ਆ ਤੇ ਇੱਥੇ ਜਦੋਂ ਇਹ ਘਟਾਵਾਂ ਚੜ੍ਹਦੀਆਂ ਉਦੋਂ ਠੰਡ ਹੁੰਦੀ ਆ, ਫਰਕ ਸਿਰਫ ਇੰਨਾ ਹੀ ਹੁੰਦਾ। ਪਰ ਬਿਲਕੁਲ ਜੀ, ਇਹੋ ਜਿਹੀਆਂ ਘਟਾਵਾਂ, ਇਹੋ ਜਿਹਾ ਮੌਸਮ ਜਿਹੜਾ ਆਪਣੇ ਪੰਜਾਬ ਜਾਂ ਬਰਸਾਤੀ ਮੌਸਮ ਯਾਦ ਕਰਵਾ ਦਿੰਦੀਆਂ ਨੇ। ਸੋ ਬਰਾੜ ਸਾਹਿਬ, ਖਬਰਾਂ ਦੇ ਵਿੱਚ ਸ਼ੁਰੂ ਕਰੀਏ ਅੱਜ ਦੀਆਂ ਖਬਰਾਂ ਦਾ ਸਿਲਸਿਲਾ।
ਬਿਲਕੁਲ ਜੀ ਬਿਲਕੁਲ
ਜੀ, ਔਰ ਜਿਹੜੀ ਇੱਕ ਬੜੀ ਹੈਰਾਨੀਜਨਕ ਔਰ ਚੌਂਕਾ ਦੇਣ ਵਾਲੀ ਜਿਹੜੀ ਖਬਰ ਮੈਨੂੰ ਸਭ ਤੋਂ ਪਹਿਲਾਂ ਦਿਸ ਰਹੀ ਹੈ, ਉਹ ਇਹ ਹੈ ਜੀ ਕਿ ਇਟਲੀ ਦੀ ਸੁਪਰੀਮ ਕੋਰਟ ਨੇ ਜਾਰੀ ਕੀਤਾ ਨਾਦਰਸ਼ਾਹੀ ਫਰਮਾਨ ਤੇ ਕਿਰਪਾਨ ਪਾਉਣ ਤੇ ਜਿਹੜੀ ਪਾਬੰਦੀ ਲਗਾਈ ਹੈ।
ਦੇਖੋ, ਨਾਦਰਸ਼ਾਹੀ ਨਹੀਂ ਕਿਹਾ ਜਾ ਸਕਦਾ ਇਹਨੂੰ ਫਰਮਾਨ ਨੂੰ, ਇਹ ਅਸੀਂ ਮੁੱਲ ਖਰੀਦਿਆ ਹੋਇਆ ਫਰਮਾਨ ਆ, ਅਸੀਂ ਆਪ ਖਰੀਦਿਆ ਤੇ ਅਸੀਂ ਇਸ ਦੇ ਲਈ ਬਹੁਤ ਜ਼ੋਰ ਲਾਇਆ, ਦੁਨੀਆਂ ਭਰ ਦੇ ਵਿੱਚ ਅਸੀਂ ਆਪਣਾ ਜਲੂਸ ਕੱਢਿਆ, ਦੁਨੀਆਂ ਭਰ ਦੇ ਵਿੱਚ ਅਸੀਂ ਆਪਣੇ ਆਪ ਨੂੰ ਇਸ ਢੰਗ ਨਾਲ ਡਿਸਪਲੇ ਕੀਤਾ, ਜਿਹਦਾ ਨਤੀਜਾ ਆ ਗਿਆ ਜੀ, ਪਹਿਲਾ ਨਤੀਜਾ ਆ ਗਿਆ। ਪਰ ਹੈਰਾਨ ਨਾ ਹੋਇਓ ਜੇ ਇਹ ਨਤੀਜੇ ਹੋਰਾਂ ਮੁਲਕਾਂ ਚ ਵੀ ਆ ਗਏ, ਜੇ ਹੋਰਾਂ ਮੁਲਕਾਂ ਨੇ ਵੀ ਇਹ ਕਹਿਤਾ ਆਸਟ੍ਰੇਲੀਆ ਚ ਵੀ ਕੱਲ ਨੂੰ ਇਹ ਕੁਛ ਹੋ ਗਿਆ, ਤਾਂ ਹੈਰਾਨੀ ਨੀ ਹੋਣੀ ਚਾਹੀਦੀ। ਇਹ ਕੁਛ ਨੀ, ਇਹ ਸਾਡੀ ਮਿਹਨਤ, ਸਖ਼ਤ ਮਿਹਨਤ ਦਾ ਫਲ ਆ ਜਿਹੜਾ ਸਾਨੂੰ ਮਿਲ ਰਿਹਾ। ਸਖ਼ਤ ਮਿਹਨਤ ਕੀਤੀ ਅਸੀਂ ਲੜਾਈਆਂ ਝਗੜੇ ਕਰਨ ਦੀ, ਸਖ਼ਤ ਮਿਹਨਤ ਕੀਤੀ ਅਸੀਂ ਇੱਕ ਦੂਜੇ ਇੱਟਾਂ ਰੋੜੇ ਮਾਰਨ ਦੇ ਇਸ ਧਰਤੀ ਦੇ ਉੱਤੇ ਆ ਕੇ, ਜੇ ਬਗਾਨੇ ਮੁਲਕ ਦੇ ਵਿੱਚ ਆ ਕੇ। ਸੋ ਸਖ਼ਤ ਮਿਹਨਤ ਦੇ ਨਤੀਜੇ ਆਉਂਦੇ ਹੀ ਆਉਂਦੇ ਆ ਜੀ। ਸੋ ਕਿਸੇ ਵੀ ਕੰਮ ਚ ਕੀਤੀ ਜਾਵੇ, ਚਾਹੇ ਮਾੜੇ ਪਾਸੇ ਚਾਹੇ ਚੰਗੇ ਪਾਸੇ, ਸਾਡੇ ਗਿਣਤੀ ਦੇ ਕੁਝ ਇੱਕ ਲੋਕਾਂ ਨੇ ਇਹ ਕੁਛ ਕੀਤਾ, ਮੈਂ ਜਿਹੜੀ ਅਸੀਂ ਦੂਜਿਆਂ ਨੂੰ ਕਹਿ ਦਿੰਦੇ ਨਾ ਵੀ ਅਸੀਂ ਸਾਜਿਸ਼ ਦਾ ਸ਼ਿਕਾਰ ਹੋ ਗਏ। ਹੁਣ ਕੀ ਹੈ, ਇੱਕ ਹੋਰ ਨਵਾਂ ਚੈਪਟਰ ਸ਼ੁਰੂ ਹੋ ਗਿਆ ਬਰਾਬਰ ਤੇ ਪੈਰਲਰ, ਉਹ ਚੈਪਟਰ ਸ਼ੁਰੂ ਹੋਇਆ ਸਾਜਿਸ਼ ਤੇ RSS ਦਾ ਹੱਥ ਇਹ ਸਾਰੇ ਕੰਮ ਦੇ ਵਿੱਚ, ਇਹ ਕੰਮ ਸ਼ੁਰੂ ਹੋ ਚੁੱਕਿਆ, ਹਰ ਪਾਸੇ ਗੱਲ ਕਹੀ ਜਾ ਰਹੀ ਆ। ਮੰਨ ਸਕਦੇ ਆ ਚਿੰਗ ਉਹਨਾਂ ਲੈ ਲਾਈ ਆ, ਮੰਨ ਸਕਦੇ ਆ ਉਹਨਾਂ ਦਾ ਹੱਥ ਆ ਇਹਦੇ ਪਿੱਛੇ, ਪਰ ਸਾਡੀ ਅਕਲ ਕਿੱਥੇ ਗਈ, ਸਾਡੀ ਅਕਲ ਕਿੱਥੇ ਆ, ਅਸੀਂ ਬਸ ਫਿਰ ਇੰਨੀ ਕੁ ਅਕਲ ਦੇ ਧਾਰਨੀ ਆ ਵੀ ਇੱਕ RSS ਦਾ ਬੰਦਾ ਜਾਂ ਇੱਕ RSS ਦਾ ਬੰਦਾ ਸਿੱਖੀ ਦਾ ਮਖੋਟਾ ਪਾ ਕੇ ਤੇ ਸਾਨੂੰ ਜਦੋਂ ਮਰਜ਼ੀ ਉਹ ਯੂਜ਼ ਕਰ ਸਕਦਾ, ਜਿੱਥੇ ਮਰਜ਼ੀ ਸਾਡੇ ਤੋਂ ਕੋਈ ਵੀ ਕੁਛ ਕਰਵਾ ਸਕਦਾ, ਫਿਰ ਸਾਡੀ ਸਿਆਣਪ ਕਿੱਥੇ ਗਈ ਜਿਹੜੀ ਅਸੀਂ ਹਿੱਕ ਠੋਕਦੇ ਹਾਂ। ਅਸੀਂ ਕਹਿ ਆਪਦੇ ਸਾਰਾ ਦਿਨ ਕਹਿਣੇ ਅਸੀਂ ਸਿੱਖ ਹੁੰਦੇ ਹਾਂ, ਅਸੀਂ ਪੰਜਾਬੀ ਹੁੰਦੇ ਹਾਂ, ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਗਿਰਦਾਂ ਜੀ, ਅਸੀਂ ਇਹ ਗੱਲਾਂ ਕਰਕੇ ਅਸੀਂ ਤਾਂ ਸਾਡੇ ਗੁਰੂਆਂ ਦਾ ਵੀ ਕੱਦ ਕਾਠ ਛੋਟਾ ਕਰ ਰਹੇ ਹਾਂ। ਅਸੀਂ ਜਿਹੜੇ ਜੇ ਲੋਕਾਂ ਨੇ ਸਾਨੂੰ ਅੱਜ ਇਹੋ ਜਿਹੀਆਂ ਵੀਡੀਓ ਦੇਖਣ ਨੂੰ ਮਿਲ ਰਹੀਆਂ ਜਿਹ ਚ ਤਾਨੇ ਮੇਣੇ ਮਾਰੇ ਜਾ ਰਹੇ ਆ ਵੀ ਗੁਰੂ ਨਾਨਕ ਦਾ ਸਿੱਖ ਇਹ ਕੀ ਕਰ ਰਿਹਾ। ਸੋ ਗੁਰੂ ਸਾਹਿਬ ਨੇ ਸਾਨੂੰ 5 ਕਕਾਰ ਦਿੱਤੇ ਸੀ, ਉਹਦੇ ਪਿੱਛੇ ਬਹੁਤ ਵੱਡੀ ਉਹਦੀ ਰਾਜ ਸਨ, ਮਹਿਮਾ ਸੀ ਉਹਦੀ, ਉਹਦੀ ਅਹਿਮੀਅਤ ਸੀ, ਪਰ ਅਸੀਂ ਉਹਨਾਂ ਕਕਾਰਾਂ ਨੂੰ ਵੀ ਨਹੀਂ ਸਾਂਭ ਸਕੇ। ਅੱਜ ਦੀ ਜਿਹੜੀ ਅੱਜ ਦੀ ਪੋਜੀਸ਼ਨ ਇਹ ਆ, ਬਹੁਤ ਸਾਰੇ ਜਿਹੜੇ ਚੰਗੇ ਲੋਕ ਆ, ਬਹੁਤ ਸਾਰੇ ਬੁੱਧੀਜੀਵੀ ਲੋਕਾਂ ਨੇ ਦਿਨ ਰਾਤ ਇੱਕ ਕਰਤੀ ਕਿਸੇ ਦੂਜੇ ਮੁਲਕ ਦੇ ਵਿੱਚ ਇਹਨਾਂ ਨੂੰ ਅਪਰੂਵਲ ਦਵਾਉਣ ਲਈ। ਜਿਵੇਂ ਆਸਟ੍ਰੇਲੀਆ ਦੇ ਵਿੱਚ ਦੇਖੋ, ਆਸਟ੍ਰੇਲੀਆ ਦੇ ਵਿੱਚ ਸਾਡੇ ਬਹੁਤ ਸਾਰੇ ਇਹੋ ਜਿਹੇ ਬੁੱਧੀਜੀਵੀ ਲੋਕ ਸਨ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ, ਸਰਕਾਰਾਂ ਦਰਬਾਰੇ ਗਏ ਆਏ, ਉਹਨਾਂ ਨੂੰ ਦੱਸਿਆ ਕਕਾਰ ਦੀ ਮਹੱਤਤਾ, ਉਹਨਾਂ ਤੋਂ ਫਿਰ ਇੱਕ ਸਪੈਸ਼ਲ ਸਰਟੀਫਿਕੇਟ ਇਸ਼ੂ ਕਰਵਾਇਆ ਜਿਹੜਾ ਕਿ ਗੁਰੂ ਘਰਾਂ 'ਚ ਆਇਆ ਸੀ, ਉਹ ਸਭ ਨਾਲ ਕੈਰੀ ਕਰ ਸਕਦੇ ਆ ਜੇ ਕੱਲ੍ਹ ਨੂੰ ਕੋਈ ਸਾਨੂੰ ਸਵਾਲ ਕਰੇ। ਉਹ ਕੋਈ ਉਹ ਨਹੀਂ ਮਿਲ ਗਿਆ ਸੀ, ਹਵਾ 'ਚ ਨਹੀਂ ਮਿਲ ਗਿਆ ਸੀ, ਉਹਦੇ 'ਚ ਲਈ ਬਹੁਤ ਲੋਕਾਂ ਨੇ ਕੰਮ ਕੀਤਾ, ਫਿਰ ਜਾ ਕੇ ਸਾਨੂੰ ਉਹਦੀ ਜਿਹੜੀ ਇਜਾਜ਼ਤ ਮਿਲੀ ਸੀ। ਪਰ ਅਸੀਂ ਉਹਦਾ ਕੀ ਫਾਇਦਾ ਉਠਾ ਰਹੇ ਹਾਂ, ਅਸੀਂ ਉਹਦਾ ਕੀ ਉਹਦਾ ਕਰ ਰਹੇ ਹਾਂ, ਇਹ ਦੇਖੋ ਹੁਣ ਵੀ ਗਿਣਤੀ ਦੇ ਮੁੱਠੀ ਭਰ ਲੋਕ ਆਪਸ ਵਿੱਚ ਲੜਦੇ ਆ, ਲੜ ਕੇ ਫਿਰ ਉਹ ਜਿਹੜੇ ਕਕਾਰ ਦੀ ਦੁਰਵਰਤੋਂ ਕਰਦੇ ਆ, ਤੇ ਸਰਕਾਰਾਂ ਜਿਹੜੀਆਂ ਦੂਜੇ ਮੁਲਕਾਂ ਨੇ, ਇਟਲੀ ਦੀ ਸੁਪਰੀਮ ਕੋਰਟ ਨੇ ਸਪਸ਼ਟ ਕਹਿਤਾ ਸਿੱਧਾ, ਉਹ ਆਦੇ ਤੁਸੀਂ ਆਪਣੀ ਮਰਜ਼ੀ ਨਾਲ ਸਾਡੇ ਮੁਲਕ 'ਚ ਆਇਓ, ਜੇ ਸਾਡੇ ਮੁਲਕ ਨੂੰ ਮੰਨਣਾ ਮੰਨੋ, ਨਹੀਂ ਮੰਨਣਾ ਤੁਹਾਡੇ ਰਾਹ ਖੁੱਲੇ ਆ, ਤੁਸੀਂ ਜਾ ਸਕਦੇ ਹੋ। ਸੋ ਇਹ ਗੱਲ ਅਸੀਂ ਜੇ ਹੁਣ ਤੁਸੀਂ ਇਹ ਗੱਲ ਦੇਖੋ ਵੀ ਅਸੀਂ ਕਿਹੜੀ ਬੇਸ਼ਰਮੀ ਨਾਲ ਹੁਣ ਉਸ ਮੁਲਕ 'ਚ ਰਹਾਂਗੇ। ਤੁਸੀਂ ਇੱਕ ਗੱਲ ਦੇਖੋ ਵੀ ਮੈਂ ਤੁਹਾਡੇ ਘਰ ਆਉਣਾਗਾ ਤੇ ਤੁਸੀਂ ਮੈਨੂੰ ਘਰ ਆਉਣ ਤੋਂ ਬਾਅਦ ਇਹ ਕਹਿ ਦਿਓ ਵੀ ਤੂੰ ਇੱਥੋਂ ਜਾ ਸਕਦਾ, ਤਾਂ ਮੈਂ ਕਿਹੜੇ ਮੂੰਹ ਨਾਲ ਬੈਠੂਗਾ ਜਾਂ ਚਾਹ ਪੀਊਂਗਾ ਉੱਥੇ ਬੈਠ ਕੇ, ਜਾਂ ਮੈਂ ਕਿਹੜੇ ਮੂੰਹ ਨਾਲ ਉੱਥੇ ਖੜੂੰਗਾ। ਸੋ ਇਹ ਪੋਜੀਸ਼ਨ 'ਚ ਆ ਗਏ ਅੱਜ ਇਟਲੀ ਦੇ ਵਿੱਚ, ਅਸੀਂ ਮੰਨੀਏ ਨਾ ਮੰਨੀਏ ਇਦੋਂ ਵੱਧ ਜਲਾਲਤ ਭਰਿਆ ਸਾਡੇ ਤੇ ਕੋਈ ਵੀ ਫਤਵਾ ਨਹੀਂ ਹੋ ਸਕਦਾ ਸੀ, ਪਰ ਇਹ ਫਤਵਾ ਅਸੀਂ ਪ੍ਰਵਾਨ ਅਸੀਂ ਕਰਵਾਇਆ, ਸਰਕਾਰ ਨੇ ਅੱਜ ਤਾਈਂ ਨਹੀਂ ਕਰਤਾ। ਸਰਕਾਰ ਨੂੰ ਅਸੀਂ ਦਿਖਾਇਆ ਕਿਵੇਂ ਇੱਟਾਂ ਮਾਰੀ ਦੇ ਆ, ਕਿਵੇਂ ਰੋੜੇ ਮਾਰੀ ਦੇ ਆ, ਕਿਵੇਂ ਲੜੀ ਦਾ, ਕਿਵੇਂ ਪੱਗਾਂ ਲਾਹੀ ਦੀਆਂ, ਤੇ ਸਰਕਾਰ ਨੂੰ ਲੱਗਿਆ ਵੀ ਹਾਲੇ ਤਾਂ ਇਹ ਚਿੰਗ ਫੁੱਟ ਰਹੀ ਆ, ਚਾਰ ਦਿਨਾਂ ਨੂੰ ਜੇ ਵੱਧ ਗਈ ਤਾਂ ਅਸੀਂ ਕੀ ਕਰਾਂਗੇ। ਸੋ ਇਹ ਇਹਦੇ ਚ ਕਿਸੇ ਮੁਲਕ ਨੂੰ ਜਾਂ ਜੇ ਕੱਲ ਨੂੰ ਤੁਹਾਡੇ ਚ ਕੋਈ ਕਾਲੀਆਂ ਝੰਡੀਆਂ ਫੜ ਕੇ ਇਟਲੀ ਨੂੰ ਦਿਖਾਉਣ ਲੱਗ ਜੇ, ਜਾਂ ਹੁਣ ਇਹ ਦੌਰ ਚੱਲੂਗਾ ਦੇਖਿਓ ਤੁਸੀਂ ਫੇਸਬੁੱਕ ਤੇ ਇਟਲੀ ਨੂੰ ਗਾਲਾਂ ਲਿਖਣਗੇ, ਇਟਲੀ ਨੂੰ ਕਾਲੇ ਝੰਡੇ ਦਿਖਾਉਣਗੇ, ਇਟਲੀ ਦੇ ਲੋਕਾਂ ਨੂੰ ਨਫ਼ਰਤ ਕਰਨਗੇ, ਬਹੁਤ ਕੁਛ ਹੋਊਗਾ। ਹੁਣ ਸਰ ਪਰ ਉਹਨਾਂ ਨੂੰ ਇਹ ਪੁੱਛੋ ਵੀ ਪਹਿਲਾਂ ਤੁਸੀਂ ਇਹ ਚੀਜ਼ਾਂ ਕਰਨ ਤੋਂ ਪਹਿਲਾਂ ਆਪਦੇ ਤੇ ਆਪਦੇ ਤੇ ਝਾਤੀ ਮਾਰੋ ਵੀ ਕਸੂਰ ਉਹਨਾਂ ਦਾ ਨਹੀਂ, ਕਸੂਰ ਸਾਡਾ। ਅਸੀਂ ਮਿੰਨਤਾਂ ਕਰ ਕਰ ਪੈਰੀ ਹੱਥ ਲਾ ਲਾ ਕੇ ਇੱਥੇ ਪਹੁੰਚੇ, ਉਹਨਾਂ ਇਹ ਇੱਥੋਂ ਤੱਕ ਪਹੁੰਚ ਕੇ ਉਦੋਂ ਬਾਅਦ ਅਸੀਂ ਆਪਣੀ ਪਛਾਣ ਦਿਖਾਉਣ ਵਾਸਤੇ ਦਿਨ ਰਾਤ ਇੱਕ ਕੀਤੀ, ਲੋਕਾਂ ਚ ਵਿਸ਼ਵਾਸ ਜਗਾਇਆ, ਵਿਸ਼ਵਾਸ ਜਾਗਣ ਤੋਂ ਬਾਅਦ ਸਾਡਾ ਇਹ ਨਤੀਜੇ ਨਿਕਲਦੇ ਆ ਵੀ ਅਸੀਂ ਲੋਕਾਂ ਨੂੰ ਇਹ ਦਿਖਾ ਰਹੇ ਹਾਂ ਵੀ ਅਸੀਂ ਜੋ ਹਥਿਆਰ ਕੈਰੀ ਕਰਦੇ ਹਾਂ, ਜਿਹਨੂੰ ਕਕਾਰ ਨਹੀਂ ਹਥਿਆਰ ਕਹਿੰਦੇ ਆ, ਤੇ ਉਹ ਅਸੀਂ ਜਿੱਥੇ ਮਰਜ਼ੀ ਯੂਜ਼ ਕਰ ਸਕਦੇ ਹਾਂ, ਤਾਂ ਤੁਸੀਂ ਦੱਸੋ ਉਹਦਾ ਕਿਵੇਂ ਕਰ ਲਓਗੇ। ਹੁਣ ਇਹਦਾ ਦੂਜਾ ਪੱਖ ਆ, ਜਿਹੜਾ ਦੂਜੇ ਪੱਖ ਵਾਲੇ ਲੋਕ ਆਪਣੇ ਮੇਰੇ ਨਾਲੋਂ ਵੀ ਵੱਧ ਹਤਾਸ਼ ਹੋਣਗੇ। ਮੇਰੇ ਵਰਗਾ ਤਾਂ ਬੰਦਾ, ਚਲੋ ਇੱਕ ਪਤਿਤ ਬੰਦਾ, ਇੱਕ ਬੋਲਣਾ, ਰੇਡੀਓ ਤੇ ਬੋਲ ਗਿਆ, ਅਖਬਾਰ ਤੇ ਲਿਖਤਾ, ਗੱਲ ਮੁੱਕ ਗਈ, ਕਰਦਾ ਕਰਾਉਂਦਾ ਕੁਛ ਨਹੀਂ, ਇੱਕ ਗੱਲਾਂ ਵਾਲਾ, ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਦੋ ਗੱਲਾਂ ਵੱਧ ਮਿਲ ਗਈਆਂ ਦੋ ਘੱਟ ਕਰਨ। ਪਰ ਉਹਨਾਂ ਲੋਕਾਂ ਬਾਰੇ ਸੋਚੋ ਜਿਨ੍ਹਾਂ ਨੇ ਮਿਹਨਤਾਂ ਕਰਕੇ, ਮੈਂ ਜਾਣਦਾ ਇਹੋ ਜਿਹੇ ਬੰਦਿਆਂ ਨੂੰ ਜਿਨ੍ਹਾਂ ਨੇ ਸਰਕਾਰੇ ਦਰਬਾਰੇ ਦਿਨ ਰਾਤ ਇੱਕ ਕੀਤਾ, ਜਿਹੜਾ ਦਿਖਦਾ ਨਹੀਂ, ਬਾਹਰ ਨਹੀਂ ਦਿਖਦਾ। ਮੈਂ ਤੁਹਾਨੂੰ ਇੱਕ ਨਾਂ ਦੱਸਦਾ, ਹੁਣ ਤੁਸੀਂ ਸਾਊਥ ਆਸਟ੍ਰੇਲੀਆ ਦੇ ਵਿੱਚ ਇੱਕ ਨਾਂ ਦਾ ਜ਼ਿਕਰ ਕਰਦਾ ਮੈਂ, ਪਰ ਤੁਸੀਂ ਤੁਹਾਨੂੰ ਮੈਨੂੰ ਨਹੀਂ ਉਮੀਦ ਵੀ ਤੁਹਾਨੂੰ ਕਿਸੇ ਨੂੰ ਉਸ ਨਾਂ ਬਾਰੇ ਪਤਾ ਹੋਊਗਾ, ਕਿਸੇ ਨੂੰ ਵੀ ਨਹੀਂ ਪਤਾ ਹੋਊਗਾ। ਸਾਡੇ ਸਾਊਥ ਆਸਟ੍ਰੇਲੀਆ ਦੇ ਵਿੱਚ ਇੱਕ ਮਾਣਮਤੀ ਸ਼ਖਸੀਅਤ ਰਹਿੰਦੇ ਆ ਜੀ, ਸਰਦਾਰ ਬਲਦੇਵ ਸਿੰਘ ਧਾਲੀਵਾਲ
ਜੀ,
ਜੰਮਪਲ ਮਲੇਸ਼ੀਆ ਦੇ ਆ, ਇੰਗਲੈਂਡ ਅਮਰੀਕਾ ਇੰਗਲੈਂਡ ਰਹੇ, ਆਸਟ੍ਰੇਲੀਆ ਰਹਿੰਦੇ ਨੂੰ 30-40 ਸਾਲ ਹੋ ਗਏ
ਜੀ।
ਦੂਜੇ ਆਸਟ੍ਰੇਲੀਆ ਦੇ ਵਿੱਚ ਦੂਜੇ ਸਿੱਖ ਕੌਂਸਲਰ ਬਣੇ, ਸਾਊਥ ਆਸਟ੍ਰੇਲੀਆ ਦੇ ਪਹਿਲੇ ਸਿੱਖ ਕੌਂਸਲਰ ਬਣੇ ਉਹ। ਉਸ ਤੋਂ ਬਾਅਦ ਨਾਲ ਨਾਲ ਉਹਨਾਂ ਨੇ ਇੱਕ ਆਪਦੇ ਜਿਹੜੀ ਪਬਲਿਕਲੀ ਲੋਕ ਮਾੜਾ ਚੰਗਾ ਹੋਣਗੇ, ਬਲਦੇਵ ਸਿੰਘ ਲੋਕਾਂ ਲਈ ਮਾੜੇ ਵੀ ਹੋਣਗੇ, ਕਿਸੇ ਲਈ ਚੰਗੇ ਵੀ ਹੋਣਗੇ, ਇਹ ਘੱਟ ਇਸ਼ੂ ਆ ਕਿ ਉਹਨੂੰ ਛੱਡੋ। ਪਰ ਜਿਹੜੇ ਨਜ਼ਰੀਏ ਨਾਲ ਮੈਂ ਦੇਖਦਾ ਉਹਦੇ ਚ, ਮੈਂ ਦੇਖਿਆ ਵੀ ਉਹ ਘਰ ਬੈਠੇ ਅੱਜ ਵੀ ਇੱਥੇ ਸਾਊਥ ਐਡਲੇਡ ਦੀਆਂ ਪਹਾੜੀਆਂ ਦੇ ਵਿੱਚ ਇੱਕ ਸ਼ਾਂਤ ਜਗ੍ਹਾ ਚ ਬੈਠੇ ਆ, ਆਪਦੀ ਉਮਰ ਦਰਾਜ ਆ, ਪਰ ਅੱਜ ਵੀ ਬੈਠੇ ਉਹ ਸਿੱਖ ਕੌਮ ਲਈ ਉਹ ਕੰਮ ਕਰ ਰਹੇ ਆ ਜਿਹੜੇ ਕੰਮ ਕੋਈ ਨਹੀਂ ਕਰ ਸਕਿਆ ਤੇ ਕਰਨੇ ਸਭ ਨੂੰ ਚਾਹੀਦੇ ਸੀ। ਉਹ ਬੈਠੇ ਅੱਜ ਹਰ ਡਿਪਾਰਟਮੈਂਟ ਨੂੰ ਮੇਲ ਲਿਖਣੀ, ਉਹਦੀ ਫੀਡਬੈਕ ਦੇਣੀ, ਵੱਡੇ ਵੱਡੇ ਮਸਲਿਆਂ ਦੇ ਉੱਤੇ ਸਰਕਾਰਾਂ ਨੂੰ ਅਵੇਅਰ ਕਰਾਉਣਾ, ਉਹ ਸਾਰੇ ਕੰਮ ਅੱਜ ਵੀ ਬੈਠੇ ਘਰੋਂ ਕਰ ਰਹੇ ਆ। ਈਵਨ ਬੁਢਾਪੇ ਚ ਆਪਣੀ ਮਾਤਾ ਉਹਨੂੰ ਉਹ ਸਾਂਭਣ ਲਈ, ਮੈਨੂੰ ਉਹਨਾਂ ਦਾ ਕਈ ਵਾਰੀ ਜ਼ਿਕਰ ਹੁੰਦਾ, ਮੈਂ ਕਹਿਣਾ ਵੀ ਬਾਈ ਜੀ ਤੁਸੀਂ ਐਕਟਿਵ ਰਹੋ, ਤਾਂ ਉਹ ਕਹਿ ਦਿੰਦੇ ਵੀ ਮੇਰੀ ਪਹਿਲੀ ਡਿਊਟੀ ਮੇਰੀ ਮਾਂ ਸਾਂਭਣਾ ਜਿਹੜੀ ਕਿ ਬਹੁਤ ਜ਼ਿਆਦਾ ਬਿਰਧ ਹੋ ਚੁੱਕੀ ਆ, ਤੇ ਮੈਂ ਉਹਨਾਂ ਨੂੰ ਸਾਂਭ ਰਿਹਾ। ਤੇ ਪਰ ਫੇਰ ਵੀ ਉਹ ਇਹ ਕੰਮ ਕਰ ਰਹੇ ਆ, ਤੇ ਇਸ ਕੰਮ ਪਿੱਛੇ ਇਹੋ ਜਿਹੇ ਹੋਰ, ਇਹ ਤਾਂ ਚਲੋ ਮੈਂ ਜਾਣਦਾ ਬਲਦੇਵ ਸਿੰਘ ਹੋਰਾਂ ਨੂੰ, ਤਾਂ ਜਿਨ੍ਹਾਂ ਨੇ ਮੈਲਬਰਨ ਚ, ਸਿਡਨੀ ਚ, ਹੋਰ ਸ਼ਹਿਰਾਂ ਚ ਕੰਮ ਕੀਤਾ, ਸਿੱਖਿਜ਼ਮ ਦੀ ਪਛਾਣ ਬਣਾਉਣ ਲਈ ਦਿਨ ਰਾਤ ਇੱਕ ਕੀਤੀ, ਸਰਕਾਰੇ ਦੁਆਰੇ ਮਿੰਨਤਾਂ ਕੱਢੀਆਂ, ਪੰਜਾਬੀ ਲਾਗੂ ਕਰਵਾਈ, ਉਹਨਾਂ ਲੋਕਾਂ ਤੇ ਦੱਸੋ ਕੀ ਬੀਤੂਗੀ। ਮੈਂ ਸਾਡੇ ਇੱਥੇ ਜਾਣਦਾ ਇੱਕ, ਤੁਸੀਂ ਸਿੱਖ ਕੇ ਮੱਝ ਵੀ ਦੇਖਿਆ ਹੋਣਾ, ਸਾਡੇ ਇੱਕ ਪਰਿਵਾਰ ਆ ਸੁਖਵਿੰਦਰ ਬਾਈ ਤੇ ਸੁਖਵਿੰਦਰ ਤੇ ਪੈਮ, ਦੋਨੇ ਮੀਆਂ ਬੀਬੀ ਤੋਂ ਤੁਸੀਂ, ਜਿਹੜੇ ਕਿ ਉਹਨਾਂ ਨੇ ਆਪਦੀ ਮਰਜ਼ੀ ਨਾਲ, ਨਾ ਕਿਸੇ ਦੇ ਪ੍ਰੈਸ਼ਰ ਹੇਠ, ਨਾ ਕੋਈ ਅਦਾਰੇ ਦਾ ਨਾਂ, ਦੋਨੇ ਚੁੱਪ ਕਰਕੇ ਦਿਨ ਰਾਤ ਸਿੱਖੀ ਦੀ ਪਛਾਣ ਲਈ ਕੰਮ ਕਰਦੇ ਆ। ਹਰ ਵੀਕਐਂਡ ਤੇ ਜਾਂ ਹਰ ਇੱਕ ਟਾਈਮ ਉਹ ਕਿਤੇ ਨਾ ਕਿਤੇ ਆਪਦੀ ਟਰਬਨ ਟਰੱਸਟ ਨਾਂ ਦੀ ਸੰਸਥਾ ਦੇ ਜ਼ਰੀਏ ਲੋਕਾਂ ਨੂੰ ਟਰਬਨ ਦੇ ਵਿੱਚ ਟਰੱਸਟ ਪੈਦਾ ਕਰਨ ਲਈ ਜ਼ਮੀਨੀ ਪੱਧਰ ਤੇ ਕੰਮ ਕਰਦੇ ਆ। ਅਸੀਂ ਤਾਂ ਇਕੱਲੇ ਫੇਸਬੁੱਕ ਤੇ ਰਜਾਈ ਚ ਬਹਿ ਕੇ ਕੰਮ ਕਰਦੇ ਆ ਨਾ, ਉਹ ਜ਼ਮੀਨੀ ਪੱਧਰ ਤੇ ਕੰਮ ਕਰਦੇ ਆ। ਉਹ ਹਰ ਵੀਕ ਕਿਸੇ ਨਾ ਕਿਸੇ ਇੱਕ ਸਕੂਲ ਚ ਪੂਰਾ ਇੱਕ ਦਿਨ ਬਿਤਾਉਂਦੇ ਆ ਦੋਨੇ ਮੀਆਂ ਬੀਬੀ ਨਾਲ, ਉਹਨਾਂ ਦੇ ਬੱਚੇ ਜਿਹੜੇ ਕਿ ਪੂਰੇ ਐਨ ਗੁਰਸਿੱਖੀ ਸਰੂਪ ਦੇ ਵਿੱਚ ਪੂਰੇ ਐਨ ਸੱਜ ਧੱਜ ਕੇ ਰਹਿੰਦੇ ਆ ਸਾਰਾ ਦਿਨ, ਤੇ ਉਹ ਸਜੇ ਧਜੇ ਹੋਏ ਜਦੋਂ ਸਕੂਲ ਦੇ ਵਿੱਚ ਇੱਕ ਦਿਨ ਗੁਜ਼ਾਰਦੇ ਆ ਬੱਚਿਆਂ ਨਾਲ ਰਹਿੰਦੇ ਆ, ਤਾਂ ਉਹ ਬੱਚਿਆਂ ਦੇ ਮਨਾਂ ਦੇ ਵਿੱਚ ਲਿਖਿਆ ਜਾਂਦਾ ਵੀ ਸਿੱਖ ਕੌਮ ਕੀ ਕੌਮ ਆ, ਉਹਨਾਂ ਦਾ ਕੀ ਮਕਸਦ ਆ, ਕੀ ਮੋਟਿਵ ਆ, ਕੀ ਇਹਨਾਂ ਦੀ ਪਛਾਣ ਆ। ਹੁਣ ਉਹਨਾਂ ਤੇ ਕੀ ਬੀਤੂਗੀ ਜਿਹੜੇ ਬੰਦੇ ਨੇ ਇੰਨੀ ਮਿਹਨਤ ਕਰ ਰਹੇ ਆ, ਜਿਹੜੇ ਇਹਨਾਂ ਕੰਮਾਂ ਨੂੰ ਲਾਗੂ ਕਰਾਉਣ ਲਈ ਜਾਂ ਸਿੱਖਿਜ਼ਮ ਦੀ ਪਛਾਣ ਬਣਾਉਣ ਲਈ ਇੰਨਾ ਕੁਛ ਕਰ ਰਹੇ ਆ, ਤੇ ਕੁਝ ਇੱਕ ਹਦੁੰਗੜ ਮਚਾਉਣ ਵਾਲੇ ਕੁਝ ਇੱਕ ਲੋਕਾਂ ਨੇ, ਜਾਂ ਇਹ ਮੈਂ ਇਹਨਾਂ ਨੂੰ ਦੋਸ਼ੀ ਨਾਲ ਫੇਸਬੁੱਕੀਆਂ ਨੂੰ ਵੀ ਦਿੰਦਾ, ਜਿਹੜੇ ਫੇਸਬੁੱਕ ਤੇ ਬੈਠ ਕੇ ਲਲਕਾਰੇ ਮਾਰਦੇ ਨਾ, ਤੇ ਜਾਂ ਲਲਕਾਰੇ ਮਾਰ ਮਾਰ ਕੇ ਇੱਕ ਦੂਜੇ ਨੂੰ ਭੜਕਾਉਂਦੇ ਆ, ਉਹ ਵੀ ਕਿਤੇ ਨਾ ਕਿਤੇ ਦੋਸ਼ੀ ਆ ਇਹਦੇ ਵਿੱਚ। ਸੋ ਕੁੱਲ ਮਿਲਾ ਕੇ ਇਹ ਜਿਹੜੀ ਮੈਨੂੰ ਜਿਹੜਾ ਖਤਰਾ ਲੱਗ ਰਿਹਾ, ਮੈਂ ਖਤਰਾ ਕੱਲੇ ਇਟਲੀ ਦਾ ਨਹੀਂ ਦੇਖ ਰਿਹਾ, ਇਟਲੀ ਦਾ ਤਾਂ ਆਉਣ ਵਾਲੇ ਦਿਨਾਂ ਚ ਭਖੂ ਭਖੂ, ਜਿਵੇਂ ਪਹਿਲਾਂ ਫਰਾਂਸ ਦਾ ਚੱਲਦਾ ਸੀਗਾ, ਹੁਣ ਪਤਾ ਨੀ ਕਿੰਨਾ ਸਾਲ ਇਟਲੀ ਦਾ ਇਹ ਮਸਲਾ, ਧੁਕਦਾ ਰਹੂਗਾ ਕਿਉਂਕਿ ਸੁਪਰੀਮ ਕੋਰਟ ਆ ਜਿਹੜੀ ਉਹ ਐਡੀ ਛੇਤੀ ਤਾਂ ਇਹਨੂੰ ਕਾਨੂੰਨ ਨੂੰ ਵਾਪਸ ਲੈਣ ਲੱਗੀ ਨੀ ਤਾਂ ਉਹ ਉਹਦੇ ਤੇ ਕੋਈ ਬਹੁਤ ਵੱਡੇ ਪੱਧਰ ਦਾ ਕੋਈ ਜੇ ਪ੍ਰੈਸ਼ਰ ਪਵੇਗਾ ਤਾਂ ਹੋ ਸਕਦਾ। ਹੁਣ ਕੱਲ ਬਡੂੰਗਰ ਰਾਸ਼ਟਰਪਤੀ ਨੂੰ ਮਿਲਿਆ ਇਸ ਮਾਮਲੇ ਚ ਸਾਡੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਭਾਵੇਂ ਉਹ ਮਾਮਲੇ ਹੋਰ ਵੀ ਸੀ ਕਈ ਇਸ ਇਹਦੇ ਨਾਲ, ਪਰ ਫੇਰ ਵੀ ਉਹ ਕੱਲ ਮਿਲਿਆ। ਪਰ ਮੈਨੂੰ ਇੰਨੇ ਨੀ ਸਮਝ ਆਉਂਦੀ ਵੀ ਰਾਸ਼ਟਰਪਤੀ ਨੂੰ ਕਿਹੜੇ ਮੂੰਹ ਨਾਲ ਦੱਸਿਆ ਹੋਊ ਉਹਨਾਂ ਨੇ। ਰਾਸ਼ਟਰਪਤੀ ਨੇ ਕਾਰਨ ਤਾਂ ਪੁੱਛਣਾ ਹੀ ਆ ਨਾ। ਜੇ ਹੁਣ ਮੈਂ ਤੁਹਾਡੇ ਕੋਲ ਆ ਕੇ ਦੱਸਦਾ ਵੀ ਜੀ ਸੁਪਰੀਮ ਕੋਰਟ ਨੇ ਧੱਕਾ ਕਰਤਾ ਤੇ ਸਾਡੇ ਨਾ ਕਕਾਰਾਂ ਦੇ ਉੱਤੇ ਬੈਨ ਲਾਤਾ, ਤਾਂ ਤੁਸੀਂ ਮੂਹਰੋਂ ਪਹਿਲਾ ਸਵਾਲ ਤਾਂ ਇਹੀ ਕਰੋਗੇ ਵੀ ਕਾਰਨ ਕੀ ਬਣਿਆ ਜੀ ਇਹਦਾ। ਤਾਂ ਫਿਰ ਕਾਰਨ ਇਹ ਦੱਸਾਂਗੇ ਅਸੀਂ ਵੀ ਅਸੀਂ ਉੱਥੇ ਲੱਪੜੋ ਲੱਪੜੀ ਹੋਏ ਸੀ, ਅਸੀਂ ਉੱਥੇ ਉੱਥੇ ਲੜੇ ਸੀ ਤਾਂ ਕਰਕੇ ਹੋਇਆ ਹੈ ਕਾਰਨ। ਬਿਨਾਂ ਕਾਰਨ ਤੋਂ ਤਾਂ ਹੋ ਨਹੀਂ ਨਾ ਸਕਦਾ। ਸੋ ਮੈਨੂੰ ਤਾਂ ਇਸ ਚੀਜ਼ ਦੀ ਹੈਰਾਨੀ ਆਉਂਦੀ ਆ ਵੀ ਅਸੀਂ ਫਰਾਂਸ ਦੇ ਵਿੱਚ ਪੱਗ ਦਾ ਮਸਲਾ ਤਾਂ ਠਾਲ ਸਕਦੇ ਸੀ ਕਿਉਂਕਿ ਉੱਥੇ ਕੋਈ ਇਹ ਜੀ ਗੱਲ ਨਹੀਂ ਹੋਈ ਸੀ, ਪਰ ਆਹ ਮਸਲਾ ਹੁਣ ਅਸੀਂ ਕਿਵੇਂ ਉਠਾਵਾਂਗੇ, ਕਿੱਥੇ ਉਠਾਵਾਂਗੇ, ਕਿਹੜੇ ਢੰਗ ਨਾਲ ਉਠਾਵਾਂਗੇ, ਕਿਹੜੇ ਕਿਹਦੇ ਕੋਲ ਸਫਾਈ ਦੇਵਾਂਗੇ। ਯੂਐਨਓ ਇਸ ਲਈ ਪ੍ਰੈਸ਼ਰ ਪਾਊਗਾ, ਯੂਐਨਓ ਕਹੂ ਵੀ ਹਾਂ ਕੋਈ ਗੱਲ ਨਹੀਂ ਜੇ ਸਿੱਖ ਕੌਮ ਆ ਇਹਨਾਂ ਨੂੰ ਕਕਾਰ ਲੜਨ ਵਾਸਤੇ ਵੀ ਵਰਤਣ ਦਿਓ ਜੀ, ਇਹ ਕਹਿ ਦੂਗਾ। ਸੋ ਕੁੱਲ ਮਿਲਾ ਕੇ ਜੀ ਮੇਰੇ ਵਰਗਾ ਬੰਦਾ ਤਾਂ ਬੋਲਦਾ ਵੀ ਭੈੜਾ ਲੱਗਦਾ ਇਸ ਗੱਲ ਤੇ, ਆਪਣੇ ਆਪ ਦੇ ਵਿੱਚ ਮੈਨੂੰ ਸ਼ਰਮ ਆ ਰਹੀ ਆ ਵੀ ਮੈਂ ਕਿਸੇ ਨੂੰ ਕੀ ਮਤ ਦੇ ਸਕਦਾ ਮੈਂ ਜਦੋਂ ਇਹਨਾਂ ਚੀਜ਼ਾਂ ਤੋਂ ਹਾਈ ਆਪ ਹੀ ਭੱਜਿਆ ਹੋਇਆ। ਤਾਂ ਪਰ ਫੇਰ ਵੀ ਦਿਲ ਦੁਖਦਾ ਕਿਤੇ ਨਾ ਕਿਤੇ ਜੇ ਨਾਰਮਲ ਇਨਸਾਨ ਦੇ ਤੌਰ ਦੇ ਉੱਤੇ ਇਹਦੀ ਸਮੀਖਿਆ ਕਰੀਏ ਤਾਂ ਜ਼ਰੂਰ ਭਾਵੇਂ ਅਸੀਂ ਸਿੱਖੀ ਸਰੂਪ ਚ ਨਹੀਂ ਪਰ ਸਾਨੂੰ ਕਕਾਰਾਂ ਦੀ ਮਹੱਤਤਾ ਪਤਾ, ਅਸੀਂ ਸਤਿਕਾਰ ਕਰਦੇ ਹਾਂ, ਸਾਨੂੰ ਕਕਾਰਾਂ ਚ ਗੁਰੂ ਗੋਬਿੰਦ ਸਿੰਘ ਜੀ ਦਿਖਦੇ ਆ ਤੇ ਤਾਂ ਕਰਕੇ ਸਾਨੂੰ ਜੇ ਉਹ ਕਿਤੇ ਨਾ ਕਿਤੇ ਕਿਸੇ ਚੀਜ਼ ਦੀ ਕੋਈ ਵੀ ਬੇਪਤੀ ਹੁੰਦੀ ਆ ਤਾਂ ਸਾਡਾ ਵੀ ਦਿਲ ਦੁਖਦਾ, ਚਾਹੇ ਅਸੀਂ ਪਾਤੇ ਤਾਂ ਪਰ ਸਾਡਾ ਵੀ ਦਿਲ ਦੁਖਦਾ। ਅਸੀਂ ਦਿਲ ਦੁਖਿਆ ਕੱਲ ਦੇ ਇਸ ਫੈਸਲੇ ਨਾਲ, ਪਰ ਹੁਣ ਅਸੀਂ ਤਾਂ ਇੱਕੋ ਹੀ ਕਹਾਂਗੇ ਵੀ ਠੋਕਰ ਖਾ ਕੇ ਜੇ ਸੰਭਲ ਜੇ ਕੋਈ ਬੰਦਾ, ਇੱਕ ਨਿੱਕੀ ਠੋਕਰ ਖਾ ਕੇ ਜੇ ਕੋਈ ਸੰਭਲ ਜੇ ਬੰਦਾ ਉਹ ਵੀ ਚੰਗਾ ਹੀ ਮੰਨਿਆ ਜਾਂਦਾ। ਜੇ ਸਿੱਖ ਕੌਮ ਹੁਣ ਇੰਨੀ ਕੁ ਠੋਕਰ ਖਾ ਕੇ, ਇਟਲੀ ਦੀ ਠੋਕਰ ਖਾ ਕੇ ਤੇ ਦੂਜੇ ਮੁਲਕਾਂ ਚ ਸੰਭਲ ਜੇ, ਕਿਉਂਕਿ ਦੂਜੇ ਮੁਲਕਾਂ ਚ ਵੀ ਤਾਂ ਹੋ ਰਿਹਾ ਨਾ, ਜਰਮਨ ਦੇ ਵਿੱਚ ਵੀ ਦੇਖੋ ਕੀ ਪੜੂਆ ਸਪਾਰਕ ਇੱਕ ਬੰਦੇ ਨੇ ਫੇਸਬੁੱਕ ਤੋਂ ਅੱਗ ਲਾ ਕੇ, ਤੇ ਜਰਮਨ ਦੇ ਵਿੱਚ ਵੀ ਪੁਲਿਸ ਕਿਵੇਂ ਤੁਸੀਂ ਦੇਖ ਹੀ ਰਿਹਾ ਹੋਣਾ ਕਿਹੜੇ ਢੰਗ ਨਾਲ ਵੜ ਰਹੀ ਆ। ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਪ੍ਰਟੈਂਡ ਅਸੀਂ ਕਰ ਰਹੇ ਹਾਂ ਵੀ ਅਸੀਂ ਸ਼ਾਂਤੀ ਪਸੰਦ ਆ। ਤੁਸੀਂ ਦੇਖੋਗੇ ਲੜਾਈ ਦੀ ਜੇ ਵੀਡੀਓ ਦੇਖੋਗੇ ਨਾ, ਤੇ ਉਹ ਚ ਅਸੀਂ ਪ੍ਰਟੈਂਡ ਕਰ ਰਹੇ ਹਾਂ ਵੀ ਅਸੀਂ ਸਾਹਮਣੋ ਸਾਹਮਣੇ ਬੈਠ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਹੇ ਹਾਂ ਦੋਨੇ ਤਰ੍ਹਾਂ ਤੇ ਸ਼ਾਂਤ ਰਹਿਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਕਿੰਨਾ ਚਿਰ, ਦੋ ਮਿੰਟ, ਤਿੰਨ ਮਿੰਟ, ਚਾਰ ਮਿੰਟ, ਚਾਰ ਮਿੰਟ ਬਾਅਦ ਅਸੀਂ ਵਾਹਿਗੁਰੂ ਦਾ ਜਾਪ ਭੁੱਲ ਗਏ ਤੇ ਅਸੀਂ ਭਰਾਵਾਂ ਨਾਲ ਭਰਾ ਜਫੋ ਜਫੀ ਹੋ ਗਏ। ਸੋ ਮੰਨਿਆ ਤਾਂ ਜਾਂਦਾ ਜੇ ਇੱਕ ਧਿਰ ਵੀ ਉਹਨਾਂ ਚੋਂ ਵਾਹਿਗੁਰੂ ਦਾ ਨਾਂ ਜਪਦੀ ਹੋਈ ਪਿੱਛੇ ਹਟਣਾ ਸ਼ੁਰੂ ਕਰ ਦਿੰਦੀ ਤੇ ਕਹਿਣ ਲੱਗ ਜਾਂਦੀ ਵੀ ਅਸੀਂ ਪਿੱਛੇ ਹਟ ਰਹੇ ਹਾਂ ਜੀ, ਸਿਰਫ ਕਾਹਦੇ ਮੂੰਹ ਨੂੰ, ਅਕਾਲ ਪੁਰਖ ਦੇ ਮੂੰਹ ਨੂੰ, ਉਸ ਵਾਹਿਗੁਰੂ ਦੇ ਮੂੰਹ ਨੂੰ, ਗੁਰੂ ਨਾਨਕ ਦੇਵ ਦੇ ਮੂੰਹ ਨੂੰ, ਅਸੀਂ ਕੀ ਜਵਾਬ ਦੇਵਾਂਗੇ ਗੁਰੂ ਨਾਨਕ ਦੇਵ ਨੂੰ ਅਸੀਂ ਲੜਾਈ ਝਗੜਿਆਂ ਤੋਂ। ਜੇ ਉਹ ਦੁਨੀਆਂ ਦੇ ਵਿੱਚ ਹੀਰੋ ਬਣ ਜਾਂਦਾ ਉਹ ਧੜਾ, ਜੇ ਇੱਕ ਧੜਾ ਵਾਹਿਗੁਰੂ ਦਾ ਜਾਪ ਤਾਂ ਕਰਨ ਲੱਗ ਗਿਆ ਸੀ ਪਰ ਵਾਹਿਗੁਰੂ ਦਾ ਜਾਪ ਕਰਕੇ ਚੜ੍ਹਾਈ ਕਰਨ ਦੀ ਥਾਂ ਤੇ ਪਿੱਛੇ ਪੈਰ ਪੱਟ ਲੈਂਦਾ ਤੇ ਪਿੱਛੇ ਪੈਰ ਪੱਟ ਕੇ ਇਹ ਅਹਿਸਾਸ ਕਰਾਉਂਦਾ ਵੀ ਅਸੀਂ ਡਰਦੇ ਨਹੀਂ ਪਿੱਛੇ ਹਟ ਰਹੇ, ਸਾਨੂੰ ਸਾਡੇ ਬਾਪ ਦਾ ਦੀ ਪੱਗ ਦਾ, ਸਾਡੇ ਗੁਰੂ ਦੀ, ਸਾਡੇ ਸਾਨੂੰ ਜਿਹਨੂੰ ਅਸੀਂ ਬਾਪ ਮੰਨਿਆ, ਅਸੀਂ ਇੱਥੋਂ ਤੱਕ ਵੀ ਜੇ ਅੰਮ੍ਰਿਤ ਛਕ ਲਿਆ ਤਾਂ ਅਸੀਂ ਬਾਪ ਗੁਰੂ ਗੋਬਿੰਦ ਸਿੰਘ ਜੀ ਨੂੰ ਲਿਖਦੇ ਹਾਂ ਆਪਣਾ, ਤਾਂ ਜੇ ਅਸੀਂ ਬਾਪ ਮੰਨਿਆ ਤਾਂ ਸਾਨੂੰ ਬਾਪ ਦੀ ਉਹਦੀ ਕਦਰ ਕਰਦੇ ਹੋਏ ਇੱਕ ਸਟੈਪ ਪਿੱਛੇ ਹਟ ਜਾਣਾ ਚਾਹੀਦਾ ਸੀ ਵਾਹਿਗੁਰੂ ਦਾ ਨਾਂ ਲੈ ਕੇ, ਨਾ ਕਿ ਸਾਨੂੰ ਇੱਕ ਦੂਜੇ ਤੇ ਚੜ੍ਹਾਈ ਕਰਨੀ ਚਾਹੀਦੀ ਸੀ। ਸੋ ਇਟਲੀ ਤੋਂ ਬਾਅਦ ਜਰਮਨ ਦਾ ਨਾਂ ਜੀ, ਫਰਾਂਸ ਆਲਰੇਡੀ ਗਿਣਤੀ ਚ, ਅਮੈਰੀਕਾ ਕੈਨੇਡਾ ਦੇ ਵਿੱਚ ਤਾਂ ਚਲੋ ਕੈਨੇਡਾ ਚ ਤਾਂ ਬਹੁਤਾਤ ਹੋਣ ਕਰਕੇ ਥੋੜਾ ਜਿਹਾ ਜੇ ਬਚਤਾ ਸਾਡੀ, ਹੁਣ ਮੈਨੂੰ ਜਿਹੜਾ ਦਿਖ ਰਿਹਾ ਅਗਲਾ ਨਿਸ਼ਾਨਾ ਉਹ ਆਸਟ੍ਰੇਲੀਆ ਦਿਖ ਰਿਹਾ ਵੀ ਆਉਣ ਵਾਲੇ ਦਿਨਾਂ ਚ ਆਸਟ੍ਰੇਲੀਆ ਦੇ ਵਿੱਚ ਨਾ ਕੋਈ ਇਹੋ ਜਿਹਾ ਕੁਛ ਅਸੀਂ ਕਰ ਬੈਠੀਏ ਜੀ ਤੋਂ ਅਸੀਂ ਡਰਦੇ ਹਾਂ।
ਜੀ ਬਿਲਕੁਲ ਬਰਾੜ ਸਾਹਿਬ, ਕੋਈ ਵੀ ਚੀਜ਼ ਕਹਿੰਦੇ ਆ ਫਿਰ ਬਣਾਉਣੀ ਬੜੀ ਸੌਖੀ ਆ ਤੇ ਉਹਨੂੰ ਢਾਉਣਾ ਬਹੁਤ ਸੌਖਾ ਹੁੰਦਾ। ਸੋ ਉਹੀ ਗੱਲ ਹੋਈ ਇੱਕ ਗੱਲ ਤੇ, ਅਸੀਂ ਬੜੇ ਖੁਸ਼ ਹੋਈਦਾ ਕਿ ਸਾਡਾ ਸਿੱਖ ਭਾਈਚਾਰਾ ਜਾਂ ਪੰਜਾਬੀ ਭਾਈਚਾਰਾ ਹਰ ਮੁਲਕ ਦੇ ਵਿੱਚ ਮੌਜੂਦ ਆ, ਹਨਾ, ਜਿੱਥੇ ਮਿੰਜਲੇ ਚਲੇ ਜਾਓ ਤੁਹਾਨੂੰ ਗੁਰਦੁਆਰਾ ਜਾਂ ਸਿੱਖ ਮਿਲ ਜਾਣਗੇ। ਪਰ ਇਹ ਜੋ ਹੁਣ ਪਿਛਾਂ ਨੂੰ ਮੁੜਨ ਵਾਲੀ ਚੀਜ਼ ਸ਼ੁਰੂ ਹੋਈ ਆ, ਕਿਤੇ ਇਹ ਨਾ ਹੋਵੇ ਕਿ ਇਹ ਵੀ ਵਰਤਾਰਾ ਹੌਲੀ ਹੌਲੀ ਬਾਕੀ ਸਾਰੇ ਜਿਹੜੀ ਵਿਸ਼ਵ ਆ ਉਹਦੇ ਵਿੱਚ ਫੈਲ ਜਾਵੇ। ਸੋ ਇਹਦੇ ਲਈ ਸਾਨੂੰ ਚੁਕੰਨੇ ਰਹਿਣ ਦੀ ਵੀ ਲੋੜ ਆ ਤੇ ਆਪਣੇ ਆਪ ਤੇ ਇਹਤਿਆਤ ਰੱਖਣ ਦੀ ਵੀ ਬਹੁਤ ਜ਼ਰੂਰਤ ਆ। ਸੋ ਬਿਲਕੁਲ ਬਰਾੜ ਸਾਹਿਬ, ਜਿਵੇਂ ਕਿ ਇਟਲੀ ਦੀ ਗੱਲ ਕਰੀਏ ਤੇ ਇਟਲੀ ਵਿੱਚ ਮੈਨੂੰ ਲੱਗਦਾ ਕਿ ਉਹਨਾਂ ਦੀ ਜਿਸ ਤਰ੍ਹਾਂ ਆਪਣੀ ਸੱਭਿਅਤਾ, ਆਪਣੀ ਇੱਕ ਸੰਸਕ੍ਰਿਤੀ ਹੈ, ਜੇ ਅਸੀਂ ਕੈਨੇਡਾ ਦੀ ਜਾਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਤੇ ਇੱਥੇ ਫਿਰ ਵੀ ਮਲਟੀਕਲਚਰਲ ਸੋਸਾਇਟੀਜ਼ ਹੈਗੀਆਂ ਇਹ, ਤੇ ਇਹਦੇ ਕਰਕੇ ਅਸੀਂ ਇੱਕ ਆਪਣੀ ਵੱਖਰੀ ਪਛਾਣ ਰੱਖ ਸਕਦੇ ਹਾਂ। ਤੇ ਜਿਹੜੀਆਂ ਇਹੋ ਜਿਹੀਆਂ ਮੈਨੂੰ ਲੱਗਦਾ ਕੰਟਰੀਜ਼ ਹੈਗੀਆਂ ਜਿੱਥੇ ਉਹਨਾਂ ਦੀ ਆਪਣੀ ਇੱਕ, ਜਿੱਥੇ ਉਹਨਾਂ ਨੂੰ ਆਪਣੀ ਹੋਣ ਤੇ ਖਤਰਾ ਲੱਗਦਾ, ਸੋ ਉੱਥੇ ਤਾਂ ਇਹ ਜਿਹੜੇ ਜ਼ਿਆਦਾ ਔਖਾ ਹੋ ਜਾਂਦਾ। ਤੁਹਾਡਾ ਕੀ ਕਹਿਣਾ ਇਹਦੇ ਬਾਰੇ ਚ?
ਦੇਖੋ ਚਾਹੇ ਬਹੁ ਸਭਿਅਕ ਮੁਲਕ ਚਾਹੇ ਇੱਕ ਕੁਛ ਵੀ, ਅੱਜ ਕੱਲ ਤਾਂ ਦੇਖੋ ਸਾਰੇ ਮੁਲਕਾਂ ਚ ਜਿਹੜਾ ਕਿਤੇ ਨਾ ਕਿਤੇ ਮਲਟੀਕਲਚਰਿਜ਼ਮ ਹੋ ਗਿਆ, ਪਰ ਗੱਲ ਤਾਂ ਇਹ ਆ ਵੀ ਅਸੀਂ ਐਕਸਪਲੇਨ ਕਰਨ ਦੇ ਉੱਤੇ ਸਾਡੀ ਪਤਾ ਨੀ ਕਿੰਨੇ ਕੁ ਸਾਲ ਲੱਗ ਗਏ। ਸਕੂਲਾਂ ਚ ਬੱਚਾ ਜਦੋਂ ਜਾਂਦਾ ਇੱਕ ਪੂਰੇ ਸਰੂਪ ਚ, ਤੇ ਅਸੀਂ ਦੱਸਦੇ ਹਾਂ ਵੀ ਬੱਚੇ ਕੋਲੇ ਜਿਹੜੇ ਪਕਾਰ ਆ ਇਹ ਕਿਸੇ ਨੂੰ ਹਰਟ ਕਰਨ ਲਈ ਨਹੀਂ ਹੈ, ਇਹ ਸਾਡੀ ਸਿੱਖੀ ਦੀ ਪਛਾਣ ਆ। ਤੇ ਹੁਣ ਜਦੋਂ ਉਹਨਾਂ ਦੇ ਬੱਚਿਆਂ ਕੋਲੇ, ਮਾਂ ਬਾਪ ਕੋਲੇ ਇਹ ਖਬਰ ਪਹੁੰਚੂਗੀ ਵੀ ਭਾਈ ਜਿਹੜਾ ਇੱਕ ਕਕਾਰ ਸੀ ਉਹਨੂੰ ਐਜ ਏ ਹਥਿਆਰ ਯੂਜ਼ ਕੀਤਾ ਗਿਆ ਉੱਥੇ, ਤਾਂ ਦੱਸੋ ਉਹ ਕਿੰਨੇ ਕਿਵੇਂ ਆਪਦੇ ਬੱਚਿਆਂ ਨੂੰ ਸੇਫ ਸਮਝਣਗੇ ਸਕੂਲ ਦੇ ਵਿੱਚ। ਉਹ ਤਾਂ ਇਹੀ ਮੰਨਣਗੇ ਨਾ ਵੀ ਇੱਕ ਸਕੂਲ ਦੇ ਵਿੱਚ ਇੱਕ ਕਲਾਸ ਚ 30 ਬੱਚੇ ਆ ਤੇ ਇੱਕ ਬੱਚਾ ਜਿਹੜਾ ਇਹ ਕਿਰਪਾਨ ਪਾ ਕੇ ਆਇਆ ਹੋਇਆ, ਸਾਡੀ ਨਜ਼ਰਾਂ ਚ ਕਿਰਪਾਨ ਆ, ਸਾਡੀ ਨਜ਼ਰਾਂ ਚ ਕਕਾਰ ਆ, ਪਰ ਉਹ ਤਾਂ ਤੁਸੀਂ ਦੇਖਿਆ ਹੀ ਵੀ ਕੀ ਸ਼ਬਦ ਵਰਤਦੇ ਆ ਉਸ ਲਈ, ਉਹ ਮੈਂ ਕਹਿਣਾ ਵੀ ਨਹੀਂ ਚਾਹੂੰਗਾ। ਸੋ ਇਸ ਕਰਕੇ ਕੁੱਲ ਮਿਲਾ ਕੇ ਇਹ ਨਾ ਆਪਾਂ ਦੇਖੀਏ ਵੀ ਕਿਸੇ ਮੁਲਕ ਦੇ ਵਿੱਚ ਕਿਆਦੀ ਬਹੁਤਾਤ ਆ, ਕੀ ਆ, ਚਾਹੇ ਮਲਟੀਕਲਚਰਿਜ਼ਮ ਆ, ਕੁਛ ਵੀ ਆ, ਉਹ ਚੀਜ਼ ਸਰਕਾਰਾਂ ਨਹੀਂ ਬਰਦਾਸ਼ਤ ਕਰਦੀਆਂ ਜਿਹੜੀ ਚੀਜ਼ ਨਾਲ ਉਸ ਮੁਲਕ ਦੇ ਵਿੱਚ ਕਿਸੇ ਕਿਸਮ ਦਾ ਵੀ ਗਲਤ ਜਿਹੜਾ ਅਸਰ ਪੈਂਦਾ ਹੋਵੇ ਦੂਜਿਆਂ ਤੇ। ਹੁਣ ਆਸਟ੍ਰੇਲੀਆ ਦੇ ਵਿੱਚ ਤੁਸੀਂ ਦੇਖ ਲਿਆ, ਕਿਤੇ ਦੇਖਿਆ ਵੀ ਕਿਤੇ ਕੋਈ ਚੀਜ਼ ਏਦਾਂ ਜਫੋ ਜਫੀ ਹੋ ਜਾਂਦਾ, ਉੱਚੇ ਨਾਰੇ ਮਜਾਰੇ ਲਾਈ ਜਾਂਦਾ, ਕਿਤੇ ਨੀ ਦੇਖਿਆ ਉਹਨਾਂ ਨਾ। ਤੇ ਪਰ ਅਸੀਂ ਕਈ ਥਾਂ ਤੇ ਇਹ ਚੀਜ਼ਾਂ ਅਸੀਂ ਕਰ ਚੁੱਕੇ ਹਾਂ, ਪਰ ਇੰਨਾ ਕੁ ਸ਼ੁਕਰ ਆ ਵੀ ਮੇਰੇ ਉਹ ਗੱਲ ਚੇਤੇ ਆ ਜਾਂਦੀ ਆ, ਕੈਨੇਡਾ ਗਏ ਸੀ ਜਦੋਂ ਅਸੀਂ ਟੂਰ ਦੇ ਉੱਤੇ, ਤਾਂ ਕੈਨੇਡਾ ਸਮੀਖਿਆ ਕਰ ਰਿਹਾ ਸੀ ਤੇ ਉਹ ਦੋ ਜਾਣਿਆਂ ਦੀ ਸਮੀਖਿਆ ਸੀਗੀ ਸਿੱਖ ਕੌਮ ਦੇ ਮਾਮਲੇ ਚ, ਤੇ ਉਹ ਉਹਨਾਂ ਦੀ ਸਮੀਖਿਆ ਦੇ ਵਿੱਚ ਉਹ ਕਹਿ ਰਹੇ ਸੀ, ਕਹਿੰਦੇ ਜੀ ਇਹ ਕੌਮ ਬਹੁਤ ਸਿਆਣੀ ਆ, ਬਹੁਤ ਚਲਾਕ ਆ ਤੇ ਬਹੁਤ ਜ਼ਿਆਦਾ ਹੈਲਪਫੁਲ ਆ। ਮੈਂ ਉਹਨਾਂ ਨੂੰ ਪੁੱਛਿਆ ਸਵਾਲ ਕੀਤਾ, ਮੈਂ ਕਿਹਾ ਤੁਸੀਂ ਸਾਨੂੰ ਤਿੰਨ ਚੀਜ਼ਾਂ ਕਹੀਆਂ, ਚਲਾਕ ਸ਼ਬਦ ਮੈਂ ਚੰਗਾ ਨਹੀਂ ਵਰਤਦਾ ਸਮਝਦਾ ਸਾਡੀ ਭਾਈਚਾਰੇ ਪ੍ਰਤੀ, ਹੈਲਪਫੁਲ ਨੂੰ ਮੈਂ ਮੰਨ ਸਕਦਾ, ਤੇ ਤੇਜ਼ ਤਰਾਰ ਤਾਂ ਚਲੋ ਅਸੀਂ ਭਾਈ ਤੇਜ਼ ਤਰਾਰ ਹੋਣਾ ਕੋਈ ਬੁਰੀ ਗੱਲ ਨਹੀਂ ਹੈ, ਤੇਜ਼ ਹੋਣਾ ਤਾਂ ਤੇਜ਼ ਤਰਾਰ ਸਾਡੀ ਕੌਮ ਹੈਗੀ ਆ, ਇਹ ਚ ਕੋਈ ਸ਼ੱਕ ਨਹੀਂ। ਸੋ ਮੈਨੂੰ ਇਹ ਦੱਸੋ ਵੀ ਤੁਸੀਂ ਕਿਸ ਕਿਹੜੇ ਪੈਮਾਨੇ ਤੋਂ ਕੀਤਾ? ਉਹ ਆਦੇ ਜੀ ਚਲਾਕ ਤਾਂ ਇਹ ਜਿਹੜੀ ਤੇਜ਼ ਤਾਂ ਇਹ ਕੌਮ ਆਏ ਆ ਤੇ ਹੈਲਪਫੁਲ ਤਾਂ ਆਏ ਆ ਵੀ ਕਹਿੰਦੇ ਇਹ ਕੀ ਕਰਦੇ ਆ ਨਾ, ਕਹਿੰਦਾ ਇਹ ਸਾਰੀ ਕੌਮ ਇਕੱਠੀ ਹੋ ਕੇ ਸਾਲ ਤੋਂ ਇੱਕ ਦਿਨ ਕਹਿੰਦਾ ਸੜਕਾਂ ਦੇ ਉੱਤੇ ਆਉਂਦੇ ਆ ਬਹੁਤ ਜ਼ੋਰਾਂ ਸ਼ੋਰਾਂ ਨਾਲ, ਪੂਰੇ ਮੂਹਰੇ ਪੰਜ ਸਿੰਘ ਕਹਿੰਦਾ ਅਸਲਾ ਲੈ ਕੇ ਚੱਲਦੇ ਆ। ਉਹਨਾਂ ਦੇ ਇੱਕ ਸ਼ਬਦ ਹੈ, ਮੇਰੇ ਨੀ ਸ਼ਬਦ, ਮੈਂ ਤਾਂ ਮਾਫੀ ਚਾਹੁੰਦਾ ਜੇ ਕੋਈ ਗੱਲ, ਤੇ ਕਹਿੰਦਾ ਉਹ ਫਿਰ ਸੜਕ ਦੇ ਉੱਤੇ ਜਦੋਂ ਇੰਨਾ ਜ਼ਿਆਦਾ ਚੱਲਦੇ ਆ ਤੇ ਜਿਹੜੇ ਲੋਕ ਹੁੰਦੇ ਆ ਜਿਹੜੇ ਹੋਰ ਕਮਿਊਨਿਟੀਆਂ ਦੇ ਲੋਕ ਹੁੰਦੇ ਆ ਉਸ ਏਰੀਏ ਚ ਰਹਿੰਦੇ, ਉਹ ਡਰ ਜਾਂਦੇ ਆ ਵੀ ਇਹਨਾਂ ਦਾ ਇੰਨਾ ਇੱਕਾ ਇੰਨਾ ਇਕੱਠ ਤੇ ਇੰਨਾ ਕੁਛ ਇਹ ਤਾਂ ਵੀ ਇੱਕ ਸੁਰ ਚ ਚੱਲ ਰਹੇ ਆ। ਤੇ ਕਹਿੰਦਾ ਫਿਰ ਲੋਕ ਕੀ ਕਰਦੇ ਨੇ ਜਿਹੜੇ ਉਹ ਸਸਤੇ ਘਰ ਵੇਚ ਕੇ ਉਸ ਘਰਾਂ ਚੋਂ ਉਹਨਾਂ ਏਰੀਆ ਚ ਭੱਜ ਜਾਂਦੇ ਆ ਤੇ ਆਪਣੇ ਬੰਦਿਆਂ ਨੂੰ ਘਰ ਦਵਾ ਦਿੰਦੇ ਆ, ਕਹਿੰਦੇ ਇੰਨੇ ਹੈਲਪਫੁਲ ਆ ਵੀ ਉਸ ਏਰੀਏ ਨੂੰ ਫਿਰ ਪੂਰੇ ਦਾ ਪੂਰਾ ਆਪਦਾ ਡਿਵੈਲਪ ਕਰ ਲੈਂਦੇ ਆ। ਮੈਂ ਥੋੜਾ ਜਿਹਾ ਉਹਦੇ ਤੇ ਮੁਸਕਰਾਇਆ, ਮੈਂ ਕਿਹਾ ਦੇਖੋ ਇਹ ਕੀ ਕਟਾਕਸ਼ ਕਰ ਰਿਹਾ। ਤੇ ਦੂਜੀ ਫਿਰ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਯਾਰ ਚਲਾਕ ਸਾਨੂੰ ਤੂੰ ਕਿਵੇਂ ਕਹਿਣਾ? ਕਹਿੰਦਾ ਚਲਾਕ ਤੁਸੀਂ ਇਹ ਆ ਜੀ, ਕਹਿੰਦਾ ਵੀ ਤੁਸੀਂ ਨਾ ਗੁਰਦੁਆਰੇ ਦੇ ਅੰਦਰ ਅੰਦਰ ਹੀ ਲੜਕੇ ਉੱਥੇ ਹੀ ਆਪਸ ਮੇ ਜਫੋ ਜਫੀ ਹੋ ਕੇ ਉੱਥੇ ਹੀ ਸਾਰ ਕੇ ਬਾਹਰ ਆ ਕੇ ਫਿਰ ਚੰਗੇ ਭਲੇ ਹੋ ਜਾਂਦੇ, ਵੀ ਲੋਕਾਂ ਮੂਹਰੇ ਨੀ ਦਿਖਾਉਂਦੇ ਜਲੂਸ। ਪਰ ਹੁਣ ਗੱਲ ਉਦੋਂ ਉਲਟ ਹੋ ਗਈ ਆ ਜੀ, ਹੁਣ ਜਿਹੜਾ ਸਾਡਾ ਜਲੂਸ ਆ ਇਹ ਬਾਹਰ ਨਿਕਲ ਆ ਚੁੱਕਿਆ, ਜਿਹੜਾ ਸਾਡਾ ਆਪਸ ਵਿੱਚ ਲੜਾਈ ਕਲੇਸ਼ ਆ ਉਹ ਅਸੀਂ ਹੁਣ ਬਾਹਰ ਕਰਨ ਲੱਗ ਗਏ ਆ, ਤੇ ਉਹਦੇ ਨਤੀਜੇ ਆ ਰਹੇ ਆ ਜੀ, ਜਿਹੜਾ ਅੱਜ ਇਟਲੀ ਦੇ ਵਿੱਚ ਆ ਚੁੱਕਿਆ ਤੇ ਉਹਨੂੰ ਨਾਦਰ ਸ਼ਾਹੀ ਫਰਮਾਨ ਕਿਹਾ ਜਾ ਸਕਦਾ। ਪਰ ਮੈਂ ਇਸ ਦੇ ਉੱਤੇ ਸਹਿਮਤ ਨਹੀਂ ਹਾਂ ਵੀ ਇਹ ਨਾਦਰ ਸ਼ਾਹੀ ਫਰਮਾਨ ਨਹੀਂ ਹੈ। ਤੁਸੀਂ ਪੈਰ ਦੀ ਆਪਦੀ ਪੀੜ ਦੇਖੋ, ਤੁਸੀਂ ਤੁਹਾਡੇ ਮੁਲਕ ਚ ਤੁਹਾਡੇ ਘਰੇ ਤੁਸੀਂ ਨਾਲ ਤੁਹਾਡੇ ਨਾਲ ਇਹ ਜਾ ਹੋਵੇ ਤਾਂ ਤੁਸੀਂ ਕੀ ਕਰਦੇ? ਇਹਨੂੰ ਇਸ ਨਜ਼ਰੀਏ ਨਾਲ ਦੇਖੋ ਤਾਂ ਤੁਹਾਨੂੰ ਦਿਖੂਗਾ ਵੀ ਇਹ ਨਾਦਰ ਸ਼ਾਹੀ ਫਰਮਾਨ ਨਹੀਂ, ਸਾਡਾ ਵਤੀਰਾ ਨਾਦਰਾਂ ਵਾਲਾ ਹੋ ਗਿਆ, ਨਾ ਕਿ ਅਸੀਂ ਗੁਰੂ ਨਾਨਕ ਦੇ ਸਿੱਖਾਂ ਵਾਲਾ ਰਿਹਾ।
ਜੀ ਬਿਲਕੁਲ ਬਰਾੜ ਸਾਹਿਬ, ਬਹੁਤ ਸੋਚਣ ਵਾਲਾ ਇਹ ਜਿਹੜਾ ਇੱਕ ਸੱਟ ਤੇ ਵੱਜੀ ਹੈ ਸਾਡੇ ਸਿੱਖ ਭਾਈਚਾਰੇ ਤੇ, ਪਰ ਗੱਲ ਸੋਚਣ ਵਾਲੀ ਹੈ। ਗੱਲ ਉਹੀ ਹੈ ਕਿ ਜੇ ਅਸੀਂ ਸੋਚਦੇ ਵੀ ਆ ਜੇ ਕਿਉਂ ਸਾਡੇ ਮਨ ਚ ਆਉਂਦਾ ਵੀ ਆ ਤਾਂ ਉਹਦਾ ਉੱਤਰ ਵੀ ਨਾਲ ਦੀ ਨਾਲ ਸਾਨੂੰ ਮਿਲ ਜਾਂਦਾ ਹੈ, ਇਸ ਕਰਕੇ ਕਿਸੇ ਨੂੰ ਪੁੱਛਣ ਦੀ ਜ਼ਰੂਰਤ ਲੱਗ ਨਹੀਂ ਰਹੀ। ਪਰ ਚਲੋ ਜੀ, ਜੋ ਵੀ ਹੋਇਆ ਬੜਾ ਰੋਸ ਵਾਲਾ ਹੈ ਤੇ ਹੈ, ਔਰ ਸਿੱਖ ਜਿਹੜਾ ਆਪਣਾ ਭਾਈਚਾਰਾ ਉਹਦੇ ਵਿੱਚ ਰੋਸ ਦੀ ਲਹਿਰ ਇਹਦੇ ਨਾਲ ਫੈਲੀ ਹੋਈ ਹੈ। ਪ੍ਰੋਗਰਾਮ ਦੇ ਵਿੱਚ ਨਾਲ ਨਾਲ ਸਾਡੇ ਨਾਲ ਜਗਰੂਪ ਸਮਰਾ ਮੈਲਬਨ ਤੋਂ, ਜਗਤਾਰ ਸਿੰਘ ਬ੍ਰਿਸਬੇਨ ਤੋਂ ਤੇ ਜਸਵਿੰਦਰ ਸਿੰਘ ਹੁਣਾਂ ਨੇ ਸਾਂਝ ਪਾਈ ਹੈ ਜੀ। ਤੇ ਜਗਰੂਪ ਸਮਰਾ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਜੀ ਸਾਨੂੰ ਤੇ ਕਹਿ ਰਹੇ ਕਿ ਅੱਜ ਸਾਰੇ ਘਰ ਹੀ ਆ, ਕਹਿੰਦੇ ਅਸੀਂ ਤੇ ਮੈਂ ਮੇਰਾ ਮਾਈ ਸਾਨੀ ਸ਼ਾਨ ਸਿੰਘ ਤੇ ਡੈਡ ਜੀ ਤੇ ਕਹਿੰਦੇ ਬਾਪੂ ਜੀ ਆਏ ਹੋਏ ਨੇ ਇੰਡੀਆ ਤੋਂ, ਸੋ ਗੀਤ ਇਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ ਬਾਪੂ ਅਮਰਿੰਦਰ ਗਿੱਲ ਦਾ ਗਾਇਆ ਹੋਇਆ, ਸੋ ਜ਼ਰੂਰ ਪ੍ਰੋਗਰਾਮ ਦੇ ਵਿੱਚ ਲਗਾ ਦੇਵਾਂਗੇ। ਸੋ ਅੱਜ ਤੁਸੀਂ ਘਰ ਬੈਠ ਕੇ ਸਾਰੇ ਹੈ ਨਾ ਆਪਸ ਤੇ ਕੰਪਨੀ ਵੀ ਇੰਜੋਏ ਕਰੋ ਤੇ ਨਾਲ ਨਾਲ ਹਰਮਨ ਰੇਡੀਓ ਨੂੰ ਵੀ। ਤੇ ਜਗਤਾਰ ਸਿੰਘ ਬ੍ਰਿਸਪੇਨ ਤੋਂ ਜੁੜੇ ਨੇ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਭਾਜੀ ਤੇ ਕਹਿ ਰਹੇ ਨੇ ਕਿ ਇੰਜੋਇੰਗ ਯੂਅਰ ਸ਼ੋ। ਕਹਿੰਦੇ ਆਈ ਐਮ ਫਰੋਮ ਬ੍ਰਿਸਪੇਨ, ਬ੍ਰਿਸਪੇਨ ਇਜ਼ ਜਸਟ ਲਾਈਕ ਟਾਊਨ ਐਂਡ ਵੀ ਆਰ ਆਲਰੇਡੀ ਬਿਲਡ ਅਪ 3 ਗੁਰਦੁਆਰਾ ਸਾਹਿਬ ਐਂਡ 4th ਵਨ ਔਨ ਦਾ ਵੇ। ਵਟ ਯੂ ਥਿੰਕ ਅਬਾਊਟ ਵੀ ਆਰ ਗੋਇੰਗ ਡੂਇੰਗ ਥਿੰਗ ਲਾਈਕ ਇਟਲੀ ਜਰਮਨ। ਤੇ ਕਹਿੰਦੇ ਪਲੀਜ਼ ਡੋਂਟ ਟੇਕ ਰੋਂਗ ਵੇ, ਪਲੀਜ਼ ਕਮੈਂਟ, ਥੈਂਕਸ। ਜਗਤਾਰ ਸਿੰਘ ਬ੍ਰਿਸਪੇਨ ਤੋਂ
ਜੀ। ਬਿਲਕੁਲ, ਦੇਖੋ ਜਗਤਾਰ ਭਾਜੀ, ਗੱਲ ਇਹ ਆ ਵੀ ਗੁਰੂ ਘਰ ਉਸਾਰੇ ਜਾਣ, ਕੋਈ ਬੁਰਾਈ ਨਹੀਂ ਹੈ। ਘਰ ਘਰ ਜਿਹੜੀ ਧਰਮ ਟਕਸਾਲ ਹੋਣੀ, ਇਹ ਗੁਰਬਾਣੀ ਦੇ ਵਿੱਚ ਵੀ ਆਉਂਦੀ ਹੈ ਤੁਕ, ਜੇ ਗੁਰਦੁਆਰਿਆਂ ਦੀ ਜੇ ਬੜੋਤਰੀ ਹੋ ਰਹੀ ਆ, ਜਗ੍ਹਾ ਜਗ੍ਹਾ ਖੁੱਲ ਰਹੇ ਆ, ਇਹਦਾ ਇੱਕ ਕਾਰਨ ਇਹ ਨਹੀਂ ਹੈ। ਇਹਦੇ ਕਾਰਨ ਹੈਗਾ ਵੀ ਇਹਨੂੰ ਆਪਾਂ ਮੁਨਕਰ ਨਹੀਂ ਹੈ ਵੀ ਪ੍ਰਧਾਨਗੀਆਂ ਦੇ ਰੌਲੇ, ਪਰ ਦੂਜਾ ਕਾਰਨ ਇਹ ਵੀ ਆ ਵੀ ਸਾਡੀ ਆਮਦ ਤੇ ਸਾਡੀ ਬਹੁਤਾਤ ਹੋ ਰਹੀ ਆ। ਹੁਣ ਜੇ ਅਸੀਂ ਗੱਲ ਕਰੀਏ, ਚਾਹੇ ਬ੍ਰਿਸਬਨ ਟਾਊਨ ਆ ਛੋਟਾ ਜਾ, ਪਰ ਨੌਰਥ ਸਾਈਡ ਤੋਂ ਸਾਊਥ ਸਾਈਡ ਜਾਣ ਦੇ ਉੱਤੇ ਕਾਫੀ ਟਾਈਮ ਲੱਗ ਜਾਂਦਾ। ਜੇ ਤੁਸੀਂ ਦੇਖੋਗੇ ਵੀ ਉਹਦੇ ਲਈ ਬਹੁਤ ਦੂਰੀ ਪਤਾ ਕਰਨੀ ਪੈਂਦੀ ਆ, ਤੇ ਇਸ ਕਰਕੇ ਵਿਦੇਸ਼ ਦੇ ਵਿੱਚ ਟਾਈਮ ਜਿਹੜੀ ਇੱਕ ਕਦਰ ਆ। ਤੇ ਜਦੋਂ ਵੀ ਕੋਈ ਭਾਈਚਾਰਾ ਕਿਸੇ ਪਾਸੇ ਇਕੱਠਾ ਹੁੰਦਾ, ਉੱਥੇ ਉਹ ਫਿਰ ਉਹਨਾਂ ਦੀ ਰੀਝ ਹੁੰਦੀ ਹੈ ਵੀ ਛੇਤੀ ਅਸੀਂ ਆਪਦਾ ਘਰ ਬਣਾਉਣ ਤੋਂ ਪਹਿਲਾਂ ਗੁਰੂ ਦਾ ਘਰ ਬਣਾ ਲਈਏ, ਜਿਹੜੀ ਕਿ ਸਾਡੇ ਧਰਮ ਦੀ ਇੱਕ ਬਿਊਟੀ ਆ। ਤੇ ਉਹ ਇੱਕ ਕੋਈ ਬੁਰੀ ਗੱਲ ਨਹੀਂ, ਗੁਰੂ ਘਰ ਖੁੱਲ ਰਹੇ ਆ, ਸਾਨੂੰ ਖੁਸ਼ੀ ਹੋਣੀ ਚਾਹੀਦੀ ਹੈ। ਆਸਟ੍ਰੇਲੀਆ ਦੇ ਵਿੱਚ 60 ਦੇ ਲਾਗੇ ਗੁਰੂ ਗੁਰਦੁਆਰਾ ਸਾਹਿਬ ਆਲਰੇਡੀ ਬਣ ਚੁੱਕੇ ਆ, ਪਰ ਦੁੱਖ ਦੀ ਗੱਲ ਤਾਂ ਹੋ ਸਕਦੀ ਸੀ ਜੇ ਮੰਨਦੇ ਵੀ ਇੱਕ ਗੁਰਦੁਆਰੇ ਦੇ ਸਾਹਮਣੇ ਕੋਈ ਗੁਰਦੁਆਰਾ ਖੁੱਲ ਜੇ ਜਾਂ ਉਸ ਸਵਰ ਵਿੱਚ ਜਾਂ ਉਸ ਏਰੀਏ ਚ ਖੁੱਲ ਜੇ, ਉਸ ਬਾਰੇ ਸਾਨੂੰ ਵਿਚਾਰਨਾ ਪਊਗਾ। ਉਸ ਬਾਰੇ ਸਾਨੂੰ ਚਾਹੀਦਾ ਵੀ ਜੇ ਇਹੋ ਜਿਹਾ ਸੁਣਦੇ ਵੀ ਆ ਕਿਤੇ ਇਹੋ ਜਿਹੀ ਗੱਲ ਹੁੰਦੀ ਤਾਂ ਸਾਡੇ ਭਾਈਚਾਰੇ ਨੂੰ ਇਕੱਠੇ ਹੋ ਕੇ ਚਾਹੀਦਾ, ਉਹਨਾਂ ਨੂੰ ਨਿਬੇੜਾ ਕਰਕੇ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਵੀ ਇੱਦਾਂ ਨਹੀਂ ਹੋਣਾ ਚਾਹੀਦਾ। ਤੇ ਇੱਦਾਂ ਹੋਇਆ ਵੀ ਨਹੀਂ ਹਾਲੇ ਤੱਕ, ਮੈਨੂੰ ਨਹੀਂ ਲੱਗਦਾ ਕਿਤੇ ਇੱਦਾਂ ਹੋਇਆ ਹੋਊਗਾ, ਜੇ ਇੱਕ ਅੱਧਾ ਰੇਅਰ ਕੇਸ ਆ ਜੇ ਜਾਂ ਇੱਦਾਂ ਕਿਸੇ ਨੇ ਕੀਤਾ ਹੋਊ। ਸੋ ਇਹ ਚ ਕੋਈ ਬੁਰਾਈ ਨਹੀਂ ਹੈ ਵੀ ਗੁਰੂ ਘਰ ਹੋਰ ਖੁੱਲ ਰਹੇ ਆ, ਤਾਂ ਸਾਨੂੰ ਇਸ ਨੂੰ ਇਸ ਐਂਗਲ ਤੋਂ ਦੇਖਣਾ ਚਾਹੀਦਾ ਵੀ ਸਾਡੀ ਵਡੋਤਰੀ ਹੋ ਰਹੀ ਆ, ਕੌਮ ਚੜ੍ਹਦੀ ਕਲਾ ਚ ਅਸੀਂ ਤਰੱਕੀ ਕਰ ਰਹੇ ਹਾਂ। ਕਿਉਂਕਿ ਗੁਰੂ ਘਰ ਬਣਾਉਣਾ ਵੀ ਕੋਈ ਐਡੀ ਗੱਲ ਨਹੀਂ, ਗੁਰੂ ਨੇ ਚਾਹੇ ਆਪਣਾ ਆਪਦਾ ਘਰ ਬਣਾਉਣਾ ਹੁੰਦਾ ਪਰ ਉਹ ਜਰੀਏ ਤੁਹਾਡੇ ਬਣਵਾਉਣਾ ਹੁੰਦਾ ਉਹਨਾਂ ਨੇ, ਤਾਂ ਜਰੀਏ ਤੁਹਾਡੇ ਬਣਾਉਣਾ ਤਾਂ ਤੁਸੀਂ ਦੇਖੋਗੇ ਨਾ, ਫੇਰ ਤੁਹਾਨੂੰ ਪਤਾ ਲੱਗੂ ਜੋ ਵਿੱਚ ਵੜਦਾ ਬੰਦਾ ਵੀ ਕਿੱਦਾਂ ਪ੍ਰਬੰਧਕੀ ਕਮੇਟੀਆਂ ਜਾਂ ਪ੍ਰਬੰਧਕੀ ਲੋਕਾਂ ਨੂੰ ਕੀ ਕੀ ਮੁਸ਼ਕਲਾਂ ਦਾ ਹੱਲ ਕਰਨਾ ਪੈਂਦਾ। ਜੇ ਕੋਈ ਪ੍ਰਬੰਧਨ ਦੇ ਵਿੱਚ ਆ ਗਿਆ ਨਾ, ਮੈਂ ਇਸ ਲਈ ਨਹੀਂ ਕਹਿ ਰਿਹਾ ਵੀ ਮੈਂ ਵੀ ਚੱਲ ਇੱਕ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਵਿੱਚ ਹਾਂ, ਇਸ ਲਈ ਨਹੀਂ ਮੈਂ ਆਪਦੇ ਆਪ ਨੂੰ ਪ੍ਰਟੈਂਡ ਕਰ ਰਿਹਾ, ਪਰ ਮੈਨੂੰ ਪਤਾ, ਮੈਂ ਪਹਿਲਾਂ ਵੀ ਰਿਵਰਲੈਂਡ ਵੀ 2 ਸਾਲ ਲਾਏ ਆ ਗੁਰਦੁਆਰਾ ਕਮੇਟੀ ਦੇ ਵਿੱਚ, ਮੈਂ ਹੁਣ ਵੀ ਤਕਰੀਬਨ 2-3 ਸਾਲਾਂ ਤੋਂ ਨਵਾਂ ਜਿਹੜਾ ਪ੍ਰੋਜੈਕਟ ਐਡਲੇਟ ਚ ਆ ਰਿਹਾ ਉਹਦੇ ਚ ਬਣਿਆ ਹਾਂ, ਤੇ ਮੈਂ ਦੂਜੇ ਕਮੇਟੀਆਂ ਦੇ ਪ੍ਰਬੰਧਕਾਂ ਨੂੰ ਵੀ ਜਾਣਦਾ ਸਾਰਿਆਂ ਨੂੰ, ਤੇ ਮੈਨੂੰ ਉਹਨਾਂ ਸਾਰਿਆਂ ਦੀ ਕੱਲੀ ਕੱਲੀ ਮੁਸ਼ਕਲ ਦਾ ਪਤਾ ਵੀ ਕਿਵੇਂ ਕਿਵੇਂ ਉਹਨਾਂ ਨੂੰ ਮੁਸ਼ਕਲਾਂ ਝੱਲਣੀਆਂ ਪੈਂਦੀਆਂ। ਸਾਡੀ ਇੱਕ ਮੈਂਟੈਲਿਟੀ ਇਹ ਸੈੱਟ ਹੋ ਗਈ ਕੁਝ ਇੱਕ ਮਾੜੇ ਲੋਕਾਂ ਕਾਰਨ ਵੀ ਜੇ ਕੋਈ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਸੈਕਟਰੀ ਜਾਂ ਕੋਈ ਪ੍ਰਬੰਧਕ ਦੇਖਦਾ ਤਾਂ ਸਾਨੂੰ ਉਹਦੇ ਚੋਂ ਜਿਹੜੇ ਚੰਗੇ ਦਰਸ਼ਨ ਨਹੀਂ ਹੁੰਦੇ, ਸਾਨੂੰ ਉਹ ਚ ਮਾੜੇ ਬੰਦੇ ਦੇ ਦਰਸ਼ਨ ਹੀ ਹੁੰਦੇ ਆ। ਪਰ ਅਸੀਂ ਉਹ ਪੱਖ ਭੁੱਲ ਜਾਂਦੇ ਹਾਂ ਵੀ ਉਹ ਕਿੰਨਾ ਟਾਈਮ ਲਾਉਂਦਾ, ਕਿੰਨਾ ਟਾਈਮ ਲਾ ਕੇ ਗੁਰਦੁਆਰਾ ਸਾਹਿਬ ਦੇ ਲਈ ਆਪਦਾ ਵਕਤ ਲਾ ਕੇ ਕਿੰਨੀ ਸਾਂਭ ਸੰਭਾਲ ਕਰਦਾ, ਤੇ ਉਹ ਲੋਕ ਕਿੰਤੂ ਪ੍ਰੰਤੂ ਕਰਦੇ ਆ ਜਿਹੜੇ 24 ਘੰਟਿਆਂ ਚੋਂ 18 ਘੰਟੇ ਆਪਦਾ ਕੰਮ ਕਰਦੇ ਆ ਜਾਂ ਟੈਕਸੀ ਚਲਾਉਂਦੇ ਆ, ਤੇ 18 ਘੰਟਿਆਂ ਬਾਅਦ ਇੱਕ ਫੇਸਬੁੱਕ ਤੇ ਸਟੇਟਸ ਪਾ ਆਉਂਦੇ ਆ ਵੀ ਫਲਾਣੇ ਗੁਰਦੁਆਰੇ ਵਾਲੇ ਐਂ ਕਰੀ ਜਾਂਦੇ ਆ, ਪਰ ਉਹ ਗੁਰਦੁਆਰੇ ਦੇ ਵਿੱਚ ਕੋਈ 5-7 ਘੰਟੇ ਰੋਜ਼ ਗੁਜ਼ਾਰ ਕੇ ਤਾਂ ਦੇਖੋ, ਆ ਕੇ ਉੱਥੇ ਕੰਮ ਕਰਕੇ ਤਾਂ ਦੇਖੋ ਕੀ ਕੀ ਕੰਮ ਨਹੀਂ ਹੁੰਦੇ ਜਿਹੜੇ ਕਰਨੇ ਨਹੀਂ ਪੈਂਦੇ ਗੁਰੂ ਘਰਾਂ ਦੇ। ਇਹ ਥੋੜਾ ਵੀ ਮਿੰਟੋ ਮਿੰਟੀ ਕੁਛ ਵੀ ਹੋਜੂਗਾ। ਹੁਣ ਅਸੀਂ ਆ ਜਿਹੜਾ ਨਵਾਂ ਪ੍ਰੋਜੈਕਟ ਆ ਹਜੇ ਬਣਿਆ ਤੱਕ ਨਹੀਂ, ਪਰ ਫੇਰ ਵੀ ਇਹ ਥੋੜਾ ਵੀ ਉਹਦਾ ਕੰਮ ਨਹੀਂ ਚੱਲ ਰਿਹਾ। ਹਰ ਹਫਤੇ ਉਹਦੀ ਮੀਟਿੰਗ ਹੋ ਰਹੀ ਆ, ਹਰ ਹਫਤੇ ਘੱਟੋ ਘੱਟ 5-10 ਘੰਟੇ ਸਾਡੇ ਉਹਨੂੰ ਉਹਦੇ ਉੱਤੇ ਲੱਗ ਰਹੇ ਆ। ਕੋਈ ਪਲਾਨਿੰਗ ਬਣ ਰਹੀ ਆ, ਕੋਈ ਨਕਸ਼ੇ ਬਣ ਰਹੇ ਆ, ਕੋਈ ਰੋਡ ਪਲਾਨਿੰਗ, ਸੌ ਕੁਛ ਬਣਾਉਣਾ ਪੈਂਦਾ, ਕੋਈ ਇੱਕ ਚੀਜ਼ ਨਹੀਂ ਹੈ। ਤੇ ਉਦੋਂ ਬਾਅਦ ਫੇਰ ਆਉਂਦਾ ਪੈਸੇ, ਤੁਸੀਂ ਮੰਗਣਾ ਮਰਨ ਬਰਾਬਰ, ਇਹ ਗੱਲ ਕਹੀ ਗਈ ਆ। ਪਰ ਅਸੀਂ ਜਿਹੜੇ ਵੀ ਅਸੀਂ ਨੀ, ਕੋਈ ਵੀ ਗੁਰਵੀ ਪ੍ਰਬੰਧਕੀ ਲੋਕ ਆ, ਉਹਨਾਂ ਨੂੰ ਮੰਗਣ ਵੀ ਤੁਰਨਾ ਪੈਂਦਾ। ਉਹ ਗੁਰੂ ਗੁਰਦੁਆਰੇ ਦੇ ਲਈ, ਗੁਰੂ ਘਰ ਦੇ ਲਈ ਮੰਗਦੇ ਆ। ਮੰਗਣਾ ਕੋਈ ਸੌਖਾ ਕੰਮ ਨਹੀਂ ਹੁੰਦਾ। ਜਦੋਂ ਮੂਹਰੋਂ ਜਾਂਦੇ ਨਾ, ਮੂਹਰੋਂ ਹਰੇਕ ਬੰਦਾ ਲੈਕਚਰ ਦਿੰਦਾ, ਬਹੁਤ ਵੱਡਾ ਲੈਕਚਰ ਦੇ ਕੇ ਤੋਰ ਦਿੰਦਾ ਵੀ ਤੁਸੀਂ ਐਂ ਖਾਓਗੇ, ਤੁਸੀਂ ਉਹ ਕਰੋਗੇ, ਤੁਹਾਨੂੰ ਚੋਰ ਦਾ ਇੱਕ ਦਰਜਾ ਦੇ ਦਿੱਤਾ ਜਾਂਦਾ। ਤੁਹਾਨੂੰ ਨਜ਼ਰਾਂ ਚੋਰ ਦੀ ਨਜ਼ਰਾਂ ਨਾਲ ਦੇਖਣ ਲੱਗ ਜਾਂਦਾ ਜਦੋਂ ਤੁਸੀਂ ਕਿਸੇ ਏਦਾਂ ਪ੍ਰਬੰਧਕੀ ਢਾਂਚੇ ਨਾਲ ਜੁੜ ਰਹੇ। ਪਰ ਸਾਨੂੰ ਇਹ ਵੀ ਨਜ਼ਰੀਆ ਬਦਲਣਾ ਪੈਣਾ, ਸਾਨੂੰ ਨਜ਼ਰੀਆ ਸੱਚ ਝੂਠ ਦਾ ਲੈ ਕੇ ਆਉਣਾ ਪੈਣਾ। ਹਾਂ, ਜੇ ਕੋਈ ਪ੍ਰਬੰਧਕ ਮਾੜਾ ਕੰਮ ਕਰ ਰਿਹਾ, ਜੇ ਕੋਈ ਪ੍ਰਬੰਧਨ ਚ ਮਾੜਾ, ਉਹਨੂੰ ਸ਼ਰੇਆਮ ਉਹਨਾਂ ਨੂੰ ਮਿਲ ਕੇ ਉਹਨੂੰ ਕਹੀਏ, ਰੋਕੀਏ ਵੀ ਆਹ ਤੁਹਾਡੀ ਬੁਰਾਈ ਆ, ਆਹ ਚੀਜ਼ਾਂ ਗਲਤ ਆ, ਜੇ ਕੋਈ ਗੁਰੂ ਘਰ ਚੱਲ ਰਿਹਾ ਤੇ ਉਹਨੂੰ ਚਲਾ ਰਹੇ ਆ ਤੇ ਹੋਰ ਬੜੋਤਰੀ ਹੋ ਰਹੀ ਹੈ ਤੇ ਉਹਦੀ ਉਹਦੀ ਅਸੀਂ ਨਾ ਬਿਨਾਂ ਮਤਲਬ ਤੋਂ ਉਹਨਾਂ ਨੂੰ ਮਾੜੇ ਜਾਂ ਚੋਰ ਜਾਂ ਦੁਸ਼ਮਣ ਇਹ ਚੀਜ਼ਾਂ ਨਾ ਸਮਝੀਏ, ਇਹ ਤੋਂ ਸਾਨੂੰ ਉੱਚਾ ਉੱਠਣਾ ਪਊਗਾ, ਬਹੁਤ ਔਖੇ ਕੰਮ ਆ ਪ੍ਰਬੰਧਨ ਦੇ। ਸੋ ਮੈਨੂੰ ਨੀ ਲੱਗਦਾ ਵੀ ਜੇ ਗੁਰੂ ਘਰ ਹੋਰ ਖੁੱਲ ਰਹੇ ਆ ਜਾਂ ਆ ਰਹੇ ਆ ਉਹ ਕੋਈ ਬੁਰੀ ਚੀਜ਼ ਆ, ਪਰ ਬੁਰੀ ਚੀਜ਼ ਇਹ ਆ ਵੀ ਸਾਨੂੰ ਥੋੜਾ ਜਿਹਾ ਇੱਕ ਸ਼ਬਦਾਂ ਦਾ ਹੇਰ ਫੇਰ ਕਰਨਾ ਪੈਣਾ, ਥੋੜੀ ਜਿਹੀ ਸਾਨੂੰ ਸਮਝ ਨੀ ਪੈਣੀ ਆ ਗੱਲ ਦੋਨਾਂ ਧਿਰਾਂ ਨੂੰ। ਜਿਵੇਂ ਹੁਣ ਪ੍ਰਬੰਧਨ ਦੇ ਮਾਮਲੇ ਚ ਹੀ ਆ, ਪ੍ਰਬੰਧਨ ਦੇ ਮਾਮਲੇ ਚ ਤੁਸੀਂ ਨਾਰਮਲ ਦੇਖਦੇ ਹੋ ਵੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ, 22 ਪ੍ਰਧਾਨ, ਸੈਕਟਰ 77, ਏਦਾਂ ਦੀਆਂ ਅਸੀਂ ਗੱਲਾਂ ਦੇਖਦੇ ਹਾਂ। ਪਰ ਮੈਨੂੰ ਲੱਗਦਾ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਸ਼ਬਦਾਵਲੀ ਸਾਨੂੰ ਬੰਦ ਕਰ ਦੇਣੀ ਚਾਹੀਦੀ ਆ ਤੇ ਪਾਵਰਾਂ ਵੀ ਬੰਦ ਕਰ ਦੇਣੀਆਂ ਚਾਹੀਦੀਆਂ। ਜਿਵੇਂ ਅਸੀਂ ਨਵੇਂ ਪ੍ਰੋਜੈਕਟ ਦਾ ਤੁਸੀਂ ਸੰਵਿਧਾਨ ਪੜੋਗੇ, ਜੇ ਤੁਸੀਂ ਕਿਸੇ ਨੇ ਵੀ ਪੜ੍ਹਨਾ ਤਾਂ ਯੂਨਾਈਟਿਡ ਸਿੱਖਸ ਐਸੇ ਲਿਖ ਕੇ ਦੇਖੋ, ਉਹ ਸੰਵਿਧਾਨ ਤਕਰੀਬਨ 1.5 ਸਾਲ ਪਹਿਲਾਂ ਲਿਖਿਆ, ਹਜੇ ਉਹ ਸੁਧਾਈ ਦੀ ਨਾ ਉਹਦੇ ਸੁਧਾਈ ਹੋ ਰਹੀ ਆ। ਜੇ ਤੁਹਾਨੂੰ ਵੀ ਕੋਈ ਪੁਆਇੰਟ ਲੱਗੇ ਉਹ ਚ ਸੁਧਾਰ ਕੀਤਾ ਜਾ ਸਕਦਾ, ਪਰ ਸਾਨੂੰ ਖੁਸ਼ੀ ਆ ਵੀ ਉਸ ਸੰਵਿਧਾਨ ਨੂੰ ਬਹੁਤ ਸਾਰੇ ਹੋਰ ਗੁਰੂ ਘਰਾਂ ਨੇ, ਕਈ ਮੁਲਕਾਂ ਦੇ ਗੁਰੂ ਘਰਾਂ ਨੇ ਅਡਾਪਟ ਕੀਤਾ ਤੇ ਸਾਡੇ ਤੋਂ ਮੰਗਿਆ। ਉਹਦੇ ਵਿੱਚ ਇਹੀ ਪ੍ਰਾਵਧਾਨ ਰੱਖਿਆ ਵੀ ਉਹਦਾ ਕੋਈ ਵੀ ਪ੍ਰਧਾਨ ਨਹੀਂ ਹੋਊਗਾ ਇਸ ਪ੍ਰੋਜੈਕਟ ਦਾ, ਸਿਰਫ 9 ਮੈਂਬਰ ਹੋਣਗੇ ਤੇ ਮੈਂਬਰ ਇਲੈਕਟਡ ਨਹੀਂ ਹੋਣਗੇ, ਮੈਂਬਰ ਸਿਲੈਕਟਡ ਹੋਣਗੇ। ਤੇ ਉਹਦੇ ਵਿੱਚ ਇਹੀ ਗੱਲ ਰੱਖੀ ਗਈ ਆ ਵੀ ਜਿਹੜੇ 9 ਬੰਦੇ ਆ, 9 ਬੰਦਿਆਂ ਦੇ ਵਿੱਚੋਂ ਕਿਸੇ ਵੀ 4 ਨੂੰ ਜਾਂ 3 ਨੂੰ ਜਿੰਨੇ ਵੀ ਅਸੀਂ ਅਥਾਰਟੀ ਰਾਈਟ ਦੇਣੇ ਆ, ਕਿਸੇ ਵੀ 5 ਸੈਂਟ ਲਾਉਣ ਤੋਂ ਪਹਿਲਾਂ ਉਹਨਾਂ 4 ਨੂੰ ਸਹਿਮਤ ਹੋਣਾ ਪਊਗਾ। ਫਿਰ ਉਸ ਤੋਂ ਬਾਅਦ ਉਹਦੇ ਵਿੱਚ ਜਿਹੜਾ ਸਿਲੈਕਸ਼ਨ ਦਾ ਇਹ ਰੱਖਿਆ ਵੀ ਜੋ ਬੰਦਾ ਗੁਰਦੁਆਰਾ ਸਾਹਿਬ ਚ ਪਿਛਲੇ 2-3 ਸਾਲ ਸੇਵਾ ਕਰਦਾ, ਕਿਉਂਕਿ ਪਹਿਲੀ ਕਮੇਟੀ ਤਕਰੀਬਨ 5 ਸਾਲ ਚੱਲਣੀ ਆ ਉਹਨੂੰ ਬਣਾਉਣ ਕਾਰਨ, ਜਦੋਂ ਬਣ ਗਿਆ ਉਦੋਂ ਬਾਅਦ ਉਹ ਚ ਸਾਨੂੰ ਹੁਣ ਰਿਕਾਰਡ ਸ਼ੁਰੂ ਹੋ ਚੁੱਕਿਆ ਵੀ ਕੌਣ ਬੰਦਾ ਕਿੰਨੀ ਸੇਵਾ ਕਰ ਰਿਹਾ। ਜਿਹੜਾ ਬੰਦੇ ਉਹਦੇ ਚ ਜਿੰਨੀ ਵੱਧ ਤੋਂ ਮੈਕਸੀਮਮ ਸੇਵਾ ਕਰਨ ਵਾਲੇ ਬੰਦੇ ਆ ਉਹਨਾਂ ਦੀਆਂ 9 ਬੰਦਿਆਂ ਦੀਆਂ ਵੱਧ ਬੰਦਿਆਂ ਦੀਆਂ ਪਰਚੀਆਂ ਆਪਾਂ ਜਿਨ੍ਹਾਂ ਨੇ ਵੀ ਪਾਉਣੀਆਂ ਚਾਹੁੰਦੇ, ਜਾਣੀ ਕਿ 20-30 ਜਿੰਨੇ ਬੰਦੇ ਪਰਚੀਆਂ ਪਾਉਣੇ ਚਾਹੁੰਦੇ, ਗੁਰੂ ਸਾਹਿਬ ਦੇ ਸਾਹਮਣੇ ਰੱਖ ਕੇ ਉੱਥੇ ਕੋਈ ਭਾਂਡੇ ਦੇ ਵਿੱਚ ਪਰਚੀਆਂ ਪਾਵਾਂਗੇ। ਇੱਕ ਬੱਚਾ ਜੋ ਵੀ 9 ਪਰਚੀਆਂ ਚੱਕਦਾ ਕਰੂ, ਉਹ ਅਗਲੇ ਸਾਲ ਜਾਂ 2 ਸਾਲਾਂ ਲਈ ਉਹ ਸੇਵਾ ਦੀ ਕਮੇਟੀ ਚ ਆ ਜਾਇਆ ਕਰੂ, ਤੇ ਉਹਦਾ ਨਾਂ ਸਿਰਫ ਤੇ ਸਿਰਫ ਸੇਵਾਦਾਰ ਹੋਊਗਾ, ਨਾ ਕੋਈ ਵੱਡਾ ਸੇਵਾਦਾਰ, ਨਾ ਕੋਈ ਛੋਟਾ ਸੇਵਾਦਾਰ, ਨਾ ਕੋਈ ਮੁੱਖ ਸੇਵਾਦਾਰ। ਇਹ ਚੀਜ਼ਾਂ ਨਹੀਂ ਹੈ ਉਸਦੇ ਸੰਵਿਧਾਨ ਚ ਨਹੀਂ ਲਿਖੀਆਂ। ਤੇ ਜਦੋਂ ਇਲੈਕਸ਼ਨਾਂ ਦਾ ਕੰਮ ਤਾਂ ਨਿਬੇੜਿਆ, ਉਹਦੇ ਵਿੱਚੋਂ ਨਾਰਮਲ ਇਹਨਾਂ ਦੇ ਵਿੱਚ ਇਲੈਕਸ਼ਨ ਹੁੰਦੇ ਆ, ਵੋਟਾਂ ਹੁੰਦੀਆਂ, ਇਲੈਕਸ਼ਨਾਂ ਦਾ ਕੰਮ ਇਸ ਲਈ ਨਿਬੇੜਿਆ ਗਿਆ ਵੀ ਜਿੱਥੇ ਵੀ ਇਲੈਕਸ਼ਨ ਹੁੰਦੇ ਆ, ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਆਉਂਦੀ ਆ, ਉਦੋਂ ਫਿਰ ਮੇਰੇ ਵਰਗੇ ਨੂੰ ਸੰਗਤ ਨਹੀਂ ਦਿਖਦੀ, ਮੇਰੇ ਵਰਗੇ ਨੂੰ ਉਹ ਵੋਟ ਦਿਖਦੀ ਆ, ਉਹਨੂੰ ਵੋਟ ਦੇ ਰੂਪ ਚ ਕਾਊਂਟ ਕੀਤਾ ਜਾਂਦਾ। ਜਿਹੜੇ ਪ੍ਰਬੰਧਕੀ ਲੋਕ ਹੁੰਦੇ ਆ ਉਹ ਦੇਖ ਰਿਹਾ ਵੀ ਉਹ ਆ ਗਿਆ, ਲਓ ਜੀ ਇਹ ਤਾਂ ਮੇਰੀ ਵੋਟ ਆ, ਉਹ ਉਹਦੀ ਵੋਟ ਆ। ਸੋ ਇਹ ਇਹ ਵੋਟਾਂ ਦੇ ਰੂਪ ਚ ਨਾ ਦੇਖ ਕੇ ਅਸੀਂ ਸੰਗਤ ਦੇ ਰੂਪ ਚ ਦੇਖੀਏ ਇੱਕ ਦੂਜੇ ਨੂੰ। ਸੋ ਇਸ ਲਈ ਅਸੀਂ ਬਹੁਤ ਸਾਰੇ ਨਵੇਂ ਪ੍ਰੋਜੈਕਟ ਦੇ ਵਿੱਚ ਚੀਜ਼ਾਂ ਲੈ ਕੇ ਆ ਰਹੇ ਹਾਂ ਤੇ ਤੁਸੀਂ ਵੀ ਪੜ੍ਹ ਸਕਦੇ ਹੋ। ਇੰਨੀ ਕੁ ਪਾਰਦਰਸ਼ਤਾ ਵੀ ਆਨਲਾਈਨ, ਸੰਵਿਧਾਨ ਵੀ ਪਿਆ ਆਨਲਾਈਨ, ਅਕਾਊਂਟ ਵੀ ਪਿਆ, ਸਭ ਕੁਝ ਤੁਹਾਨੂੰ ਆਨਲਾਈਨ ਦਿਖੂਗਾ। ਤੇ ਕੋਸ਼ਿਸ਼ ਆ, ਜਿੰਨਾ ਕੁ ਮੇਰੀ ਬੇਨਤੀ ਕੀਤੀ ਸੀ, ਮੈਂ ਸਾਰੀ ਟੀਮ ਨੂੰ, ਸਾਡੀ ਨੂੰ 5-6 ਗੱਲਾਂ ਉਹਨਾਂ ਨੂੰ ਕਹੀਆਂ ਸੀ, ਉਹਨਾਂ ਨੇ ਤਕਰੀਬਨ 4 ਤਾਂ ਮੇਰੀਆਂ ਮੰਨ ਲਈਆਂ ਸਾਰੀ ਕਮੇਟੀ ਨੇ, ਪਰ ਮੈਂ 5ਵੀਂ ਗੱਲ ਚਾਹੁੰਦਾ ਸੀ ਵੀ ਗੋਲਕ ਆ ਜਿਹੜਾ ਉਹ ਵੀ ਆਧੁਨਿਕ ਇਲੈਕਟ੍ਰੋਨਿਕਸ ਗੋਲਕ ਹੋਵੇ, ਜਿਹਦੇ ਲਈ ਮੈਂ ਕੋਸ਼ਿਸ਼ ਵੀ ਕੀਤੀ ਆ, ਬਹੁਤ ਸਾਰੀਆਂ ਕੰਪਨੀਆਂ ਨਾਲ ਗੱਲ ਕੀਤੀ ਆ ਜਿਨ੍ਹਾਂ ਨੇ ਉਹ ਬਣਾ ਕੇ ਦੇਣ ਦੀ ਵੀ ਸਾਡੇ ਨਾਲ ਹਾਮੀ ਭਰੀ ਆ। ਤੇ ਪਰ ਹਜੇ ਤੱਕ ਥੋੜੀ ਜਿਹੀ ਉਹਦੀ ਮੈਨੂੰ ਵਿਰੋਧਤਾ ਝੱਲਣੀ ਪਈ ਆ, ਬਾਕੀ ਲੋਕ ਇਸ ਗੱਲ ਤੇ ਸਹਿਮਤ ਨਹੀਂ ਵੀ ਜਿਹੜਾ ਗੋਲਕਾ ਇਲੈਕਟ੍ਰੋਨਿਕਸ ਹੋਵੇ, ਤੇ ਉਹ ਕਹਿੰਦੇ ਵੀ ਜਿੰਨਾ ਚਿਰ ਰੱਬ ਮੂਹਰੇ ਮੱਥੇ ਪੈਸੇ ਧਰ ਕੇ ਮੱਥਾ ਨਹੀਂ ਟੇਕਦੇ, ਉਹਨਾਂ ਚ ਸਾਨੂੰ ਵਿਸ਼ਵਾਸ ਜਾ ਨਹੀਂ ਆਉਂਦਾ, ਸਾਨੂੰ ਐਂ ਲੱਗਦਾ ਵੀ ਰੱਬ ਨੂੰ $5 ਦਿਖਾ ਕੇ ਟੇਕਿਆ ਮੱਥਾ ਤੇ ਉਹੀ ਸਾਡੀ ਅਰਦਾਸ ਲੱਗੂਗੀ। ਇਹ ਇਹ ਕਿਤੇ ਨਾ ਕਿਤੇ ਹਜੇ ਸਾਡੇ ਚ ਕਨਫਿਊਜ਼ਨ ਹੈਗਾ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਇੰਨੀ ਕੁ ਇਜਾਜ਼ਤ ਦਿੱਤੀ ਆ ਟੀਮ ਨੇ ਵੀ ਤੁਸੀਂ ਪੈਰਲਰ ਲਾ ਕੇ ਦੇਖ ਲਿਓ ਇੱਕ ਵਾਰੀ, ਪੈਰਲਰ ਮਸ਼ੀਨ ਲਾ ਲਓ ਵਾਰ ਕੇ, ਜਿਹਨੇ ਵੀ ਜਿੰਨੇ ਪੈਸੇ ਦੇਣੇ ਆ, ਜਿੰਨਾ ਸੈਂਟ ਮੱਥਾ ਟੇਕਣਾ, ਉਹਦੇ ਚ ਆਪਸ਼ਨ ਹੋਵੇ, ਬੰਦਾ ਕਲਿੱਕ ਕਰੇ, ਉਹ 1 ਸੈਕਿੰਡ ਦੇ ਬਾਅਦ ਆਨਲਾਈਨ ਆਪਦੀ ਟ੍ਰਾਂਜੈਕਸ਼ਨ ਵੀ ਦੇਖ ਲੇ ਵੀ ਆਹ ਦੇਖੋ ਜੀ ਮੇਰੇ ਪੈਸੇ ਆ ਪਏ ਆਏ। ਸੋ ਇੰਨੀ ਕੁ ਪਾਰਦਰਸ਼ਤਾ ਅਸੀਂ ਚਾਹੁੰਦੇ ਹਾਂ, ਹੋਣੀ ਚਾਹੀਦੀ ਆ, ਤੇ ਲਿਆਉਣ ਦੀ ਕੋਸ਼ਿਸ਼ ਵੀ ਕਰਾਂਗੇ। ਪਰ ਮੈਨੂੰ ਲੱਗਦਾ ਵੀ ਗੱਲ ਜਗਤਾਰ ਸਿੰਘ ਹੋਰਾਂ ਨੇ ਹੋਰ ਪੁੱਛੀ ਸੀ ਤੇ ਮੈਂ ਰੋਣੇ ਵਿੱਚ ਆਪਦੇ ਰੋ ਗਿਆ। ਸੋ ਕੀ ਕਰੀਏ ਜੀ, ਕਈ ਵਾਰੀ ਢੁੱਕ ਜਾਂਦੀਆਂ ਗੱਲਾਂ।
ਬਿਲਕੁਲ ਬਰਾੜ ਸਾਹਿਬ, ਸੋ ਇਹੋ ਜਿਹੇ ਅਦਾਰਿਆਂ ਦਾ ਅਸੀਂ ਇੰਤਜ਼ਾਰ ਵੀ ਕਰ ਰਹੇ ਹਾਂ ਤੇ ਬਿਲਕੁਲ ਜੀ ਸਿੱਖ ਜਗਤ ਨੂੰ ਆਪਣੇ ਪੰਜਾਬੀ ਭਾਈਚਾਰੇ ਨੂੰ ਜ਼ਰੂਰਤ ਵੀ ਹੈ ਇਹੋ ਜਿਹੀ। ਤੇ ਬਾਕੀ ਗੱਲ ਕੇ ਇੱਕ ਜੇ ਸ਼ਹਿਰ ਦੀ ਗੱਲ ਕਰੀਏ, ਜਿਵੇਂ ਜਗਤਾਰ ਸਿੰਘ ਹੁਣਾਂ ਨੇ ਕਿਹਾ ਸੀਗਾ ਕਿ 3-4 ਗੁਰਦੁਆਰੇ ਹੁੰਦੇ ਆ, ਸੋ 3-4 ਜਾਂ 5-6 ਗੁਰਦੁਆਰਿਆਂ ਦਾ ਹੋਣਾ ਕੋਈ ਗਲਤ ਗੱਲ ਨਹੀਂ ਹੈ ਬਿਲਕੁਲ, ਪਰ ਜਦੋਂ ਲੋੜ ਪੈਣ ਤੇ ਉਹ ਕਿਵੇਂ ਇਕੱਠੇ ਹੋ ਕੇ ਇੱਕ ਦੂਜੇ ਦਾ ਸਾਥ ਦਿੰਦੇ ਆ ਉਹ ਵੱਡੀ ਗੱਲ ਹੈ। ਸੋ ਗੁਰਦੁਆਰੇ ਚਲੋ ਜਿੰਨੇ ਵੀ ਹੋਣ, ਪਰ ਇਹ ਹੈ ਕਿ ਜਦੋਂ ਵੀ ਸਾਡੀ ਕਮਿਊਨਿਟੀ ਨੂੰ ਕੋਈ ਲੋੜ ਹੈ ਜਾਂ ਕਿਸੇ ਵੀ ਚੀਜ਼ ਤੇ ਜੀ
ਜੀ ਜੀ ਸੁਖਪ੍ਰੀਤ ਦੇਖੋ ਹੁਣ ਆਪਾਂ ਯੂਨੀਕ ਧਾਰਨਾ ਸਿੱਖ ਖੇਡਾਂ ਤੁਹਾਡੇ ਸਾਹਮਣੇ ਹੁਣੇ ਹੋ ਕੇ ਹਟੀਆਂ ਸਿੱਖ ਖੇਡਾਂ ਜੇ ਸਾਊਥ ਆਸਟ੍ਰੇਲੀਆ ਦੇ ਵਿੱਚ 5-6 ਅਦਾਰੇ ਸਨ ਤਾਂ ਸਿੱਖ ਖੇਡਾਂ ਲਈ 5-6 ਅਦਾਰਿਆਂ ਨੇ ਆਪੋ ਆਪਣੇ ਪੱਧਰ ਤੇ ਦੇਖੋ ਕਿੰਨੀ ਹੈਲਪ ਕੀਤੀ ਜੇ ਅਸੀਂ ਸਰਬੱਤ ਖਾਲਸਾ ਗੁਰਦੁਆਰਾ ਪ੍ਰੋਸਪੈਕਟ ਸਾਹਿਬ ਦੀ ਗੱਲ ਕਰੀਏ ਉਹਨਾਂ ਨੇ ਸਕਰਪਾਰੇ ਬਣਾ ਕੇ ਲਿਆਏ ਉਹਨਾਂ ਬੰਨਿਓ ਬਹੁਤ ਸਾਰੇ ਵਲੰਟੀਅਰਸ ਆਏ ਜਿਨ੍ਹਾਂ ਨੇ ਕੰਮ ਕਰਦੇ ਰਹੇ ਗੱਤਕਾ ਦਾ ਤੇ ਉਹਨਾਂ ਨੇ ਪੰਜਾਬੀ ਸਕੂਲ ਬੰਨੀ ਉਹਨਾਂ ਨੇ ਉਹਦੇ ਚ ਸ਼ਿਰਕਤ ਕੀਤੀ ਫੇਰ ਜੇ ਇਵੇਂ ਗਲੈਨਸਮੈਂਟ ਸਾਹਿਬ ਗੁਰਦੁਆਰੇ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਬੇਸਣ ਦੀ ਬਰਫੀ ਬਣਾ ਕੇ ਦਿੱਤੀ ਸਾਰੇ ਜਾਣੇ ਪ੍ਰਬੰਧਕੀ ਟੀਮ ਆਈ ਉਹਨਾਂ ਦੀ ਬੜੇ ਉਹਨਾਂ ਨੇ ਹੈਲਪ ਕੀਤੀ ਹਰ ਥਾਂ ਦੇ ਉੱਤੇ ਗੁਰੂ ਨਾਨਕ ਦਰਬਾਰ ਵਜੋਂ ਦੇਖੀਏ ਤਾਂ ਉੱਥੇ ਮਟਰੀ ਬਣਾਈ ਬੇਸਣ ਦੀ ਬਰਫੀ ਬਣਾਈ ਗਈ ਹੋਰ ਬਹੁਤ ਸਾਰੀ ਮਦਦ ਕੀਤੀ ਗਈ ਇਵੇਂ ਜੇ ਰਿਵਰਲੈਂਡ ਤੋਂ ਦੇਖੋ ਲੱਡੂਆਂ ਦਾ ਰਿਵਰਲੈਂਡ ਸਿੰਘ ਸਵਾਡੀਆ ਨੇ ਲੱਡੂ ਭੇਜੇ ਇਹ ਸਾਰੇ ਜਾਣਿਆਂ ਨੇ ਜਿੰਨਾ ਵੀ ਕਹੀਏ ਉਨਾ ਜ਼ੋਰ ਲਾਇਆ ਜਿੰਨੇ ਗੁਰੂ ਘਰ ਸੀ ਸਾਰੇ ਇੱਕ ਥਾਂ ਦੇ ਉੱਤੇ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਸੀ ਤੇ ਰਲ ਕੇ ਜ਼ੋਰ ਲਾ ਕੇ ਤੇ ਕਿੱਡਾ ਸੁਖਾਲਾ ਹੋ ਗਿਆ ਤੇ ਕਿੰਨੀ ਲੋਕਾਂ ਨੇ ਕਹਿੰਦੇ ਨੀ ਉਸਤਤ ਜਹਾਨ ਨੇ ਕੀਤੀ ਜੇ ਚੰਗੇ ਰਾਹ ਚੱਲੇ ਸੀ ਤਾਂ ਗੁਰਬਾਣੀ ਜਿੱਦਾਂ ਕਹਿੰਦੀ ਹੈ ਉਸਤਤ ਕਰੇ ਜਹਾਨ ਤਾਂ ਜਹਾਨ ਨੇ ਉਸਤਤ ਕੀਤੀ ਹੈ
ਬਿਲਕੁਲ ਕੀਤੀ ਹੈ ਔਰਾਜ ਸਾਹਿਬ ਔਰ ਬਿਲਕੁਲ ਗੱਲ ਭਾਵਨਾ ਦੀ ਹੁੰਦੀ ਹੈ ਤੁਸੀਂ ਕੋਈ ਵੀ ਅਦਾਰਾ ਕਿਸ ਭਾਵਨਾ ਦੇ ਨਾਲ ਚਲਾ ਰਹੇ ਹੋ ਚਾਹੇ ਜਿਹੜੀਆਂ ਆਰਗੇਨਾਈਜੇਸ਼ਨ ਹੈ ਚਾਹੇ ਆਪਣੇ ਗੁਰਦੁਆਰੇ ਕਹਿ ਲੋ ਪਰ ਜੇ ਤੁਸੀਂ ਹਰ ਕੋਈ ਇਸ ਮੋਟਿਵ ਨਾ ਕਰੇ ਕਿ ਅਸੀਂ ਸਿਰਫ ਆਪਣੀ ਪੰਜਾਬੀਅਤ ਲਈ ਆਪਣੇ ਭਾਈਚਾਰੇ ਦੇ ਲਈ ਕਰ ਰਹੇ ਹਾਂ ਫੇਰ ਤੇ ਮੈਨੂੰ ਲੱਗਦਾ ਕਿ ਜਿੰਨੀਆਂ ਜ਼ਿਆਦਾ ਹੋਣ ਉਨੀਆਂ ਹੀ ਘੱਟ ਆ ਪਰ ਜੇ ਤੁਸੀਂ ਪ੍ਰਧਾਨਗੀ ਦੇ ਚੱਕਰ ਵਿਚ ਕਰਦੇ ਆ ਫੇਰ ਤੇ ਨਾ ਹੀ ਹੋਣ ਉਹਦੇ ਨਾਲ ਤਾਂ ਉਹ ਚੰਗੀ ਗੱਲ ਹੈ ਸੋ ਕਿਤੇ ਨਾ ਕਿਤੇ ਜਿਹੜੀ ਗੱਲ ਹੈ ਤੁਹਾਡੇ ਆਪਣੇ ਵਿਚਾਰਧਾਰਾ ਨਾਲ ਤੁਹਾਡੀ ਆਪਣੀ ਭਾਵਨਾ ਨਾਲ ਜਿਹੜੀ ਜੁੜੀ ਹੁੰਦੀ ਹੈ ਸੋ ਲਿਸਨਰਸ ਜੁੜ ਰਹੇ ਬਰਾੜ ਸਾਹਿਬ ਤੇ ਮਹਿੰਦਰ ਸਿੰਘ ਹੰਸ ਬ੍ਰੈਂਪਟਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਤੇ ਕਹਿੰਦੇ ਮਿੰਟੂ ਜੀ ਯੂ ਆਰ ਰਾਈਟ ਕਹਿੰਦੇ ਈਜ਼ੀ ਟੂ ਟਾਕ ਹਾਰਡ ਟੂ ਵਰਕ ਕਹਿੰਦੇ ਓਨੈਸਟ ਪ੍ਰੈਜ਼ੀਡੈਂਟ ਆਫ ਗੁਰਦੁਆਰਾਸ ਕਹਿੰਦੇ ਟੂ ਡੈਡੀਕੇਟਿਡ ਫਾਰ ਸਿੱਖਿਜ਼ਮ ਸਲਿਊਟ ਟੂ ਦੈਮ ਕਹਿੰਦੇ ਸਮ ਆਫ ਦੈਮ ਦੇ ਆਲਰੇਡੀ ਟੂ ਮਚ ਰਿਚ
ਜੀ ਬਿਲਕੁਲ ਇਹ ਹੈ ਜਿਹੜੇ ਬੰਦਿਆਂ ਨੂੰ ਧਨ ਧਨ ਦੀ ਹੁਣ ਕੋਈ ਕਮੀ ਨਹੀਂ ਰਹੀ ਜਿਨ੍ਹਾਂ ਨੂੰ ਲਾਈਫ ਦੇ ਵਿੱਚ ਹੁਣ ਇਹ ਟੈਨਸ਼ਨ ਨਹੀਂ ਰਹੀ ਵੀ ਨਹੀਂ ਹੁਣ ਕੋਈ ਪ੍ਰੋਬਲਮ ਨਹੀਂ ਤੇ ਉਹ ਬੰਦਾ ਜੇ ਗੁਰੂ ਘਰ ਲਈ ਆਪਣਾ ਵਕਤ ਕੱਢਦਾ ਉਹਦੇ ਆਪਦੀ ਉਮਰ ਦੇ ਤਕਾਜੇ ਨਾਲ ਸਿਆਣਪ ਆਈ ਹੁੰਦੀ ਆ ਤੇ ਉਮਰ ਦਾ ਤਕਾਜਾ ਵਰਤਦੇ ਹੋਏ ਉੱਥੇ ਪ੍ਰਬੰਧਾਂ ਦੇ ਨੂੰ ਵਧੀਆ ਕਰਦਾ ਤੇ ਸਾਨੂੰ ਉਸ ਬੰਦੇ ਦਾ ਸਵਾਗਤ ਕਰਨਾ ਚਾਹੀਦਾ ਉਸ ਬੰਦੇ ਚੋਂ ਸਾਨੂੰ ਮੈਂ ਬੜੇ ਦੁੱਖ ਨਾਲ ਕਹਿਣਾ ਵੀ ਬਹੁਤੇ ਪ੍ਰਬੰਧਕਾਂ ਚੋਂ ਸਾਨੂੰ ਨਾ ਜਿਵੇਂ ਲੁਟੇਰਾ ਚੋਰ ਠੱਗ ਦੇ ਦਰਸ਼ਨ ਅਸੀਂ ਕਰਦੇ ਹਾਂ ਇਹ ਜੀ ਅਸੀਂ ਮੈਂਟੈਲਿਟੀ ਬਣਾ ਲਈ ਸਾਨੂੰ ਇਹ ਚੋਂ ਨਿਕਲਣਾ ਪਊਗਾ ਬਹੁਤ ਵਾਰ ਮੈਂ ਬੇਨਤੀ ਕਰ ਚੁੱਕਿਆ ਹੋ ਸਕਦਾ ਵੀ ਮਾੜਾ ਬੰਦਾ ਹੋਵੇ ਮੂਹਰਲਾ ਪਰ ਇੱਕ ਇਹ ਪਹਿਲੂ ਜ਼ਰੂਰ ਦੇਖੋ ਯਾਰ ਵੀ ਉਹ ਬੰਦੇ ਨੇ ਜੋ ਵੀ ਆਪਦਾ ਵਕਤ ਦੇ ਕੇ ਇੱਕ ਐਡਾ ਵੱਡਾ ਨਾਰਾ ਜੋ ਖੜਾ ਹੋਇਆ ਜਾਂ ਖੜਾ ਕੀਤਾ ਉਹ ਕਿਸੇ ਤਾਂ ਕਿਸੇ ਰੂਪ ਚ ਹੀ ਹੋਇਆ ਨਾ ਕੋਈ ਐਡਾ ਸੌਖਾ ਨਹੀਂ ਸੀ ਉਹ ਪਥਰੀਲੇ ਰਾਹਾਂ ਵਿੱਚ ਦੀ ਹੋ ਕੇ ਕੀਤਾ ਸੋ ਐਵੇਂ ਬਿਨਾਂ ਮਤਲਬ ਤੋਂ ਆਪਦੇ ਅੰਦਰ ਹੀ ਅੰਦਾਜ਼ੇ ਲਾ ਕੇ ਉਹਨੂੰ ਚੋਰ ਠੱਗ ਮਨਾਈ ਜਾਈਏ ਉਦੋਂ ਬਿਹਤਰ ਅਸੀਂ ਉਹ ਤੋਂ ਹਿਸਾਬ ਕਿਤਾਬ ਮੰਗ ਲਈਏ ਉਦੋਂ ਬਿਹਤਰ ਅਸੀਂ ਉਹਨੂੰ ਪੁੱਛੀਏ ਵੀ ਆਹ ਕਿਉਂ ਆ ਤੇ ਆਹ ਕਾਹਤੋਂ ਨਹੀਂ ਹੈ ਤਾਂ ਇਹ ਥੋੜਾ ਹੁੰਦਾ ਵੀ ਅਸੀਂ ਬੈਠੇ ਕਹਿ ਦਈਏ ਨਹੀਂ ਇਹ ਤਾਂ ਪ੍ਰਬੰਧਕ ਆ ਏਦਾਂ ਤੋਂ ਹੁਣ ਆਪਾਂ ਕਹਿ ਲੈਣਾ ਪਰ ਕਸੂਰ ਲੋਕਾਂ ਦਾ ਵੀ ਨਹੀਂ ਕਸੂਰ ਲੋਕਾਂ ਦਾ ਤਾਂ ਨਹੀਂ ਹੈ ਕਿਉਂਕਿ ਇਹੋ ਜਿਹੇ ਲੋਕ ਵੀ ਹੈਗੇ ਆ ਤੇ ਇਹੋ ਜਿਹੇ ਲੋਕਾਂ ਨੇ ਹੀ ਸਾਨੂੰ ਨਫ਼ਰਤ ਪੈਦਾ ਕੀਤੀ ਆ ਇਹੋ ਜਿਹੇ ਲੋਕਾਂ ਨੇ ਹੀ ਸਾਡੇ ਸਾਡੀ ਜਿਹੜੀ ਸੋਚ ਆ ਉਹਨੂੰ ਇੱਕ ਸੌੜੀ ਸੋਚ ਬਣਾ ਕੇ ਰੱਖਤਾ ਸਾਡਾ ਉਹਨਾਂ ਨੇ ਵੀ ਨੁਕਸਾਨ ਕੀਤਾ ਵੀ ਅਸੀਂ ਨਾ ਚਾਹੁੰਦੇ ਹੋਏ ਨਿੰਦਕ ਤੇ ਨਿੰਦਿਆ ਵਰਗੇ ਰਾਹਾਂ ਚ ਤੋਰਿਆ ਉਹਨਾਂ ਲੋਕਾਂ ਨੇ ਤੋਰਿਆ
ਜੀ ਬਿਲਕੁਲ ਤੇ ਅਬਰਾੜ ਸਾਹਿਬ ਜਸਵਿੰਦਰ ਸਿੰਘ ਹੁਣਾਂ ਨੇ ਸਾਂਝ ਪਾਈ ਹੈ ਜੀ ਤੇ ਲਿਖ ਰਹੇ ਨੇ ਕਿ ਜਿੱਥੇ ਧਰਮ ਚਮੜੀ ਰੰਗ ਜਾਤ ਆਦਿ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਉੱਥੇ ਬੱਚਿਆਂ ਵਿੱਚ ਸਕੂਲ ਜਾਣ ਦਾ ਚਾਅ ਵਧੇਰੇ ਹੁੰਦਾ ਹੈ ਤੇ ਉਹਨਾਂ ਦੀ ਕਾਰਗੁਜ਼ਾਰੀ ਵੀ ਬਿਹਤਰ ਹੁੰਦੀ ਹੈ ਤੇ ਰਜਨੀਸ਼ ਕਹਿੰਦੇ ਫਿਲਾਸਫਰ ਚੰਗਾ ਸੀ ਪਰ ਬੇਸਮਝਾਂ ਨੇ ਉਸਨੂੰ ਬਦਨਾਮ ਹੀ ਕਰ ਦਿੱਤਾ ਸੋ ਜਿਹੜੀ ਗੱਲ ਪਿੱਛੇ ਹੋ ਰਹੀ ਸੀ ਇਟਲੀ ਦੇ ਬਾਰੇ ਜਾਂ ਧਰਮ ਵਗੈਰਾ ਦੇ ਉੱਤੇ ਉਹਦੇ ਤੇ ਰਿਗਾਰਡਿੰਗ ਇਹਨਾਂ ਨੇ ਮੈਨੂੰ ਲੱਗਦਾ ਇਹ ਮੈਸੇਜ ਕੀਤਾ
ਜੀ ਬਿਲਕੁਲ ਦੇਖੋ ਰਜਨੀਸ਼ ਨੂੰ ਜਿਹੜੇ ਟਾਈਮ ਜਿਹੜੀਆਂ ਗੱਲਾਂ ਰਜਨੀਸ਼ ਨੇ ਕਹੀਆਂ ਨਾ ਉਹ ਸਮੇਂ ਤੋਂ ਥੋੜੀਆਂ ਜਿਹੀਆਂ ਜ਼ਿਆਦਾ ਅੱਗੇ ਸੀਗੀਆਂ ਅਸਲ ਚ ਮੈਂ ਮੇਰਾ ਜਿਹੜਾ ਰਜਨੀਸ਼ ਦੇ ਮਾਮਲੇ ਚ ਸਮੀਖਿਆ ਨਾ ਉਹ ਆ ਵੀ ਰਜਨੀਸ਼ ਨੇ ਸਮੇਂ ਤੋਂ ਗਾਂਹ ਦੀਆਂ ਗੱਲਾਂ ਕਰਤੀਆਂ ਤੇ ਥੋੜੀਆਂ ਜਿਹੀਆਂ ਬੋਲਡ ਗੱਲਾਂ ਕਰਤੀਆਂ ਉਹ ਲੋਕਾਂ ਨੂੰ
ਸਮਾਜ ਦੀ ਹੱਦ ਤੋਂ ਪਰੇ ਦੀਆਂ ਜੀ
ਹਾਂਜੀ ਹਾਂਜੀ ਉਹ ਲੋਕਾਂ ਨੂੰ ਹਜ਼ਮ ਨਹੀਂ ਆਈਆਂ ਉਹ ਲੋਕਾਂ ਨੂੰ ਸਮਝ ਨਹੀਂ ਆਈਆਂ ਤੇ ਉਹ ਉਹਨਾਂ ਲੋਕਾਂ ਨੇ ਇਹ ਬਣਾਤਾ ਵੀ ਮੈਨੂੰ ਖੁਦ ਨੂੰ ਯਾਦ ਆ ਗੱਲ ਵੀ ਅੱਜ ਤੋਂ 25 ਸਾਲ ਪਹਿਲਾਂ ਜੇ ਕੋਈ ਰਜਨੀਸ਼ ਨੂੰ ਪੜਦਾ ਜਾਂ ਰਜਨੀਸ਼ ਨੂੰ ਮੰਨਦਾ ਦਿਖ ਜਾਂਦਾ ਨਾ ਤੇ ਉਹਨੂੰ ਵੀ ਫਿਰ ਉਹ ਪ੍ਰਧਾਨ ਵਾਲੀ ਨਜ਼ਰ ਨਾਲ ਹੀ ਦੇਖਿਆ ਜਾਂਦਾ ਸੀ ਵੀ ਹਿੱਲ ਗਿਆ ਲੱਗਦਾ ਤਾਂ ਰਜਨੀਸ਼ ਨੂੰ ਪੜਦਾ ਇਹ ਮੈਂ ਖੁਦ ਦੇਖਿਆ ਇਹ ਚੀਜ਼ਾਂ ਤੇ ਲੁਕੋ ਕੇ ਸਾਨੂੰ ਰਜਨੀਸ਼ ਦਾ ਲਿਟਰੇਚਰ ਪੜ੍ਹਨਾ ਪੈਂਦਾ ਸੀ ਲੁਕੋ ਕੇ ਅਸੀਂ ਪੜਿਆ ਵੀ ਹਾਂ ਕਿਤੇ ਇਹ ਨਾ ਦੇਖ ਜੇ ਲੋਕ ਕਹਿਣਗੇ ਅੱਛਾ ਰਜਨੀਸ਼ ਦਾ ਚੇਲਾ ਵੀ ਫਿਰ ਤਾਂ ਇਹ ਵਿਗੜ ਗਿਆ ਫਿਰ ਤਾਂ ਮਾੜਾ ਹੋ ਗਿਆ नोट सी पर जिहड़ा मेरा नजरिया रहा शुरू तो मैं कदे इस चीज आले पासे नहीं गया मैं इको थां ते स्टक हां मैं एक चलो असी बाबे नानक दे पैरोकार हां मन सकदे हां बाबे नानक दे सिख हां ते बाबे नानक दी जिहड़ी फलसफे नूं असी पहल दे आधार ते मानदे हां पर मैनू मैं उत्थे सदा ही उसे थां दे उत्ते स्टिक हां पर मैं कदे इन्ना नहीं रखिया भी मैं किसी होर दा लिटरेचर ना पढ़िया होवे जां होर बारे जानना ना चाहिया होवे मैं हर कौम हर धर्म बारे पढ़न दी कोशिश कीती आ जिन्ना पढ़ सकिया हर बारे जानन दी कोशिश कीती आ पर एंड ऑफ द डे मैं कीती आपदे मन दी आ जिहड़ी मैनू चंगी लगी जिहड़ियां गल्लां चंगीआं रजनीश दीआं लगीआं उह वी आपां होल्ड कर लईआं जिहड़ीआं माड़ीआं लगीआं उह आपां छड्डतीआं ते पर इह वाकई रजनीश इक बहुत वड्डा फिलोसफर होया जी उस दी फिलोसफी आ जिहड़ी ਉਹ ਸਮਝ ਲੇਟ ਆ ਰਹੀ ਆ ਤੇ ਜਦੋਂ ਆ ਰਹੀ ਆ ਉਦੋਂ ਉਦੋਂ ਫਿਰ ਸਾਨੂੰ ਸਾਡੀ ਹੋਮਿਓ ਆੜੇ ਆ ਰਹੀ ਆ ਉਹਨੂੰ ਮੰਨਣ ਨਹੀਂ ਦੇ ਰਹੀ ਸਾਡੀ ਹੋਮਿਓ
ਜੀ ਤੇ ਬ੍ਰਾਟ ਸਾਹਿਬ ਰੁਪਿੰਦਰ ਗਿੱਲ ਮੈਲਬਰਨ ਤੋਂ ਸਾਡੇ ਨਾਲ ਸਾਂਝ ਪਾਈ ਇਹਨਾਂ ਨੇ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਕਹਿੰਦੇ ਕਿ ਵੀ ਆਰ ਇੰਜੋਇੰਗ ਯੋਰ ਪ੍ਰੋਗਰਾਮ ਤੇ ਕਹਿੰਦੇ ਮਿੰਟੂ ਵੀਰ ਐਕਸਪਲੇਨਸ ਵੈਰੀ ਗੁੱਡ ਵੀ ਲਾਈਕ ਇਟ ਤੇ ਉਸ ਤੋਂ ਬਾਅਦ ਜੀ ਜੀ ਗੌਰਵ ਸ਼ਰਮਾ ਹੁਣ ਜੁੜੇ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਸਾਰਿਆਂ ਨੂੰ ਕਹਿ ਰਹੇ ਬ੍ਰਾਟ ਸਾਹਿਬ ਕੇਂਦਰ ਵਿਚ ਭਾਜਪਾ ਸਰਕਾਰ ਦੇ 3 ਸਾਲ ਪੂਰੇ ਹੋਣ ਤੇ ਤੁਸੀਂ ਇਸ ਦੀ ਕਾਰਗੁਜ਼ਾਰੀ ਬਾਰੇ ਕੀ ਕਹਿਣਾ ਚਾਹੁੰਦੇ ਹੋ
ਦੇਖੋ ਮੈਂ ਕਾਰਗੁਜ਼ਾਰੀ ਕੀ ਕਰ ਸਕਦਾ ਪਰ ਦੇਖੋ ਸੈਂਸੈਕਸ ਜਿਹੜਾ ਸਾਡਾ ਸ਼ੇਅਰ ਮਾਰਕੀਟ ਆ ਉਹਨੇ ਮੋਦੀ ਨੂੰ ਹੀਰੋ ਬਣਾ ਕੇ ਪੇਸ਼ ਕੀਤਾ ਜੀ 75% ਅੰਕ ਦਿੱਤੇ ਉਹਨੂੰ 100 ਦੇ ਵਿੱਚੋਂ 75 ਅੰਕ ਦੇਣਾ ਮੈਨੇ ਰੱਖਦਾ ਅੱਜ ਤੱਕ ਪਹਿਲੀ ਵਾਰ ਹੋਇਆ ਕਿਸੇ ਪ੍ਰਧਾਨ ਮੰਤਰੀ ਨੂੰ ਸ਼ੇਅਰ ਮਾਰਕੀਟ ਨੇ ਇੰਨੇ ਅੰਕ ਦਿੱਤੇ ਆ ਸੋ ਕਹਿਣ ਦਾ ਭਾਵ ਆ ਇਹਦੇ ਦੋ ਪਾਸੇ ਲਾਇਆ ਜਾ ਸਕਦਾ ਇਹਨੂੰ ਇੱਕ ਤਾਂ ਇਹ ਲਾਇਆ ਜਾ ਸਕਦਾ ਵੀ ਭਾਰਤ ਤਰੱਕੀ ਕਰ ਰਿਹਾ ਜਿਸ ਕਿਸੇ ਦੀ ਸ਼ੇਅਰ ਮਾਰਕੀਟ ਹਾਈ ਆ ਸ਼ੇਅਰ ਮਾਰਕੀਟ ਦੇ ਵਿੱਚ ਚੰਗੀ ਕਮਾਈ ਚੱਲ ਰਹੀ ਆ ਤੇ ਇਹਦਾ ਮਤਲਬ ਉਹ ਮੁਲਕ ਤਰੱਕੀ ਕਰ ਰਿਹਾ ਸੋ ਇੱਕ ਤਾਂ ਇਹ ਨਜ਼ਰੀਆ ਜਿਨ੍ਹਾਂ ਨੇ ਭਰਿਆ ਗਲਾਸ ਦੇਖਣਾ ਤੇ ਦੂਜਾ ਨਜ਼ਰੀਆ ਇਹ ਆ ਵੀ ਜਿਹੜਾ ਪੂੰਜੀਵਾਦ ਲੋਕਾਂ ਨੂੰ ਸਿੱਧੇ ਤੌਰ ਤੇ ਬਹੁਤ ਵੱਡਾ ਫਾਇਦਾ ਮਿਲਣ ਕਰਕੇ ਪੂੰਜੀਵਾਦ ਲੋਕ ਖੁਸ਼ ਆ ਤੇ ਗਰੀਬ ਨਹੀਂ ਖੁਸ਼ ਹੈ ਕਿਉਂਕਿ ਇਹ ਵੀ ਕਪਾੜਾ ਸ਼ੇਅਰ ਮਾਰਕੀਟ ਦੇ ਵਿੱਚ ਹੁਣ ਦੇਖੋ ਤੇਰੇ ਮੇਰੇ ਅਰਗਿਆਂ ਦੇ ਪੈਸੇ ਤਾਂ ਹੁੰਦੇ ਕੋਈ ਨਹੀਂ ਉਹ ਤਾਂ ਅਮੀਰ ਲੋਕਾਂ ਦੇ ਹੀ ਹੁੰਦੇ ਆ ਜਿਨ੍ਹਾਂ ਕੋਲੇ ਪਹਿਲਾਂ ਹੀ ਆਲਰੇਡੀ ਵਾਧਾ ਤੇ ਉਹਨਾਂ ਨੂੰ ਗਾਂ ਹੋਰ ਵਧਾਉਣ ਲਈ ਪੈਸੇ ਨਾਲ ਪੈਸਾ ਕਮਾਉਣ ਲਈ ਉਹਨਾਂ ਨੇ ਉੱਥੇ ਯੂਜ਼ ਕੀਤਾ ਹੁੰਦਾ ਸੋ ਕਹਿਣ ਦਾ ਭਾਵ ਦੋਨੇ ਪਾਸੇ ਹੈ ਜੀ ਵੀ ਨਜ਼ਰੀਆ ਤੁਹਾਡਾ ਕੀ ਆ ਪਰ ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਤਾਂ ਭਾਜਪਾ ਤੋਂ ਜਿਹੜੇ ਕੰਮਾਂ ਦੀ ਆਸ ਸੀ ਉਹ ਕੰਮ ਤਾਂ ਭਾਜਪਾ ਨੇ ਕੀਤੇ ਨਹੀਂ ਉਹਨਾਂ ਤੋਂ ਤਾਂ ਦੂਰ ਰਹੀ ਆ ਜਿਹੜੇ ਕੰਮਾਂ ਦੀ ਆਸ ਨਹੀਂ ਸੀ ਉਹ ਭਾਜਪਾ ਕਰ ਰਹੀ ਆ ਉਹ 2-3 ਕੰਮਾਂ ਦੀ ਆਪਾਂ ਨੂੰ ਸਲਾਹਤਾ ਕਰਨੀ ਬਣਦੀ ਆ ਜਿਹੜੇ ਚੰਗੇ ਕੰਮ ਕਰ ਰਹੀ ਆ ਜਿਨ੍ਹਾਂ ਚੋਂ ਕਿ ਸਵੱਛ ਭਾਰਤ ਦੀ ਜੇ ਗੱਲ ਕਰਦੇ ਆ ਤਾਂ ਉਹਦੇ ਚ ਕਾਫੀ ਮਹਿਸੂਸ ਕੀਤਾ ਕਾਫੀ ਚੀਜ਼ਾਂ ਕੀਤੀਆਂ ਦੂਜੀ ਜੇ ਪ੍ਰਧਾਨ ਮੰਤਰੀ ਦਾ ਇੱਕ ਅਣਥੱਕ ਹੋਣਾ ਬਹੁਤ ਜ਼ਿਆਦਾ ਕੰਮ ਕਰਨਾ ਉਹ ਵੀ ਇੱਕ ਪਲੱਸ ਪੁਆਇੰਟ ਆ ਜੀ ਮੋਦੀ ਦਾ ਮੰਨਣਾ ਬੂ ਉਹਨੂੰ ਅਸੀਂ ਇਸ ਚੀਜ਼ ਨੂੰ ਨਹੀਂ ਕਹਿ ਸਕਦੇ ਵੀ ਉਹ ਸਹੀ ਨਹੀਂ ਹੈ ਤੇ ਪਰ ਜਿਹੜੀ ਜਿੱਥੇ ਆ ਜਾਂਦੀ ਹੈ ਗੱਲ ਜਿੱਥੇ ਜਿਹੜੀਆਂ ਗੱਲਾਂ ਨਾਲ ਉਹ ਜਿੱਤੇ ਸੀ ਉਹ ਗੱਲਾਂ ਚ ਜਿਵੇਂ ਪਾਕਿਸਤਾਨ ਨੂੰ ਅਸੀਂ ਐਂ ਕਰ ਦਿਆਂਗੇ ਅਸੀਂ ਵੋ ਕਰ ਦਿਆਂਗੇ ਪਰ ਉਦੋਂ ਵੱਧ ਕਿਤੇ ਨਾ ਕਿਤੇ ਮਾੜੇ ਹਾਲਾਤ ਭਾਰਤ ਪਾਕਿਸਤਾਨ ਦੇ ਰਿਸ਼ਤਿਆਂ ਦੇ ਵਿੱਚ ਭਾਵੇਂ ਲੱਖ ਮੋਦੀ ਨੇ ਕੋਸ਼ਿਸ਼ ਕੀਤੀ ਪਰ ਉਹ ਮਾੜੇ ਹਾਲਾਤ ਚੰਗੇ ਨਹੀਂ ਹੈ ਦੂਜਾ ਥੋੜਾ ਜਿਹਾ ਧਰਮ ਦੀ ਰਾਜਨੀਤੀ ਆ ਜਿਹੜੀ ਧਾਰਮਿਕ ਉਹ ਕਿਤੇ ਨਾ ਕਿਤੇ ਆੜਿਆ ਆ ਰਹੀ ਆ ਭਾਵੇਂ ਮੋਦੀ ਡਾਇਰੈਕਟ ਇੱਕ ਇਸ ਅਹੁਦੇ ਤੇ ਬੈਠੇ ਹੋਏ ਇਹੋ ਜਿਹੀ ਬਿਆਨਬਾਜ਼ੀ ਨਹੀਂ ਕਰਦੇ ਕਿਸੇ ਵੀ ਮਾਮਲੇ ਚ ਨਾ ਹਜੇ ਤੱਕ ਕੀਤੀ ਆ ਪਰ ਸਾਨੂੰ ਸਮੈਲ ਆ ਰਹੀ ਆ ਉਸ ਚੀਜ਼ ਦੀ ਵੀ ਜਿਹੜਾ ਰਾਜਕਾਜ ਆ ਉਹਦੇ ਵਿੱਚ ਕਿਤੇ ਨਾ ਕਿਤੇ ਧਰਮ ਪੱਖੀ ਵਿਸ਼ੇਸ਼ ਪੱਖੀ ਵਿਸ਼ੇਸ਼ ਰਾਜਤਾਂ ਦੇ ਤੌਰ ਦੇ ਉੱਤੇ ਕੰਮ ਕੀਤਾ ਜਾ ਰਿਹਾ ਸੋ ਇਹਦੀਆਂ ਗੱਲਾਂ ਇਹਦੀ ਸਮੀਖਿਆ ਜਿਹੜੀ ਇਹ ਬਹੁਤ ਸਾਰੇ ਸਮੀਖਿਆਕਾਰ ਵੱਡੇ ਵੱਡੇ ਸਮੀਖਿਆਕਾਰ ਕਰਨਗੇ ਜੀ ਆਪਾਂ ਤਾਂ ਦੇਖੋ ਇੱਕ ਪ੍ਰਧਾਨ ਮੰਤਰੀ ਦਾ ਕਿਹੜੇ ਆਪਾਂ ਤਾਂ ਇੱਕ ਮਿਊਨਿਸਪਲ ਕੌਂਸਲਰ ਦੀ ਸਮੀਖਿਆ ਕਰਨ ਜੋਗੇ ਆ ਜੇ ਸੋ ਓਨੀ ਕੁ ਕਰ ਲੈਂਦੇ ਹਾਂ
ਨਹੀਂ ਬਰਾੜ ਸਾਹਿਬ ਤੁਹਾਡੇ ਵਿਚਾਰ ਜਿਹੜੇ ਉਹ ਸਾਡੇ ਸਰੋਤਿਆਂ ਦੇ ਲਈ ਬਹੁਤ ਮਾਇਨੇ ਰੱਖਦੇ ਆ ਸੋ ਕੁਲਦੀਪ ਕੌਰ ਹੁਣਾਂ ਨੇ ਵੀ ਸਾਂਝ ਪਾਈ ਹੈ ਜੀ ਤੇ ਜੋ ਗੱਲ ਚੱਲ ਰਹੀ ਸੀ ਇਟਲੀ ਦੇ ਵਿਚ ਸਾਡੇ ਸਿੱਖ ਧਰਮ ਦੇ ਰਿਗਾਰਡਿੰਗ ਉਹਦੇ ਨਾਲ ਇਹਨਾਂ ਨੇ ਮਿਲਦਾ ਜੁਲਦਾ ਮੈਸੇਜ ਕੀਤਾ ਕਹਿੰਦੇ ਆਪਾਂ ਤੇ ਇਹੀ ਕਹਿਣਾ ਹੈ ਕਿ ਜਿਸ ਦਿਨ ਆਪਾਂ ਸਾਰਿਆਂ ਨੇ ਆਪਣੇ ਅੰਦਰ ਨੂੰ ਜਾਣ ਲਿਆ ਉਦੋਂ ਇਹ ਝਗੜੇ ਖਤਮ ਹੋ ਜਾਣੇ ਆ ਤੇ ਇਸ ਗੱਲ ਤੇ ਇਹਨਾਂ ਨੇ ਰੋਸ ਪ੍ਰਗਟਾਇਆ ਲਿਖਿਆ ਕਿ ਸੱਚੀ ਬਹੁਤ ਦੁਖਦਾਈ ਘਟਨਾ ਹੈ ਜੀ ਇਹ ਤੇ ਨਾਲ ਇਹਨਾਂ ਨੇ ਕਿਹਾ ਕਿ ਵੀਰ ਜੀ ਇੱਕ ਗੱਲ ਹੋਰ ਅੱਜ ਕੱਲ ਇਹ ਵੀ ਬਹੁਤ ਚੱਲ ਰਿਹਾ ਹੈ ਕਿ ਤੁਸੀਂ ਕੀ ਹੋ ਮੀਨਸ ਕਿ ਟਕਸਾਲੀ ਹੋ ਅਕਾਲੀ ਦਲ ਨਾਮ ਧਾਰੀਏ ਆਲ ਦੈਟ ਹੈ ਨਾ ਤੇ ਕਹਿੰਦੇ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ
ਵਿਚਾਰ ਬਹੁਤ ਸੌਖੇ ਆ ਜੀ ਆਪਾਂ ਇਹਨੂੰ ਨਿੰਦਾ ਭੰਡੀ ਬਹੁਤ ਕਰ ਲਈ ਇਹ ਗੱਲਾਂ ਬਹੁਤ ਕਰ ਲਈਆਂ ਵੀ ਭਾਈ ਅਸੀਂ ਕੌਣ ਆ ਅਸੀਂ ਮਸ਼ੀਨਰੀ ਆ ਅਸੀਂ ਟਕਸਾਲੀ ਆ ਅਸੀਂ ਨਾਮਧਾਰੀ ਆ ਅਸੀਂ ਜੋ ਵੀ ਵੱਖਰੇ ਵੱਖਰੀਆਂ ਸੰਪਰਦਾਵਾਂ ਸੀ, ਸਿੱਖ ਕੌਮ ਤੋਂ ਬਾਹਰ ਦੀਆਂ ਤਾਂ ਛੱਡੋ ਵੀ ਜਿਹੜੇ ਸਰਸੇ ਵਾਲੇ ਜਾਂ ਬਿਆਸ ਵਾਲਿਆਂ ਨੂੰ ਤਾਂ ਛੱਡੋ, ਪਰ ਸਿੱਖ ਕੌਮ ਦੇ ਅੰਦਰੂਨੀ ਜਿਹੜੀਆਂ ਅਸੀਂ ਇੱਕ ਲਹਿਰਾਂ ਚਲਾ ਲਈਆਂ, ਬ੍ਰਾਂਚਾਂ ਚਲਾ ਰਹੀਆਂ, ਸੋ ਇਹ ਇਹਨਾਂ ਤੋਂ ਅਸੀਂ ਅਕਸਰ ਨਿੰਦਿਆ ਭੰਡੀ ਕਰਦੇ ਆ ਰਹੇ ਹਾਂ। ਪਰ ਮੈਂ ਤਾਂ ਇੱਕ ਬੇਨਤੀ ਕਰਦਾ ਵੀ ਜੇ ਅੱਜ ਤੋਂ ਬਾਅਦ ਇੱਕ ਐਦ ਕਰ ਲਓ ਆਪਣੇ, ਹੋਰ ਨਹੀਂ ਤਾਂ ਹਰਮਨ ਰੇਡੀਓ ਦੇ ਸਰੋਤੇ ਕਰ ਲਓ ਤੇ ਹਰਮਨ ਰੇਡੀਓ ਦੇ ਸਰੋਤੇ ਗਾਂ ਸ਼ੁਰੂ ਕਰ ਲਓ ਵੀ ਅੱਜ ਤੋਂ ਮੈਂ 10 ਬੰਦਿਆਂ ਨੂੰ, ਇਹ ਜਿਹੜਾ ਆਪਦੀ ਜ਼ਿੰਦਗੀ ਚ ਮਿਨੀਮਮ 10 ਬੰਦੇ ਅਸੀਂ ਕਹਿ ਲਈਏ ਤਾਂ ਸਾਡੀ ਗਿਣਤੀ ਬਹੁਤ ਹੋਜੂ, ਤੇ ਉਹਨਾਂ ਨੂੰ ਵੀ ਗਾਂ ਐਦ ਦਵਾ ਦਈਏ ਵੀ ਜੇ ਤੁਹਾਨੂੰ ਕੋਈ ਪੁੱਛਦਾ ਵੀ ਤੁਸੀਂ ਕੌਣ ਆ ਤਾਂ ਤੁਸੀਂ ਅਸੀਂ ਗੁਰੂ ਨਾਨਕ ਦੇ ਸਿੱਖ ਆ ਕਹਿਣਾ ਸ਼ੁਰੂ ਕਰ ਦਈਏ ਤਾਂ ਅਸੀਂ ਅਸੀਂ ਮੈਨੂੰ ਲੱਗਦਾ ਇਸ ਚੀਜ਼ ਤੋਂ ਉੱਚੇ ਉੱਠ ਖੜਾਂਗੇ ਤੇ ਹੌਲੀ ਹੌਲੀ ਅਸੀਂ ਬਾਹਰ ਕੱਢ ਲਿਆਵਾਂਗੇ ਲੋਕਾਂ ਨੂੰ ਇਸ ਦਲਦਲ ਦੇ ਵਿੱਚ ਜਿਹ ਚ ਉਹ ਫਸਦੇ ਜਾ ਰਹੇ ਹਨ, ਉਸ ਦਲਦਲ ਦੇ ਵਿੱਚ ਬਾਹਰ ਕੱਢ ਲਿਆਵਾਂਗੇ। ਵਿਚਾਰਾਂ ਦੀ ਜਿਹੜੀ ਵਖਰੇਵਾ ਹੋਣਾ ਲਾਜ਼ਮੀ ਹੁੰਦਾ, ਕੋਈ ਪ੍ਰੋਬਲਮ ਨਹੀਂ, ਪਰ ਵਿਚਾਰਾਂ ਦੇ ਵਖਰੇਵੇਂ ਨੂੰ ਇੱਕ ਜੰਗ ਦਾ ਰੂਪ ਧਾਰਨ ਕਰ ਦੇਣਾ ਤੇ ਇੱਕ ਉਹਦੇ ਵਿੱਚ ਇੱਕ ਨਵੀਂ ਮੂਹੀ ਚਲਾ ਦੇਣੀ ਤਾਂ ਉਹ ਸਿੱਧਮ ਸਿੱਧੀ ਗੁਰੂ ਨਾਨਕ ਦੇ ਫਲਸਫੇ ਦੀ ਵਿਰੋਧ ਆ। ਜੇ ਤੁਸੀਂ ਸਹੀ ਮੰਨੋ ਤਾਂ ਗੁਰੂ ਨਾਨਕ ਦੇਵ ਜੀ ਨੂੰ ਜਿਹਨੇ ਪੜ੍ਹ ਲਿਆ, ਗੁਰੂ ਗ੍ਰੰਥ ਸਾਹਿਬ ਜੀ ਜਿਹਨੇ ਪੜ੍ਹ ਲਿਆ, ਉਹਦੇ ਕੋਲੇ ਤਾਂ ਸਵਾਲ ਹੀ ਨਹੀਂ ਹੈਗਾ। ਉਹ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਜੇ ਉਹਨੇ ਇਹ ਸਵਾਲ ਕਰਤਾ ਵੀ ਮੈਂ ਕੌਣ ਆ ਤਾਂ ਬਸ ਫਿਰ ਤੁਸੀਂ ਉਹ ਬੰਦਾ, ਉਹਨੇ ਪੜ੍ਹਿਆ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ। ਤੁਸੀਂ ਕੁਛ ਨਹੀਂ ਹੋ, ਤੁਸੀਂ ਜੋ ਹਾਂ ਇਸ ਦੁਨੀਆਂ ਦੇ ਉੱਤੇ ਜਿਵੇਂ ਆਏ ਹੋ, ਜੇ ਤੁਸੀਂ ਗੁਰਬਾਣੀ ਢੰਗ ਨਾਲ ਪੜ੍ਹ ਲਓ ਤੇ ਤੁਹਾਨੂੰ ਇਹ ਚੀਜ਼ਾਂ ਤੋਂ ਬਹੁਤ ਉੱਚੇ ਉੱਠ ਜਾਓਗੇ। ਨਾ ਤੁਹਾਨੂੰ ਟਕਸਾਲ ਦਿਖਣੀ ਹੈ, ਨਾ ਤੁਹਾਨੂੰ ਮਸ਼ੀਨਰੀ ਦਿਖਣੀ ਆ, ਤੁਹਾਨੂੰ ਅਕਾਲ ਪੁਰਖ ਦਿਖਣਾ ਇਕੱਲਾ, ਤੇ ਉਹ ਵੀ ਕਿੱਥੇ ਦੇਖਣਾ, ਉਹ ਤੁਹਾਨੂੰ ਗੁਰੂ ਘਰਾਂ ਦੇ ਵਿੱਚ ਬੈਠਾ ਨਹੀਂ ਦੇਖਣਾ, ਉਹ ਵੀ ਤੁਹਾਨੂੰ ਆਪਣੇ ਆਪ ਚ ਦੇਖਣਾ ਸ਼ੁਰੂ ਹੋ ਜੂਗਾ। ਸੋ ਬਸ ਇਸ ਅਵਸਥਾ ਚ ਜਾਣਾ ਪਊਗਾ ਸਾਨੂੰ। ਅਸੀਂ ਮੈਨੂੰ ਲੱਗਦਾ ਵੀ ਆਹ ਟਾਈਮ ਆਪਾਂ ਜਿਹੜਾ ਜੋ ਵੀ ਇਹਨਾਂ ਚੀਜ਼ਾਂ ਤੇ, ਚਲੋ ਰੇਡੀਓ ਇੱਕ ਅਦਾਰਾ, ਇਹਦੇ ਤੇ ਸਮੀਖਿਆ ਕਰਨੀ ਬਣਦੀ ਹੈ, ਨਿਊਜ਼ ਦਾ ਕਰਨਾ ਬਣਦਾ, ਕਰਦੇ ਹਾਂ, ਪਰ ਉਦੋਂ ਬਾਅਦ ਅਸੀਂ ਕੋਸ਼ਿਸ਼ ਕਰੀਏ ਵੀ ਉਹੀ ਜਿਹੜਾ ਟਾਈਮ ਅਸੀਂ ਕਿਸੇ ਇਹਨਾਂ ਚੀਜ਼ਾਂ ਤੇ ਗੁਜ਼ਾਰਨ ਦੀ ਥਾਂ ਤੇ ਅਸੀਂ ਗੁਰਬਾਣੀ ਨੂੰ ਸਮਝੀਏ। ਸਮਝਣ ਤੋਂ ਬਾਅਦ ਫਿਰ ਬਾਬੇ ਨਾਨਕ ਦਾ ਜਿਹੜੇ ਕਥਨ ਆ, ਜਿਹੜੀਆਂ ਬਾਣੀ ਦੇ ਵਿੱਚ ਆਈਆਂ ਵੀ ਇੱਕ ਰਲ ਮਿਲ ਇੱਕ ਹੋ, ਭਾਈ ਦੀਆਂ ਗੱਲਾਂ ਆਉਂਦੀਆਂ ਜਾਂ ਭਾਈ ਅਸੀਂ ਸਭ ਇੱਕ ਏਕਸ ਦੇ ਵਾਰਕ ਆ, ਉਹ ਗੱਲਾਂ ਆਉਂਦੀਆਂ ਤਾਂ ਉਹਨਾਂ ਦੀ ਗਹਿਰਾਈ ਨਾਲ ਅਸੀਂ ਚਿੰਤਨ ਕਰੀਏ, ਗਹਿਰਾਈ ਨਾਲ ਸੋਚੀਏ ਵੀ ਬਾਬਾ ਨਾਨਕ ਜੀ ਨੂੰ ਕਿਉਂ ਲੋੜ ਪਈ ਇਹ ਗੱਲਾਂ ਕਹਿਣ ਦੀ, ਲਿਖਣ ਦੀ, ਕਿਉਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਹੜੇ ਗੁਰੂ ਨੂੰ, ਕਿਹੜੇ ਫਕੀਰ ਨੂੰ, ਕਿਹੜੇ ਭਗਤ ਨੂੰ ਇਹ ਗੱਲਾਂ ਲਿਖਣੀਆਂ ਪਈਆਂ। ਕੋਈ ਗੱਲ ਆ ਜਿਹੜੀ ਇੱਕ ਲਾਈਨ, ਇੱਕ ਸ਼ਬਦ ਕੋਈ ਵੀ ਮਾਇਨੇ ਤੋਂ ਬਿਨਾਂ ਨਹੀਂ ਹੈ, ਹਰ ਚੀਜ਼ ਦੇ ਮਾਇਨੇ ਆ। ਬੁੱਧੀ ਤੁਹਾਡੀ ਸਮਝਣੀ ਚਾਹੀਦੀ ਹੈ ਵੀ ਤੁਸੀਂ ਉਸ ਬੁੱਧੀ, ਕਿਹੜੀ ਬੁੱਧੀ ਨਾਲ ਉਸ ਨਾਲ ਮਾਇਨਿਆਂ ਨੂੰ ਲੈਂਦੇ ਆ। ਬਸ ਥੋੜੀ ਜਿਹੀ ਕਮੀ ਜਿੱਥੇ ਮੈਂ ਮੰਨਦਾ ਨਾ, ਜਿਹੜੇ ਸਾਡੇ ਪ੍ਰਚਾਰਕ ਆ, ਚਾਹੇ ਉਹ ਟਕਸਾਲੀ ਆ ਚਾਹੇ ਮਸ਼ੀਨਰੀ ਆ, ਉਹਨਾਂ ਨੂੰ ਤਿਆਰ ਕੀਤਾ ਜਾਂਦਾ, ਉਹਨਾਂ ਨੂੰ ਦੋ ਤਿੰਨ ਚੀਜ਼ਾਂ ਦਿੱਤੀਆਂ ਜਾਂਦੀਆਂ। ਇੱਕ ਤਾਂ ਇਹ ਵੀ ਉਹਨਾਂ ਨੂੰ ਦਿਖਾਇਆ ਜਾਂਦਾ ਵੀ ਚੰਗਾ ਬਿਜ਼ਨਸ ਆ, ਪੈਸੇ ਬਹੁਤ ਮਿਲਦੇ ਆ ਇਹਦੇ ਚ, ਪੈਸੇ ਬਣਦੇ ਆ, ਤੁਸੀਂ ਦੁਨੀਆ ਘੁੰਮ ਸਕਦੇ ਹੋ। ਇੱਕ ਤਾਂ ਇਹ ਇਸ ਨਜ਼ਰੀਏ ਨਾਲ ਉਹਨੂੰ ਤਿਆਰ ਕੀਤਾ ਜਾਂਦਾ ਕਿਸੇ ਵੀ ਬੰਦੇ ਨੂੰ। ਦੂਜਾ ਉੱਥੇ ਉਹਨਾਂ ਲੋਕਾਂ ਨੂੰ ਇਹ ਤਿਆਰ ਕੀਤਾ ਜਾਂਦਾ ਵੀ ਜਿਹੜੀ ਟਕਸਾਲ ਆ ਸਾਡੀ, ਉਹਦਾ ਇਹ ਦਾਇਰਾ, ਇਸ ਦਾਇਰੇ ਚ ਰਹਿ ਕੇ ਗੱਲ ਕਰਨੀ ਆ ਤੁਸੀਂ, ਤੇ ਇੱਧਰ ਨੂੰ ਮੂਵ ਦੇਣਾ ਗੱਲ ਦਾ। ਜੇ ਮਸ਼ੀਨਰੀ ਆ ਤਾਂ ਉਹਨਾਂ ਨੂੰ ਕਿਹਾ ਜਾਂਦਾ ਇੱਧਰ ਨੂੰ ਦੇਣਾ ਮੂਵ, ਆਹ ਗੱਲ ਕਰਨੀ ਆ, ਤੇ ਜੇ ਦੂਜਾ ਕੋਈ ਗੱਲ ਕਰਦਾ ਤਾਂ ਇੱਕ ਦੂਜੇ ਦੀ ਫਿਰ ਵੱਢਮੀ ਕਰਨੀ ਆ ਘਰ ਤੋਂ। ਜੇ ਇੱਥੇ ਇਹੀ ਪ੍ਰਚਾਰਕ, ਇਹੀ ਲੋਕ ਇਹ ਕਹਿਣ ਵੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਹੀ ਫੈਲਾਉਣਾ ਤੇ ਅਸੀਂ ਸਾਡੇ ਲਈ ਹੋਰ ਚੀਜ਼ਾਂ ਉਦੋਂ ਪਿੱਛੇ ਆ, ਤੇ ਅਸੀਂ ਉਹ ਉਸ ਢੰਗ ਦੇ ਹਜੇ ਤੱਕ ਮਸ਼ੀਨਰੀ, ਉਸ ਢੰਗ ਦੇ ਟਕਸਾਲੀ ਲੋਕ ਪੈਦਾ ਨਹੀਂ ਕਰ ਸਕੇ ਜਿਹੜੇ ਕਿ ਇੱਕ ਸੁਰ ਦੇ ਵਿੱਚ ਅਕਾਲ ਪੁਰਖ ਦੀ ਜਿਹੜੀ ਅਸੀਂ ਤੁਰਕੀ ਬਾਣੀ ਜਿਹਨੂੰ ਕਹਿੰਦੇ ਆ, ਤੁਰਕੀ ਬਾਣੀ ਨੂੰ ਇੱਕ ਉਸ ਢੰਗ ਨਾਲ ਉਹਦੀ ਸਮੀਖਿਆ ਕਰ ਸਕਣ ਜਿਹੜੇ ਢੰਗ ਨਾਲ ਉਹ ਸਾਡੇ ਤੱਕ ਪਹੁੰਚੀ ਆ, ਸਾਡੇ ਤੱਕ ਉਹ ਐਨਰਜੀ ਗੁਰੂਆਂ ਦੀ ਐਨਰਜੀ ਦੇ ਰੂਪ ਦੇ ਵਿੱਚ ਸਾਡੇ ਕੋਲ ਆਈ ਆ, ਅਸੀਂ ਉਸ ਐਨਰਜੀ ਨੂੰ ਯੂਜ਼ ਕਰੀਏ।
ਬਿਲਕੁਲ ਬਰਾੜ ਸਾਹਿਬ, ਉਹ ਸਭ ਅਕਾਲ ਪੁਰਖ ਦੀ ਜਿਹੜੀ ਆ ਭੇਦਤਾ ਹੈ ਉਹਦੀ ਅਸੀਂ ਸਿਰਫ ਗੱਲ ਹੀ ਕਰਦੇ ਆ, ਪਰ ਮੈਨੂੰ ਲੱਗਦਾ ਉਹਦੇ ਵੱਲ ਤੁਰਨ ਲਈ ਜਿਹੜੇ ਕਦਮ ਨਹੀਂ ਅਸੀਂ ਕੋਈ ਵੀ ਪੁੱਟਦੇ। ਸੋ ਹੈ ਤਾਂ ਅਸੀਂ ਸਿੱਖਿਆ, ਪਰ ਮੈਨੂੰ ਲੱਗਦਾ ਸਿੱਖਣ ਲਈ ਤਿਆਰ ਸਾਡੇ ਚੋਂ ਬਹੁਤੇ ਜਿਹੜੇ ਉਹ ਨਹੀਂ ਹੈਗੇ, ਔਰ ਸਮਝਦੇ ਇਹੀ ਆ ਪੇ ਬਸ ਜੋ ਸਿੱਖੇ ਸਿਖਾਏ ਅਸੀਂ ਸਭ ਕੁਛ ਸਾਨੂੰ ਆਉਂਦਾ ਹੈ, ਪਰ ਗੱਲ ਉਹੀ ਆ ਸਿੱਖਣਾ ਉਹ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸੇਧ ਆ ਗੁਰਬਾਣੀ ਉਹਦੇ ਵਿੱਚੋਂ ਸਿੱਖਣਾ ਜਿਹੜਾ ਉਹ ਜ਼ਿਆਦਾ ਜ਼ਰੂਰੀ ਹੈ, ਬਾਕੀ ਜਿਹੜੀਆਂ ਚੀਜ਼ਾਂ ਆ ਉਹ ਚੀਜ਼ ਸੈਕੰਡਰੀ ਨੇ। ਸੋ ਧਨੀ ਸਾਹਿਬ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਬਰਾੜ ਸਾਹਿਬ, ਤੇ ਕਹਿੰਦੇ ਲੋਕ ਆਪਣੀ ਫੋਕੀ ਟੋਰ ਬਣਾਉਣ ਲਈ ਆਪਣੇ ਬੱਚਿਆਂ ਦੇ ਫਿਊਚਰ ਨੂੰ ਖਰਾਬ ਕਰ ਰਹੇ ਨੇ ਜੀ, ਜੋ ਇਟਲੀ ਚ ਚੱਲ ਰਿਹਾ ਤੇ ਤੇ ਨਾਲ ਇਹਨਾਂ ਨੇ ਕਿਹਾ ਕਿ ਭਾਜੀ ਕਿਹੜੀ ਕੌਮ ਨੂੰ ਸਮਝਾ ਰਹੇ ਹੋ, ਇਹਨਾਂ ਨੇ ਨੀ ਸਮਝਣਾ। ਤੇ ਫੇਰ ਇਹਨਾਂ ਦਾ ਇੱਕ ਮੈਸੇਜ ਆਇਆ ਕਹਿੰਦੇ ਤੁਹਾਡੇ ਸ਼ੁਭ ਵਿਚਾਰ ਕਹਿੰਦੇ 10 ਵਜੇ ਤੱਕ ਅਪਲਾਈ ਤੇ ਬਾਅਦ ਚ ਕਹਿੰਦੇ ਫੇਰ ਕੌਮ ਚੋ ਹੋਈ ਤੂੰ ਤੂੰ ਜਿਹੜੀ ਹੋ ਜਾਂਦੀ ਮੈਂ ਸ਼ੁਰੂ। ਤੇ ਅੱਜ ਕੱਲਾ ਕਹਿੰਦੇ ਦਿਲ ਦੀਆਂ ਕਰ ਰਹੇ ਹੋ ਤੇ ਸਰ ਤੁਸੀਂ ਤੇ ਥੈਂਕ ਯੂ ਕਰ ਰਹੇ ਨਾਲ ਜੀ ਧਨੀ ਸਾਹਿਬ
ਬਹੁਤ ਮਿਹਰਬਾਨੀ ਜੀ ਬਹੁਤ ਮਿਹਰਬਾਨੀ
ਜੀ। ਤੇ ਕੋਹਲੀ ਸਾਹਿਬ ਵੀ ਜੁੜੇ ਨੇ ਜੀ ਸਾਡੇ ਨਾਲ, ਹਰਪ੍ਰੀਤ ਕੋਹਲੀ ਹੁਣੇ ਉਹਨਾਂ ਨੇ ਲਿਖਿਆ ਹੈ ਜੀ ਕਿ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਿਰਾਟ ਸਾਹਿਬ ਸੁਖਪ੍ਰੀਤ ਤੇ ਹਰਮਨ ਰੇਡੀਓ ਦੇ ਵਿਹੜੇ ਬੈਠੇ ਸਾਰੇ ਸਰੋਤਿਆਂ ਨੂੰ ਕਿ ਤੁਹਾਡਾ ਕਹਿੰਦੇ ਘਰ ਪਰਿਵਾਰ ਜਿਹੜਾ ਖੁਸ਼ ਰਵੇ ਹਮੇਸ਼ਾ। ਤੇ ਵਿਰਾਟ ਸਾਹਿਬ ਕਹਿੰਦੇ ਜਿਹੜੇ ਵਿਰੋਧੀ ਧਿਰ ਚੋਂ ਬੰਦੇ ਪ੍ਰਬੰਧਕਾਂ ਚ ਆਉਂਦੇ ਆ ਤੇ ਕਿਸੇ ਕਹਿੰਦੇ ਵਧੀਆ ਉਪਰਾਲੇ ਨੂੰ ਰੋਕਦੇ ਆ ਜੀ, ਇਹੋ ਜਿਹੇ ਜਿਹੜੇ ਲੋਕ ਹੁੰਦੇ ਆ ਉਹਨਾਂ ਦਾ ਕੀ ਕਰੀਏ ਜਿਹੜੇ ਵਿਰੋਧੀ ਧਿਰ ਚੋਂ ਆ ਕੇ ਰਲ ਜਾਂਦੇ ਆ ਜੀ।
ਇਹੀ ਆਪਾਂ ਚਿੰਤਾ ਦਾ ਵਿਸ਼ਾ ਵੀ ਗੁਰੂ ਦੇ ਘਰ ਦੇ ਵਿੱਚ ਸੱਜੇ ਪੱਖੀ ਖੱਬੇ ਪੱਖੀ ਵਿਰੋਧੀ ਇਹ ਕੁਛ ਹੋਣਾ ਹੀ ਨਹੀਂ ਚਾਹੀਦਾ। ਇਹ ਤਾਂ ਹੁੰਦਾ ਜਿੱਥੇ ਇਲੈਕਸ਼ਨ ਹੁੰਦੇ ਆ। ਮੈਂ ਜਿਹੜਾ ਤੁਹਾਨੂੰ ਸੰਵਿਧਾਨ ਦੀ ਗੱਲ ਕੀਤੀ ਸਿਲੈਕਸ਼ਨ ਵਾਲੇ ਸੰਵਿਧਾਨ ਦੀ ਗੱਲ ਕੀਤੀ ਉਹ ਬਹੁਤ ਵਿਚਾਰਾਂ ਤੋਂ ਬਾਅਦ ਹੋਣ ਚ ਆਇਆ। ਸਾਨੂੰ ਪਿਛਲੇ 3-4 ਸਾਲ ਲੱਗ ਗਏ ਉਸ ਸੰਵਿਧਾਨ ਨੂੰ ਸੋਧਦਿਆਂ ਹੋਇਆ ਤੇ ਹਜੇ ਵੀ ਜਿਹੜਾ ਮੇਰਾ ਪਰਸਨਲ ਮੰਨਣਾ ਉਹ ਹਜੇ ਵੀ 60-65% ਸੰਵਿਧਾਨ ਆ, ਹਜੇ 35% ਉਹਦੇ ਚ ਸੋਧਾਂ ਹੋਰ ਹੋਣਗੀਆਂ ਆਉਣ ਵਾਲੇ 5 ਸਾਲਾਂ ਦੇ ਵਿੱਚ, ਕਿਉਂਕਿ ਉਹ ਚੀਜ਼ਾਂ ਉਦੋਂ ਬਦਲਣਗੀਆਂ ਜਦੋਂ ਅਸੀਂ ਉਸ ਚ ਵਿਚਰਾਂਗੇ ਤੇ ਆਨ ਗੋਇੰਗ ਚ ਪ੍ਰੋਜੈਕਟ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਉਹਨਾਂ ਨੂੰ ਦੇਖ ਕੇ ਫਿਰ ਉਹ ਸੰਵਿਧਾਨ ਚ ਹੋਰ ਸੋਧਾਂ ਹੋਣਗੀਆਂ। ਪਰ ਇਹ ਸਾਨੂੰ ਕੱਢਣੇ ਪੈਣਾ ਜਦੋਂ ਸਾਡੇ ਇਲੈਕਸ਼ਨ ਖਤਮ ਹੋ ਗਏ ਨਾ ਤੇ ਸਿਲੈਕਸ਼ਨ ਸ਼ੁਰੂ ਹੋ ਗਈ। ਤੇ ਜੇ ਹੁਣ ਸ਼੍ਰੋਮਣੀ ਕਮੇਟੀ ਦੀ ਗੱਲ ਮੰਨ ਲਈਏ, ਸ਼੍ਰੋਮਣੀ ਕਮੇਟੀ ਦੇ 100-125 ਬੰਦਾ ਚੁਣਿਆ ਜਾਂਦਾ ਅੱਡੋ ਅੱਡ ਏਰੀਆ ਦੇ ਵਿੱਚ, ਕੀ ਤੁਹਾਨੂੰ ਨੀ ਪਤਾ ਤੁਹਾਡੇ ਏਰੀਆ ਦੇ ਵਿੱਚ ਡਿਜ਼ਰਵਿੰਗ ਬੰਦਾ ਕੌਣ? ਸਾਰੀ ਦੁਨੀਆਂ ਨੂੰ ਪਤਾ ਵੀ ਡਿਜ਼ਰਵਿੰਗ ਬੰਦਾ ਫਲਾਨਾ, ਜਿਹੜਾ ਸਿੱਖੀ ਦਾ ਵੀ ਪੂਰਾ ਪਹਿਰੇਦਾਰ ਆ, ਜਿਹੜੇ ਨੂੰ ਇਤਿਹਾਸ ਵੀ ਪਤਾ, ਜਿਹੜੇ ਨੂੰ ਕਾਨੂੰਨ ਵੀ ਪਤਾ, ਜਿਹੜਾ ਕੋਈ ਜਿਹਨੂੰ ਇਹ ਵੀ ਪਤਾ ਵੀ ਸਿੱਖਿਜ਼ਮ ਨੂੰ ਫਲਾਇਆ ਕਿਵੇਂ ਜਾ ਸਕਦਾ, ਇਹਦੇ ਭਲੇ ਦੇ ਕੀ ਕੰਮ ਆ, ਪੜ੍ਹਿਆ ਲਿਖਿਆ ਵੀ ਆ, ਸਾਰੀਆਂ ਗੱਲਾਂ ਚ ਹਰੇਕ ਏਰੀਏ ਚ ਹਰੇਕ ਹਲਕੇ ਚ ਇੱਕ ਅੱਧਾ ਬੰਦਾ ਤਾਂ ਇਹ ਜਿਹਾ ਹੁੰਦਾ ਹੀ ਆ ਜਿਹਦਾ ਆਪਾਂ ਨਾਂ ਲੈ ਸਕਦੇ ਹਾਂ ਵੀ ਭਾਈ। ਜਿਵੇਂ ਅੱਜ ਮੈਂ ਐਡਲੇਡ ਤੋਂ ਸਰਦਾਰ ਬਲਦੇਵ ਸਿੰਘ ਧਾਲੀਵਾਲ ਦਾ ਨਾਂ ਲਿਆ ਵੀ ਭਾਈ ਉਹ ਬੰਦਾ ਇਸ ਗੱਲਾਂ ਤੋਂ ਜੈਨੂ ਹੋਣਾ, ਇਹ ਉਮਰ ਦੇ ਜਿਹੜੇ ਮੋੜ ਚ ਆ, ਹੋ ਸਕਦਾ ਉਹਦੇ ਪਿਛਲੀ ਉਮਰ ਚ ਕੋਈ ਮਾੜੇ ਕੰਮ ਕਰੇ ਹੁਣ ਮਾੜਾ ਹੋਵੇ, ਪਰ ਜੋ ਅੱਜ ਦੀ ਘੜੀ ਆ ਜਾਂ ਜਿੰਨਾ ਕੁ ਚਿਰ ਤੋਂ ਮੈਂ ਜਾਣਦਾ ਉਹ ਜੈਨੂਨ ਪਰਸਨ ਆ। ਸੋ ਮੈਂ ਰਿਕਮੈਂਡ ਕਰਦਾ ਉਹਨਾਂ ਨੂੰ ਵੀ ਜੇ ਕੱਲ ਨੂੰ ਕੋਈ ਸ਼੍ਰੋਮਣੀ ਕਮੇਟੀ ਇੱਥੋਂ ਮੈਂਬਰ ਚੁਣਦੀ ਹੈ ਤਾਂ ਮੈਂ ਕਹੂੰਗਾ ਵੀ ਠੀਕ ਆ ਜੀ ਉਹ ਜੈਨੂਨ ਪਰਸਨ ਆ, ਉਹਨਾਂ ਨੂੰ ਚੁਣ ਲਓ, ਉਹ ਸਿੱਖਿਜ਼ਮ ਦੇ ਵੱਡੇ ਫਲਸਫੇ ਦੀ ਗੱਲ ਕਰਨਗੇ, ਛੋਟੇ ਦੀ ਨਹੀਂ ਕਰਦੇ ਵੀ ਆਹ ਦੇ ਦਿਓ ਜੀ ਉਹ ਦੇ ਦਿਓ ਜੀ, ਨਿੱਕੀਆਂ ਮੋਟੀਆਂ ਮੰਗਾਂ ਤੇ ਨਹੀਂ ਉਹ ਕਰਦੇ, ਉਹ ਵੱਡਾ ਤੇ ਦੂਰ ਅੰਦੇਸ਼ੀ ਚੀਜ਼ ਸੋਚਣਗੇ। ਸੋ ਇਹੋ ਜਿਹੇ ਦੂਰ ਅੰਦੇਸ਼ੀ ਲੋਕਾਂ ਦੀ ਸਾਨੂੰ ਲੋੜ ਆ ਤੇ ਉਹ ਮੈਂ ਇਲੈਕਸ਼ਨ ਦੀ ਥਾਂ ਤੇ ਸਿਲੈਕਟ ਹੋ ਕੇ ਉਹ ਆਉਣ ਤੇ ਫੇਰ ਮੈਂ ਤੁਹਾਨੂੰ ਦਿਖਾਉਣਾ ਵੀ ਉਹ ਸਿਲੈਕਟ ਟੀਮ ਆ ਨਾ ਜਿਹੜੀ ਉਹਨੂੰ ਬਦਲਣ ਦੀ ਲੋੜ ਵੀ ਨਹੀਂ ਪੈਣੀ ਤੁਹਾਨੂੰ ਰੋਜ਼ ਰੋਜ਼, ਤੇ ਲੱਖਾਂ ਰੁਪਈਆ ਜਿਹੜਾ ਇਲੈਕਸ਼ਨਾਂ ਤੇ ਖਰਚ ਹੁੰਦਾ ਉਹਦੀ ਲੋੜ ਨਹੀਂ ਹੈਗੀ, ਲੋਕਾਂ ਦੇ ਮੂੰਹ ਨਹੀਂ ਮੋਟੇ ਹੁੰਦੇ ਕਿਸੇ ਦੇ। ਹਾਂ ਜੋ ਜੈਨੂਨ ਬੰਦਾ ਰਹਿ ਦਿੰਦਾ, ਜੈਨੂਨ ਬੰਦਾ ਗੱਲ ਕਰਦਾ, ਉਹਦੀ ਹੱਲਾਸ਼ੇਰੀ ਦੇ ਉਹਨੂੰ ਅੱਗੇ ਲੈ ਕੇ ਆਓ ਤੇ ਉਹਨੂੰ ਆਈਡੈਂਟੀ ਕਰੋ ਉਹਦੀ ਵੀ ਆਹ ਬੰਦਾ ਭਾਈ ਸਾਡੇ ਏਰੀਏ ਚ ਵਧੀਆ, ਇਹ ਗੁਰਦੁਆਰਾ ਸਾਹਿਬ ਦੀ ਜਿਹੜੀ ਕਮੇਟੀ ਆ ਉਹਦੇ ਵਿੱਚ ਜਾਣਾ ਚਾਹੀਦਾ। ਸੋ ਇੱਥੇ ਕਮੀ ਆ ਕਿਤੇ ਨਾ ਕਿਤੇ ਸਾਡੀ
ਜੀ ਬਿਲਕੁਲ। ਤੇ ਰਾਜੀਵ ਬਾਂਸਲ ਸੁਖਵਿੰਦਰ ਸੋਨ ਹੁਣੀ ਵੀ ਸਾਡੇ ਨਾਲ ਸਾਂਝ ਪਾਈ ਹੈ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਨੂੰ। ਤੇ ਉਸ ਤੋਂ ਬਾਅਦ ਸਾਡੇ ਨਾਲ ਜੀ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਤੇ ਕਹਿ ਰਹੇ ਨੇ ਕਿ ਇਟਲੀ ਸੁਪਰੀਮ ਕੋਰਟ ਦੇ ਫੈਸਲੇ ਵਰਗੇ ਫੈਸਲੇ ਹੋਰ ਵੀ ਦੇਸ਼ਾਂ ਚ ਆਉਣ ਦੇ ਆਸਾਰ ਨਜ਼ਰ ਆਉਂਦੇ ਹਨ ਜੇ ਹਾਲਾਤ ਨਾ ਬਦਲੇ ਤਾਂ। ਸਾਰੀ ਦੁਨੀਆਂ ਦੀਆਂ ਨਜ਼ਰਾਂ ਚ ਇਕ ਹੀ ਬੰਦਾ ਕਾਰਨ ਬਣਿਆ ਦਿਸਦਾ ਹੈ, ਸਾਡੇ ਧਾਰਮਿਕ ਅਦਾਰੇ ਸੁੱਤੇ ਪਏ ਨੇ, ਇਸ ਬਾਰੇ ਕੋਈ ਐਕਸ਼ਨ ਕਿਉਂ ਨਹੀਂ ਲੈਂਦੇ, ਤੁਹਾਡਾ ਇਸ ਬਾਰੇ ਕੀ ਕਹਿਣਾ ਹੈ?
ਬਿਲਕੁਲ ਜੀ ਬਿਲਕੁਲ, ਇਸ ਟਾਈਮ ਜਿਹੜਾ ਐਕਸ਼ਨ ਆਪਾਂ ਪਹਿਲੇ ਬਾਕੀ ਗੱਲਾਂ ਦਾ ਬਹੁਤ ਇਸ ਤੇ ਚਰਚਾ ਕਰ ਚੁੱਕੇ ਹਾਂ ਸਾਰੇ ਵਿਸ਼ੇ ਤੇ, ਪਰ ਬਿਲਕੁਲ ਜਿਹੜਾ ਐਕਸ਼ਨ ਦਾ ਕੰਮ ਆ ਉਹ ਐਕਸ਼ਨ ਲੈ ਸਕਦੀ ਆ ਹੁਣ ਸ਼੍ਰੋਮਣੀ ਕਮੇਟੀ। ਸ਼੍ਰੋਮਣੀ ਕਮੇਟੀ ਆਈਡੈਂਟੀ ਕਰੇ ਵੀ ਕਲੇਸ਼ ਦੀ ਜੜ ਕਿੱਥੋਂ ਸ਼ੁਰੂ ਹੋਈ, ਕੌਣ ਬੰਦਾ ਕਲੇਸ਼ ਕਰਨ ਵਾਲਾ, ਕਿੱਥੋਂ ਇਹ ਚਿਣਗ ਪਈ, ਚਾਹੇ ਉਹ ਫੇਸਬੁੱਕੀਏ ਨੇ ਪਾਈ ਕਿਸੇ ਨੇ ਚਾਹੇ ਕਿਸੇ ਨੇ ਵੀ ਪਾਈ, ਉਹਨੂੰ ਨੰਗਾ ਕਰਨ ਕੌਮ ਮੂਹਰੇ, ਨੰਗਾ ਕਰਕੇ ਉਹਨੂੰ ਦਿਖਾਉਣ ਵੀ ਆਹ ਬੰਦਾ ਜੀ ਇਹਨੇ ਇਹ ਕੀਤਾ ਤੇ ਉਹਨੂੰ ਪੰਥ ਚੋਂ ਛੇਕਣ, ਉਹ ਉਹੀ ਇੱਕ ਵਧੀਆ ਤਰੀਕਾ।
ਬਿਲਕੁਲ ਬਰਾੜ ਸਾਹਿਬ ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਗੁਰਸ਼ਰਨ ਕੰਦੋਲਾ ਹੁਣੀ ਵੀ ਮੈਲਬਨ ਤੋਂ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਗੌਰਵ ਸ਼ਰਮਾ ਹੁਣਾਂ ਨੇ ਜਿਨ੍ਹਾਂ ਨੇ ਪੁੱਛਿਆ ਸੀ ਕਿ ਭਾਜਪਾ ਸਰਕਾਰ ਦੇ ਪੂਰੇ ਹੋਣ ਤੇ ਤੁਸੀਂ ਕੀ ਕਹੋਗੇ ਉਹਨਾਂ ਨੇ ਲਿਖਿਆ ਹੈ ਕਿ RSS ਨੇ ਸਾਲਾਨਾ ਮੀਟਿੰਗ ਇਸ ਵਾਰ ਜੰਮੂ ਵਿਚ ਕਰਨ ਦਾ ਫੈਸਲਾ ਕੀਤਾ ਹੈ ਤੇ ਅਮਿਤ ਸ਼ਾਹ ਵੀ ਉਸ ਵਿਚ ਭਾਗ ਲੈਣਗੇ ਕੀ ਤੁਹਾਨੂੰ ਇਹ ਠੀਕ ਲੱਗਦਾ ਹੈ ਮੈਨੂੰ ਲੱਗਦਾ ਹੈ ਕਿ ਇਸ ਦੇ ਨਾਲ ਕਸ਼ਮੀਰ ਵਿਚ ਤਣਾਅ ਹੋਰ ਵਧੇਗਾ
ਦੇਖੋ ਫਰਕ ਪਊਆ ਜਿਹੜੀਆਂ ਹੁਣ ਵੱਖਵਾਦੀ ਪਾਰਟੀਆਂ ਵੱਖਵਾਦੀ ਲੋਕ ਆ ਉਹਨਾਂ ਨੇ ਇਸ ਚੀਜ਼ ਦੀ ਵਿਰੋਧਤਾ ਕਰਨੀ ਆ ਕਿਉਂਕਿ ਉਹ ਸ਼ੁਰੂ ਤੋਂ ਹੀ RSS ਨੂੰ ਆਪਦਾ ਜਿਹੜਾ ਇੱਕ ਦੁਸ਼ਮਣ ਮੰਨਦੇ ਆ ਰਹੇ ਆ ਚਾਹੇ ਜੰਮੂ ਕਸ਼ਮੀਰ ਆ ਚਾਹੇ ਪੰਜਾਬ ਆ ਪਰ ਹੁਣ ਜੇ ਉੱਥੇ ਜਾ ਕੇ ਕੋਈ ਅਹਿਮ ਮੀਟਿੰਗ ਕੀਤੀ ਜਾਂਦੀ ਆ ਤੇ ਭਾਵੇਂ ਉਹ ਮੀਟਿੰਗ ਦਾ ਅਸਰ ਇਹ ਨਹੀਂ ਹੈ ਵੀ ਕਿੱਥੇ ਕੀਤੀ ਜਾਂਦੀ ਹੈ ਤਾਂ ਕੋਈ ਫਰਕ ਨਹੀਂ ਹੁੰਦਾ ਪਰ ਇੱਕ ਸੰਭੋਲਿਕ ਤੌਰ ਦੇ ਉੱਤੇ ਉਹਨਾਂ ਨੂੰ ਉਹਨਾਂ ਦੀ ਹਾਰ ਦਿਖਾਈ ਦੇ ਦੂਗੀ ਸੰਭੋਲਿਕ ਤੌਰ ਤੇ ਇਹਨੂੰ ਲੱਗੂਗਾ ਵੀ ਅਸੀਂ ਜੇਤੂ ਅਸੀਂ ਤੁਹਾਡੀ ਧਰਤੀ ਤੇ ਆ ਕੇ ਆਪਦਾ ਇੱਕ ਮੀਟਿੰਗ ਕਰ ਗਏ ਆ ਸੋ ਇਹ ਕਿਤੇ ਨਾ ਕਿਤੇ ਛਿੰਝ ਛੇੜਨ ਵਾਲਾ ਕੰਮ ਆ ਜਾਂ ਪ੍ਰੈਸ਼ਰ ਵਧਾਉਣ ਵਾਲਾ ਕੰਮ ਆ ਵਾਕਈ ਇਹਦੇ ਮਾੜੇ ਇਫੈਕਟ ਹੀ ਆਉਣਗੇ
ਜੀ ਬਿਲਕੁਲ ਬਰਾੜ ਸਾਹਿਬ ਰਵਿੰਦਰ ਰਵੀ ਹੁਣੀ ਜੁੜੇ ਨੇ ਤੇ ਸਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬੜਾ ਹੀ ਪਿਆਰਾ ਜਿਹਾ ਫੋਟੋ ਮੈਸੇਜ ਭੇਜਿਆ ਇਹਨਾਂ ਨੇ ਗੁੱਡ ਮਾਰਨਿੰਗ ਦਾ ਤੇ ਜੋਗਿੰਦਰ ਸਿੰਘ ਸੋਹੀ ਜਗਰਾਓ ਸਿਡਨੀ ਤੋਂ ਸਾਂਝ ਪਾਈ ਹੈ ਜੀ ਇਹਨਾਂ ਨੇ ਤੇ ਗੁੱਡ ਮਾਰਨਿੰਗ ਬੁਲਾ ਰਹੇ ਨੇ ਇੰਜੋਇੰਗ ਯੂਅਰ ਪ੍ਰੋਗਰਾਮ ਕਹਿੰਦੇ ਗੋਇੰਗ ਰੀਅਲੀ ਗੁੱਡ ਤੇ ਨਾਲ ਇਹਨਾਂ ਨੇ ਇੱਕ ਵਿਚਾਰ ਭੇਜਿਆ ਕਹਿੰਦੇ ਕਿਸੇ ਦੀ ਚੰਗਿਆਈ ਦਾ ਇੰਨਾ ਫਾਇਦਾ ਵੀ ਨਾ ਉਠਾਓ ਕਿ ਉਹ ਬੁਰਾ ਬਣਨ ਲਈ ਮਜਬੂਰ ਹੋ ਜਾਏ ਯਾਦ ਰੱਖੋ ਕਿ ਬੁਰਾ ਹਮੇਸ਼ਾ ਉਹੀ ਬਣਦਾ ਹੈ ਜੋ ਪਹਿਲਾਂ ਚੰਗਾ ਬਣ ਕੇ ਟੁੱਟ ਚੁੱਕਾ ਹੋਵੇ ਜੋਗਿੰਦਰ ਸੋਹੀ ਹੁਣਾਂ ਦੇ ਵਿਚਾਰ ਹੈ ਜੀ ਇਹ ਤੇ ਦਲਜੀਤ ਸਿੰਘ ਮਹਿਤਾ ਜੀ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਵੀ ਇਹਨਾਂ ਨੇ ਸਾਂਝ ਪਾਈ ਹੈ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਰਾੜ ਸਾਹਿਬ ਤੁਹਾਨੂੰ ਤੇ ਇਹਨਾਂ ਨੇ ਗੁਰਬਾਣੀ ਦੀਆਂ ਕੁਝ ਤੁਕਾਂ ਜਿਹੜੀਆਂ ਉਹ ਸਾਡੇ ਨਾਲ ਸਾਂਝੀਆਂ ਕੀਤੀਆਂ ਵਿਸਰ ਗਈ ਸਪਤਾਤ ਪਰ ਆਈ ਜਬ ਤੇ ਸਾਧ ਸੰਗਤ ਮੋਹ ਪਾਈ ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਮ ਕੋ ਬਨ ਆਈ ਜੋ ਪ੍ਰਭ ਕੀਨੋ ਸੋ ਪਲ ਮਾਨਿਓ ਇਹ ਸੁਮਿਤ ਸਾਧੂ ਤੇ ਪਾਈ ਸਭ ਮੈਂ ਰਵ ਰਹਿਆ ਪ੍ਰਭ ਏਕੇ ਪੇਖ ਪੇਖ ਨਾਨਕ ਬਿਗਸਾਈ ਸੋ ਬਹੁਤ ਹੀ ਪਿਆਰੇ ਜੇ ਇਹਨਾਂ ਨੇ ਗੁਰਬਾਣੀ ਦੇ ਵਿੱਚ ਤੁਕਾਂ ਜਿਹੜੀਆਂ ਸਾਂਝੀਆਂ ਕੀਤੀਆਂ ਨੇ ਸੋ ਜ਼ਰੂਰਤ ਹੈ ਜੀ ਇਹ ਕਹਿੰਦੇ ਵੀ ਗੁਰਬਾਣੀ ਦਾ ਇੱਕ ਸ਼ਬਦ ਵੀ ਇੱਕ ਤੁਕ ਵੀ ਜੇ ਅਸੀਂ ਪੂਰੇ ਦਿਨ ਦੇ ਵਿੱਚ ਆਪਣੇ ਅਮਲ ਦੇ ਵਿੱਚ ਲਿਆ ਸਕੀਏ ਉਹਦੇ ਤੇ ਵਿਚਾਰ ਕਰ ਸਕੀਏ ਤਾਂ ਸਾਡਾ ਦਿਨ ਜਿਹੜਾ ਸਫਲ ਹੋ ਜਾਏ ਕੁਛ ਨਾ ਕੁਛ ਸਿੱਖ ਕੇ ਨਿਕਲੀਏ ਉਸ ਦਿਨ ਚੋਂ ਅੱਗੇ ਸੋ ਇਹ ਗੁਰੂ ਗ੍ਰੰਥ ਸਾਹਿਬ ਜਿਹੜਾ ਖਜ਼ਾਨਾ ਸਾਡੇ ਕੋਲ ਗੁਰਬਾਣੀ ਦੇ ਰੂਪ ਵਿੱਚ ਪਿਆ ਹੋਇਆ ਹੈ ਜ਼ਰੂਰਤ ਹੈ ਜੀ ਇਹਨੂੰ ਅਸੀਂ ਇਹ ਜਿਹੜੇ ਬਾਹਰੀ ਦਿਖਾਵਿਆਂ ਵਿੱਚ ਪਏ ਹੋਏ ਆ ਜਾਂ ਬਾਹਰੀ ਝਗੜਿਆਂ ਦੇ ਵਿੱਚ ਪਏ ਹੋਏ ਆ ਜ਼ਰੂਰਤ ਹੈ ਸਾਨੂੰ ਆਪਣੇ ਅੰਦਰ ਵੱਲ ਮੁੜਨ ਦੀ ਆਪਣੇ ਅੰਦਰ ਵੱਲ ਝਾਤ ਮਾਰਨ ਦੀ
ਜੀ ਜੀ ਸੁਖਪ੍ਰੀਤ ਦਲਜੀਤ ਸਿੰਘ ਹੋਰਾਂ ਨੇ ਜਿਹੜਾ ਫਲਸਫਾ ਸਾਡੇ ਲਈ ਭੇਜਤਾ ਸੋ ਇਸ ਫਲਸਫੇ ਤੇ ਸਾਨੂੰ ਕੰਮ ਕਰਨਾ ਬਣਦਾ
ਜੀ ਬਿਲਕੁਲ ਕੋਸ਼ਿਸ਼ ਕਰਾਂਗੇ ਬਰਾੜ ਸਾਹਿਬ ਤੇ ਵਿਟੂ ਬੋਪਾਰਾ ਮਿਲਡੂਰਾ ਤੋਂ ਜੁੜੇ ਨੇ ਜੀ ਤੇ ਇਹਨਾਂ ਨੇ ਵੀ ਆਪਣਾ ਜਿਹੜਾ ਵੈਦਰ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਸਾਂਝਾ ਕੀਤਾ ਹੈ ਅੱਜ ਇਹਨਾਂ ਦਾ ਮਿਲਡੂਰਾ ਚ ਵੱਧ ਤੋਂ ਵੱਧ ਤਾਪਮਾਨ 20 ਡਿਗਰੀ ਤੱਕ ਜਾਏਗਾ ਤੇ ਬਾਰਿਸ਼ ਦੇ ਆਸਾਰ ਉੱਥੇ ਵੀ ਬਣੇ ਹੋਏ ਨੇ ਤੋ ਇਹੋ ਜਿਹਾ ਹੀ ਮੌਸਮ ਜਿਹੜਾ ਐਡੀਲੇਡ ਦੇ ਵਿੱਚ ਬਰਾੜ ਸਾਹਿਬ ਸੋ ਅੱਜ ਅਸੀਂ ਖਬਰਾਂ ਦੇ ਵਿੱਚ ਦੇ ਨਾਲ ਨਾਲ ਹੋਰ ਮੁੱਦਿਆਂ ਜਾਂ ਹੋਰ ਕਈ ਵਿਚਾਰ ਜਿਹੜੇ ਅੱਜ ਅਸੀਂ ਬੈਠ ਕੇ ਸਾਂਝੇ ਕੀਤੇ ਆ ਬਰਾੜ ਸਾਹਿਬ ਤੇ ਜਿਹੜੇ ਸਾਡੇ ਸਾਰੇ ਲਿਸਨਰ ਦੇ ਉਹ ਵੀ ਮੈਨੂੰ ਸੰਤੁਸ਼ਟ ਨਜ਼ਰ ਆ ਰਹੇ ਨੇ ਸੋ ਬਾਕੀ ਜਿਹੜੀਆਂ ਮੇਨ ਸੁਰਖੀਆਂ ਅਖਬਾਰਾਂ ਦੀਆਂ ਉਹਨਾਂ ਵੱਲ ਮੇਰੀ ਜ਼ਿਆਦਾ ਨਜ਼ਰ ਨਹੀਂ ਗਈ ਕਿਉਂਕਿ ਅਸੀਂ ਆਪਣੇ ਹੋਰ ਮੁੱਦਿਆਂ ਵਿੱਚ ਕਰ ਲਏ ਪਰ ਇੱਕ ਬੜੀ ਫਨੀ ਜਿਹੀ ਗੱਲ ਬਰਾੜ ਸਾਹਿਬ ਇੱਕ ਹੋਰ ਸੁਰਖੀ ਆਈ ਹੋਈ ਹੈ ਕਿ ਅਸਲੇ ਦੇ ਜ਼ੋਰ ਤੇ ਲਾੜੇ ਨੂੰ ਚੁੱਕ ਕੇ ਲੈ ਗਈ ਪ੍ਰੇਮਿਕਾ ਸੋ ਇਹ ਦੇਖ ਲੋ ਪੇ ਹੁਣ ਯਾਨੀ ਬੜੇ ਫਿਲਮੀ ਅੰਦਾਜ਼ ਦੇ ਵਿੱਚ ਕਹਿੰਦੇ ਸਭ ਕੁਝ ਹੋਇਆ ਇਹਦੇ ਬਾਰੇ ਤੁਸੀਂ ਵੀ ਦੱਸੋ ਕੁਝ
ਬਿਲਕੁਲ ਜੀ ਮੈਂ ਵੀ ਦੇਖ ਰਿਹਾ ਸੀ ਖਬਰ ਤੇ ਕਹਿੰਦੇ ਆ ਜੀ ਉਹ ਕੋਈ ਦੋਨੇ ਜਾਣੇ ਕੰਮ ਕਰਦੇ ਸੀ ਕਿਸੇ ਡਾਕਟਰ ਦੇ ਤੇ ਉੱਥੇ ਉਹਨਾਂ ਦਾ ਆਪਸ ਵਿੱਚ ਵਾਅਦੇ ਹੋਏ ਸੀ ਵਿਆਹ ਕਰਵਾਉਣ ਦੇ ਪਰ ਅਖੀਰ ਉਹ ਮੁੰਡੇ ਨੇ ਕਿਤੇ ਹੋਰ ਵਿਆਹ ਕਰਾਉਣ ਦੀ ਜੋ ਕੋਸ਼ਿਸ਼ ਕੀਤੀ ਤਾਂ ਉਹ ਕੁੜੀ ਨੇ ਦਲੇਰਾਣਾ ਕਦਮ ਕੀਤਾ ਜੀ ਉਹ ਕੁੜੀ ਆਪਣੇ ਨਾਲ ਰਾਤ ਨੂੰ ਕੁਝ ਇੱਕ ਬੰਦੇ ਲੈ ਕੇ ਆ ਗਈ ਆ ਤੇ ਪਿਸਤੌਲ ਕੰਨ ਤੇ ਲਾ ਕੇ ਉਸ ਮੁੰਡੇ ਨੂੰ ਲੈ ਗਈ ਨਾਲ ਤੇ ਨਾਲ ਉਹਨਾਂ ਨੇ ਜਿਹੜਾ ਅਖਬਾਰ ਨੇ ਡਾਇਲੋਗ ਲਿਖਿਆ ਤੇ ਉਹ ਮੈਨੂੰ ਨੀ ਲੱਗਦਾ ਵੀ ਕੁੜੀ ਨੇ ਉੱਥੇ ਬੋਲਿਆ ਹੋਣਾ ਜਾਂ ਨਾ ਬੋਲਿਆ ਹੋਣਾ ਪਰ ਅਖਬਾਰ ਨੇ ਮਸਾਲੇ ਲਾ ਲਾ ਕੇ ਜ਼ਰੂਰ ਲਿਖਿਆ ਤੇ ਉੱਥੇ ਲਿਖਿਆ ਵੀ ਕਹਿੰਦੇ ਜੀ ਆਵੇਂ ਸਾਡੇ ਨਾਲ ਜਾਵੇਂ ਕਿਸੇ ਹੋਰ ਨਾਲ ਤੇ ਇਹ ਕਹਿ ਕੇ ਕੁੜੀ ਨੇ ਕੰਨ ਨਾਲ ਪਿਸਤੌਲ ਲਾ ਕੇ ਕਹਿੰਦੇ ਉਹਨੂੰ ਲੈ ਗਈ ਨਾਲ ਪਰ ਹੋ ਸਕਦਾ ਕਈ ਵਾਰੀ ਇਹ ਅਖਬਾਰਾਂ ਵੀ ਥੋੜੇ ਜਿਹੇ ਮਸਾਲੇ ਲਾ ਦਿੰਦੀਆਂ ਤੇ ਪਰ ਕੁੱਲ ਮਿਲਾ ਕੇ ਜਿਹੜਾ ਇਹ ਸਟੈਪ ਆ ਇਹ ਕਾਫੀ ਲੋਕਾਂ ਨੂੰ ਹੋਰ ਗਾਂਹ ਵਾਲਿਆਂ ਨੂੰ ਅਵੇਅਰ ਕਰੂਗਾ ਜਿਹੜੇ ਲੋਕ ਫਲਰਟ ਦੇ ਵਿੱਚ ਜਾਂ ਫਲਰਟ ਨਾਲ ਜ਼ਿੰਦਗੀ ਜਿਉਂ ਕੇ ਕਿਸੇ ਦਾ ਜ਼ਿੰਦਗੀ ਬਰਬਾਦ ਕਰਦੇ ਆ ਜਾਂ ਹੋਰ ਉਹ ਉਹਨਾਂ ਲੋਕਾਂ ਲਈ ਇੱਕ ਸਬਕ ਹੀ ਆ ਪਰ ਮੈਂ ਥੋੜਾ ਜਿਹਾ ਇਸ ਗੱਲ ਤੋਂ ਹੈਰਾਨ ਆ, ਇਹ ਹੋਇਆ ਯੂਪੀ ਦੇ ਵਿੱਚ ਆ, ਤੇ ਯੂਪੀ ਦੇ ਵਿੱਚ ਮੁੱਖ ਮੰਤਰੀ ਬਣੀ ਉਹ ਇਸ ਟਾਈਮ ਬਹੁਤ ਜ਼ਿਆਦਾ ਸਖਤੀ ਕੀਤੀ ਹੋਈ ਆ, ਉਹ ਕਹਿੰਦਾ ਇਹੋ ਜਿਹਾ ਕੁਛ ਕੋਈ ਕੁੜੀ ਮੁੰਡਾ ਕਰ ਹੀ ਨਹੀਂ ਸਕਦਾ ਜਿਹੜਾ ਕਿ ਸੰਸਕਾਰਾਂ ਤੋਂ ਬਾਹਰ ਹੋਵੇ। ਤਾਂ ਇਹ ਤਾਂ ਫਿਰ ਇੱਕ ਕੁੜੀ ਜੇ ਇੱਦਾਂ ਆ ਕੇ ਇੱਕ ਦੇ ਜ਼ੋਰ ਨਾਲ ਲੈ ਕੇ ਜਾਂਦੀ ਆ ਤਾਂ ਉਹ ਸੰਸਕਾਰਾਂ ਤੋਂ ਤਾਂ ਬਾਹਰ ਦੀ ਗੱਲ ਹੀ ਆ ਜੀ ਉਹ।
ਜੀ ਬਿਲਕੁਲ, ਬਰਾੜ ਸਾਹਿਬ ਬੜਾ ਦਿਲੇਰਾਨਾ ਦਲੇਰੀ ਵਾਲਾ ਜਿਹੜਾ ਕਦਮ ਆ ਉਹਨੇ ਚੁੱਕਿਆ, ਪਰ ਬਿਲਕੁਲ ਕਿਤੇ ਨਾ ਕਿਤੇ ਗੱਲ ਜਿਹੜੀ ਸਾਡੇ ਸੰਸਕਾਰਾਂ ਦੀ ਆ ਉਹ ਆੜੇ ਆ ਜਾਂਦੀ ਹੈ। ਪਰ ਗੱਲ ਇਹ ਹੁੰਦੀ ਹੈ ਕਿ ਜਦੋਂ ਤੁਸੀਂ ਸ਼ੁਰੂ ਦੇ ਵਿੱਚ ਕੋਈ ਕਮਿਟਮੈਂਟ ਕਰਦੇ ਹੋ ਕਿਸੇ ਨਾਲ ਤੇ ਉਹ ਸੋਚ ਸਮਝ ਕੇ ਕਰੋ, ਜੇ ਤੁਸੀਂ ਕੀਤੀ ਹੈ ਤੇ ਫਿਰ ਉਹਨੂੰ ਨਿਭਾਓ, ਪਰ ਉਹ ਨਿਭਾਉਣ ਦੇ ਵਿੱਚ ਜਿਹੜੇ ਤੁਹਾਨੂੰ ਆਪਣੇ ਸੰਸਕਾਰ ਹੈ ਆਪਣੇ ਮਾਂ ਬਾਪ ਹੈ ਉਹਨਾਂ ਨੂੰ ਨਹੀਂ ਭੁੱਲਣਾ ਚਾਹੀਦਾ।
ਬਿਲਕੁਲ ਜੀ ਬਿਲਕੁਲ
ਜੀ। ਬਰਾੜ ਸਾਹਿਬ ਜਸਵੰਤ ਸਿੰਘ ਕੈਨਬਰਾ ਤੋਂ ਸਾਂਝ ਪਾਈਏ, ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ ਸਾਰਿਆਂ ਨੂੰ ਤੇ ਕਹਿੰਦੇ ਆਰ ਐਸ ਐਸ ਵਾਲੇ ਥੋੜਾ ਜਿਹਾ ਹੋਰ ਐਫਰਟ ਕਰ ਲੈਂਦੇ, ਸ਼੍ਰੀ ਨਗਰ ਹੀ ਕਰ ਲੈਂਦੇ ਕਹਿੰਦੇ ਜਿਹੜੀ ਮੀਟਿੰਗ ਕਰਨੀ ਆ ਉਹਨਾਂ ਨੇ। ਤੇ ਧਨੀ ਸਾਹਿਬ ਕਹਿ ਰਹੇ ਨੇ ਕਿ ਭਾਜੀ ਸੋਮਾਨੀ ਮੈਨੂੰ ਸਮਝ ਨਹੀਂ ਆ ਰਿਹਾ, ਇਹਨਾਂ ਨੇ ਇੰਗਲਿਸ਼ ਵਿੱਚ ਲਿਖਿਆ ਹੋਇਆ ਭਾਜੀ, ਸ਼੍ਰੋਮਣੀ ਕਮੇਟੀ ਕਹਿੰਦੀ ਆ ਭਈ ਬਾਦਲ ਦੀ ਪੰਥ ਚੋਂ ਛੇਕਣਾ ਕਿਸੇ ਨੂੰ ਕਿਸ ਨੂੰ ਕਿਉਂ, ਉੱਥੇ ਵੀ ਪੰਥ ਦੇ ਸੇਵਾਦਾਰ ਹੀ ਨੇ, ਮਤਲਬ ਬਾਦਲ ਦੇ ਬੰਦੇ।
ਜੀ ਜੀ ਮੈਨੂੰ ਲੱਗਦਾ ਇਹਨਾਂ ਦਾ ਕਹਿਣ ਦਾ ਭਾਵ ਆ ਵੀ ਸ਼੍ਰੋਮਣੀ ਕਮੇਟੀ ਚੋਂ ਪੰਥ ਚੋਂ ਬਾਦਲ ਨੂੰ ਕਿਵੇਂ ਛੇਕਣਗੇ, ਉਹ ਬੰਦੇ ਤਾਂ ਜੋ ਬਣਾਏ ਲਾਏ ਬਾਦਲ ਦੇ ਆ ਤੇ ਫਿਰ ਉਹ ਕਿਵੇਂ ਉਹਨਾਂ ਦੇ ਖਿਲਾਫ ਜਿਹੜਾ ਫੈਸਲਾ ਕਰਨਗੇ, ਇਹ ਧਨੀ ਰਾਮ ਕਹਿਣਾ ਚਾਹੁੰਦੇ, ਧਨੀ ਸਾਹਿਬ ਕਹਿਣਾ ਚਾਹੁੰਦੇ ਆ ਮੈਨੂੰ ਲੱਗਦਾ। ਤੇ ਪਰ ਦੇਖੋ ਹੁਣ ਇਹੀ ਤਾਂ ਪੰਗਾ ਆਇਆ ਹੋਇਆ ਵੀ ਜਿਹੜੀ ਸਰਵਉੱਚ ਸੰਸਥਾ ਉਹਨੂੰ ਆਪਣੇ ਕੰਟਰੋਲ ਚ ਕਰਕੇ ਹੁਣ ਤੱਕ ਰਾਜ ਵੀ ਕੀਤਾ ਤੇ ਹੁਣ ਵੀ ਜਿਹੜਾ ਉਹਨੂੰ ਆਪਦੀ ਮਰਜ਼ੀ ਨਾਲ ਜਿਹੜਾ ਵੱਡੇ ਬਜਟ ਆ ਉਹਨਾਂ ਨੂੰ ਮੋੜਿਆ ਜਾਂਦਾ, ਆਪਦੇ ਪੱਖ ਚ ਕਰਾਇਆ ਜਾਂਦਾ, ਇਹੀ ਸਾਡੇ ਕੌਮ ਦੀ ਇੱਕ ਤ੍ਰਾਸਦੀ ਆ ਜੀ।
ਜੀ ਬਿਲਕੁਲ ਬਰਾੜ ਸਾਹਿਬ। ਸੋ ਖਬਰਾਂ ਦੇ ਵਿੱਚ ਮੈਂ ਜ਼ਰੂਰਤ ਤੋਂ ਪਹਿਲਾਂ ਹੀ ਤੁਹਾਡਾ ਜ਼ਿਆਦਾ ਟਾਈਮ ਲੈ ਚੁੱਕੀ ਹਾਂ, ਪਰ ਬਰਾੜ ਸਾਹਿਬ ਅੱਜ ਇਸ ਰੁੱਖ ਨੂੰ ਹੁਣ ਗੱਲਾਂ ਬਾਤਾਂ ਦਾ ਜਿਹੜਾ ਸੀ ਖਬਰਾਂ ਦਾ ਕਰ ਰਹੇ, ਥੋੜਾ ਗੰਭੀਰ ਵਿਸ਼ਾ ਵੀ ਹੋ ਗਿਆ, ਸੋ ਇਹਨੂੰ ਮੋੜਦੀਆਂ ਰੁੱਖ ਮੈਂ ਲੈ ਕੇ ਜਾਂਦੀ ਹਾਂ ਫਿਰ ਆਪਣੀਆਂ ਯਾਦਾਂ ਵੱਲ। ਸੋ ਬਰਾੜ ਸਾਹਿਬ ਅੱਜ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅਸੀਂ ਇੱਕ ਰਿਸ਼ਤਾ ਸਾਂਝਾ ਕਰਨਾ ਹੈ ਜੀ, ਉਸ ਨਾਲ ਜੁੜੀਆਂ ਯਾਦਾਂ, ਉਹ ਹੈ ਜੀ ਭਰਾ ਤੇ ਭੈਣ ਦਾ ਰਿਸ਼ਤਾ, ਜਾਂ ਭੈਣ ਭੈਣ ਦਾ ਔਰ ਜਾਂ ਭਰਾ ਭਰਾ ਦਾ, ਯਾਨੀ ਭੈਣ ਭਰਾਵਾਂ ਦਾ ਜਿਹੜਾ ਰਿਸ਼ਤਾ ਉਹ। ਸੋ ਤੁਹਾਨੂੰ ਇਹ ਰਿਸ਼ਤੇ ਨੂੰ ਯਾਦ ਕਰਕੇ ਕਿਹੋ ਜਿਹੀਆਂ ਯਾਦਾਂ ਤੁਹਾਡੀਆਂ ਅੱਖਾਂ ਦੇ ਅੱਗੇ ਆਉਂਦੀਆਂ, ਕਿਹੜੀਆਂ ਸ਼ਰਾਰਤਾਂ ਇਕੱਠੀਆਂ ਕੀਤੀਆਂ ਹੋਈਆਂ ਤੁਸੀਂ, ਜਾਂ ਕਿਹੋ ਜਿਹੇ ਸੀਕ੍ਰੇਟਸ ਜਿਹੜੇ ਉਹ ਤੁਸੀਂ ਇੱਕ ਦੂਜੇ ਨਾਲ ਸਾਂਝੇ ਕਰਦੇ ਹੁੰਦੇ ਸੀ?
ਦੇਖੋ ਹਰ ਬੰਦੇ ਦੇ ਆਪੋ ਆਪਣੇ ਸਟੋਰੀਆਂ ਦੀਆਂ, ਨਿੱਕੀਆਂ ਨਿੱਕੀਆਂ ਸਟੋਰੀਆਂ ਹੁੰਦੀਆਂ। ਅਕਸਰ ਜਦੋਂ ਭੈਣ ਵੱਡੀ ਹੋਵੇ ਉਹ ਭਰਾ ਨੂੰ ਕੇਅਰ ਕਰਦੀ ਆ, ਬਹੁਤ ਕੇਅਰ ਕਰਦੀ ਆ, ਤੇ ਮੇਰੇ ਮਾਮਲੇ ਚ ਵੀ ਇਹੀ ਸੀ। ਪਰ ਕਿਤੇ ਨਾ ਕਿਤੇ ਭਰਾ ਹੁੰਦਾ ਜਿਹੜਾ ਉਹ ਭਾਵੇਂ ਛੋਟਾ ਵੀ ਹੋਵੇ ਤੇ ਉਹ ਆਪਦੀ ਚੌਧਰ ਚਲਾਉਂਦਾ, ਇਹ ਕਹਿੰਦਾ ਵੀ ਮੈਂ ਵੱਡਾ। ਤਾਂ ਸੋ ਮੇਰੀ ਜਿਹੜੀ ਭਾਵੇਂ ਮੈਂ ਉਮਰ ਚ ਛੋਟਾ ਸੀ ਪਰ ਮੇਰਾ ਜਿਹੜਾ ਰੋਹਬ ਸੀ ਉਹ ਸਦਾ ਹੀ ਰਿਹਾ, ਤੇ ਮੈਂ ਮੇਰੀ ਘੂਰੀ ਦੇਖ ਕੇ ਹੀ ਉਹ ਸਹਿਮ ਜਾਂਦੀ ਸੀਗੀ ਚਾਹੇ ਮੇਰੇ ਤੋਂ ਵੱਡੀ ਸੀ। ਤੇ ਉਹ ਮੈਨੂੰ ਜਿਹੜੀ ਇਹ ਚੀਜ਼ਾਂ ਮੈਂ ਦੇਖਿਆ ਨੋਟ ਕੀਤੀਆਂ ਪਰਿਵਾਰ ਦੇ ਵਿੱਚ ਵੀ ਇਹ ਅਕਸਰ ਹੀ ਹੁੰਦਾ ਆ ਵੀ ਚਾਹੇ ਭੈਣ ਵੱਡੀ ਆ ਤੇ ਭਰਾ ਦੀ ਜਿਹੜੀ ਘੂਰੀ ਆ ਉਹ ਕਿਤੇ ਨਾ ਕਿਤੇ ਘੂਰੀ ਹੁੰਦੀ ਆ। ਸੋ ਇਹ ਚੀਜ਼ਾਂ ਸੀ ਸਾਡੇ ਵੀ ਤੇ, ਪਰ ਮੈਂ ਨਿੱਕੀ ਜਿਹੀ ਉਮਰ ਦੇ ਵਿੱਚ ਹੀ ਇੱਕ ਵੱਡਾ ਹਾਦਸਾ ਮੇਰੇ ਸਾਰੀ ਉਮਰ ਮੇਰੇ ਯਾਦ ਰਹੂਗਾ ਜੋ ਮੈਂ ਕਰ ਦਿੱਤਾ ਸੀ, ਅਣਜਾਣੇ ਚ ਕੀਤਾ ਚਾਹੇ ਜਾਣੇ ਚ ਕੀਤਾ, ਪਰ ਉਹਦਾ ਖਮਿਆਜਾ ਮੇਰੇ ਮਾਂ ਬਾਪ ਨੂੰ ਕਈ ਸਾਲ ਤੇ ਮੇਰੀ ਭੈਣ ਨੂੰ ਭੁਗਤਣਾ ਪਿਆ। ਪਰ ਅਖੀਰ ਵਾਹਿਗੁਰੂ ਦੀ ਮਿਹਰ ਵੀ ਉਹ ਉਸ ਦੇ ਵਿੱਚੋਂ ਨਿਕਲਿਆ, 5-4 ਸਾਲ ਦੀ ਮਿਹਨਤ ਜਦੋਂ ਜਾਇਦ ਤੋਂ ਬਾਅਦ ਉਹਦੇ ਵਿੱਚੋਂ ਬਾਹਰ ਆ ਗਏ। ਛੋਟਾ ਜਿਹਾ ਮੈਂ ਸਾਂਝਾ ਕਰਦਾ ਵਰਤਾਰਾ ਜੀ, ਵੀ ਮੈਂ ਬਹੁਤ ਛੋਟਾ ਸੀ, ਹੋਊਂ 7-8 ਸਾਲ ਦਾ, ਤਾਂ ਦੀਵਾਲੀ ਦਾ ਟਾਈਮ ਸੀ ਤੇ ਦੀਵਾਲੀ ਦੇ ਟਾਈਮ ਦੇ ਵਿੱਚ ਜੇ ਤੁਸੀਂ ਪਿੰਡਾਂ ਚ ਰਹਿੰਦੇ ਸੀ ਉਦੋਂ ਤੁਹਾਡੇ ਕੋਲੇ ਕੀ ਸਾਧਨ ਹੁੰਦੇ ਸੀ ਜਿਹੜੇ ਜਿਨ੍ਹਾਂ ਨਾਲ ਤੁਸੀਂ ਘਰ ਡੈਕੋਰੇਟ ਕਰ ਲਓ ਜਾਂ ਤੁਸੀਂ ਘਰ ਦੇ ਵਿੱਚ ਇੱਕ ਦੀਵਾਲੀ ਦਾ ਮਾਹੌਲ ਜਾਂ ਬਣਾ ਲਓ? ਤਾਂ ਉਹਦੇ ਚ ਇੱਕ ਹੋਰ ਸ਼ੌਂਕ ਇਹ ਹੁੰਦਾ ਸੀ ਵੀ ਅਖਬਾਰਾਂ ਚੋਂ ਫੋਟੋਆਂ ਕੱਟ ਲੈਣੀਆਂ। ਸਾਡੇ ਵੇਲੇ ਕਲਰ ਅਖਬਾਰ ਵੀ ਨਹੀਂ ਹੁੰਦੇ ਸੀ, ਦੇਖੋ ਜਿਹੜਾ ਟਾਈਮ ਸੀ ਉਹ, ਇਹ ਗੱਲ 80 ਦੇ ਦਹਾਕੇ ਤੋਂ ਪਹਿਲਾਂ ਦੀ ਆ। ਤੇ ਕਲਰ ਅਖਬਾਰ ਇੱਕ ਦਿਨ ਇੱਕ ਪੇਜ ਆਉਂਦਾ ਹੁੰਦਾ ਸੀਗਾ ਅਕਾਲੀ ਪੱਤਰਿਕਾ ਦਾ, ਤੇ ਉਹਦੇ ਚ ਫਿਲਮੀ ਫੋਟੋਆਂ ਹੁੰਦੀਆਂ, ਖਿਡਾਰੀਆਂ ਖਿਡੂਰੀਆਂ ਦੀਆਂ ਫੋਟੋਆਂ ਹੁੰਦੀਆਂ। ਤੇ ਦੀਵਾਲੀ ਤੋਂ 1-2 ਦਿਨ ਦਾ ਪਹਿਲਾਂ ਦਾ ਦਿਨ ਸੀ ਜੀ, ਘਰੇ ਸਾਫ ਸਫਾਈ ਚੱਲ ਰਹੀ ਸੀ ਤੇ ਮੈਂ ਕੈਂਚੀ ਲੈ ਕੇ, ਕੁਦਰਤੀ 2 ਦਿਨ ਹੀ ਪਹਿਲਾਂ ਜਿਹੜੀ ਕੈਂਚੀ ਨਾ ਘਰੇ ਕੈਂਚੀ ਲਾਉਣ ਵਾਲਾ ਆਇਆ ਸੀ ਤੇ ਉਹ ਲਵਾਈ ਸੀ ਕੈਂਚੀ, ਤਿੱਖੀ ਕਰਵਾਈ ਸੀ ਜਿਹੜੀ ਬਹੁਤ ਭਾਰੀ ਕੈਂਚੀ ਨੀ ਹੁੰਦੀ ਪਿੱਤਲ ਜਿਹਦੇ ਹੈਂਡਲ ਹੁੰਦੇ ਆ ਜਿਹਦੇ, ਉਹ ਕੈਂਚੀ ਸੀ ਮੇਰੇ ਅਜੇ ਵੀ ਸੀ ਯਾਦ ਆ। ਤਾਂ ਉਹ ਕੈਂਚੀ ਬੜੀ ਤਿੱਖੀ ਕੀਤੀ ਹੋਈ ਸੀ ਤੇ ਮੈਂ ਉਹਦੇ ਨਾਲ ਆਪਦੀ ਫੋਟੋ ਕੱਟ ਰਿਹਾ ਸੀ ਕੋਈ ਵੀ ਅਖਬਾਰ ਦੇ ਵਿੱਚੋਂ ਤਾਂ ਭੈਣ ਬਿਨਬਿਨ ਤੋਂ ਕਹਿ ਰਹੀ ਸੀ ਵੀ ਇਹ ਮੈਨੂੰ ਕੈਂਚੀ ਦਿਓ, ਮੈਨੂੰ ਚਾਹੀਦੀ ਹੈ ਕੈਂਚੀ, ਤੇ ਮੈਂ ਅੱਕੇ ਨੇ ਕੈਂਚੀ ਫਿਰ ਉਹਨੂੰ ਦੇਤੀ, ਪਰ ਦੇਣ ਦਾ ਤਰੀਕਾ ਮੇਰਾ ਵੱਖਰਾ ਸੀਗਾ ਵੀ ਮੈਂ ਚਲਾਮੀ ਮਾਰੀ ਕੈਂਚੀ, ਤੇ ਇਹ ਨੀ ਮੈਨੂੰ ਸੋਚ ਸੀਗੀ ਵੀ ਇਹ ਕੈਂਚੀ ਕੀ ਕਰੂਗੀ, ਤੇ ਉਹ ਕੈਂਚੀ ਉਹਦੀ ਬਾਂਹ ਦੇ ਇੱਕ ਡੌਲੇ ਦੇ ਉੱਤੇ ਇਸ ਢੰਗ ਨਾਲ ਵਿੱਚ ਖੁੱਭੀ ਵੀ ਉਹ ਤਕਰੀਬਨ 7-8 ਇੰਚ ਲੰਮਾ ਪਾੜ ਉਹਨੇ ਪਾਤਾ, ਤੇ ਉਹ ਉਥੋਂ ਉਹਨਾਂ ਨੂੰ ਉਹ ਲੋਕਲ ਡਾਕਟਰ ਨੇ ਉਵੇਂ ਜੀ ਉਹਨੂੰ ਬੰਨ ਕੇ ਤੇ ਸਾਡੇ ਮੰਡੀ ਦੇ ਡਾਕਟਰ ਕੋਲ ਲੈ ਗਏ MBBS ਕੋਲੇ, ਤੇ MBBS ਨੇ ਉਵੇਂ ਜਿੱਕੀ ਉਹਦੇ ਟਾਂਕੇ ਲਾਤੇ, 15-20 ਟਾਂਕੇ ਲਾ ਕੇ ਉਹਨੂੰ ਸਿਉਂਤਾ, ਪਰ ਉਹਦੇ ਚ ਅੰਦਰ ਕੋਈ ਦੇਖਿਆ ਨਾ ਵੀ ਅੰਦਰ ਕੀ ਆ, ਤੇ ਉਹਦੇ ਨਤੀਜੇ ਇਹ ਹੋਏ ਵੀ ਸਹੀ ਇੱਕ ਮਹੀਨੇ ਬਾਅਦ ਜਿਹੜੀ ਉਹ ਬਾਂਹ ਖਤਮ ਹੋ ਗਈ, ਬਾਂਹ ਮਰ ਗਈ, ਤੇ ਉਹ ਬਿਲਕੁਲ ਹੀ ਪਤਲੀ ਹੋ ਗਈ ਤੇ ਲਮਕ ਗਈ ਬਾਂਹ, ਕਿਉਂਕਿ ਉਹਦੇ ਵਿੱਚ ਜਿਹੜੀ ਇੱਕ ਕਰੰਟ ਨਾੜ ਆ ਉਹ ਕੱਟੀ ਗਈ, ਤਾਂ ਉਹ ਨਾੜ ਕੱਟਣ ਕਾਰਨ ਜਦੋਂ ਬਾਂਹ ਲਮਕ ਗਈ ਤਾਂ ਉਸ ਵਾਤ ਮੈਨੂੰ ਪਤਾ ਵੀ ਮੇਰੇ ਬਾਪ ਤੇ ਮਾਤਾ ਕਿਵੇਂ ਉਹਨੂੰ ਸਾਰਾ ਦਿਨ ਚੱਕ ਕੇ PGI ਲਿਜਾਣਾ, ਲੁਧਿਆਣੇ ਲਿਜਾਣਾ, ਉਹਨਾਂ ਨੂੰ 3-4 ਸਾਲ ਮਿਹਨਤ ਕੀਤੀ, ਪਰ ਚੰਡੀਗੜ੍ਹ ਦੇ ਡਾਕਟਰਾਂ ਨੇ ਇੱਕ ਬਹੁਤ ਮੇਜਰ ਆਪਰੇਸ਼ਨ ਕੀਤਾ, ਛੋਟੀ ਉਮਰ ਸੀਗੀ 9-10 ਸਾਲ ਉਹਨਾਂ ਦੀ ਦੀਦੀ ਦੀ ਵੀ, ਤਾਂ ਉਹ ਉਹਨਾਂ ਨੇ ਕੱਟ ਕੇ ਉਹਦੇ ਜਿਹੜੀ ਪੀਸ ਉਹਦੇ ਵਿੱਚ ਕਰੰਟ ਨਾੜ ਦਾ ਲਾਇਆ, ਤੇ ਫਿਰ ਤਕਰੀਬਨ 1-2 ਸਾਲ ਅਸੀਂ ਹੱਥ ਦੀ ਇੰਨੀ ਪ੍ਰੈਕਟਿਸ ਕਰਾਈ, ਮਿਹਨਤ ਕੀਤੀ ਉਸ ਹੱਥ ਨਾਲ, ਤੇ ਪਰ ਸ਼ੁਕਰ ਹੋਇਆ ਜੀ ਵਾਹਿਗੁਰੂ ਦਾ ਵੀ 5-1 ਸਾਲਾਂ ਦੇ ਵਿੱਚ ਉਹ ਬਾਂਹ ਨਾਰਮਲ ਹੋ ਗਈ ਦੁਬਾਰਾ, ਤੇ ਪਰ ਮੇਰੀ ਇਹ ਸੀਨ ਜਦੋਂ ਵੀ ਯਾਦ ਆਉਂਦਾ, ਜਦੋਂ ਵੀ ਗੱਲ ਆਉਂਦੀ ਆ, ਤੇ ਮੇਰੇ ਹਲੇ ਵੀ ਮੇਰੇ ਅੰਦਰ ਜਿਹੜੀ ਉਹ ਚਰਨਾਹਟ ਨਿਕਲ ਜਾਂਦੀ ਆ ਵੀ ਕਿੰਨੀ ਕੁ ਮੇਰੀ ਨਿੱਕੀ ਜੀ ਇੱਕ ਅਣਜਾਣਪਣਾ, ਨਿੱਕੀ ਜੀ ਬੇਵਕੂਫੀ ਨੇ ਸਾਰੇ ਪਰਿਵਾਰ ਨੂੰ 5 ਸਾਲ ਲਈ, ਹਰ ਬੰਦੇ ਨੇ ਕਹਿਣਾ ਵੀ ਕੁੜੀ ਦਾ ਕੰਮ ਆ ਤੇ ਇੱਕ ਹੱਥ ਵੀ ਏਦਾਂ ਹੋ ਗਿਆ, ਹੁਣ ਕੀ ਹੋਊਗਾ, ਤਾਂ ਇਹ ਏਦਾਂ ਦੇ ਫਿਕਰ ਘਰੇ, ਹੁਣ ਦੇਖੋ ਵੀ ਮਾਂ ਬਾਪ ਨੂੰ ਕਿਹੋ ਜਿਹੇ ਫਿਕਰ ਚੋਂ ਗੁਜ਼ਰਨਾ ਪਿਆ ਹੋਊਗਾ, ਉਸ ਟਾਈਮ ਪੈਸੇ ਦਾ ਵੀ ਪਸਾਰਾ ਵੱਧ ਨੀ ਹੁੰਦਾ, ਬਾਹਲਾ ਨੀ ਹੁੰਦਾ ਸੀ, ਤਾਂ ਪੈਸਾ ਵੀ ਤੁਸੀਂ ਦੇਖੋ ਕਿਹੜੇ ਢੰਗ ਨਾਲ, ਚੰਡੀਗੜ੍ਹ PGI ਦੇ ਰੋਜ਼ ਜਾਣਾ, ਰੋਜ਼ ਗੇੜੇ ਲਾਉਣੇ, ਕਿਵੇਂ ਕਿਵੇਂ ਫਿਰ ਕਿਹੜੇ ਕਿਹੜੇ ਆਪਰੇਸ਼ਨ ਹੋਏ, ਮੈਂ ਸੋਚ ਕੇ ਵੀ ਅੱਜ ਉਸ ਚੀਜ਼ ਤੋਂ ਸ਼ਰਮਸਾਰ ਵੀ ਹੁੰਦਾ ਤੇ ਆਪਦੇ ਆਪ ਨੂੰ ਬੜਾ ਮਹਿਸੂਸ ਕਰਦਾ ਵੀ ਕੀ, ਪਰ ਫਿਰ ਸੋਚਦਾ ਵੀ ਇੱਕ ਹਾਸਾ ਸੀ, ਹੋਣਾ ਹੀ ਸੀ, ਤੇ ਬਚਪਨ ਦੀ ਇੱਕ ਗਲਤੀ ਸੀ ਜੋ ਮੇਰੇ ਤੋਂ ਹੋਈ, ਪਰ ਇਹ ਇੱਕ ਬਚਪਨ ਦੀ ਗਹਿਰੀ ਯਾਦ ਆ ਸਾਡੀ ਭੈਣ ਭਰਾਵਾਂ ਦੀ, ਜਿਹੜੀ ਮੈਂ ਅੱਜ ਵੀ ਜਦੋਂ ਉਹਦੀ ਬਾਂਹ ਦੇ ਉੱਤੇ ਟਾਂਕੇ ਦੇਖਦਾ, 2 ਵੱਡੇ ਆਪਰੇਸ਼ਨ ਜਿਹੜੇ ਕਿ ਤਕਰੀਬਨ ਜਿਹਨੂੰ ਕਹਿ ਸਕਦਾ 1-1.5 ਗਿੱਠ ਲੰਮੇ ਆਪਰੇਸ਼ਨ ਜੋ ਦੇਖਦਾ, ਤਾਂ ਮੈਨੂੰ ਅੱਜ ਵੀ ਉਹ ਦਿਨ ਯਾਦ ਆ ਜਾਂਦੇ ਆ, ਪਰ ਸ਼ੁਕਰ ਆ ਜੀ ਰੱਬ ਦਾ ਵੀ ਉਹ ਉਸ ਇਸ ਮਾੜੇ ਦੌਰ ਦੇ ਵਿੱਚੋਂ ਜਾਂ ਉਹ ਚੋਂ ਅਸੀਂ ਬਾਹਰ ਨਿਕਲੇ।
ਬਿਲਕੁਲ ਬਰਾੜ ਸਾਹਿਬ, ਕਈ ਗੱਲਾਂ ਤੁਸੀਂ ਇੰਟੈਂਸ਼ਨਲੀ ਨਹੀਂ ਕਰਦੇ ਪਰ ਕੁਛ ਨਾ ਕੁਛ ਹੋ ਜਾਂਦਾ, ਭਾਣਾ ਵਾਪਰ ਜਾਂਦਾ, ਪਰ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਤੁਹਾਡੀ ਭੈਣ ਅੱਜ ਵੀ ਉਹ ਜਿਹੜੇ ਟਾਂਕੇ ਲੱਗੇ ਹੋਏ ਉਹਦੀ ਬਾਂਹ ਤੇ, ਉਹਨਾਂ ਨੂੰ ਵੇਖ ਕੇ ਉਹਨੇ ਉਹ ਚ ਤੁਹਾਡੀਆਂ ਯਾਦਾਂ ਜਿਹੜੀਆਂ ਸਮਾਈਆਂ ਹੋਣੀਆਂ ਉਹਨਾਂ ਟਾਂਕਿਆਂ ਨੂੰ ਦੇਖ ਕੇ ਵੀ ਤੁਸੀਂ ਯਾਦ ਉਹਨੂੰ ਅੱਜ ਵੀ ਆਉਂਦੇ ਹੋਣੇ ਆ, ਔਰ ਕਿਸੇ ਗਲਤ ਭਾਵਨਾ ਨਾਲ ਨਹੀਂ, ਚੰਗੀ ਭਾਵਨਾ ਦੇ ਨਾਲ, ਕਿਉਂਕਿ ਇਹ ਰਿਸ਼ਤੇ ਹੀ ਇਹੋ ਜਿਹੇ ਹੁੰਦੇ ਆ ਜੀ। ਸੋ ਬਹੁਤ ਬਹੁਤ ਸ਼ੁਕਰੀਆ।
ਬਿਲਕੁਲ ਜੀ, ਵੈਸੇ ਸੁਖਪ੍ਰੀਤ ਮੈਂ ਇਹਨਾਂ ਦੱਸ ਦਿੰਦਾ ਵੀ ਬੰਦਾ ਨਾ ਜੇ ਕੋਈ ਠੋਕਰ ਖਾ ਕੇ ਸਿਆਣਾ ਹੋ ਜੇ, ਇੱਕ ਠੋਕਰ ਖਾ ਕੇ ਸਿਆਣਾ ਹੋ ਜੇ, ਉਸੇ ਨੂੰ ਸਿਆਣਾ ਮੰਨਿਆ ਜਾਂਦਾ ਵੀ ਚਲੋ ਜੇ ਇੱਕ ਗਲਤੀ ਹੋ ਗਈ ਤੇ ਉਦੋਂ ਬਾਅਦ ਨਾ ਉਹ ਦੁਹਰਾਵੇ ਗਲਤੀ ਤੇ ਬਾਅਦ ਚ ਇਹੋ ਜਿਹਾ ਕੁਛ ਨਾ ਕਰੇ, ਤਾਂ ਉਸੇ ਨੂੰ ਸਿਆਣਾ ਸਮਝਿਆ ਜਾਂਦਾ। ਪਰ ਹੁਣ ਮੈਂ ਤੁਹਾਨੂੰ ਦੱਸ ਸਕਦਾ ਜੀ ਵੀ ਮੈਂ ਐਡੀ ਵੱਡੀ ਗਲਤੀ ਕਰਨ ਤੋਂ ਬਾਅਦ ਵੀ ਹਜੇ ਸਿਆਣਾ ਨਹੀਂ ਹੋਇਆ। ਪਿਛਲੇ ਹਫ਼ਤੇ ਵੀ ਮੈਂ ਉਹਦੇ ਨਾਲ ਬਹੁਤ ਲੜ ਕੇ ਹਟਿਆ, ਪਰ ਲੜ ਕੇ ਘੰਟੇ ਕੁ ਬਾਅਦ ਫਿਰ ਮੈਂ ਮਾਫ਼ੀ ਮੰਗ ਲੈਂਦਾ ਹੁੰਦਾ, ਸੋਰੀ ਕਹਿ ਦਿੰਦਾ ਹੁੰਦਾ, ਪਰ ਹਜੇ ਤੱਕ ਮੈਂ ਸਿਆਣਾ ਨਹੀਂ ਹੋਇਆ। ਐਡੇ ਵੱਡੇ ਹਾਦਸੇ ਤੋਂ ਬਾਅਦ ਵੀ ਹਜੇ ਵੀ ਅਸੀਂ ਇਸ ਉਮਰ ਦੇ ਦੌਰ ਦੇ ਵਿੱਚ ਵੀ ਆਪਸ ਵਿੱਚ ਦੀ ਨਿੱਕੀ ਜਿਹੀ ਗੱਲ ਤੇ ਸਹਿਮਤੀ ਜਾਂ ਅਸਹਿਮਤੀ ਹੋ ਜਾਂਦੀ ਹੈ ਸਾਡੀ। ਅਕਸਰ ਉਹਦਾ ਮੇਰੇ ਰੇਡੀਓ ਜਾਂ ਕੋਈ ਸ਼ੋਅ ਜਾਂ ਕਿਤੇ TV ਸ਼ੋਅ ਵੈਸੇ ਬਹੁਤ ਘੱਟ ਦੇਖਦੀ ਹੁੰਦੀ ਆ, ਪੜ੍ਹ ਲੈਂਦੀ ਆ ਮੈਨੂੰ, ਤਾਂ ਉਹ ਜੇ ਦੇਖ ਲੂ ਤਾਂ ਉਹਨੇ ਮੈਨੂੰ 20 ਨੁਕਤਾ ਚਿਣੀਆਂ ਕਰਨੀਆਂ ਹੁੰਦੀਆਂ, ਤੈਨੂੰ ਬੱਬੇ ਨੂੰ ਵਾਹਵਾ ਬੋਲਦਾ, ਤੈਨੂੰ ਆਹ ਨੀ ਅਕਲ, ਤੂੰ ਆਹ ਬੋਲ ਦੇਣਾ, ਤੂੰ ਉਹ ਕਰ ਦੇਣਾ, ਫਿਰ ਮੈਂ ਚਲੋ ਜੀ ਉਹ ਝੜਪ ਹੋ ਕੇ ਸਾਡੀ, ਤੇ ਫਿਰ ਅਸੀਂ 2-3 ਦਿਨ ਬੋਲਦੇ ਨੀ, 2-3 ਦਿਨਾਂ ਬਾਅਦ ਫਿਰ ਆਪਾਂ ਮਾਫ਼ੀ ਮੰਗ ਲੈਂਦੇ ਹਾਂ। ਸੋ ਇਹਦਾ ਮਤਲਬ ਜਾਣੀ ਕਹਿਣ ਦਾ ਭਾਵ ਇਹ ਆ ਵੀ ਸਿਆਣਾ ਮੈਂ ਹਜੇ ਵੀ ਨੀ ਹੋਇਆ ਐਡਾ ਹਾਦਸੇ ਤੋਂ ਬਾਅਦ ਵੀ।
ਨਹੀਂ ਬਰਾੜ ਸਾਹਿਬ, ਸਿਆਣੇ ਤੁਸੀਂ ਹੋ ਗਏ ਆ, ਦੇਖੋ ਤਾਂ ਹੀ ਤੇ ਗਲਤੀ ਮੰਨ ਲੈਂਦੇ ਆ, ਤੇ ਸਿਆਣਾ ਉਹ ਹੀ ਹੁੰਦਾ ਜੀ ਜਿਹੜਾ ਗਲਤੀ ਮੰਨ ਲਵੇ। ਸੋ ਗਲਤੀ ਮੰਨਣੀ ਜ਼ਿਆਦਾ ਔਖੀ ਹੁੰਦੀ ਹੈ, ਗਲਤੀਆਂ ਤੇ ਅਸੀਂ ਸਾਰੇ ਹੀ ਕਰਦੇ ਹਾਂ, ਉਹ ਸਿਰਫ ਤੁਸੀਂ ਨਹੀਂ ਸਾਡੇ ਸਭ ਤੋਂ ਹੀ ਹੁੰਦੀਆਂ, ਪਰ ਉਹ ਗਲਤੀ ਨੂੰ ਮੰਨ ਲੈਣਾ ਜਿਹੜਾ ਉਹਦੇ ਵਿੱਚ ਸਿਆਣਪ ਲੁਕੀ ਹੁੰਦੀ ਹੈ ਕੋਈ। ਸੋ ਬਾਕੀ ਜੀ ਇਨਸਾਨ ਹੈਗੇ ਆ, ਇਹ ਛੋਟੀਆਂ ਛੋਟੀਆਂ ਗਲਤੀਆਂ ਨਾਲ ਕਿਤੇ ਯਾਦਾਂ ਵੀ ਤੁਹਾਡੀਆਂ ਜੁੜ ਜਾਂਦੀਆਂ। ਸੋ ਬਹੁਤ ਵਧੀਆ ਲੱਗਿਆ ਬਰਾੜ ਸਾਹਿਬ ਅੱਜ ਗੱਲਬਾਤ ਕਰਕੇ ਤੁਹਾਡੇ ਨਾਲ। ਸੋ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਹੋਰ ਇਹੋ ਜਿਹੀਆਂ ਯਾਦਾਂ ਅਸੀਂ ਆਪਣੇ ਲਿਸਨਰਸ ਦੇ ਨਾਲ ਸਾਂਝੀਆਂ ਕਰਨੀਆਂ ਜੋ ਭੈਣ ਭਰਾਵਾਂ ਦੇ ਰਿਸ਼ਤੇ ਦੇ ਨਾਲ ਜੁੜੀਆਂ ਹੋਈਆਂ ਨੇ।
ਬਹੁਤ ਮਿਹਰਬਾਨੀ ਸੁਖਪ੍ਰੀਤ, ਤੇ ਪ੍ਰੋਗਰਾਮ ਜਾਰੀ ਰੱਖੋ ਜੀ ਤੇ ਮੈਨੂੰ ਦਿਓ ਇਜਾਜ਼ਤ।
ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ, ਸਤਿ ਸ੍ਰੀ ਅਕਾਲ। ਜੀ ਸੋ ਪ੍ਰੋਗਰਾਮ ਦੇ ਵਿਚ ਸਾਡੇ ਨਾਲ ਅੱਗੇ ਅਵਤਾਰ ਮਾਨ ਹੁਣੀ ਵੀ ਜੁੜੇ ਨੇ, ਉਹਨਾਂ ਦੇ ਮੈਸੇਜਸ ਵੀ ਪ੍ਰੋਗਰਾਮ ਦੇ ਵਿਚ ਲੈਣੇ ਆ, ਪਰ ਮੈਨੂੰ ਲੱਗਦਾ ਕਿ ਪਹਿਲਾਂ ਲੈ ਲਈਏ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਮੈਂ ਜਲਦੀ ਹਾਜ਼ਰ ਹੁੰਦੀ ਆ ਜੀ।
ਮੇਰੀ ਪੱਗ ਨਾਲ ਦੀਆਂ ਬਿੱਲੋ ਚੁੰਨੀਆਂ ਨੀ ਤੂੰ ਜਾਣ ਕੇ ਰੰਗਾਉਣ ਲੱਗ ਪਈ, ਲੈ ਕੇ ਆਉਂਗੀ ਦੁਪੱਟਾ ਉਹੀ ਰੰਗ ਦਾ ਆਵੇਗਾ ਜਿਹੜੀ ਪੱਗ ਬੰਨ ਕੇ। ਪੱਗ ਪੰਜਾਬੀਆਂ ਦੀ ਅਣਖ ਦਲੇਰੀ ਤੇ ਸਰਦਾਰੀ ਦਾ ਚਿੰਨ ਹੈ। ਦੂਜੇ ਪਾਸੇ ਜੇ ਗੱਲ ਕਰੀਏ ਦੁਪੱਟੇ ਯਾਨੀ ਚੁੰਨੀ ਦੀ, ਸਾਦਗੀ ਸੰਗ ਸ਼ਰਮ ਸਭਿਆਚਾਰ ਅਦਬ ਤੇ ਸਤਿਕਾਰ ਦਾ ਪ੍ਰਤੀਕ ਹੈ ਚੁੰਨੀ। ਗੱਲ ਕਰਾਂਗੇ ਪੱਗ ਤੇ ਚੁੰਨੀ ਦੇ ਸਭਿਆਚਾਰਕ ਇਤਿਹਾਸ ਦੀ, ਓਨਲੀ ਓਨ ਹਰਮਨ ਰੇਡੀਓ ਦੇ ਉੱਪਰ। ਸਿਡਨੀ ਸਮੇਂ ਦੇ ਅਨੁਸਾਰ ਬੁੱਧਵਾਰ ਸ਼ਾਮੀ 7 ਵਜੇ ਯੋਗੇਸ਼ ਗੁਰਨਾ ਹੋਵੇਗਾ ਤੁਹਾਡੇ ਨਾਲ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਕੀ ਗੱਲ ਸੁੱਖ ਤਾਂ ਹੈ।
Vital Studio and Z Studios present Saad Bahadur, suspense, thriller, drama, first time in Punjabi cinema, starring Annie Wilk, Reet Kamal, Jaswinder Palla, Rana Ranveer and many more. Saad Bahadur, 26 Mai to Nazdeeki cinema karan vich. More info visit vitalproduction.com.
Jab zinda tutya apna atta masla hal ho jo te je zinda hul gaya sare patte nange ho jange।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
ਜਰੰਗ ਕਿਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਵਜੇ ਤੱਕ। ਸਾਡਾ ਨਵਾਂ ਪਤਾ ਹੈ 7 Lucy Street, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
CD batteries now trading as DMB motor repairs।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮੈਕੇਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CD batteries ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 04346413274,
04436413274।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਕ ਟਾਊਨ, ਸਿਡਨੀ।
CD batteries, CD batteries, CD batteries।
हां भाई किद्दां तू इन्ना पतला किवें हो गया
मेरा कुलार वाले डॉक्टर ने दूरबीन राय मिनी गैस्ट्रिक बाईपास कीता भाई
ते तैनू होर भी कोई फायदा होया ऑपरेशन दा
बड़ा फायदा होया भाई पहला मेनू साह बड़ा चढ़दा सी बहुता तुरिया फिरिया भी नहीं सी जांदा रात नू नींद नहीं सी आउंदी घराड़े वाजे रहंदे सी कई वारी तां दिन च ही सौ जांदा सां पर हुण इस ऑपरेशन तों बाद सारा कुछ ठीक हो गया भाई 60 किलो भार भी घट गया मेरा कमाल दी गल इह है कि मेरी शुगर भी नालों नाल ठीक हो गई
कमाल है इन्ना भार घट गया कोई कमजोरी तां महसूस नहीं हुंदी
ना भाई ना मैं खुराक भी वधिया खाना आ ते कमजोरी तां दूर दी गल है हुण तां मैं कुल मिला के खुशी खुश आ
कुलार हस्पताल मोटापे लई मिनी गैस्ट्रिक बाईपास दा इंडिया दा सब तों पहला हस्पताल है अपना वजन घटाउण लई तुसीं भी पता नोट कर लो कुलार हस्पताल जीटी रोड बीजा नेड़े खन्ना पंजाब इंडिया संपर्क नंबर 9878090001 9780 वेबसाइट विजिट करो kularhospital.com
10 तो 15 साल दे तजुर्बे नाल ऑस्ट्रेलिया दे मेलबर्न च जे तुसी IELTS या PTE नाल संबंधित कोर्सेज करना चाहंदे हो ता लक्ष्य PTE मेलबर्न दे रहे ने आउटस्टैंडिंग कोचिंग फॉर PTE एंड IELTS एट वेरी अफोर्डेबल प्राइसेस लक्ष्य PTE कोचिंग इंस्टीट्यूट पूरे ऑस्ट्रेलिया विच अपनी सेवावां दे रहे ने फेस टू फेस IELTS ते PTE प्रिपरेशन क्लासेस तो इलावा तुसी ऑनलाइन PTE क्लासेस भी लगा सकते हो वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chadder Road, Reservoir, Victoria.
गैलेक्सी माइग्रेशन हर तरह दे स्टूडेंट वीजा TRPR एम्प्लॉयर नॉमिनेशन 457 RSMS अते ताजियां तब्दीलियां लई प्रोफेशनल सेवावां दिंदे ने गगनदीप शर्मा माइग्रेशन कंसल्टेंट मारा एजेंट नंबर 1575771 जिन्हां नूं भारतीयां वल्लों दरपेश आउंदियां समस्यावां दी खास जानकारी है इन्हां दा मुख दफ्तर कैनबरा दे विच ते दूजा दफ्तर लुधियाना इंडिया दे विच मौजूद है जी वाजिब कीमत दे ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0405418755 ਯਾਨੀ ਕਿ 04054-18755 ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ Harman Radio.
Harman Radio. Radio. Ki puliye ki chete rakhiye ki suniye sunaye. आओ रल मिले इस मिट्टी ते एक पंजाब वसाइए
इस जज्बे से जज्बा अपना मैं सुखप्रीत तुहानू सब नू सद्दा दिन्नी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उना यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने हर बुधवार सवेरे 8 to 10 हरमन रेडियो ते सुखप्रीत नाल लहरां लहरां
ਪ੍ਰੋਗਰਾਮ ਸੁਣ ਰਹੇ ਹੋ ਜੀ ਤੁਸੀਂ ਲਹਿਰਾਂ ਤੇ ਹਰਮਨ ਰੇਡੀਓ ਦੇ ਉੱਤੇ ਲਹਿਰਾਂ ਲੱਗੀਆਂ ਹੋਈਆਂ ਜੀ ਤੁਹਾਡੇ ਵਿਚਾਰਾਂ ਦੀਆਂ ਤੁਹਾਡੇ ਜਜ਼ਬਾਤਾਂ ਦੀਆਂ ਤੇ ਹੁਣੇ ਲਹਿਰਾਂ ਅਸੀਂ ਬਰਾੜ ਸਾਹਿਬ ਨਾਲ ਵੀ ਲਾ ਕੇ ਹਟੇ ਹਾਂ ਖਬਰਾਂ ਦੀਆਂ ਤੇ ਕੁਝ ਮੁੱਦਿਆਂ ਦੀਆਂ ਤੇ ਹੁਣ ਵਾਰੀ ਆਉਂਦੀ ਹੈ ਜੀ ਸਾਡੀਆਂ ਯਾਦਾਂ ਦੀ ਹੈ ਨਾ ਯਾਦਾਂ ਦੀ ਯਾਦਾਂ ਜੋ ਸਾਡੇ ਅਨਮੋਲ ਜਿਹੇ ਰਿਸ਼ਤਿਆਂ ਨਾਲ ਜੁੜੀਆਂ ਹੋਈਆਂ ਨੇ ਜੋ ਭੁੱਲ ਕੇ ਵੀ ਅਸੀਂ ਨਹੀਂ ਭੁਲਾ ਸਕਦੇ ਜੋ ਚਾਹ ਕੇ ਵੀ ਨਹੀਂ ਭੁਲਾ ਸਕਦੇ ਅਸੀਂ ਸੋ ਅੱਜ ਅਸੀਂ ਜਿਹੜਾ ਰਿਸ਼ਤੇ ਦੀ ਗੱਲ ਕਰਨ ਜਾ ਰਹੇ ਹਾਂ ਉਹ ਹੈ ਜੀ ਭੈਣ ਭਰਾ ਦਾ ਰਿਸ਼ਤਾ ਭੈਣ ਭਰਾ ਦਾ ਰਿਸ਼ਤਾ ਵੀ ਕਹਿ ਲੋ ਜਾਂ ਭੈਣਾਂ ਭੈਣਾਂ ਦਾ ਰਿਸ਼ਤਾ ਕਹਿ ਲੋ ਜਿਹਨੂੰ ਸਿਬਲਿੰਗਸ ਕਹਿੰਦੇ ਆ ਜੀ ਅਸੀਂ ਇੱਥੇ ਇੰਗਲਿਸ਼ ਦੇ ਵਿੱਚ ਸੋ ਉਸ ਰਿਸ਼ਤੇ ਦੀ ਅੱਜ ਅਸੀਂ ਗੱਲ ਕਰਨੀ ਹੈ ਇਹ ਰਿਸ਼ਤੇ ਜਿਹੜੇ ਹੁੰਦੇ ਆ ਨਾ ਵੈਸੇ ਮੈਨੂੰ ਇੱਕ ਦਰਖਤ ਵਾਂਗੂ ਲੱਗਦੇ ਹੁੰਦੇ ਆ ਵੈਸੇ ਬੈਠੀ ਸੋਚ ਰਹੀ ਸੀ ਇੱਕ ਦਿਨ ਅੱਜ ਕੱਲ ਪਤਝੜ ਪੱਤੇ ਝੜ ਰਹੇ ਸੀ ਸੋ ਮੈਨੂੰ ਲੱਗਾ ਕਿ ਇਹ ਜਿਹੜੀ ਸਾਡੀ ਜ਼ਿੰਦਗੀ ਹੈ ਰਿਸ਼ਤੇ ਵੀ ਇੱਕ ਦਰਖਤ ਵਾਂਗੂ ਹੀ ਨਹੀਂ ਹੈਗੇ ਕਿ ਦੇਖੋ ਕੁਝ ਰਿਸ਼ਤੇ ਇਹੋ ਜਿਹੇ ਹੁੰਦੇ ਆ ਜੋ ਸੀਜ਼ਨਲ ਜਿਹੇ ਹੁੰਦੇ ਆ ਜੋ ਤੁਹਾਡੀ ਜ਼ਿੰਦਗੀ ਚ ਆਉਂਦੇ ਆ ਚਲੇ ਜਾਂਦੇ ਆ ਤੁਸੀਂ ਉਹਨਾਂ ਨੂੰ ਭੁੱਲ ਵੀ ਜਾਂਦੇ ਆ ਆਰਾਮ ਦੇ ਨਾਲ ਸੌਖੀ ਤਰ੍ਹਾਂ ਉਹ ਚਲੇ ਜਾਂਦੇ ਆ ਉਹਨਾਂ ਦੀ ਜਗ੍ਹਾ ਹੋਰ ਨਵੇਂ ਰਿਸ਼ਤੇ ਜਿਹੜੇ ਆ ਜਾਂਦੇ ਆ ਹਨਾ ਤੇ ਕੁਝ ਰਿਸ਼ਤੇ ਹੁੰਦੇ ਆ ਉਹ ਟਾਹਣੀਆਂ ਵਰਗੇ ਹੁੰਦੇ ਆ ਜਿਹੜੇ ਇੱਕ ਖੂਬਸੂਰਤੀ ਲਈ ਜ਼ਰੂਰੀ ਹੁੰਦੇ ਆ ਹਨਾ ਜਿਹੜੇ ਜ਼ਰੂਰੀ ਹੁੰਦੇ ਆ ਇੱਕ ਦਰਖਤ ਦੇ ਲਈ ਪਰ ਉਹਨਾਂ ਨੂੰ ਵੀ ਛਾਂਗ ਦਿੱਤਾ ਜਾਂਦਾ ਉਹਨਾਂ ਨੂੰ ਵੀ ਛਾਂਗਣਾ ਪੈਂਦਾ ਹੈ ਕਈ ਵਾਰੀ ਉਹਨਾਂ ਨੂੰ ਕੱਟਣਾ ਪੈਂਦਾ ਹੈ ਉਹ ਦਰਖਤ ਦੀ ਜਿਹੜੀ ਡਿਵੈਲਪਮੈਂਟ ਲਈ ਜ਼ਰੂਰੀ ਹੁੰਦੀ ਹੈ ਕੁਝ ਰਿਸ਼ਤੇ ਜਿਹੜੇ ਹੁੰਦੇ ਆ ਜੀ ਉਹ ਹੁੰਦੇ ਆ ਤੁਹਾਡੇ ਜਿੱਦਾਂ ਦਰਖਤ ਦਾ ਤਣਾ ਹੁੰਦਾ ਹੈ ਉਹਨੂੰ ਨਹੀਂ ਕੱਟਿਆ ਜਾ ਸਕਦਾ ਤੇ ਕੁਛ ਰਿਸ਼ਤੇ ਹੁੰਦੇ ਆ ਜੀ ਫਿਰ ਜਿਹੜੀਆਂ ਜੜਾਂ ਹੁੰਦੀਆਂ ਨੇ ਸੋ ਉਹ ਰਿਸ਼ਤੇ ਜਿਹੜੇ ਤੁਹਾਡੇ ਜੜਾਂ ਵਰਗੇ ਹੁੰਦੇ ਆ ਉਹਨਾਂ ਦੇ ਵਿੱਚੋਂ ਹੀ ਰਿਸ਼ਤੇ ਜਿਹੜੇ ਮੈਨੂੰ ਲੱਗਦਾ ਭੈਣ ਭਰਾ ਦੇ ਰਿਸ਼ਤੇ ਹੋ ਗਏ ਮਾਂ ਬਾਪ ਦੇ ਜਾਂ ਹੋਰ ਇਹੋ ਜਿਹੇ ਬਹੁਤ ਰਿਸ਼ਤੇ ਆ ਸੋ ਇਹਨਾਂ ਰਿਸ਼ਤਿਆਂ ਨੂੰ ਅਸੀਂ ਲਹਿਰਾਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਰਹੇ ਹਾਂ ਉਹਨਾਂ ਤੇ ਗੱਲਬਾਤ ਵੀ ਕਰ ਰਹੇ ਹਾਂ ਉਹਨਾਂ ਨੂੰ ਯਾਦ ਵੀ ਕਰ ਰਹੇ ਹਾਂ ਤੇ ਉਹਨਾਂ ਨਾਲ ਜੁੜੀਆਂ ਜਿਹੜੀਆਂ ਯਾਦਾਂ ਆ ਉਹਨਾਂ ਨੂੰ ਵੀ ਯਾਦ ਕਰ ਰਹੇ ਹਾਂ ਸੋ ਪ੍ਰੋਗਰਾਮ ਦੇ ਵਿੱਚ ਅੱਜ ਤੁਸੀਂ ਇਹਨਾਂ ਰਿਸ਼ਤਿਆਂ ਦੇ ਨਾਲ ਜੁੜੀਆਂ ਜਿਹੜੀਆਂ ਕੋਈ ਯਾਦਾਂ ਜਾਂ ਵਿਚਾਰ ਤੁਸੀਂ ਮੇਰੇ ਨਾਲ ਸਾਂਝੇ ਕਰਨੇ ਆ ਤੇ ਕੁਲਦੀਪ ਕੌਰ ਹੁਣਾਂ ਨੇ ਜੀ ਮੈਨੂੰ ਬੜੀ ਪਿਆਰੀ ਜਿਹੀ ਇੱਕ ਕਵਿਤਾ ਇਸ ਰਿਸ਼ਤੇ ਦੇ ਰਿਗਾਰਡਿੰਗ ਭੇਜੀ ਹੈ ਤੇ ਨਾਲ ਹੀ ਇਹਨਾਂ ਨੇ ਲਿਖਿਆ ਕਿ ਜੋ ਪਿਆਰ ਨਾਲ ਦੇਵੇ ਉਹ ਮੇਰੀ ਭੈਣ ਹੈ ਜੋ ਲੜ ਕੇ ਦੇਵੇ ਉਹ ਮੇਰਾ ਵੀਰ ਹੈ ਜੋ ਪੁੱਛ ਕੇ ਦੇਵੇ ਉਹ ਮੇਰੇ ਪਾਪਾ ਹੈ ਤੇ ਜੋ ਬਿਨਾਂ ਮੰਗੇ ਸਭ ਕੁਝ ਦੇ ਦੇਵੇ ਉਹ ਮੇਰੀ ਮਾਂ ਹੈ ਬਹੁਤ ਖੂਬ ਕੁਲਦੀਪ ਜੀ ਬਿਲਕੁਲ ਜਿਵੇਂ ਮੈਂ ਕਿਹਾ ਕਿ ਇਹ ਰਿਸ਼ਤੇ ਸਹੀ ਗੱਲ ਹੈ ਉਸੇ ਤਰ੍ਹਾਂ ਹੁੰਦੇ ਆ ਕਿ ਹਰ ਰਿਸ਼ਤੇ ਦੀ ਇੱਕ ਆਪਣੀ ਖਾਸੀਅਤ ਹੁੰਦੀ ਹੈ ਪਰ ਹਰ ਰਿਸ਼ਤੇ ਦਾ ਇੱਕ ਆਪਣਾ ਪਿਆਰ ਹੁੰਦਾ ਆਪਣਾ ਨਿੱਘ ਹੁੰਦਾ ਪਰ ਐਕਚੁਅਲ ਚ ਜਿਹੜਾ ਮੇਨ ਚੀਜ਼ ਹੁੰਦੀ ਹੈ ਉਹ ਹੁੰਦੀ ਇਹਨਾਂ ਦੇ ਨਾਲ ਅਟੈਚਮੈਂਟ ਸਾਡੀ ਹੈਨਾ ਸੋ ਇਹਨਾਂ ਨੇ ਜਿਹੜੀ ਮੈਨੂੰ ਕਵਿਤਾ ਭੇਜੀ ਹੈ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਦੀ ਹਾਂ ਇਹਨਾਂ ਨੇ ਲਿਖਿਆ ਜੀ ਸੋਹਣੇ ਜਿਹੇ ਗੁੱਟ ਤੇ ਸਜਾ ਰੱਖੜੀ ਭੈਣ ਕੋਲੋਂ ਵੀਰ ਵੇ ਬਣਾ ਰੱਖੜੀ ਇਹਦੇ ਵਿੱਚ ਵੀਰ ਵੇ ਮੁਰਾਦਾਂ ਤੇਰੀਆਂ ਚਾਵਾਂ ਨਾਲ ਗੁੱਟ ਤੇ ਬੰਨਾ ਰੱਖੜੀ ਭੈਣ ਕੋਲੋਂ ਵੀਰ ਵੇ ਬਣਾ ਰੱਖੜੀ ਰੱਖੜੀ ਬੰਨੀ ਦੀ ਸਦਾ ਰੱਖੀ ਲਾਜਵੇ ਸੀਸ ਉੱਤੇ ਪਹਿਨੀ ਸਦਾ ਸੁੱਚਾ ਤਾਜਵੇ ਚਮਕ ਦਮਕ ਵਾਲੀ ਗਈ ਭਾਰ ਰੱਖੜੀ ਹੀਰੇ ਜੜੀ ਰੱਖੜੀ ਹੈ ਲਿਸ਼ਕਾਂ ਮਾਰਦੀ ਸਾਂਝ ਇਹ ਨਿਆਰੀ ਭੈਣ ਦੇ ਪਿਆਰ ਦੀ ਖੁਸ਼ੀ ਖੁਸ਼ੀ ਕਲਾਈ ਤੇ ਸਜਾ ਰੱਖੜੀ ਭੈਣ ਕੋਲੋਂ ਵੀਰ ਵੇ ਬਣਾ ਰੱਖੜੀ ਮਿੱਠੇ ਜੇ ਮੂੰਹ ਚ ਮਠਿਆਈ ਪਾਉਂਦੀ ਆ ਲੰਮੀ ਆਯੂ ਲਈ ਮੈਂ ਅਰਜ਼ ਗਜਾਉਂਦੀ ਆ ਚੁੰਮ ਕੇ ਮੱਥੇ ਦੇ ਨਾਲ ਲਾ ਰੱਖੜੀ ਵੀਰਾ ਤੇਰੀ ਖੇੜਾ ਸਦਾ ਰਹੇ ਵਸਦਾ ਤੇ ਨਾਲ ਰਹੇ ਹੱਸਦਾ ਪਿਆਰ ਦੀ ਸੁਗਾਤ ਸੀਨੇ ਲਾ ਰੱਖੜੀ ਭੈਣ ਕੋਲੋਂ ਵੀਰਵੇ ਬਣਾ ਰੱਖੜੀ ਆਜ਼ਾਦ ਜਿਹੇ ਵੀਰਾਂ ਉੱਤੇ ਪੂਰਾ ਮਾਣ ਹੈ ਦੇਸ਼ ਕੌਮ ਦੀ ਉਚੇਰੀ ਜਿਨ੍ਹਾਂ ਕਰਨੀ ਸ਼ਾਨ ਹੈ ਮੁੱਲ ਪਿਆਰ ਵਾਲਾ ਜਾਂਦੀ ਏ ਪਾ ਰੱਖੜੀ ਸੋਹਣੇ ਜਿਹੇ ਗੁੱਟ ਤੇ ਸਜਾ ਰੱਖੜੀ ਬਹੁਤ ਖੂਬ ਕੁਲਦੀਪ ਜੀ ਬੜੀ ਪਿਆਰੀ ਜਿਹੀ ਕਵਿਤਾ ਤੁਸੀਂ ਸਾਂਝੀ ਕੀਤੀ ਏ ਸਾਡੇ ਨਾਲ ਸੋ ਜਦੋਂ ਗੱਲ ਕਰੀਏ ਜੀ ਭੈਣਾਂ ਦੀ ਜਾਂ ਭਰਾਵਾਂ ਦੀ ਤੇ ਬਿਲਕੁਲ ਮੇਰੇ ਤੇ ਅੱਖਾਂ ਅੱਗੇ ਆਉਂਦੇ ਆ ਨਾਲ ਤੁਹਾਡੇ ਸਾਰਿਆਂ ਦੀ ਅੱਖਾਂ ਅੱਗੇ ਤੁਹਾਡੇ ਭੈਣ ਭਰਾ ਆ ਗਏ ਹੋਣੇ ਆ ਤੇ ਨਾਲ ਹੀ ਯਾਦ ਆ ਗਏ ਹੋਣੇ ਆ ਉਹ ਲਮਹੇ ਉਹ ਸਮਾਂ ਉਹ ਪਲ ਜਿਹੜੇ ਤੁਸੀਂ ਇਕੱਠੇ ਗੁਜ਼ਾਰੇ ਹੋਏ ਆ ਜਿਨ੍ਹਾਂ ਵਿੱਚ ਇਕੱਠੇ ਰਲ ਕੇ ਸ਼ਰਾਰਤਾਂ ਕੀਤੀਆਂ ਹੋਈਆਂ ਜਿੱਥੇ ਕਈ ਸੀਕ੍ਰੇਟਸ ਵੀ ਅਸੀਂ ਆਪਸ ਚ ਸ਼ੇਅਰ ਕੀਤੇ ਹੋਏ ਆ ਹਨਾ ਪੁੱਠੇ ਪੰਗੇ ਵੀ ਲਏ ਹੋਏ ਆ ਤੇ ਕਈ ਵਾਰ ਇੱਕ ਦੂਜੇ ਨੂੰ ਜਾਣੇ ਅਣਜਾਣੇ ਅਸੀਂ ਸੱਟਾਂ ਵੀ ਪਹੁੰਚਾਈਆਂ ਹੋਈਆਂ ਜਿੱਦਾਂ ਬਰਾੜ ਸਾਹਿਬ ਨੇ ਸਾਡੇ ਨਾਲ ਸਾਂਝਾ ਕੀਤਾ ਜੀ ਸੋ ਇਹੋ ਜਿਹੀ ਕੋਈ ਵੀ ਯਾਦ ਜਿਹੜੀ ਤੁਹਾਡੇ ਜ਼ਿਹਨ ਵਿੱਚ ਆਉਂਦੀ ਆ ਤੁਸੀਂ ਬੇਝਿਜਕ ਹੋ ਕੇ ਸਾਡੇ ਨਾਲ ਸਾਂਝੀ ਕਰਨੀ ਆ ਜੀ ਸੋ ਗੌਰਵ ਸ਼ਰਮਾ ਹੁਣਾਂ ਨੇ ਲਿਖਿਆ ਹੈ ਵੋ ਬਚਪਨ ਕੀ ਸ਼ਰਾਰਤੇ ਵੋ ਝੂਲੋ ਪੇ ਖੇਲਣਾ ਵੋ ਮਾਂ ਕਾ ਡਾਂਟਨਾ ਵੋ ਪਾਪਾ ਕਾ ਲਾਡ ਪਰ ਇੱਕ ਚੀਜ਼ ਜੋ ਹਰ ਸਬਸੇ ਖਾਸ ਹੈ ਵੋ ਹੈ ਮੇਰੀ ਪਿਆਰੀ ਬਹਿਨ ਕਾ ਪਿਆਰ ਓ ਗੌਰਵ ਸ਼ਰਮਾ ਜੀ ਬਹੁਤ ਵਧੀਆ ਬਿਲਕੁਲ ਜੀ ਬੇਸ਼ਕ ਅਸੀਂ ਜਿੰਨੇ ਮਰਜ਼ੀ ਵੱਡੇ ਹੋ ਜਾਈਏ ਹੈ ਨਾ ਪਰ ਜਦੋਂ ਸਾਨੂੰ ਉਹ ਪਿਆਰ ਯਾਦ ਆਉਂਦਾ ਹੈ ਜਾਂ ਉਹ ਲਮਹੇ ਉਹ ਯਾਦਾਂ ਯਾਦ ਆਉਂਦੀਆਂ ਤੇ ਲੱਗਦਾ ਹੈ ਕਿ ਅਜੇ ਕੱਲ ਦੀਆਂ ਹੀ ਗੱਲਾਂ ਸੀ ਕੱਲ ਹੀ ਤਾਂ ਅਜੇ ਅਸੀਂ ਉਹ ਸਾਂਝਾ ਸੀ ਸਾਡੀਆਂ ਆਪਣੀਆਂ ਭੈਣਾਂ ਭਰਾਵਾਂ ਦੇ ਨਾਲ ਉਹ ਸਵੇਰੇ ਸਵੇਰੇ ਉੱਠ ਕੇ ਬੁਰਸ਼ ਕਰਨ ਤੋਂ ਲੈ ਕੇ ਸਕੂਲ ਜਾਣਾ ਇਕੱਠੇ ਰੋਟੀ ਖਾਣੀ ਇਕੱਠੇ ਲੜਨਾ ਝਗੜਨਾ ਕਦੀ ਖੇਤਾਂ ਨੂੰ ਗੇੜੇ ਮਾਰਨ ਜਾਣਾ ਯਾਨੀ ਇਹ ਸਾਰਾ ਕੁਝ ਸਵੇਰ ਦੀ ਬੁਰਸ਼ ਕਰਨ ਤੋਂ ਲੈ ਕੇ ਰਾਤ ਨੂੰ ਰਜਾਈ ਨਿੱਘੀ ਕਰਨ ਤੱਕ ਦੀ ਇੱਕ ਜਿਹੜੀ ਸਾਂਝ ਹੁੰਦੀ ਸੀ ਹੈਨਾ ਫਿਰ ਸਵੇਰੇ ਉੱਠ ਕੇ ਰਾਤ ਨੂੰ ਜੋ ਸੁਪਨੇ ਦੇਖੇ ਉਹ ਵੀ ਇੱਕ ਦੂਜੇ ਨੂੰ ਦੱਸਣੇ ਮੈਨੂੰ ਯਾਦ ਹੈ ਕਿ ਮੈਂ ਆਪਣੀਆਂ ਭੈਣਾਂ ਨੂੰ ਸਵੇਰੇ ਬਿਠਾ ਲੈਣੀ ਹੁੰਦੀ ਸੀ ਮੈਂ ਆਹ ਸੁਪਨਾ ਦੇਖਿਆ ਤੇ ਯਾਨੀ ਹਰ ਇੱਕ ਚੀਜ਼ ਇੱਕ ਦੂਸਰੇ ਨੂੰ ਦੱਸਣੀ ਔਰ ਇੱਕ ਦੂਜੇ ਤੋਂ ਪੁੱਛਣੀ ਔਰ ਇੰਨਾ ਪਿਆਰ ਹੁੰਦਾ ਸੀਗਾ ਕਿ ਇੱਕ ਦੂਜੇ ਨੇ ਕੁਛ ਨਹੀਂ ਵੀ ਕਿਹਾ ਹੁੰਦਾ ਸੀ ਤੇ ਅਸੀਂ ਸਮਝ ਲਈਦਾ ਹੁੰਦਾ ਸੀ। ਅਸੀਂ ਸੁੱਖ ਨਾਲ ਚਾਰ ਭੈਣਾਂ ਸੀ ਜੀ ਤੇ ਇੱਕ ਮੇਰਾ ਲਾਡਲਾ ਭਰਾ ਹੈ। ਸੋ ਆਪਸ ਵਿਚ ਇੱਕ ਦੂਜੇ ਦੀ ਸ਼ਕਲ ਦੇਖ ਕੇ ਪਤਾ ਲੱਗ ਜਾਂਦਾ ਸੀ ਪੀ ਇਹ ਉਦਾਸ ਹੈ ਜਾਂ ਖੁਸ਼ ਹੈ ਜਾਂ ਇਹਨੂੰ ਕੁਛ ਚਾਹੀਦਾ ਹੈ। ਸੋ ਮੈਂ ਵਿਚਕਾਰਲੀ ਹੁੰਦੀ ਸੀ ਜੀ, ਦੋ ਭੈਣਾਂ ਵੱਡੀਆਂ ਮੇਰੇ ਤੋਂ, ਇੱਕ ਮੇਰੀ ਛੋਟੀ ਭੈਣ ਤੇ ਛੋਟਾ ਭਰਾ। ਸੋ ਮੈਂ ਵੱਡੀ ਭੈਣ ਦਾ ਵੀ ਵਾਲਾ ਪਿਆਰ ਵੀ ਮਹਿਸੂਸ ਕੀਤਾ ਹੋਇਆ ਹੈ ਉਹ, ਤੇ ਛੋਟੀ ਭੈਣ ਵਾਲਾ ਜਿਹੜਾ ਉਹ ਵੀ ਪਿਆਰ ਜਿਹੜਾ ਮਹਿਸੂਸ ਕੀਤਾ ਹੋਇਆ। ਸੋ ਇਹ ਪਿਆਰਾਂ ਦੀ ਸਾਂਝ ਅਸੀਂ ਅੱਜ ਇੱਥੇ ਪ੍ਰੋਗਰਾਮ ਦੇ ਵਿਚ ਵੀ ਪਾਉਣੀ ਹੈ ਜੀ। ਸੋ ਇੱਕ ਗੀਤ ਮੇਰੇ ਜ਼ਹਿਨ ਦੇ ਵਿਚ ਆਉਂਦਾ ਜਿਹੜਾ ਮੈਂ ਛੋਟੀ ਹੁੰਦੀ ਆਪਣੇ ਭਰਾ ਦੇ ਲਈ, ਮੈਂ ਹੀ ਨੀ ਅਸੀਂ ਸਾਰੀਆਂ ਭੈਣਾਂ ਆਪਣੀ ਭੈਣ ਦੇ ਲਈ ਬੜਾ ਗੁਣਗੁਣਾਉਂਦੀਆਂ ਸੀ, ਜਿਵੇਂ ਸਭ ਤੋਂ ਛੋਟਾ ਸੀ ਤੇ ਬੜਾ ਲਾਡਲਾ ਸੀ, ਬੜਾ ਮੰਗ ਮੰਗ ਕੇ ਅਰਦਾਸਾਂ ਤੋਂ ਬਾਅਦ ਲਿਆ ਹੋਇਆ ਸੀ। ਸੋ ਇਹ ਗੀਤ ਉਹਦੇ ਲਈ ਹਮੇਸ਼ਾ ਗੁਣਗੁਣਾਉਂਦੀ ਹੁੰਦੀ ਸੀ ਤੇ ਅੱਜ ਵੀ ਜਦੋਂ ਰੱਖੜੀ ਆਉਂਦੀ ਹੈ ਮੈਂ ਇਹ ਵਾਲਾ ਗੀਤ ਜ਼ਰੂਰ ਸੁਣਦੀ ਹਾਂ ਤੇ ਹਰ ਰੱਖੜੀ ਤੇ ਮੇਰੀਆਂ ਅੱਖਾਂ ਜਿਹੜੀਆਂ ਉਹ ਨਮ ਹੋ ਜਾਂਦੀਆਂ ਆਪਣੇ ਬਚਪਨ ਨੂੰ ਯਾਦ ਕਰਕੇ ਤੇ ਆਪਣੇ ਉਹ ਪਿਆਰੇ ਜਿਹੇ ਭਰਾ ਨੂੰ ਯਾਦ ਕਰਕੇ। ਸੁਣਦੇ ਆ ਜੀ ਇਹ ਪਿਆਰਾ ਜਿਹਾ ਗੀਤ, ਉਮੀਦ ਕਰਾਂਗੀ ਤੁਸੀਂ ਸਾਰੇ ਜ਼ਰੂਰ ਪਸੰਦ ਕਰੋਗੇ। ਜੀ ਕਾਜਲ ਮੂਵੀ ਚੋ ਗੀਤ ਸੁਣ ਰਹੇ ਸੀ ਜੀ ਤੁਸੀਂ, ਮੇਰੇ ਭਈਆ ਮੇਰੇ ਚੰਦਾ, ਬੜਾ ਹੀ ਮੇਰੇ ਦਿਲ ਦੇ ਕਰੀਬ ਗੀਤ ਹੈ, ਜ਼ਰੂਰ ਪਸੰਦ ਕੀਤਾ ਹੋਣਾ ਜੀ ਤੁਸੀਂ ਸਾਰਿਆਂ ਨੇ ਵੀ। ਸੋ ਭੈਣ ਭਰਾ ਹੈ ਨਾ, ਜ਼ਿੰਦਗੀ ਦੇ ਵਿੱਚ ਮੈਨੂੰ ਲੱਗਦਾ ਕਿ ਮਾਂ ਬਾਪ ਸਾਨੂੰ ਨਾ ਬਹੁਤ ਕੁਝ ਦਿੰਦੇ ਆ, ਕਈ ਵਾਰੀ ਆਪਣੀ ਹੈਸੀਅਤ ਦੇ ਵਿੱਚ ਰਹਿ ਕੇ ਤੇ ਕਈ ਵਾਰੀ ਹੈਸੀਅਤ ਤੋਂ ਬਾਹਰ ਹੋ ਕੇ ਵੀ ਉਹ ਸਾਨੂੰ ਉਹ ਚੀਜ਼ਾਂ ਲੈ ਕੇ ਦਿੰਦੇ ਆ, ਉਹ ਸੁਗਾਤਾਂ ਉਹ ਗਿਫਟ ਹੋ ਗਏ ਹੈ ਨਾ। ਪਰ ਮੈਨੂੰ ਲੱਗਦਾ ਕਿ ਸਭ ਤੋਂ ਵੱਡਾ ਤੋਹਫਾ ਉਹ ਸਾਨੂੰ ਸਾਡੇ ਜਿਹੜੇ ਭੈਣ ਭਰਾ ਆ ਉਹ ਉਹਨਾਂ ਦਾ ਦਿੱਤਾ ਹੁੰਦਾ ਉਹਨਾਂ ਨੇ। ਉਸ ਤੋਂ ਵੱਧ ਕੇ ਕੋਈ ਵੀ ਤੋਹਫਾ, ਕੋਈ ਵੀ ਗਿਫਟ, ਕੋਈ ਵੀ ਖਿਡੌਣਾ ਜਿਹੜਾ ਉਹ ਸਾਡੇ ਲਈ ਨਹੀਂ ਹੋ ਸਕਦਾ ਹੈ ਨਾ। ਸੋ ਇਹਦੇ ਲਈ ਵੀ ਮੈਂ ਕਹਿੰਦੀ ਵੀ ਬਾਕੀ ਤਾਂ ਨਿਆਮਤਾਂ ਜਿਹੜੀਆਂ ਉਹਨਾਂ ਦੇ ਲਈ ਤਾਂ ਅਸੀਂ ਮਾਂ ਬਾਪ ਦਾ ਸ਼ੁਕਰ ਗੁਜ਼ਾਰ ਕਰਦੇ ਹੁੰਦੇ ਹੀ ਆ, ਉਹਦੇ ਨਾਲ ਨਾਲ ਜਿਹੜੇ ਭੈਣ ਭਰਾ ਸਾਨੂੰ ਉਹਨਾਂ ਨੇ ਦਿੱਤੇ ਹੁੰਦੇ ਆ ਉਹਨਾਂ ਦੇ ਲਈ ਵੀ ਅਸੀਂ ਉਹਨਾਂ ਦਾ ਜਿਹੜਾ ਅਹਿਸਾਨ ਆ ਉਹ ਕਦੇ ਵੀ ਨਹੀਂ ਚੁਕਾ ਸਕਦੇ ਹੈ ਨਾ। ਸੋ ਇਹ ਜਿਹੜੇ ਤੋਹਫੇ ਆ, ਜਿਹੜੇ ਗਿਫਟ ਆ, ਇਹ ਵੀ ਸਾਨੂੰ ਵੀ ਸੰਭਾਲ ਕੇ ਰੱਖਣੇ ਚਾਹੀਦੇ ਆ ਜੀ। ਅੱਗੇ ਜਿਹੜੇ ਭੈਣ ਭਰਾ ਹੁੰਦੇ ਆ ਇੱਕ ਯਾਨੀ ਤੁਹਾਨੂੰ ਇੱਕ ਤੁਹਾਡੇ ਪ੍ਰਸ਼ੰਸਕ ਹੁੰਦੇ ਆ, ਤੁਹਾਡੇ ਆਲੋਚਕ ਵੀ ਹੁੰਦੇ ਆ, ਤੁਹਾਡੇ ਸਲਾਹਕਾਰ ਵੀ ਹੁੰਦੇ ਆ, ਤੁਹਾਡੇ ਰਾਜ਼ਦਾਰ ਵੀ ਹੁੰਦੇ ਆ ਹਨਾ। ਸੋ ਅਸੀਂ ਹਰ ਤਰ੍ਹਾਂ ਦਾ ਇੱਕ ਜਿਹੜਾ ਜਜ਼ਬਾਤ ਹੈ ਉਹਨਾਂ ਦੇ ਨਾਲ ਸਾਂਝਾ ਕਰਦੇ ਹਾਂ। ਉਹ ਇੱਕ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਤੁਹਾਡੇ ਦੋਸਤ ਵੀ ਹੁੰਦੇ ਆ। ਜਿਸ ਤਰ੍ਹਾਂ ਮੈਂ ਆਪਣੀ ਗੱਲ ਕਰਾਂ ਤੇ ਸਾਡਾ ਸਾਰੀਆਂ ਭੈਣਾਂ ਦਾ ਉਹੀ ਦੋ ਦੋ ਢਾਈ ਢਾਈ ਸਾਲ ਦਾ ਆਪਸ ਵਿੱਚ ਫਰਕ ਹੈ। ਸੋ ਸਾਨੂੰ ਬਾਹਰ ਵੀ ਇੱਕ ਦੋਸਤ ਮਿਲੇ ਬਹੁਤ, ਪਰ ਫਿਰ ਵੀ ਸਾਨੂੰ ਕਦੀ ਉਹ ਕਮੀ ਜਿਹੀ ਮਹਿਸੂਸ ਨਹੀਂ ਹੁੰਦੀ ਸੀਗੀ ਕਿ ਘਰ ਦੇ ਵਿੱਚ ਹੀ ਅਸੀਂ ਆਪਸ ਵਿੱਚ ਹੀ ਖੇਡ ਲੈਣਾ, ਕਦੀ ਗੇਂਦ ਗੀਤੇ ਖੇਡ ਲੈਣੇ, ਕਦੀ ਤਾਸ਼ ਦੀ ਵਾਰੀ ਵੀ ਲਾ ਲੈਣੀ, ਹੋਰ ਨਹੀਂ ਤੇ ਮੰਮੀ ਦੀਆਂ ਚੁੰਨੀਆਂ ਕੱਢ ਕੇ ਘਰ ਘਰ ਖੇਡਣ ਲੱਗ ਜਾਣਾ। ਸੋ ਚੰਗੀ ਉਹ ਜਿਹੜੇ ਦਿਨਾਂ ਦੇ ਵਿੱਚ ਪਿਆਰ ਹੁੰਦਾ ਸੀ ਆਪਸ ਦੇ ਵਿੱਚ ਪਰਿਵਾਰ ਦਾ ਜਿਹੜਾ ਇਕਜੁੱਟ ਹੁੰਦੇ ਸੀਗੇ, ਉਹ ਕਿਤੇ ਨਾ ਕਿਤੇ ਹੁਣ ਦੇ ਜਿਹੜਾ ਸਮਾਂ ਉਹਦੇ ਵਿੱਚ ਉਹ ਫੈਮਿਲੀਜ਼ ਨਿਊਕਲੀਅਰ ਹੁੰਦੀਆਂ ਜਾ ਰਹੀਆਂ ਆ, ਔਰ ਬੱਚੇ ਵੀ ਜ਼ਿਆਦਾਤਰ ਦੋ ਤੋਂ ਵੀ ਹੁਣ ਇੱਕ ਤੇ ਆ ਖੜੇ ਹੋਏ ਆ ਕਿ ਬੱਚਾ ਜਿਹੜਾ ਘਰ ਦੇ ਵਿੱਚ ਇੱਕ ਹੀ ਬਹੁਤ ਹੈ ਜੀ। ਕਿੱਥੇ ਅੱਜ ਕੱਲ ਮਹਿੰਗਾਈ ਬਹੁਤ ਹੋ ਗਈ ਆ, ਬੱਚਿਆਂ ਨੂੰ ਪਾਲਣਾ ਕਿਤੇ ਸੌਖਾ ਪਿਆ ਆ। ਪਰ ਜਦੋਂ ਫਿਰ ਮੈਂ ਬਚਪਨ ਦੇ ਵਿੱਚ ਸੋਚਦੀ ਹਾਂ ਵੀ ਅਸੀਂ ਪੰਜ ਜਣੇ ਹੁੰਦੇ ਸੀ ਜਿੱਦਾਂ, ਔਰ ਮੰਮੀ ਡੈਡੀ ਟੀਚਰ ਹੁੰਦੇ ਸੀਗੇ, ਸੋ ਉਹਦੇ ਨਾਲ ਉਹਨਾਂ ਨੇ ਸਾਨੂੰ ਬੜੀ ਚੰਗੀ ਇੱਕ ਜ਼ਿੰਦਗੀ ਦਿੱਤੀ, ਜਿੱਥੇ ਜੋ ਜ਼ਰੂਰਤਾਂ ਪੂਰੀਆਂ ਕੀਤੀਆਂ, ਸਾਡੀਆਂ ਖਾਹਿਸ਼ਾਂ ਪੂਰੀਆਂ ਕੀਤੀਆਂ, ਉਹਦੇ ਨਾਲ ਨਾਲ ਇੱਕ ਜਿਹੜੇ ਇਹੋ ਜਿਹੇ ਸਾਡੇ ਚ ਸੰਸਕਾਰ ਪਾਏ ਕਿ ਅੱਜ ਵੀ ਅਸੀਂ ਸਾਰੇ ਜਿਹੜੇ ਪੰਜ ਦੇ ਪੰਜ ਭੈਣ ਭਰਾ ਆਪਸ ਵਿੱਚ ਬਹੁਤ ਪਿਆਰ ਨਾਲ ਰਹਿੰਦੇ ਹਾਂ ਜੀ। ਇੱਕ ਜਿਹੜੀ ਚੰਗੀ ਬੌਂਡਿੰਗ ਹੁੰਦੀ ਆ ਉਹ ਕਹਿ ਲਓ, ਔਰ ਵੱਡੀਆਂ ਭੈਣਾਂ ਤੇ ਵੈਸੇ ਵੀ ਜੀ ਮਾਂ ਦੇ ਬਰਾਬਰ ਹੁੰਦੀਆਂ। ਮੈਨੂੰ ਲੱਗਦਾ ਕਿ ਜੇ ਮੈਂ ਵੀ ਸੋਚਾਂ ਤੇ ਮੈਂ ਆਪਣੇ ਜਦੋਂ ਵੀ ਜ਼ਿੰਦਗੀ ਦੇ ਵਿੱਚ ਕਦੀ ਵੀ ਕੋਈ ਮੈਨੂੰ ਪ੍ਰੋਬਲਮ ਆਉਂਦੀ ਹੈ, ਕੋਈ ਸਮੱਸਿਆ ਆਉਂਦੀ ਹੈ, ਤੇ ਸਭ ਤੋਂ ਪਹਿਲਾਂ ਜਿਹੜਾ ਫੋਨ ਮੈਂ ਆਪਣੀ ਵੱਡੀ ਭੈਣ ਨੂੰ ਲਗਾਉਂਦੀ ਹੁੰਦੀ ਹਾਂ, ਔਰ ਫਿਰ ਉਹਨਾਂ ਨੇ ਵੀ ਬੜੇ ਪਿਆਰ ਨਾਲ ਪਹਿਲਾਂ ਮੈਨੂੰ ਸੁਣਨਾ ਔਰ ਸਮਝਣਾ, ਔਰ ਉਸ ਤੋਂ ਬਾਅਦ ਫਿਰ ਜੋ ਵੀ ਉਹਨਾਂ ਨੇ ਮੈਨੂੰ ਸਮਝਾਉਣਾ ਉਹਦੇ ਨਾਲ ਮੈਂ ਹਮੇਸ਼ਾ ਹੀ ਉਹ ਜਿਹੜੀ ਸਮੱਸਿਆ ਹੁੰਦੀ ਹੈ ਉਸ ਪ੍ਰੋਬਲਮ ਦੇ ਵਿੱਚੋਂ ਹਮੇਸ਼ਾ ਨਿਕਲੀ ਹਾਂ ਜੀ। ਸੋ ਇਹੋ ਜਿਹੀਆਂ ਭੈਣਾਂ ਜਿਹੜੀਆਂ ਰੱਬ ਸਾਰਿਆਂ ਨੂੰ ਦੇਵੇ ਜੀ, ਇਹ ਭੈਣ ਭਰਾਵਾਂ ਦੇ ਰਿਸ਼ਤੇ ਇਹੋ ਜਿਹੇ ਖਾਸ ਹੁੰਦੇ ਨੇ। ਸੋ ਅਸੀਂ ਪੰਜਾਬੀ ਤੇ ਵੈਸੇ ਵੀ ਇਹਨਾਂ ਰਿਸ਼ਤਿਆਂ ਨੂੰ ਮਾਨਣ ਦੇ ਵਿੱਚ ਬੜੇ ਅੱਗੇ ਰਹਿੰਦੇ ਹਾਂ, ਹੈ ਨਾ। ਰੱਖੜੀ ਜਿਸ ਤਰ੍ਹਾਂ ਕਹਿ ਲਈਏ ਕਿ ਰੱਖੜੀ ਨੂੰ ਭੈਣ ਭਰਾਵਾਂ ਦਾ ਜਿਹੜਾ ਬੜਾ ਇੱਕ ਟੁੱਟ ਜਿਹਾ ਰਿਸ਼ਤਾ ਹੁੰਦਾ ਹੈ, ਜਿੱਥੇ ਕਿਤੇ ਵੀ ਭੈਣਾਂ ਹੋਣ ਉਹ ਜ਼ਰੂਰ ਉਸ ਦਿਨ ਆਪਣੇ ਭਰਾਵਾਂ ਤੱਕ ਆਪਣੀਆਂ ਸ਼ੁਭ ਇੱਛਾਵਾਂ ਜਿਹੜੀਆਂ ਭੇਜਦੀਆਂ ਨੇ। ਵੈਸਟਰਨ ਕਲਚਰ ਦੇ ਵਿੱਚ ਆ ਗਏ, ਉਹਦੇ ਵਿੱਚ ਰਹਿ ਰਹੇ ਆ, ਉਹ ਤੇ ਉਹਦੇ ਵਿੱਚ ਮਦਰਸ ਡੇ ਹੋ ਗਏ, ਫਾਦਰਸ ਡੇ ਹੋ ਗਏ, ਉਹ ਵੀ ਮਨਾਉਂਦੇ ਆ ਜੀ। ਪਰ ਜੇ ਯਾਦ ਰੱਖੀਏ ਤੇ ਅਸੀਂ ਇਹ ਜਿਹੜੇ ਤਿਉਹਾਰ ਹੈ ਅਸੀਂ ਬਹੁਤ ਪਹਿਲਾਂ ਤੋਂ ਮਨਾਉਂਦੇ ਆ, ਇਹ ਵੀ ਸਾਡੇ ਕਲਚਰ ਦਾ ਹਿੱਸਾ ਹੈ, ਪਰ ਇਹਨਾਂ ਦੇ ਨਾਮ ਅਲੱਗ ਨੇ। ਉਹ ਰੱਖੜੀ ਹੋ ਗਈ ਹੈ ਨਾ, ਜਾਂ ਕਰਵਾ ਚੌਥ ਦਾ ਵਰਤ ਕਹਿ ਲਓ, ਜੇ ਆਪਣੇ ਵੈਲੇਨਟਾਈਨ ਦੀ ਜਗ੍ਹਾ ਤੇ ਵਾਈਫਸ ਉਹ ਰੱਖਦੀਆਂ। ਸੋ ਇਹੋ ਜਿਹੀਆਂ ਬਹੁਤ ਸਾਰੇ ਜਿਹੜੇ ਰਿਸ਼ਤੇ ਤਿਉਹਾਰ ਹੈਗੇ ਆ ਉਹ ਅਸੀਂ ਆਪਣੇ ਰਿਸ਼ਤਿਆਂ ਦੇ ਨਾਮ ਤੇ ਮਨਾਉਂਦੇ ਆ। ਸੋ ਤੇ ਕੁਲਦੀਪ ਕੌਰ ਹੁਣਾਂ ਨੇ ਲਿਖਿਆ ਜੀ, ਕਹਿੰਦੇ ਮੇਰੀ ਤਾਂ ਜੀ ਗਰੀਬ ਜਿਹੀ ਭੈਣ ਕਦੇ ਰੱਜਦੀ ਨਹੀਂ, ਕਹਿੰਦੇ ਕਦੀ ਇਹ ਭੇਜਦੇ ਤੇ ਕਦੀ ਉਹ ਭੇਜਦੇ, ਉਹਨੂੰ ਪਤਾ ਨੀ ਕੀ ਚਾਹੀਦਾ ਹੁੰਦਾ ਹੈ। ਬਿਲਕੁਲ ਕੁਲਦੀਪ ਕੌਰ ਜੀ, ਵੱਡੀਆਂ ਭੈਣਾਂ ਲਈ ਇਹ ਥੋੜੀ ਪ੍ਰੋਬਲਮ ਹੋ ਜਾਂਦੀ ਹੈ ਨਾ। ਮੈਂ ਵੀ ਇੱਥੇ ਬੈਠੀ ਫਿਰ ਆਪਣੀ ਵੱਡੀ ਭੈਣ ਇੰਡੀਆ ਹੈ ਉਹ, ਤੇ ਉਹਨਾਂ ਨੂੰ ਬਸ ਕਦੀ ਮੈਨੂੰ ਇਹ ਭੇਜਦੇ, ਮੈਨੂੰ ਆਹ ਭੇਜਦੇ। ਸੋ ਬੇਸ਼ੱਕ ਇਹ ਛੋਟੀ ਭੈਣ ਦਾ ਇੱਕ ਹੱਕ ਹੀ ਕਹਿ ਲਓ ਕਿ ਉਹ ਆਪਣੇ ਹੱਕ ਨਾਲ ਇਹ ਚੀਜ਼ਾਂ ਮੰਗਦੀਆਂ, ਔਰ ਇਹ ਹੱਕ ਮੈਨੂੰ ਲੱਗਦਾ ਕਿ ਰਹਿੰਦੀ ਉਮਰ ਤੱਕ ਰਹਿਣਾ ਚਾਹੀਦਾ ਹੈ। ਕਈ ਵਾਰੀ ਅਸੀਂ ਜਿੱਦਾਂ ਜਿੱਦਾਂ ਮੈਚਿਓਰ ਹੁੰਦੇ ਜਾਂਦੇ ਹਾਂ ਅਸੀਂ ਆਪਣੇ ਰਿਸ਼ਤਿਆਂ ਦੇ ਵਿੱਚ ਵੀ ਫਰਕ ਦੇਖਣਾ ਸ਼ੁਰੂ ਕਰ ਦਿੰਦੇ ਹਾਂ, ਫਿਰ ਅਸੀਂ ਝਿਜਕਦੇ ਹਾਂ ਕਿ ਨਹੀਂ ਛੱਡ ਕੀ ਕਹਿਣਾ, ਉਹ ਕੀ ਸੋਚਣਗੇ। ਸੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹ ਰਿਸ਼ਤਿਆਂ ਦੇ ਵਿੱਚ ਮੈਨੂੰ ਲੱਗਦਾ ਨਹੀਂ ਆਉਣੀਆਂ ਚਾਹੀਦੀਆਂ। ਕਈ ਘਰਾਂ ਦੇ ਵਿੱਚ ਦੇਖੀਏ ਤੇ ਉਹੀ ਜੇ ਭਰਾ ਭਰਾ ਦੀ ਗੱਲ ਕਰੀਏ ਤੇ ਜਿੱਥੇ ਬਚਪਨ ਦੇ ਵਿੱਚ ਇੰਨੀ ਸਾਂਝ ਹੁੰਦੀ ਹੈ ਉਹ ਭਰਾ ਭਰਾ ਫੇਰ ਇੱਕ ਤਰ੍ਹਾਂ ਸ਼ਰੀਕ ਵੀ ਬਣਦੇ ਦੇਖਿਆ ਤੇ ਆਪਸ ਦੇ ਵਿੱਚ ਲੜਾਈਆਂ ਹੋਣੀਆਂ ਜਾਂ ਬਟਵਾਰੇ ਹੋਣੇ ਸੋ ਇਸ ਤੋਂ ਵੱਡੀ ਮੈਨੂੰ ਲੱਗਦਾ ਹੁੰਦਾ ਕਿ ਦੁੱਖ ਵਾਲੀ ਗੱਲ ਮਾਂ ਬਾਪ ਲਈ ਕੁਛ ਨਹੀਂ ਹੋ ਸਕਦੀ ਜਿਨ੍ਹਾਂ ਨੇ ਜੀਂਦੇ ਜੀ ਆਪਣੇ ਪੁੱਤਰਾਂ ਦੇ ਵਿੱਚ ਜਾਂ ਧੀਆਂ ਪੁੱਤਰਾਂ ਦੇ ਵਿੱਚ ਕਲੇਸ਼ ਦੇਖਿਆ ਉਹਨਾਂ ਦੇ ਰਿਸ਼ਤਿਆਂ ਨੂੰ ਟੁੱਟਦੇ ਦੇਖਿਆ ਸੋ ਜਿੱਥੇ ਤੱਕ ਹੋ ਸਕੇ ਇਹਨਾਂ ਨੂੰ ਸੰਭਾਲਣਾ ਚਾਹੀਦਾ ਜੀ ਤੇ ਕੁਲਦੀਪ ਕੌਰ ਨੇ ਲਿਖਿਆ ਕਹਿੰਦੇ ਮੇਰੇ ਪਾਪਾ ਆਰਮੀ ਚ ਜੋਬ ਕਰਦੇ ਸੀ ਤੇ ਘਰ ਨਹੀਂ ਸੀ ਰਹਿੰਦੇ ਜ਼ਿਆਦਾ ਮੇਰੀ ਭੈਣ ਦੀ ਤੇ ਮੇਰੀ ਇੰਨੀ ਬਣਦੀ ਹੁੰਦੀ ਸੀ ਕਿ ਪਾਪਾ ਕਿਤੇ ਨਾ ਜਾਵਣ ਡਿਊਟੀ ਤੇ ਅਸੀਂ ਯੂਨੀਫਾਰਮ ਹੀ ਕਹਿੰਦੇ ਅਸੀਂ ਉਹਨਾਂ ਦੀ ਯੂਨੀਫਾਰਮ ਹੀ ਜਲਾ ਦਿੱਤੀ ਸੀ ਕਹਿੰਦੇ ਪਤਾ ਲੱਗਣ ਤੇ ਦੀਦੀ ਪਾਪਾ ਨੂੰ ਕਹਿੰਦੇ ਕਿ ਪਾਪਾ ਪ੍ਰੈਸ ਖਰਾਬ ਹੈ ਮੇਰੀ ਚੁੰਨੀ ਵੀ ਸੜ ਗਈ ਹੈ ਪਾਪਾ ਗੁੱਸੇ ਚ ਸੀ ਕਹਿੰਦੇ ਦਿਖਾ ਮੇਰੀ ਭੈਣ ਕੀ ਕਰਦੀ ਲਾਈਟ ਨਹੀਂ ਸੀ ਪ੍ਰੈਸ ਤੇ ਕਹਿੰਦੇ ਹੋ ਨਹੀਂ ਸੀ ਸਕਦੀ ਉਹਨਾਂ ਆਪਣਾ ਦੁਪੱਟਾ ਗੈਸ ਤੇ ਰੱਖ ਕੇ ਜਲਾ ਲਿਆ ਤੇ ਪਾਪਾ ਨੂੰ ਕਹਿੰਦੀ ਦੇਖ ਲਓ ਪਾਪਾ ਇਹ ਦੇਖ ਕੇ ਰੋ ਪਏ ਸੀ ਸਾਨੂੰ ਸਮਝਾਇਆ ਕਿ ਡਿਊਟੀ ਜ਼ਰੂਰੀ ਹੈ ਮੈਨੂੰ 9 ਸਾਲ ਹੋ ਗਏ ਭੈਣ ਨੂੰ ਮਿਲਿਆ ਉਹ ਕਦੀ ਕਦੀ ਕਹਿੰਦੇ ਹੁੰਦੇ ਕਿ ਡੈਡੀ ਜੀ ਦੀ ਯੂਨੀਫਾਰਮ ਵਾਂਗ ਤੇਰਾ ਪਾਸਪੋਰਟ ਹੀ ਜਲਾ ਦਿੰਦੀ ਮਿਸਿੰਗ ਹਰ ਅ ਲੋਟ ਓਹੋ ਬਹੁਤ ਖੂਬ ਕੁਲਦੀਪ ਜੀ ਇਹ ਛੋਟੀਆਂ ਜਿਹੀਆਂ 4-5 ਲਾਈਨਾਂ ਦੇ ਵਿੱਚ ਤੁਸੀਂ ਸਾਰੇ ਰਿਸ਼ਤਿਆਂ ਦੀਆਂ ਜਿਹੜੀਆਂ ਗੱਲਾਂ ਉਹ ਕਰ ਦਿੱਤੀਆਂ ਬਿਲਕੁਲ ਉਹ ਚਾਹੇ ਪਿਓ ਧੀ ਦਾ ਹੋਵੇ ਜਾਂ ਭੈਣ ਦਾ ਹੋਵੇ ਔਰ ਕਿੰਨੀ ਡੂੰਘੀ ਗੱਲ ਜਿਸ ਤਰ੍ਹਾਂ ਤੁਸੀਂ ਬਚਪਨ ਦੇ ਵਿੱਚ ਆਪਣੇ ਪਾਪਾ ਦੀ ਡਰੈਸ ਜਿਹੜੀ ਜਲਾ ਦਿੱਤੀ ਸੀ ਯੂਨੀਫਾਰਮ ਜਿਹੜੀ ਜਲਾ ਦਿੱਤੀ ਸੀ ਔਰ ਹੁਣ ਤੁਹਾਡੀ ਭੈਣ ਨੂੰ ਇਹ ਲੱਗਦਾ ਕਿ ਤੇਰਾ ਪਾਸਪੋਰਟ ਹੀ ਜਲਾ ਦਿੰਦੇ ਬਿਲਕੁਲ ਸੋ ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਕਈ ਵਾਰ ਇਹ ਸੋਚਣਾ ਪੈ ਜਾਂਦਾ ਜੀ ਹਮਨੇ ਕਿਆ ਖੋਇਆ ਹਮਨੇ ਕਿਆ ਪਾਇਆ ਸੋ ਬਿਲਕੁਲ ਜ਼ਿੰਦਗੀ ਚ ਜਿੱਥੇ ਅਸੀਂ ਬਹੁਤ ਕੁਛ ਪਾਉਂਦੇ ਵੀ ਆ ਇੱਥੇ ਉੱਥੇ ਬਹੁਤ ਕੁਝ ਗਵਾਉਂਦੇ ਵੀ ਆ ਪਰ ਇਹ ਮੈਨੂੰ ਲੱਗਦਾ ਕਿ ਇੰਡੀਆ ਬੈਠੇ ਜਿਹੜੇ ਹੈਗੇ ਉਹਨਾਂ ਨੂੰ ਨਹੀਂ ਜ਼ਿਆਦਾ ਸਮਝ ਆਉਂਦੀ ਉਹਨਾਂ ਨੂੰ ਇਹੀ ਲੱਗਦਾ ਕਿ ਅਸੀਂ ਜ਼ਰੂਰਤ ਤੋਂ ਜ਼ਿਆਦਾ ਪਾ ਹੀ ਲਿਆ ਹੈ ਪਰ ਉਹ ਜਿਹੜਾ ਬਾਹਰ ਆ ਜਾਂਦਾ ਇੱਕ ਵਾਰੀ ਉਹਨੂੰ ਪਤਾ ਲੱਗਦਾ ਕਿ ਕੀ ਖੋ ਕੇ ਆਏ ਆ ਫਿਰ ਉਹ ਪੰਜਾਬ ਜਿਹੜੀ ਉਹ ਮਿੱਟੀ ਨੂੰ ਮਾਂ ਦਾ ਦਰਜਾ ਜਿਹੜਾ ਗੱਲਾਂ ਚ ਸੁਣਦੇ ਹੁੰਦੇ ਸੀ ਉਹ ਫਿਰ ਅਸੀਂ ਮਹਿਸੂਸ ਵੀ ਕਰਨ ਲੱਗ ਜਾਂਦੇ ਚਾਹੇ ਉਹ ਪੰਜਾਬ ਹੋਣ ਉਹ ਗਲੀਆਂ ਮੁਹੱਲੇ ਹੋਣ ਉਹ ਘਰ ਹੋਵੇ ਉਹ ਚੁਬਾਰਾ ਹੋਵੇ ਉਹ ਰਿਸ਼ਤੇ ਨਾਤੇ ਹੋਣ ਉਹ ਤਿਉਹਾਰ ਹੋਣ ਹਰ ਚੀਜ਼ ਨੂੰ ਅਸੀਂ ਪੈਰ ਪੈਰ ਤੇ ਯਾਦ ਕਰਦੇ ਆ ਮਿਸ ਕਰਦੇ ਆ ਤੇ ਇਹਨਾਂ ਨੇ ਲਿਖਿਆ ਕਿ ਸ਼ੀ ਇਜ਼ ਮਾਈ ਐਵਰ ਐਵਰ ਬੈਸਟ ਫਰੈਂਡ ਐਂਡ ਮੇਰਾ ਜੀ ਵੀਰ ਵੀ ਬਹੁਤ ਹੀ ਜ਼ਿਆਦਾ ਕਰਦੇ ਨੇ ਕਹਿੰਦੇ ਮੇਰਾ ਤੇ ਮੈਂ ਕਦੀ ਗਲਤ ਵੀ ਹੋਵਾਂ ਤਾਂ ਇਹੀ ਕਹਿੰਦੇ ਨੇ ਕੋਈ ਨੀ ਨੈਕਸਟ ਟਾਈਮ ਨਾ ਕਰਨਾ ਬਹੁਤ ਖੂਬ ਜੀ ਇਹੋ ਜਿਹੇ ਭੈਣ ਭਰਾ ਇਹੋ ਜਿਹੇ ਮਾਂ ਪਿਓ ਜਿਨ੍ਹਾਂ ਦੀ ਜ਼ਿੰਦਗੀ ਚ ਹੋਣ ਉਹ ਕਿੰਨੇ ਅਮੀਰ ਹੋ ਸਕਦੇ ਆ ਮੈਂ ਬਿਲਕੁਲ ਸਮਝਦੀ ਆ ਜੀ ਸੋ ਇਹਨਾਂ ਪਿਆਰੇ ਪਿਆਰੇ ਰਿਸ਼ਤਿਆਂ ਨੂੰ ਇਸੇ ਤਰ੍ਹਾਂ ਸੰਭਾਲ ਕੇ ਰੱਖਣਾ ਅਸੀਂ ਸਾਰਿਆਂ ਨੇ ਔਰ ਉਹਨਾਂ ਦੇ ਨਾਲ ਜਿਹੜਾ ਪਿਆਰ ਵੀ ਜ਼ਰੂਰ ਜਿਤਾਉਣਾ ਹੈ ਤੇ ਤਨੀ ਸਾਹਿਬ ਹੁਣਾਂ ਨੇ ਜੀ ਲਿਖਿਆ ਕਿ ਨਾਈਸ ਸੌਂਗ ਜਿਹੜਾ ਗੀਤ ਚਲਾਇਆ ਸੀ ਤੁਹਾਨੂੰ ਪਸੰਦ ਆਇਆ ਸ਼ੁਕਰੀਆ ਤੇ ਕਹਿੰਦੇ ਕੁਲਦੀਪ ਕੌਰ ਜੀ $853 ਦੀ ਟਿਕਟ ਮਿਲ ਜਾਂਦੀ ਜੀ ਮਿਸ ਕਰਦੇ ਉਹ ਜਾਓ ਮਿਲ ਆਓ ਲਓ ਜੀ ਤਨੀ ਸਾਹਿਬ ਲੱਗੇ ਸਪੋਂਸਰ ਕਰਨ ਹੁਣ ਕੁਲਦੀਪ ਕੌਰ ਜੀ ਤੁਹਾਡੀ ਟਿਕਟ ਹੋਈ ਬਿਲਕੁਲ ਤਨੀ ਸਾਹਿਬ ਜੀ ਗੱਲ ਪੈਸਿਆਂ ਦੀ ਨਹੀਂ ਹੁੰਦੀ ਹੋਰ ਵੀ ਕਈ ਮਜਬੂਰੀਆਂ ਜਿਹੜੀਆਂ ਸਾਹਮਣੇ ਖੜੀਆਂ ਹੁੰਦੀਆਂ ਆ ਤੇ ਪੈਸੇ ਵੀ ਜ਼ਰੂਰੀ ਹੁੰਦੇ ਉਹ ਵੀ ਤੁਹਾਨੂੰ ਦੇਖ ਕੇ ਹੀ ਖਰਚਣੇ ਪੈਂਦੇ ਆ ਸੋ ਕੀ ਕਰੀਏ ਹੁਣ ਕੀ ਕਵਾਂ ਮੈਂ ਮਹਿੰਦਰ ਹੰਸ ਬ੍ਰੈਂਪਟਨ ਤੋਂ ਉਨ੍ਹਾਂ ਨੇ ਜੀ ਫੇਰ ਇੱਕ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਨਾਲ ਉਨ੍ਹਾਂ ਨੇ ਗੀਤ ਦੀ ਫਰਮਾਇਸ਼ ਕੀਤੀ ਹੈ ਕਹਿੰਦੇ ਸ਼ੈਰੀ ਮਾਨ ਦਾ ਗੀਤ shaadi.com ਚਲਾ ਦਿਓ ਜ਼ਰੂਰ ਜੀ ਤੁਹਾਡੀ ਫਰਮਾਇਸ਼ ਮੈਂ ਸਰਬਜੀਤ ਭਾਜੀ ਤੱਕ ਚਲਾ ਦਿੱਤੀ ਹੈ ਤੇ ਅਸੀਂ ਜ਼ਰੂਰ ਹੀ ਪ੍ਰੋਗਰਾਮ ਦੇ ਵਿੱਚ ਜਿਹੜਾ ਉਹ ਗੀਤ ਚਲਾਵਾਂਗੇ ਤੇ ਈਮੇਲ ਦੇ ਜ਼ਰੀਏ ਵੀ ਸਾਡੇ ਨਾਲ ਅਵਤਾਰ ਮਾਨ ਹੁਣਾਂ ਨੇ ਸਾਂਝ ਪਾਈ ਸੀ ਜੀ ਕਹਿੰਦੇ ਕਿ ਮਨਜਿੰਦਰ ਸਿੰਘ ਫਰੋਮ ਸਿਡਨੀ ਟਰਾਇੰਗ ਟੂ ਰਜਿਸਟਰ ਔਨ ਟੈਲੀਗ੍ਰਾਮ ਫਰੋਮ ਫਿਊ ਡੇਜ਼ ਤੇ ਉਹਨਾਂ ਨੇ ਜਿਹੜਾ ਨੰਬਰ ਆ ਉਹ ਵੀ ਦਿੱਤਾ ਹੈ ਸੋ ਅਵਤਾਰ ਜੀ ਅਸੀਂ ਇਸ ਤਰ੍ਹਾਂ ਦੀ ਕੋਈ ਰਜਿਸਟ੍ਰੇਸ਼ਨ ਜਿਹੜੀ ਆ ਉਹ ਅਸੀਂ ਟੈਲੀਗ੍ਰਾਮ ਤੇ ਨਹੀਂ ਕਰਦੇ ਐਕਚੁਲੀ ਉਹ ਜਿਹੜੇ ਨਾਮ ਦੇ ਨਾਲ ਖੁਦ ਰਜਿਸਟਰ ਹੋਏ ਹੁੰਦੇ ਆ ਟੈਲੀਗ੍ਰਾਮ ਦੇ ਵਿੱਚ ਜਦੋਂ ਤੁਸੀਂ ਟੈਲੀਗ੍ਰਾਮ ਦੀ ਐਪਲੀਕੇਸ਼ਨ ਡਾਊਨਲੋਡ ਕਰਦੇ ਹੋ ਤੇ ਉਹਦੇ ਵਿੱਚ ਤੁਸੀਂ ਜਿਹੜਾ ਨਾਮ ਭਰਿਆ ਹੁੰਦਾ ਹੈ ਉਹ ਆਟੋਮੈਟਿਕਲੀ ਉਹੋ ਹੀ ਨਾਮ ਜਿਹੜਾ ਆ ਉਹ ਸਾਡੇ ਕੋਲ ਆ ਜਾਂਦਾ ਹੈ ਸੋ ਇਹਦੇ ਲਈ ਸਾਨੂੰ ਕੋਈ ਰਜਿਸਟ੍ਰੇਸ਼ਨ ਕਰਨ ਦੀ ਜ਼ਰੂਰਤ ਨਹੀਂ ਪਰ ਉਹਨਾਂ ਨੂੰ ਆਪਣਾ ਨਾਮ ਜਿਹੜਾ ਉੱਥੇ ਰਜਿਸਟਰ ਕਰਨਾ ਪੈਣਾ ਉਹ ਭਰਨਾ ਪੈਣਾ ਹੈ ਸੋ ਤੁਸੀਂ ਜ਼ਰੂਰੀ ਮਨਜਿੰਦਰ ਸਿੰਘ ਹੁਣਾਂ ਨੂੰ ਦੱਸ ਦਿਓ ਤੇ ਸੰਤੋਖ ਸਿੰਘ ਹੁਣੀ ਵੀ ਜੀ ਸਾਡੇ ਨਾਲ ਸਾਂਝ ਪਾਈ ਹੈ ਕਹਿੰਦੇ ਸੁਣ ਰਹੇ ਹਾਂ ਜੀ ਐਡੀਲੇਟ ਤੋਂ ਤੇ ਬਹੁਤ ਖੂਬ ਤੇ ਮਿੰਟੂ ਭਾਜੀ ਦਾ ਨੰਬਰ ਇਹਨਾਂ ਨੇ ਮੰਗਿਆ ਹੈ ਜੀ ਸੋ ਮੈਂ ਜ਼ਰੂਰੀ ਜੀ ਮਿੰਟੂ ਭਾਜੀ ਹੁਣਾਂ ਦਾ ਨੰਬਰ ਤੁਹਾਨੂੰ ਭੇਜ ਦੇਵਾਂਗੀ, ਜਿਹੜਾ ਨੰਬਰ ਤੁਸੀਂ ਦਿੱਤਾ ਹੈ ਪ੍ਰੋਗਰਾਮ ਤੋਂ ਬਾਅਦ ਮੈਂ ਤੁਹਾਨੂੰ ਸੈਂਡ ਕਰ ਦੇਵਾਂਗੀ। ਤੇ ਕਰਮਜੀਤ ਕੌਰ ਹੁਣਾਂ ਨੇ ਜੀ ਈਮੇਲ ਦੇ ਰਾਹੀਂ ਸਾਂਝ ਪਾਈ ਹੈ, ਕਹਿੰਦੇ ਤੁਹਾਡੀਆਂ ਗੱਲਾਂ ਸੁਣ ਕੇ ਰੋਣਾ ਆ ਗਿਆ ਜੀ, ਕਹਿੰਦੇ ਮੈਂ ਆਪਣੀ ਵੱਡੀ ਸਿਸਟਰ ਨੂੰ ਬੜਾ ਮਿਸ ਕਰਦੀ ਹਾਂ। ਕਰਮਜੀਤ ਜੀ ਬਿਲਕੁਲ ਜੀ, ਮਿਸ ਅਸੀਂ ਸਾਰੇ ਹੀ ਕਰਦੇ ਹਾਂ ਇਹਨਾਂ ਰਿਸ਼ਤਿਆਂ ਨੂੰ। ਸੋ ਇਸੇ ਲਈ ਬੁੱਧਵਾਰ ਦਾ ਦਿਨ ਮੈਂ ਰੱਖਿਆ ਹੋਇਆ ਜੀ, ਅਸੀਂ ਇਹਨਾਂ ਪਿਆਰੇ ਪਿਆਰੇ ਰਿਸ਼ਤਿਆਂ ਲਈ, ਉਹਨਾਂ ਯਾਦਾਂ ਲਈ, ਉਹਨਾਂ ਗਲੀਆਂ ਲਈ ਜਿੱਥੋਂ ਅਸੀਂ ਨਿਕਲ ਕੇ ਬੇਸ਼ੱਕ ਬਹੁਤ ਦੂਰ ਆ ਗਏ ਹਾਂ, ਪਰ ਜੇ ਅੱਖਾਂ ਬੰਦ ਕਰਕੇ ਕਿਤੇ ਯਾਦ ਕਰੀਏ ਤੇ ਅੱਜ ਵੀ ਲੱਗਦਾ ਹੈ ਕਿ ਅਸੀਂ ਉਹਦੇ ਨਾਲ ਉਦਾਂ ਹੀ ਜੁੜੇ ਹੋਏ ਹਾਂ। ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿਚ ਸਾਂਝ ਪਾਉਣ ਦੇ ਲਈ। ਤੇ ਅੱਗੇ ਸਾਡੇ ਨਾਲ ਸੁਰਿੰਦਰ ਕੌਰ ਹੁਣਾਂ ਨੇ ਵੋਇਸ ਮੈਸੇਜ ਦੇ ਰਾਹੀਂ ਸਾਂਝ ਪਾਈ ਹੈ, ਸੋ ਸੁਣਦੇ ਆ ਜੀ ਸੁਰਿੰਦਰ ਕੌਰ ਕੀ ਕਹਿਣਾ ਚਾਹੁੰਦੇ ਨੇ। ਜੀ ਉਸ ਤੋਂ ਪਹਿਲਾਂ ਮੈਂ ਤਨੀ ਸਾਹਿਬ ਹੁਣਾਂ ਨੇ ਕਹਿ ਦਿੱਤਾ ਸੀ ਜੀ, ਸੋਰੀ ਕੁਲਦੀਪ ਕੌਰ ਹੁਣਾਂ ਨੇ ਜੀ ਜਵਾਬ ਦਿੱਤਾ ਹੈ, ਕਹਿੰਦੇ ਪੈਸੇ ਤੇ ਜੀ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਬਹੁਤ ਹੈ ਧਨੀ ਸਾਹਿਬ ਵੀਰ ਜੀ, ਬਟ ਕੁਝ ਹੋਰ ਮਜਬੂਰੀਆਂ ਚ ਜੀ ਹੁਣ ਇੰਡੀਆ ਵਾਲੇ ਵੀਜ਼ਾ ਨਹੀਂ ਦਿੰਦੇ। ਬਿਲਕੁਲ ਕੁਲਦੀਪ ਜੀ, ਮੈਂ ਉਹੀ ਕਿਹਾ ਕਿ ਕਈ ਵਾਰੀ ਪੈਸੇ ਦੀ ਗੱਲ ਨਹੀਂ ਹੁੰਦੀ, ਹੋਰ ਵੀ ਬਹੁਤ ਮਜਬੂਰੀਆਂ ਹੁੰਦੀਆਂ ਨੇ, ਪਰ ਅਸੀਂ ਸੱਚੇ ਦਿਲੋਂ ਅਰਦਾਸ ਕਰਦੇ ਹਾਂ ਜੀ ਕਿ ਤੁਹਾਡੀਆਂ ਉਹ ਮਜਬੂਰੀਆਂ ਜਲਦੀ ਖਤਮ ਹੋਣ ਔਰ ਤੁਸੀਂ ਆਪਣਾ ਵੀਜ਼ਾ ਜਿਹੜਾ ਲੈ ਕੇ ਉਹ ਇੰਡੀਆ ਜਾ ਕੇ ਇਹਨਾਂ ਰਿਸ਼ਤਿਆਂ ਨੂੰ ਮਿਲ ਕੇ ਆਓ ਤੇ ਉਹਨਾਂ ਦੇ ਨਾਲ ਜਿਹੜਾ ਤੁਸੀਂ ਸਮਾਂ ਜਿਹੜਾ ਜ਼ਰੂਰ ਬਤੀਤ ਕਰਕੇ ਆਓ। ਬਹੁਤ ਬਹੁਤ ਸ਼ੁਕਰੀਆ ਜੀ। ਜੀ ਹੁਣ ਸੁਣਦੇ ਆ ਜੀ ਸੁਰਿੰਦਰ ਕੌਰ ਹੁਣਾਂ ਦਾ ਵੋਇਸ ਮੈਸੇਜ, ਦੇਖੀਏ ਉਹ ਕੀ ਕਹਿ ਰਹੇ ਨੇ।
ਸੁਖਪ੍ਰੀਤ ਜੀ ਸਤਿ ਸ੍ਰੀ ਅਕਾਲ ਜੀ, ਤੇ ਸਾਰੇ ਹਰਮਨ ਰੇਡੀਓ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਪ੍ਰੇਮ ਭਰੀ ਸਤਿ ਸ੍ਰੀ ਅਕਾਲ। ਆਪ ਸਭ ਦਾ ਬਹੁਤ ਬਹੁਤ ਧੰਨਵਾਦ, ਆਪ ਹਰ ਹਫਤੇ ਬੜੇ ਪਿਆਰੇ ਪਿਆਰੇ ਰਿਸ਼ਤਿਆਂ ਦੇ ਨਾਲ ਜੋੜਦੇ ਹੋ। ਅੱਜ ਆਪ ਜੀ ਨੇ ਇਹ ਭੈਣ ਭਰਾ ਦਾ ਰਿਸ਼ਤਾ ਜਿਹੜਾ ਸਾਡੇ ਨਾਲ ਸਾਂਝ ਪਾ ਰਹੇ ਹੋ, ਬਹੁਤ ਪਿਆਰਾ ਮਿੱਠਾ ਨਿੱਘਾ ਸਤਿਕਾਰ ਭਰਿਆ ਮਾਣ ਭਰਿਆ ਰਿਸ਼ਤਾ ਹੈ। ਇਹ ਰਿਸ਼ਤਾ ਸਦੀਆਂ ਪਹਿਲਾਂ ਨਜ਼ਰ ਮਾਰੋ ਤਾਂ ਉਦੋਂ ਵੀ ਇਹ ਭੈਣ ਭਰਾ ਦਾ ਰਿਸ਼ਤਾ ਬਹੁਤ ਮਿੱਠਾ ਨਿੱਘਾ ਤੇ ਪਿਆਰਾ ਸੀ। ਸਾਡੇ ਗੁਰੂਆਂ ਪੀਰਾਂ ਰਾਜਿਆਂ ਮਹਾਰਾਜਿਆਂ ਦੀ ਜ਼ਿੰਦਗੀ ਵਿੱਚ ਵੀ ਇਹ ਰਿਸ਼ਤੇ ਵਿੱਚ ਬਹੁਤ ਮਹਾਨਤਾ ਰਹੀ ਹੈ। ਸਾਡੇ ਬਹੁਤ ਪਵਿੱਤਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ, ਉਹਨਾਂ ਦੀ ਭੈਣ ਨਾਨਕੀ ਦਾ ਆਪਸ ਵਿੱਚ ਬਹੁਤ ਪਿਆਰ ਸੀ, ਇੰਨਾ ਪਿਆਰ ਸੀ ਕਿ ਭੈਣ ਨਾਨਕੀ ਨੇ ਆਪਣੇ ਮਾਤਾ ਪਿਤਾ ਨਾਲੋਂ ਜ਼ਿਆਦਾ ਆਪਣੇ ਵੀਰ ਨੂੰ ਸਮਝਿਆ ਤੇ ਉਹਨਾਂ ਦੇ ਨਾਲ ਸਾਰੀ ਉਮਰ ਪਿਆਰ ਰੱਖਿਆ। ਕੁਦਰਤੀ ਉਹਨਾਂ ਨੂੰ ਇਹ ਪਿਆਰ ਆਪਣੇ ਸਹੁਰੇ ਜੀਵਨ ਵਿੱਚ ਵੀ ਸ਼ਾਦੀ ਤੋਂ ਬਾਅਦ ਵੀ ਮਾਨਣ ਦਾ ਮੌਕਾ ਮਿਲਿਆ। ਪਰ ਜਦੋਂ ਗੁਰੂ ਨਾਨਕ ਦੇਵ ਜੀ ਦੁਨੀਆਂ ਨੂੰ ਸੁਧਾਰਨ ਦੇ ਲਈ ਉਦਾਸੀਆਂ ਲਈ ਆਪਣਾ ਵਿਛੋੜਾ ਪੈਣਾ ਸੀ ਤਾਂ ਉਸ ਵਕਤ ਭੈਣ ਨਾਨਕੀ ਨੇ ਇਹ ਵਿਛੋੜੇ ਮਹਿਸੂਸ ਕਰਦਿਆਂ ਕਿਹਾ ਕਿ ਹੁਣ ਅਸੀਂ ਕਿਸ ਤਰ੍ਹਾਂ ਮੈਂ ਆਪਣੇ ਭਰਾ ਨੂੰ ਮਿਲਾਂਗੇ, ਤਾਂ ਉਸ ਵੇਲੇ ਵੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਭੈਣ ਆਪ ਜਦੋਂ ਤੁਸੀਂ ਯਾਦ ਕਰੋਗੇ ਮੈਂ ਹਾਜ਼ਰ ਹੋਵਾਂਗਾ, ਤੇ ਉਹ ਸਾਰੀ ਉਮਰ ਹਾਜ਼ਰ ਹੁੰਦੇ ਰਹੇ। ਇਹੋ ਰਿਸ਼ਤਾ ਰਾਜੇ ਮਹਾਰਾਜਿਆਂ ਦੀ ਜ਼ਿੰਦਗੀ ਵਿੱਚ ਵੀ ਜੇ ਦੇਖਿਆ ਜਾਵੇ ਤਾਂ ਜੇ ਕਿਸੇ ਨੇ ਭੈਣ ਬਣ ਕੇ ਕਿਸੇ ਰਾਜੇ ਨੂੰ ਆਪਣਾ ਵੀਰ ਮੰਨ ਕੇ ਆਪਣੀ ਰੱਖਿਆ ਲਈ ਪੁਕਾਰਿਆ ਤਾਂ ਉਹ ਵੀਰ ਆਪਣੀ ਜਾਨ ਤੇ ਖੇਡ ਕੇ ਵੀ ਉਸ ਦੀ ਰੱਖਿਆ ਕਰਦਾ ਰਿਹਾ। ਸਾਡੇ ਸਮਾਜਿਕ ਜੀਵਨ ਵਿੱਚ ਵੀ ਦੇਖਿਆ ਜਾਵੇ ਤਾਂ ਭੈਣ ਭਰਾ ਦਾ ਰਿਸ਼ਤਾ ਬਹੁਤ ਨਿੱਘਾ ਮਿੱਠਾ ਪਿਆਰਾ ਤੇ ਮਾਣ ਭਰਿਆ ਰਿਸ਼ਤਾ ਹੈ। ਇਹ ਰਿਸ਼ਤਾ ਬਚਪਨ ਵਿੱਚ ਸ਼ੁਰੂ ਤੋਂ ਹੀ ਭੈਣ ਭਰਾ ਨੂੰ ਆਪਸ ਵਿੱਚ ਮਿਲਣ ਦਾ ਮੌਕਾ ਮਿਲਦਾ ਹੈ, ਇਕੱਠੇ ਖੇਡਦੇ ਲੜਦੇ ਇੱਕ ਦੂਸਰੇ ਦੇ ਨਾਲ ਸ਼ਰਾਰਤਾਂ ਕਰਦੇ ਬਤੀਤ ਕਰਦੇ ਹਨ। ਇਹ ਰਿਸ਼ਤਾ ਇੰਨਾ ਪਿਆਰਾ ਨਿੱਘਾ ਹੁੰਦਾ ਹੈ ਕਿ ਭੈਣ ਜਿਹੜੀ ਆਪਣੇ ਸਸੁਰਾਲ ਜਾ ਕੇ ਵਿਆਹ ਤੋਂ ਬਾਅਦ ਵੀ ਸਭ ਤੋਂ ਜ਼ਿਆਦਾ ਜੇ ਯਾਦ ਕਰਦੀ ਹੈ ਤਾਂ ਆਪਣੇ ਵੀਰ ਨੂੰ ਯਾਦ ਕਰਦੀ ਹੈ। ਉਸ ਦੀਆਂ ਯਾਦਾਂ ਦੇ ਵਿੱਚ ਉਸਨੂੰ ਉਹ ਆਪਣੇ ਔਂਸਿਆਂ ਪਾਉਂਦੀ ਕਾਂ ਉਡਾਉਂਦੀ ਰਹਿੰਦੀ ਆਪਣੇ ਵੀਰ ਦੀ ਯਾਦ ਵਿੱਚ ਕਿ ਕਦੋਂ ਮੇਰਾ ਵੀਰ ਆਵੇ ਤੇ ਮੈਨੂੰ ਮਿਲੇ। ਇਹ ਰਿਸ਼ਤਾ ਬਹੁਤ ਪਿਆਰਾ ਹੈ, ਪਵਿੱਤਰ ਹੈ ਤੇ ਇਸ ਤਰ੍ਹਾਂ ਹੀ ਬਣਿਆ ਰਹੇ। ਹਰ ਭੈਣ ਦਾ ਹਰ ਵੀਰ ਦਾ ਆਪਸ ਵਿੱਚ ਪਿਆਰ ਜਿਹੜਾ ਉਹ ਸਦਾ ਬਣਿਆ ਰਹੇ। ਇਹ ਭੈਣ ਤੇ ਭਰਾ ਦਾ ਦੋ ਜਿਹੜੇ ਛੋਟੇ ਛੋਟੇ ਅੱਖਰਾਂ ਦੇ ਛੋਟੇ ਜਿਹੇ ਸ਼ਬਦ ਹਨ, ਦੋ ਭੈਣ ਵੀ ਦੋ ਅੱਖਰਾਂ ਦਾ ਸ਼ਬਦ ਹੈ ਤੇ ਭਰਾ ਵੀ ਦੋ ਅੱਖਰਾਂ ਦਾ ਸ਼ਬਦ ਹੈ, ਪਰ ਇਨ੍ਹਾਂ ਦੋ ਦੋ ਸ਼ਬਦਾਂ ਦੇ ਪਿੱਛੇ ਇੰਨਾ ਵੱਡਾ ਇਤਿਹਾਸ ਲੁਕਿਆ ਹੋਇਆ ਹੈ ਕਿ ਜੇ ਇਸ ਨੂੰ ਇਸ ਦੀ ਵਿਆਖਿਆ ਕਰਨੀ ਸ਼ੁਰੂ ਕਰੀਏ ਤਾਂ ਇਸ ਸ਼ਬਦਾਂ ਦੀ ਕਮੀ ਆ ਜਾਵੇਗੀ। ਇਹ ਰਿਸ਼ਤਾ ਜਿਹੜਾ ਹੈ ਬਹੁਤ ਪਿਆਰਾ ਹੈ, ਨਿੱਕਾ ਹੈ, ਪਰ ਮੈਂ ਹੁਣ ਇਸ ਵਿਚ ਬਹੁਤਾ ਆਪਦਾ ਟਾਈਮ ਨਹੀਂ ਲੈਣਾ ਚਾਹੁੰਦੀ ਕਿਉਂਕਿ ਟਾਈਮ ਥੋੜਾ ਹੈ। ਸਾਰੇ ਸਰੋਤਿਆਂ ਨੇ ਆਪਦੇ ਨਾਲ ਜੁੜਨਾ ਹੈ, ਆਪਣੇ ਵਿਚਾਰ ਦੇ ਪੇਸ਼ ਜੇ ਇਸ ਨੂੰ ਬਿਆਨ ਕਰਨ ਲੱਗੋ ਤਾਂ ਫੇਰ ਤਾਂ ਭਾਵੇਂ ਇੱਕ ਕਿਤਾਬ ਲਿਖ ਮਾਰੋ। ਇਸ ਕਰਕੇ ਮੈਂ ਹੁਣ ਇਸੇ ਸਮਾਪਤ ਕਰਦੀ ਹਾਂ, ਪਰ ਜਾਂਦੇ ਹੋਏ ਆਪਣੀ ਮਤਲਬ ਕਿ ਥੋੜੀ ਜਿਹੀ ਦੱਸਦੀ ਹਾਂ ਕਿ ਮੈਨੂੰ ਆਪਣੇ ਇਸ ਉਮਰ ਤੱਕ 68 ਸਾਲ ਦੀ ਉਮਰ ਹੋ ਗਈ ਆ, ਮੈਨੂੰ ਆਪਣੇ ਪਿਛਲੀਆਂ ਜਿਹੜੀਆਂ ਯਾਦਾਂ ਜਿਹੜੀਆਂ ਬਹੁਤ ਜ਼ਿਆਦਾ ਜਾਂ ਭੁੱਲੀਆਂ। ਅੱਜ ਤੋਂ 7 ਸਾਲ ਪਹਿਲਾਂ ਦੀ ਇਹ ਭਰਾ ਤੇ ਭੈਣ ਦੇ ਪਿਆਰ ਦੀ ਜਿਹੜੀ ਕਵਿਤਾ ਮੈਂ ਪੜ੍ਹੀ ਸੀ ਆਪਣੀ ਕਿਤਾਬ ਵਿਚੋਂ, ਉਹ ਮੈਨੂੰ ਅਜੇ ਵੀ ਯਾਦ ਹੈ। ਉਸ ਦੀਆਂ ਕੁਛ ਲਾਈਨਾਂ ਮੈਂ ਆਪ ਨੂੰ ਸੁਣਾਉਂਦੀ ਹਾਂ, ਇਹ ਮੈਨੂੰ ਜ਼ਬਾਨੀ ਅਜੇ ਤੱਕ ਵੀ ਯਾਦ ਹੈ। ਉਹ ਇਹ ਹਨ, ਭੈਣ ਕੋਲੋਂ ਵੀਰ ਵੇ ਬਣਾ ਲੈ ਰੱਖੜੀ, ਸੋਹਣੇ ਜਿਹੇ ਗੁੱਟ ਤੇ ਸਜਾ ਲੈ ਰੱਖੜੀ, ਇਹਦੇ ਵਿਚ ਵੀਰੇ ਸ਼ਹਿਦ ਨਾਲੋਂ ਮਿੱਠੀਆਂ ਨੇ ਜ਼ਿਆਦਾ ਵੀਰ, ਇਹਦੇ ਵਿਚ ਗੁੰਦਿਆ ਪਿਆਰ ਭੈਣ ਦਾ, ਇਹਦੇ ਵਿਚ ਤਿਆਰ ਭੈਣ ਦਾ, ਸੀਨੇ ਨਾਲ ਇਹ ਭੈਣ ਦੀ ਸਿੱਖ ਵੀਰ ਨਾ ਸੀਨੇ ਨਾਲ ਲਾ ਲੈ, ਇਹਦੇ ਵਿਚ ਭੈਣ ਦੀ ਸਿੱਖ
ਜੀ। ਬਹੁਤ ਬਹੁਤ ਸ਼ੁਕਰੀਆ ਸੁਰਿੰਦਰ ਕੌਰ ਜੀ, ਬੜੀ ਬਿਲਕੁਲ ਤੁਸੀਂ ਕਵਿਤਾ ਚਾਹੇ ਪੂਰੀ ਨਹੀਂ ਕਰ ਸਕੇ, ਪਰ ਮੈਂ ਮਹਿਸੂਸ ਕਰ ਸਕਦੀ ਹਾਂ ਕਿ ਤੁਹਾਡਾ ਆਪਣੇ ਭਰਾਵਾਂ ਲਈ ਕਿੰਨਾ ਪਿਆਰ ਜਿਹੜਾ ਛੁਪਿਆ ਹੋਇਆ ਹੈ। ਸ਼ਹਿਦ ਨਾਲੋਂ ਮਿੱਠੀਆਂ ਨੇ ਯਾਦਾਂ ਵੀਰਵੇ, ਬਿਲਕੁਲ ਜੀ, ਇਹ ਸ਼ਹਿਦ ਨਾਲੋਂ ਮਿੱਠੀਆਂ ਯਾਦਾਂ ਜਿਹੜੀਆਂ ਹੁੰਦੀਆਂ ਨੇ ਸਾਡੇ ਰਿਸ਼ਤਿਆਂ ਨਾਲ ਜੁੜੀਆਂ ਹੁੰਦੀਆਂ, ਜਿਨ੍ਹਾਂ ਨਾਲ ਅਸੀਂ ਆਪਣੀ ਜ਼ਿੰਦਗੀ ਜਿਹੜੀ ਬਿਤਾਈ ਹੁੰਦੀ ਹੈ। ਸੋ ਇਹੋ ਜਿਹੀਆਂ ਹੋਰ ਬਹੁਤ ਸਾਰੀਆਂ ਯਾਦਾਂ ਮੇਰੇ ਦਿਲ ਚ ਵੀ ਬੈਠੀਆਂ ਹੋਈਆਂ ਨੇ ਤੇ ਤੁਹਾਡੇ ਕੋਲ ਵੀ ਬਹੁਤ ਹੋਣਗੀਆਂ, ਤੁਸੀਂ ਜ਼ਰੂਰ ਪ੍ਰੋਗਰਾਮ ਦੇ ਵਿਚ ਸਾਂਝ ਪਾਉਣੀ ਹੈ। ਸੋ ਸੁਣਦੇ ਹਾਂ ਜੀ ਇੱਕ ਗੀਤ, ਕਿਉਂਕਿ ਗੀਤਾਂ ਦੀਆਂ ਫਰਮਾਇਸ਼ਾਂ ਵੀ ਸਾਡੇ ਕੋਲ ਆਈਆਂ ਹੋਈਆਂ ਨੇ ਤੇ ਉਸ ਤੋਂ ਬਾਅਦ ਮੈਂ ਫੇਰ ਹਾਜ਼ਰ ਹੁੰਦੀ ਹਾਂ ਪ੍ਰੋਗਰਾਮ ਦੇ ਵਿਚ।
ਤੇਰਾ ਬੜਾ ਚੇਤਾ ਆਊਗਾ, ਮੇਰੀ ਇਹ ਨੀ ਭੈਣੇ ਤੇਰਾ ਬੜਾ ਚੇਤਾ ਆਊਗਾ, ਪਿੱਛੇ ਦਾ ਨਾ ਰੱਖੀ ਤੂੰ ਖਿਆਲ, ਪਿੱਛੇ ਦਾ ਨਾ ਰੱਖੀ ਤੂੰ ਖਿਆਲ, ਜੁਗ ਜੁਗ ਜੀਵੇ, ਜੁਗ ਜੁਗ ਜੀਵੇ, ਮੇਰੀ ਇਹ ਨੀ ਭੈਣੇ, ਮੇਰੀ ਇਹ ਨੀ ਭੈਣੇ,
ਮੇਰੀ ਨੀ ਭੈਣੇ। ਸੋ ਬਿਲਕੁਲ ਜੀ, ਅੱਜ ਅਸੀਂ ਰਿਸ਼ਤਿਆਂ ਨੂੰ ਜਿਹੜਾ ਗੁੰਦ ਰਹੇ ਆ ਪ੍ਰੋਗਰਾਮ ਦੇ ਵਿੱਚ, ਲਹਿਰਾਂ ਦੇ ਵਿੱਚ, ਉਹ ਰਿਸ਼ਤਾ ਹੈ ਜੀ ਭੈਣ ਭਰਾਵਾਂ ਦਾ। ਸੋ ਭੈਣ ਭਰਾਵਾਂ ਦਾ ਰਿਸ਼ਤਾ ਬੜਾ ਹੀ ਖਾਸ, ਬੜਾ ਹੀ ਮਿੱਠਾ ਜਿਹਾ ਹੁੰਦਾ ਹੈ। ਸੋ ਗੌਰਵ ਸ਼ਰਮਾ ਹੁਣਾਂ ਨੇ ਜੀ ਲਿਖਿਆ ਹੈ, ਕਹਿੰਦੇ ਕਿ ਮਾਂ ਬਾਪ ਦਾ ਰਿਸ਼ਤਾ ਸਭ ਤੋਂ ਉੱਚਾ, ਭੈਣ ਭਰਾ ਦਾ ਰਿਸ਼ਤਾ ਸਭ ਤੋਂ ਸੁੱਚਾ। ਮੇਰੀ ਭੈਣ ਮੇਰੇ ਲਈ ਤੇਰਾ ਪਿਆਰ ਇਬਾਦਤ ਹੈ, ਤੂੰ ਦੂਰ ਹੋ ਕੇ ਵੀ ਮੇਰੇ ਦਿਲ ਚ ਸਲਾਮਤ ਹੈ। ਭੈਣ ਭਰਾ ਦਾ ਰਿਸ਼ਤਾ ਐਸਾ ਬਣਾਇਆ ਹੈ ਰੱਬ ਨੇ, ਦੋਹਾਂ ਦੇ ਵਿੱਚ ਆਪਣਾ ਪਿਆਰ ਵਸਾਇਆ ਹੈ ਰੱਬ ਨੇ। ਝਗੜੇ ਹੋਣ ਲੱਖਾਂ, ਫਿਰ ਵੀ ਫਰਕ ਨਾ ਪੈਂਦਾ ਹੈ, ਹਰ ਭਰਾ ਭੈਣ ਦੇ ਦਿਲ ਚ ਵਸਿਆ ਰਹਿੰਦਾ ਹੈ। ਬਹੁਤ ਖੂਬ, ਬਿਲਕੁਲ ਜੀ, ਹਰ ਭਰਾ ਭੈਣ ਦੇ ਦਿਲ ਵਿੱਚ ਵਸਿਆ ਰਹਿੰਦਾ ਹੈ। ਬੇਸ਼ੱਕ ਜਿੰਨੇ ਮਰਜ਼ੀ ਲੜਾਈਆਂ ਝਗੜੇ ਕੀਤੇ ਹੋਣ ਜੀ ਬਚਪਨ ਦੇ ਵਿੱਚ ਇੱਕ ਦੂਜੇ ਦੇ ਨਾਲ, ਪਰ ਬਿਲਕੁਲ ਇਹ ਜਿਹੜੀ ਸਾਂਝ ਹੁੰਦੀ ਹੈ ਜੀ ਦਿਲਾਂ ਦੀ, ਇਹ ਕਦੀ ਨਹੀਂ ਟੁੱਟਦੀ। ਜੇ ਮੈਂ ਵੀ ਯਾਦ ਕਰਾਂ ਆਪਣੇ ਬਚਪਨ ਵੱਲ, ਤੇ ਲੜਾਈਆਂ ਝਗੜੇ ਕਰਦੇ ਰਹੀਦਾ ਸੀ ਇੱਕ ਦੂਸਰੇ ਨਾਲ, ਅਸੀਂ ਭੈਣਾਂ ਵੀ ਹੁੰਦੀਆਂ ਸੀ ਹਨਾ, ਇੱਕੋ ਜਿਹੀ ਉਮਰ ਦੇ ਹੋਣਾ ਤੇ ਲੜ ਵੀ ਪੈਣਾ, ਪਰ ਅਸੀਂ ਮੰਮੀ ਡੈਡੀ ਸਾਹਮਣੇ ਕਦੀ ਨਹੀਂ ਸ਼ੋਅ ਕਰੀਦਾ ਸੀ। ਜੇ ਅਸੀਂ ਕਿਤੇ ਲੜਦੀਆਂ ਹੁੰਦੀਆਂ ਸੀਗੀਆਂ ਨਾ ਤੇ ਡੈਡੀ ਆ ਜਾਂਦੇ ਸੀਗੇ ਤੇ ਉਹਨਾਂ ਨੇ ਦੇਖ ਕੇ ਸਾਨੂੰ ਘੂਰਨਾ, ਭਈ ਤੁਸੀਂ ਲੜਦੀਆਂ ਸੀਗੀਆਂ। ਅਸੀਂ ਕਹਿਣਾ ਨਾ ਬਿਲਕੁਲ ਵੀ ਨਹੀਂ, ਅਸੀਂ ਕਿੱਥੇ ਲੜਦੀਆਂ ਸੀ ਡੈਡੀ, ਅਸੀਂ ਤੇ ਬਸ ਆਪਸ ਚ ਗੱਲਾਂ ਕਰਦੇ ਆ, ਤੁਹਾਨੂੰ ਐਵੇਂ ਲੱਗਦਾ ਰਹਿੰਦਾ ਵੀ ਅਸੀਂ ਲੜਦੀਆਂ ਆ ਹਨਾ। ਤੇ ਉਹਨਾਂ ਨੇ ਸਗੋਂ ਕਈ ਵਾਰੀ ਜਦੋਂ ਅਸੀਂ ਤੰਗ ਕਰਨਾ ਤੇ ਉਹਨਾਂ ਨੇ ਗੁੱਸੇ ਦੇ ਵਿੱਚ ਕਹਿ ਦੇਣਾ ਵੀ ਕੋਈ ਨੀ, ਤੁਹਾਨੂੰ ਸਾਰੀਆਂ ਨੂੰ ਦੂਰ ਦੂਰ ਵਿਆਹ ਦੇਣਾ, ਮੈਂ ਦੇਖ ਲਿਓ ਹੈਨਾ, ਤੇ ਤੁਸੀਂ ਇੱਕ ਦੂਜੇ ਨੂੰ ਦੇਖਣ ਨੂੰ ਵੀ ਤਰਸਿਆ ਕਰਨਾ ਫਿਰ। ਤੇ ਹੁਣ ਡੈਡੀ ਨੂੰ ਕਹੀਦਾ ਭਈ ਲਓ ਡੈਡੀ ਤੁਸੀਂ ਏਦਾਂ ਕਿਹਾ ਸੀ ਤੇ ਦੇਖ ਲਓ, ਉਹੀ ਗੱਲ ਹੋ ਗਈ, ਕੋਈ ਦੁਨੀਆਂ ਦੇ ਕਿਸੇ ਕੋਨੇ ਚ ਬੈਠਾ ਤੇ ਕੋਈ ਕਿਸੇ ਕੋਨੇ ਚ ਬੈਠਾ, ਪਰ ਫਿਜ਼ੀਕਲੀ ਬੇਸ਼ੱਕ ਜਿੰਨੇ ਮਰਜ਼ੀ ਦੂਰ ਹੋਈਏ ਪਰ ਇਮੋਸ਼ਨਲੀ ਬਿਲਕੁਲ ਅਜੇ ਵੀ ਉਨੇ ਹੀ ਲੱਗੇ ਆ। ਜ਼ਿੰਦਗੀ ਦੀ ਹਰ ਇੱਕ ਛੋਟੀ ਛੋਟੀ ਚੀਜ਼ ਲਈ, ਹਰ ਇੱਕ ਜ਼ਰੂਰਤ ਦੇ ਲਈ ਜਾਂ ਕਹਿ ਲਓ ਹਰ ਕਿਸੇ ਪ੍ਰੋਬਲਮ ਦੇ ਵਿੱਚ ਉਹਨਾਂ ਦੀ ਯਾਦ ਆਉਂਦੀ ਹੈ ਤੇ ਉਹਨਾਂ ਦੇ ਨਾਲ ਸਾਂਝ ਪਾ ਲਈਦੀ ਹੈ ਫਿਰ ਤੋਂ। ਸੋ ਇਹ ਇਮੋਸ਼ਨਲ ਬੌਂਡਿੰਗ ਹੁੰਦੀ ਹੈ ਜੀ, ਜਿਹਨਾਂ ਨੂੰ ਭੈਣ ਭਰਾਵਾਂ ਦਾ ਰਿਸ਼ਤਾ ਕਿਹਾ ਜਾਂਦਾ ਹੈ, ਉਹਦੇ ਵਿੱਚ ਜਿਹੜੀ ਹੁੰਦੀ ਹੈ। ਤੇ ਸੰਦੀਪ ਰਾਏ ਹੁਣਾਂ ਨੇ ਵੀ ਜੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਸਾਰਿਆਂ ਨੂੰ, ਤੇ ਕਹਿੰਦੇ ਆਈ ਰਿਮੈਂਬਰ ਰਾਵਣ ਆਲਸੋ, ਹੀ ਵਾਸ ਅ ਬ੍ਰਦਰ ਹੂ ਟ੍ਰਾਈਡ ਟੂ ਟੇਕ ਰਿਵੈਂਜ। ਬਿਲਕੁਲ ਜੀ, ਮੇਰੇ ਦਿਮਾਗ ਚ ਤੁਹਾਨੂੰ ਸੱਚੀ ਦੱਸਾਂ ਵੀ ਰਾਵਣ ਨਹੀਂ ਸੀ ਆਇਆ, ਪਰ ਬਹੁਤ ਬਹੁਤ ਸ਼ੁਕਰੀਆ ਸੰਦੀਪ ਰਾਏ ਜੀ, ਤੁਸੀਂ ਮੇਰਾ ਧਿਆਨ ਦਵਾਇਆ ਇਸ ਪਾਸੇ। ਬਿਲਕੁਲ ਜੀ, ਰਾਵਣ ਵਰਗਾ ਭਰਾ ਵੀ ਦੇਖ ਲੋ ਭਾਈ ਕੌਣ ਹੋਣਾ, ਜਿੰਨੇ ਆਪਣੀ ਭੈਣ ਦੇ ਜਿਹੜਾ ਲਿਆ ਹੋਇਆ ਉਹਦੇ ਬਦਸਲੂਕੀ ਦਾ ਜਿਹੜਾ ਰਿਵੈਂਜ ਲਿਆ ਜਾ, ਉਹਦਾ ਜਿਹੜਾ ਬਦਲਾ ਲੈਣ ਲਈ ਕਿੱਡੀ ਵੱਡੀ ਲੜਾਈ ਤਾਂ ਲੜੀ ਹੀ, ਨਾਲ ਹੀ ਉਹਨੇ ਆਪਣੀ ਲੰਕਾ ਵੀ ਜਿਹੜੀ ਉਹ ਵੀ ਤਬਾਹ ਕਰਵਾ ਦਿੱਤੀ। ਸੋ ਬਿਲਕੁਲ ਜੀ, ਭਰਾ ਜਿਹੜੇ ਹੁੰਦੇ ਆ ਉਹ ਭੈਣਾਂ ਦੇ ਇੱਜ਼ਤ ਆਬਰੂ ਦੇ ਲਈ ਵੀ ਹਰ ਥਾਂ ਤੇ ਉਹਨਾਂ ਦੇ ਨਾਲ ਖੜੇ ਹੁੰਦੇ ਆ। ਔਰ ਬਿਲਕੁਲ ਜਿਸ ਤਰ੍ਹਾਂ ਸੁਰਿੰਦਰ ਕੌਰ ਹੁਣਾਂ ਨੇ ਵੀ ਪਹਿਲਾਂ ਦੱਸਿਆ ਕਿ ਜਦੋਂ ਸਹੁਰੇ ਘਰ ਵੀ ਚਲੀ ਜਾਂਦੀ ਹੈ ਭੈਣ, ਤੇ ਉੱਥੇ ਜਾ ਕੇ ਵੀ ਉਹ ਸਭ ਤੋਂ ਜ਼ਿਆਦਾ ਯਾਦ ਜਿਹੜੀ ਉਹ ਆਪਣੇ ਭਰਾ ਨੂੰ ਕਰਦੀ ਹੈ। ਔਰ ਇਹਦਾ ਹਵਾਲਾ ਸਾਨੂੰ ਕਈ ਲੋਕ ਗੀਤਾਂ ਦੇ ਵਿੱਚ ਵੀ ਮਿਲਦਾ ਹੈਨਾ। ਬੇਸ਼ੱਕ ਜਿੱਦਾਂ ਇਹਨਾਂ ਨੇ ਦੱਸਿਆ ਕਿ ਉਹ ਅੰਸੀਆਂ ਪਾਉਂਦੀ ਹੈ, ਕਾਗ ਉਡਾਉਂਦੀ ਹੈ, ਉਸ ਸਮੇਂ ਦਾ ਜਿਹੜਾ ਵਰਣਨ ਸਾਨੂੰ ਲੋਕ ਗੀਤਾਂ ਚ ਮਿਲਦਾ ਕਿ ਉਸ ਸਮੇਂ ਤੇ ਜਿਹੜੀ ਭੈਣ ਉਹ ਆਪਣੇ ਭਰਾ ਦਾ ਕਿਸ ਤਰ੍ਹਾਂ ਇੰਤਜ਼ਾਰ ਕਰਦੀ ਹੁੰਦੀ ਸੀ। ਅੱਜ ਤੇ ਚਲੋ ਖੈਰ ਜੀ ਜ਼ਮਾਨਾ ਹੀ ਬਦਲ ਗਿਆ, ਵਟਸਐਪ ਆ ਗਏ ਤੇ ਫੋਨ ਆ ਗਏ, ਕਈ ਕੁਛ ਆ ਤੁਸੀਂ ਹੈਨਾ ਫੇਸ ਟਾਈਮ ਕਰ ਸਕਦੇ ਹੋ ਜਾਂ ਵੀਡੀਓ ਕਾਲ ਕਰ ਸਕਦੇ ਹੋ, ਪਰ ਉਹ ਵਾਲਾ ਟਾਈਮ ਦੇਖੋ ਜੀ ਜਦੋਂ ਭੈਣ ਨੂੰ ਵਿਆਹ ਦਿੱਤਾ ਜਾਂਦਾ ਹੋਣਾ ਤੇ ਉਸ ਤੋਂ ਬਾਅਦ ਫਿਰ ਉਹ ਇੱਕ ਦੂਜੇ ਨਾਲ ਗੱਲ ਕਰਨ ਲਈ ਵੀ ਤਰਸਦੇ ਹੋਣੇ ਆ, ਚਿੱਠੀਆਂ ਪਾਉਂਦੇ ਹੋਣੇ ਇੱਕ ਦੂਸਰੇ ਨੂੰ। ਚਿੱਠੀਆਂ ਵਾਲਾ ਜ਼ਮਾਨਾ ਤੇ ਮੈਨੂੰ ਵੀ ਚਲੋ ਯਾਦ ਹੈ, ਮੈਨੂੰ ਯਾਦ ਹੈ ਛੋਟੇ ਛੋਟੇ ਹੋਈਦਾ ਸੀ ਤੇ ਪਿੰਡ ਵਿੱਚ ਜਿਹੜਾ ਡਾਕੀਆ ਉਹ ਆਉਂਦਾ ਹੁੰਦਾ ਸੀ ਚਿੱਠੀਆਂ ਵੰਡਣ, ਤੇ ਅਸੀਂ ਦੌੜ ਕੇ ਦਰਵਾਜ਼ੇ ਤੇ ਖੜੇ ਹੋ ਜਾਈਦਾ ਹੁੰਦਾ ਸੀਗਾ ਵੀ ਕੋਈ ਚਿੱਠੀ ਆਈ ਹੋਵੇ। ਔਰ ਉਹ ਜਦੋਂ ਇੱਕ ਚਿੱਠੀ ਆਉਂਦੀ ਸੀਗੀ ਔਰ ਉਹਨੂੰ ਸਾਰਾ ਟੱਬਰ ਬੈਠ ਕੇ ਉਹਨੂੰ ਇੱਕ ਜਣੇ ਨੇ ਪੜ੍ਹਨਾ ਤੇ ਬਾਕੀ ਸਾਰਿਆਂ ਨੇ ਠੋਡੀ ਤੇ ਹੱਥ ਰੱਖ ਕੇ ਸੁਣਨਾ, ਔਰ ਉਹ ਜਿਹੜੇ ਜਜ਼ਬੇ ਹੁੰਦੇ ਸੀ, ਉਹ ਜਜ਼ਬਾਤ ਹੁੰਦੇ ਸੀ, ਉਹ ਜਿਹੜੀਆਂ ਫੀਲਿੰਗਸ ਹੁੰਦੀਆਂ ਸੀ ਉਹਨਾਂ ਨੂੰ ਸਮਝਦੇ ਹੁੰਦੇ ਸੀ, ਔਰ ਕਿੰਨਾ ਮਜ਼ਾ ਆਉਂਦਾ ਹੁੰਦਾ ਸੀਗਾ ਹੈਨਾ ਇੱਕ ਚਿੱਠੀ ਦੇ ਸਾਰੇ ਟੱਬਰ ਨੂੰ ਇਕੱਠਾ ਕਰ ਦੇਣਾ। ਤੇ ਅੱਜ ਕੱਲ ਦੇਖ ਲੋ ਜੀ ਹਰ ਹੱਥ ਦੇ ਵਿੱਚ ਫੋਨ ਆ, ਔਰ ਹਰ ਕੋਈ ਇਕੱਲਾ ਇਕੱਲਾ ਹੋਇਆ ਬੈਠਾ ਆ, ਇੱਕ ਹੀ ਕਮਰੇ ਦੇ ਵਿੱਚ ਇੱਕ ਹੀ ਮੇਜ਼ ਤੇ ਬੈਠੇ ਹੋਣਗੇ, ਇੱਕ ਹੀ ਬੈੱਡ ਤੇ ਬੈਠੇ ਹੋਣਗੇ, ਤੇ ਬੇਸ਼ੱਕ ਹਰ ਕਿਸੇ ਦੇ ਕੋਲ ਇਕੱਲੇ ਇਕੱਲੇ ਦੇ ਕੋਲ ਫੋਨ ਹੈ, ਪਰ ਫੇਰ ਵੀ ਉਹ ਕਿੰਨੇ ਵੱਖਰੇ ਵੱਖਰੇ ਆ। ਸੋ ਇਹ ਟੈਕਨੋਲੋਜੀ ਜੀ ਜਿੱਥੇ ਬਹੁਤ ਵਧੀਆ, ਇਹਦੇ ਉੱਤੇ ਤੇ ਬਹੁਤ ਵੱਡੀ ਡਿਬੇਟ ਹੋ ਸਕਦੀ ਹੈ, ਚਲੋ ਖੈਰ ਮੈਨੂੰ ਇਸ ਪਾਸੇ ਨਹੀਂ ਜਾਣਾ ਚਾਹੀਦਾ, ਪਰ ਗੱਲ ਇਹ ਹੈ ਕਿ ਮੈਨੂੰ ਇਹ ਜਿਹੜੀ ਟੈਕਨੋਲੋਜੀ ਹੈ ਜਿੱਥੇ ਕਹਿੰਦੇ ਸਾਨੂੰ ਬਹੁਤ ਕੁਛ ਦਿੱਤਾ, ਪਰ ਮੈਨੂੰ ਜਿੱਥੇ ਇਹਨੇ ਦਿੱਤਾ ਉਹਦੇ ਨਾਲੋਂ ਜ਼ਿਆਦਾ ਸਾਡੇ ਤੋਂ ਖੋਇਆ ਬਹੁਤ ਕੁਛ ਹੈ। ਮੈਨੂੰ ਤਾਂ ਇਹੀ ਲੱਗਦਾ ਹੈ ਜੀ ਕਿ ਸਾਡੀ ਉਹੀ ਸਾਦਗੀ, ਜੋ ਸਾਡਾ ਪਿਆਰ, ਜੋ ਆਪਣਾਪਣ ਹੁੰਦਾ ਸੀਗਾ। ਇੱਥੇ ਹੁਣ ਆਸਟ੍ਰੇਲੀਆ ਦੇ ਵਿੱਚ ਕਈ ਵਾਰੀ ਤੇ ਮੈਨੂੰ ਗੁੱਸਾ ਹੀ ਆ ਜਾਂਦਾ ਵੀ ਬਿਜਲੀ ਚਲੀ ਜਾਵੇ, ਹੈ ਨਾ, ਉਹ ਬਿਜਲੀ ਜਾਣ ਦੀ ਜਿਹੜੀ ਇੱਕ ਫੀਲਿੰਗ ਹੁੰਦੀ ਸੀ ਉਹ ਵੀ ਬੜੀ ਵਧੀਆ ਲੱਗਦੀ ਆ। ਹੁਣ ਤਾਂ ਬਿਜਲੀ ਜਾਂਦੀ ਸੀਗੀ ਤੇ ਸਾਰੇ ਬਾਹਰ ਨਿਕਲ ਕੇ ਵਿਹੜੇ ਦੇ ਵਿੱਚ ਬੈਠ ਜਾਂਦੇ ਹੁੰਦੇ ਸੀਗੇ, ਆਪਸ ਚ ਕੋਈ ਗੱਲ ਬਾਤ ਕਰਦੇ ਸੀ, ਜਾਂ ਤੁਸੀਂ ਬਾਹਰ ਨਿਕਲਦੇ ਸੀ ਤਾਂ ਕੋਈ ਗੁਆਂਢੀ ਤੁਹਾਡੇ ਹੁੰਦੇ ਸੀਗੇ ਜੀ, ਉਹਨਾਂ ਨਾਲ ਗੱਲਾਂ ਬਾਤਾਂ ਮਾਰਨ ਲੱਗ ਜਾਣੀਆਂ। ਇੱਥੇ ਤੇ ਸਾਨੂੰ ਕੁਛ ਨੀ ਪਤਾ ਹੁੰਦਾ ਵੀ ਆਂਢ ਗੁਆਂਢ ਵਿੱਚ ਕੌਣ ਵੱਸਦਾ ਆ, ਬਸ ਉਹਨਾਂ ਦੀਆਂ ਕਾਰਾਂ ਦੇ ਜਿਹੜੇ ਕਲਰਸ ਆ ਉਹ ਪਤਾ ਹੁੰਦੇ ਆ ਭਈ ਹਾਂ ਆਹ ਕਲਰ ਦੀ ਕਾਰ ਹੈ ਇਹਦੇ ਕੋਲ ਤੇ ਇਹਦੇ ਕੋਲ ਆਹ ਕਲਰ ਦੀ ਕਾਰ ਹੈ, ਤੇ ਬੰਦੇ ਘੱਟ ਵੱਸਦੇ ਆ ਜੀ, ਕਾਰਾਂ ਜ਼ਿਆਦਾ ਵੱਸਦੀਆਂ ਤੇ ਹੁਣ ਉਸ ਤੋਂ ਵੀ ਜ਼ਿਆਦਾ ਵਸਣ ਲੱਗ ਗਏ ਨੇ। ਇਹ ਫੋਨ ਤੇ ਇਹ ਟੈਕਨੋਲੋਜੀ ਇਹ ਸਾਡੇ ਘਰਾਂ ਵਿੱਚ ਵੱਸ ਰਹੇ ਜੀ, ਇਹ ਰਿਸ਼ਤੇ ਜਿਹੜੇ ਇਹਨਾਂ ਦਾ ਨਿੱਘੇ ਮੋਹ ਪਿਆਰ ਕਿਤੇ ਗੁਆਚਦਾ ਜਾ ਰਿਹਾ ਹੈ। ਬੇਸ਼ੱਕ ਮਾਵਾਂ ਹੋਣ, ਭੈਣਾਂ ਹੋਣ, ਭਰਾ ਹੋਣ, ਜਿਹੜਾ ਟਾਈਮ ਉਹਨਾਂ ਨੇ ਇੱਕ ਦੂਜੇ ਦੇ ਨਾਲ ਇੱਕ ਦੂਜੇ ਰਿਸ਼ਤੇ ਦੇ ਨਾਲ ਸਪੈਂਡ ਕਰਨਾ ਹੁੰਦਾ ਸੀਗਾ, ਉਹ ਟਾਈਮ ਹੁਣ ਅਸੀਂ ਇਸ ਟੈਕਨੋਲੋਜੀ ਨੂੰ ਦੇ ਰਹੇ ਹਾਂ। ਸੋ ਇਹ ਹੁਣ ਕਿੱਥੇ ਲੈ ਜਾਂਦੀ ਹੈ ਜੇ ਅੱਜ ਤੋਂ 25 ਕੁ ਸਾਲ ਪਹਿਲਾਂ ਵੱਲ ਨਜ਼ਰ ਮਾਰਾਂ ਤੇ ਸਾਰਾ ਕੁਛ ਠੀਕ ਠਾਕ ਸੀ, ਕੁਛ ਵੀ ਇਹੋ ਜਿਹਾ ਨਹੀਂ ਸੀ ਕਿ ਜਿੱਥੇ ਲੱਗਦਾ ਸੀਗਾ ਵੀ ਹਾਂ ਕੁਛ ਖਰਾਬ ਹੋ ਰਿਹਾ। ਚਲੋ ਜੀ ਲੈਂਡਲਾਈਨ ਫੋਨ ਤੱਕ ਵੀ ਆ ਗਏ ਸੀਗੇ ਤੇ ਫੇਰ ਵੀ ਤੁਸੀਂ ਇੱਕ ਦੂਜੇ ਨਾਲ ਜੁੜੇ ਹੁੰਦੇ ਸੀ, ਤੁਹਾਡੇ ਇੱਕ ਰਿਸ਼ਤਿਆਂ ਦੀ ਜਿਹੜੀ ਬੌਂਡਿੰਗ ਉਹ ਬਹੁਤ ਵਧੀਆ ਹੁੰਦੀ ਸੀ। ਪਰ ਉਹੀ ਅੱਜ ਨਜ਼ਰ ਮਾਰੋ ਤੇ ਉਹ ਸਾਰਾ ਕੁਛ ਕਿਤੇ ਖਿਲਰਦਾ ਜਾ ਰਿਹਾ ਤੇ ਆਉਣ ਵਾਲੇ 20-25 ਸਾਲਾਂ ਦੇ ਵਿੱਚ ਇਹ ਕਿੱਧਰ ਨੂੰ ਲੈ ਜਾਣਾ ਸਾਨੂੰ ਇਹਨੇ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਜੇ ਅਸੀਂ ਅੱਜ ਆਪਣੇ ਆਪ ਨੂੰ ਇਹਨਾਂ ਰਿਸ਼ਤਿਆਂ ਨੂੰ ਜਾਂ ਆਪਣੀ ਸਭਿਅਤਾ ਨੂੰ, ਆਪਣੇ ਸੱਭਿਆਚਾਰ ਨੂੰ, ਆਪਣੇ ਵਿਰਸੇ ਨੂੰ ਨਾ ਸਾਂਭਿਆ ਤਾਂ ਜੀ। ਤੇ ਕੁਲਦੀਪ ਕੌਰ ਹੁਣਾਂ ਨੇ ਜਿਹੜਾ ਗੀਤ ਚਲਾਇਆ ਸੀਗਾ ਉਹਦੀ ਤਾਰੀਫ ਕੀਤੀ ਹੈ, ਕਹਿੰਦੇ ਮਾਇੰਡ ਬਲੋਇੰਗ ਐਂਡ ਇਮੋਸ਼ਨਲ ਸੌਂਗ ਜੀ। ਬਿਲਕੁਲ ਜੀ, ਕੋਸ਼ਿਸ਼ ਹੁੰਦੀ ਹੈ ਕਿ ਇਹੋ ਜਿਹੇ ਪਿਆਰੇ ਪਿਆਰੇ ਸੌਂਗਸ ਜਿਹੜੇ ਆ ਉਹਨਾਂ ਰਿਸ਼ਤਿਆਂ ਦੇ ਨਾਲ ਜੁੜੇ ਹੋ ਤੁਹਾਡੇ ਲਈ ਲੈ ਕੇ ਆਈਏ ਔਰ ਤੁਸੀਂ ਪਸੰਦ ਕਰਦੇ ਹੋ ਤੇ ਵਧੀਆ ਲੱਗਦਾ ਹੈ ਜੀ। ਤੇ ਉਸ ਤੋਂ ਵੀ ਜ਼ਿਆਦਾ ਵਧੀਆ ਲੱਗਦਾ ਜਦੋਂ ਤੁਸੀਂ ਸਾਂਝ ਪਾਉਂਦੇ ਹੋ ਆਪਣੇ ਆਪਣੀਆਂ ਯਾਦਾਂ ਦੀ, ਆਪਣੇ ਜਜ਼ਬਾਤਾਂ ਦੀ, ਤੇ ਹੋਰ ਵੀ ਵਧੀਆ ਲੱਗਦਾ। ਸੋ ਪ੍ਰੋਗਰਾਮ ਬਿਲਕੁਲ ਜੀ ਜਿਵੇਂ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਤੁਹਾਡਾ ਆਪਣਾ ਹੁੰਦਾ ਹੈ ਜੀ। ਸੋ ਤੁਸੀਂ ਇਹਦੇ ਵਿੱਚ ਕੀ ਸੁਣਨਾ ਚਾਹੁੰਦੇ ਹੋ, ਕਿਹੋ ਜਿਹੇ ਪ੍ਰੋਗਰਾਮ ਪਸੰਦ ਕਰਨਾ ਚਾਹੁੰਦੇ ਹੋ, ਇਹਦੇ ਬਾਰੇ ਸਾਨੂੰ ਜ਼ਰੂਰ ਦੱਸਿਆ ਕਰੋ ਤੇ ਆਪਣੀ ਫੀਡਬੈਕ ਜਿਹੜੀ ਹੈ ਉਹ ਵੀ ਸਾਨੂੰ ਜ਼ਰੂਰ ਦਿਆ ਕਰੋ, ਕਿਉਂਕਿ ਉਹ ਸਾਡੇ ਲਈ ਸਾਨੂੰ ਆਪਣੀਆਂ ਗਲਤੀਆਂ ਨੂੰ ਸੁਧਾਰਨ ਦੀ ਜਾਂ ਜਿੱਥੇ ਅਸੀਂ ਚੰਗਾ ਕਰ ਰਹੇ ਹਾਂ ਉਹਦੇ ਲਈ ਫਿਰ ਇੱਕ ਹੋਰ ਹੱਲਾਸ਼ੇਰੀ ਵੀ ਮਿਲਦੀ ਹੈ ਜੀ, ਹੋਰ ਵਧੀਆ ਕਰਨ ਦੀ ਵੀ। ਸੋ ਫੀਡਬੈਕ ਤੁਸੀਂ ਜ਼ਰੂਰ ਦਿਆ ਕਰੋ ਤੇ ਨਾਲ ਦੀ ਨਾਲ ਮੈਂ ਆਪਣੇ ਸਪੋਂਸਰਸ ਜਿਹੜੇ ਆ ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ, ਕਿਉਂਕਿ ਜਿਵੇਂ ਹਮੇਸ਼ਾ ਦੀ ਤਰ੍ਹਾਂ ਇਹ ਕਿਸੇ ਵੀ ਅਦਾਰੇ ਨੂੰ ਚਲਾਉਣ ਲਈ ਜਿਹੜੀ ਫਾਈਨੈਂਸ਼ੀਅਲੀ ਸਪੋਰਟ ਹੈ ਉਹ ਬਹੁਤ ਜ਼ਰੂਰੀ ਹੁੰਦੀ ਹੈ। ਸੋ ਤੁਸੀਂ ਕਿਸੇ ਵੀ ਤਰ੍ਹਾਂ ਪ੍ਰੋਗਰਾਮ ਦੇ ਨਾਲ ਜਾਂ ਹਰਮਨ ਰੇਡੀਓ ਦੇ ਨਾਲ ਤਨ ਮਨ ਧਨ ਜਿਸ ਤਰ੍ਹਾਂ ਵੀ ਜੁੜਨਾ ਚਾਹੁੰਦੇ ਹੋ ਤੁਹਾਡਾ ਹਰ ਪਲ ਸਵਾਗਤ ਹੈ ਜੀ। ਸੋ ਤੁਸੀਂ ਜੇ ਕਿਸੇ ਤਰ੍ਹਾਂ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਜਾਂ ਕੋਈ ਫਾਈਨੈਂਸ਼ੀਅਲ ਜਿਹੜੀ ਆ ਮਦਦ ਕਰਨਾ ਚਾਹੁੰਦੇ ਹੋ ਤੇ ਤੁਸੀਂ ਉਹਦੇ ਰਿਗਾਰਡਿੰਗ ਵੀ ਸਾਨੂੰ ਜ਼ਰੂਰ ਲਿਖ ਭੇਜੋ। ਇਸ ਤੋਂ ਇਲਾਵਾ ਜੇ ਤੁਸੀਂ ਕਿਸੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਵੀ ਕਰਨਾ ਚਾਹੁੰਦੇ ਹੋ ਜਾਂ ਮੇਰੇ ਹੀ ਬੁੱਧਵਾਰ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਿਸੇ ਰਿਸ਼ਤੇ ਬਾਰੇ ਗੱਲ ਕਰਨੀ ਚਾਹੁੰਦੇ ਹੋ ਜਾਂ ਤੁਸੀਂ ਮੇਰੇ ਨਾਲ ਬੈਠ ਕੇ ਕੋਈ ਬਾਕੀਆਂ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਬੇਝਿਜਕ ਹੋ ਕੇ ਤੁਸੀਂ ਮੈਨੂੰ ਉਹ ਵੀ ਲਿਖ ਭੇਜੋ, ਮੈਂ ਜ਼ਰੂਰ ਹੀ ਪਰਸਨਲੀ ਤੁਹਾਡੇ ਨਾਲ ਕੰਟੈਕਟ ਕਰਕੇ ਤੇ ਫਿਰ ਪਲਾਨ ਆਊਟ ਕਰ ਸਕਦੀ ਹਾਂ। ਹਰਮਨ ਰੇਡੀਓ ਜੀ ਜਿਵੇਂ ਪਰਿਵਾਰ ਹੈ ਸਾਡਾ ਇੱਕ, ਸੋ ਉਸ ਪਰਿਵਾਰ ਦੇ ਅਸੀਂ ਸਾਰੇ ਹੀ ਮੈਂਬਰ ਹਾਂ। ਸੋ ਇਹ ਇੱਕ ਛੋਟੀ ਜਿਹੀ ਕੋਸ਼ਿਸ਼ ਹੈ ਜੀ ਪੰਜਾਬ ਨਾਲ, ਪੰਜਾਬੀਅਤ ਨਾਲ ਜੁੜੇ ਰਹਿਣ ਦੀ। ਸੋ ਆਓ ਰਲ ਕੇ ਕੋਸ਼ਿਸ਼ ਕਰੀਏ ਤੇ ਗੱਲ ਜਿਹੜੀ ਰਿਸ਼ਤਿਆਂ ਦੀ ਕਰ ਰਹੀ ਸੀ ਮੈਂ ਉਸ ਤੋਂ ਵੀ ਪਰੇ ਨਹੀਂ ਜਾਵਾਂਗੀ। ਸੋ ਇਹ ਰਿਸ਼ਤਿਆਂ ਨੂੰ ਵੀ ਸੰਭਾਲ ਕੇ ਰੱਖੀਏ ਜੀ। ਸੋ ਭੈਣ ਭਰਾ ਜਾਂ ਭੈਣਾਂ ਦੇ ਜਿਹੜੇ ਰਿਸ਼ਤੇ ਦੀ ਗੱਲ ਹੋਈ ਸੀ, ਬਿਲਕੁਲ ਮੈਨੂੰ ਲੱਗਦਾ ਉਹਦੇ ਵਿੱਚੋਂ ਮੈਂ ਤੇ ਆਪਣੀ ਕੋਈ ਯਾਦ ਤੁਹਾਡੇ ਨਾਲ ਸਾਂਝੀ ਨਹੀਂ ਕਰ ਪਾਈ, ਪਰ ਟਾਈਮ ਦੀ ਇੱਕ ਪਾਬੰਦੀ ਹੁੰਦੀ ਹੈ ਜੀ। ਪਰ ਮੈਨੂੰ ਇੰਨਾ ਪਤਾ ਹੈ ਕਿ ਮੈਂ ਉਹਨਾਂ ਯਾਦਾਂ ਨੂੰ ਅੱਜ ਖੁਦ ਚ ਯਾਦ ਕਰ ਲਿਆ ਔਰ ਤੁਹਾਡੇ ਚੋਂ ਸਾਰਿਆਂ ਨੇ ਉਹਨਾਂ ਜਿਹੜੀਆਂ ਯਾਦਾਂ ਨੂੰ ਜ਼ਰੂਰ ਰਿਵਾਇੰਡ ਕੀਤਾ ਹੋਵੇਗਾ। ਤੁਹਾਨੂੰ ਉਹ ਸਾਰੇ ਪਲ ਜਿਹੜੇ ਆ, ਬਹੁਤ ਸਾਰੇ ਪਲ ਇਹੋ ਜਿਹੇ ਯਾਦ ਆਉਣਗੇ ਅੱਜ ਜਿਹੜੇ ਤੁਸੀਂ ਆਪਣੇ ਭੈਣ ਭਰਾਵਾਂ ਨਾਲ ਗੁਜ਼ਾਰੇ ਨੇ। ਸੋ ਇੰਨਾ ਜ਼ਰੂਰ ਕਰ ਸਕਦੇ ਹਾਂ ਜੀ ਅੱਜ ਕਿ ਅਸੀਂ ਆਪਣੇ ਭੈਣ ਭਰਾਵਾਂ ਨੂੰ ਚਿੱਠੀ ਨਹੀਂ ਲਿਖਣੀ ਜੀ, ਉਸ ਤੋਂ ਬਹੁਤ ਸੌਖਾ ਕੰਮ ਹੋ ਗਿਆ ਆ, ਹੈ ਨਾ, ਕਿ ਇੱਕ ਜਿਹੜਾ ਤੁਸੀਂ ਮੈਸੇਜ ਕਰ ਸਕਦੇ ਆ ਜਾਂ ਤੁਸੀਂ ਕੋਈ ਪੁਰਾਣੀ ਫੋਟੋ ਤੁਹਾਡੇ ਕੋਲ, ਪੁਰਾਣੀ ਤਸਵੀਰ ਕਿਸੇ ਯਾਦ ਨਾਲ ਜੁੜੀ ਹੈਗੀ ਆ ਤੇ ਉਹ ਤੁਸੀਂ ਅਟੈਚ ਕਰਕੇ ਉਹਨਾਂ ਨੂੰ ਜ਼ਰੂਰ ਭੇਜ ਸਕਦੇ ਆ, ਕਿਉਂਕਿ ਉਹਨਾਂ ਨੂੰ ਸ਼ਾਇਦ ਨਹੀਂ ਪਤਾ ਕਿ ਤੁਸੀਂ ਅੱਜ ਉਹਨਾਂ ਨੂੰ ਯਾਦ ਕਰ ਰਹੇ ਹੋ। ਸੋ ਤੁਸੀਂ ਵੀ ਉਹਨਾਂ ਨੂੰ ਆਪਣੀ ਯਾਦ ਦਿਵਾਓ ਤੇ ਇਹਨਾਂ, ਕਿਉਂਕਿ ਯਾਦਾਂ ਬੜੀਆਂ ਅਨਮੋਲ ਹੁੰਦੀਆਂ ਜੀ, ਇਹਨਾਂ ਨੂੰ ਸਾਂਭ ਕੇ ਵੀ ਰੱਖਣਾ ਤੇ ਅਸੀਂ ਇਹਨਾਂ ਨੂੰ ਸ਼ੇਅਰ ਵੀ ਕਰਨਾ ਹੈ। ਸੋ ਸ਼ੇਅਰ ਕਰਨ ਦੇ ਲਈ ਪ੍ਰੋਗਰਾਮ ਹੁੰਦਾ ਜੀ ਲਹਿਰਾਂ ਬੁੱਧਵਾਰ ਦਾ। ਸੋ ਅਗਲੇ ਹਫਤੇ ਮੈਂ ਫੇਰ ਕਿਸੇ ਹੋਰ ਰਿਸ਼ਤੇ ਨੂੰ ਲੈ ਕੇ ਆਵਾਂਗੀ ਤੇ ਉਹਨਾਂ ਨਾਲ ਜੁੜੀਆਂ ਯਾਦਾਂ, ਉਹਨਾਂ ਨਾਲ ਜੁੜੀਆਂ ਭਾਵਨਾਵਾਂ, ਉਹਨਾਂ ਨਾਲ ਜੁੜੇ ਜਜ਼ਬਾਤ ਜਿਹੜੇ ਅਸੀਂ ਫੇਰ ਨਾਲ ਬੈਠ ਕੇ ਸਾਂਝੇ ਕਰਾਂਗੇ। ਸੋ ਅੱਜ ਦੇ ਪ੍ਰੋਗਰਾਮ ਦੌਰਾਨ ਮੇਰੇ ਤੋਂ ਹੋ ਸਕਦਾ ਹੈ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ, ਉਹਦੇ ਲਈ ਮੈਂ ਜੀ ਤੇ ਜਾਂਦੇ ਜਾਂਦੇ ਮੈਂ ਧਨੀ ਸਾਹਿਬ ਹੁਣਾਂ ਨੇ ਜਿਹੜੇ ਮੈਨੂੰ ਬੜੇ ਪਿਆਰੇ ਪਿਆਰੇ ਚੁਟਕਲੇ ਭੇਜੇ ਆ ਉਹ ਵੀ ਮੈਂ ਤੁਹਾਡੇ ਨਾਲ ਸਾਂਝੇ ਕਰਦਾ। ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਆ ਜੀ ਅੱਜ, ਤੇ ਲਿਖਿਆ ਹੈ ਕਿ ਜੋੜੀਆਂ ਉਪਰੋਂ ਬਣ ਕੇ ਆਉਂਦੀਆਂ ਹਨ, ਫੇਰ ਵੀ ਇੱਥੇ ਜੋੜੀਆਂ ਨੂੰ ਦੇਖ ਕੇ ਲੱਗਦਾ ਹੈ ਕਿ ਕੰਮ ਉੱਥੇ ਵੀ ਠੀਕ ਢੰਗ ਨਾਲ ਨਹੀਂ ਹੁੰਦਾ। ਇਹ ਧਨੀ ਸਾਹਿਬ ਨੇ ਨਾ ਜਾਂਦੇ ਜਾਂਦੇ ਛੁਰਲੀ ਇੱਕ ਕਹਿੰਦੇ ਹੁੰਦੇ ਆ ਨਾ ਛੱਡਣੀ, ਉਹ ਵਾਲੀ ਚੀਜ਼ ਹੁੰਦੀ ਹੈ, ਛੱਡ ਹੀ ਜਾਂਦੇ ਆ, ਹੈ ਨਾ। ਤੇ ਕਹਿੰਦੇ ਆਪਾਂ ਪੈਸੇ ਦੀ ਕਦੀ ਪਰਵਾਹ ਨਹੀਂ ਕੀਤੀ ਕਿਉਂਕਿ ਪੈਸੇ ਹੈਗੇ ਹੀ ਨਹੀਂ, ਪਰਵਾਹ ਛਿੱਕੂ ਕਰੀਏ। ਬਿਲਕੁਲ ਠੀਕ ਜੀ, ਇਹ ਪੈਸਿਆਂ ਪੂਸਿਆਂ ਦੀ ਜਿਆਦਾ ਪਰਵਾਹ ਕਰਨੀ ਵੀ ਨਹੀਂ ਚਾਹੀਦੀ, ਮੈਂ ਸੱਚੀ ਦੱਸਾਂ। ਬਿਲਕੁਲ ਬਜ਼ੁਰਗ ਕਹਿੰਦੇ ਹੁੰਦੇ ਸੀ ਨਾ ਹੱਥ ਦੀ ਮੈਲ ਆ, ਸੋ ਇਹਨੂੰ ਓਦਾਂ ਹੀ ਰੱਖਣਾ ਚਾਹੀਦਾ ਆ। ਇਹ ਆਉਂਦੇ ਜਾਂਦੇ ਹੀ ਚੰਗੇ ਆ, ਇਹ ਨਾ ਹੋਏ ਵੀ ਮਾੜੇ ਆ, ਤੇ ਜੇ ਬਹੁਤ ਜਿਆਦਾ ਹੋ ਜਾਣ ਤੇ ਤਾਂ ਵੀ ਚੰਗੇ ਨਹੀਂ ਹੁੰਦੇ। ਇਸ ਕਰਕੇ ਬਸ ਜੀ, ਜਿੱਥੇ ਬੈਠੇ ਆ ਉੱਥੇ ਰੋਟੀ ਪਾਣੀ ਦਾ ਜੁਗਾੜ ਹੋ ਹੀ ਜਾਂਦਾ ਆ, ਤੇ ਓਨਾ ਹੀ ਬਹੁਤ ਹੈ। ਪਰਮਾਤਮਾ ਦੇ ਹਰ ਹਾਲ ਦੇ ਵਿੱਚ ਸ਼ੁਕਰਾਨਾ ਕਰਦੇ ਰਹੀਏ, ਤੇ ਅਸੀਂ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਮਹਿਫਲਾਂ ਲਾਉਂਦੇ ਰਹੀਏ। ਤੇ ਮੇਰੇ ਕੋਲ ਜੀ ਗੀਤਾਂ ਦੀਆਂ ਫਰਮਾਇਸ਼ਾਂ ਵੀ ਜਿਹੜੀਆਂ ਆਈਆਂ ਹੋਈਆਂ ਨੇ। ਬਾਪੂ ਗੀਤ ਦੀ ਫਰਮਾਇਸ਼ ਆਈ ਸੀ ਸ਼ਾਦੀ .com ਦੀ, ਤੇ ਇੱਕ ਜਿੱਪੀ ਗਰੇਵਾਲ ਦੇ ਗੀਤ ਦੀ। ਸੋ ਮੈਂ ਸਰਬਜੀਤ ਭਾਜੀ ਨੂੰ ਗੁਜ਼ਾਰਿਸ਼ ਕਰਦੀ ਹਾਂ ਕਿ ਪ੍ਰੋਗਰਾਮ ਦੇ ਬਾਅਦ ਉਹ ਗੀਤ ਜਿਹੜੇ ਪ੍ਰੋਗਰਾਮ ਦੇ ਵਿੱਚ ਲਗਾ ਦੇਣ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦੀ ਸਾਂਝ ਦੇ ਲਈ, ਤੁਹਾਡੇ ਸਾਰਿਆਂ ਦੇ ਸਾਥ ਲਈ ਬਹੁਤ ਬਹੁਤ ਸ਼ੁਕਰੀਆ। ਉਹਨਾਂ ਦਾ ਵੀ ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਆਪਣੇ ਮੈਸੇਜ, ਆਪਣੀਆਂ ਯਾਦਾਂ, ਆਪਣੇ ਵਿਚਾਰ ਸਾਂਝੇ ਕੀਤੇ, ਤੇ ਉਹਨਾਂ ਦਾ ਵੀ ਦਿਲ ਚੁੱਪ ਚਾਪ ਪ੍ਰੋਗਰਾਮ ਨੂੰ ਸੁਣਦੇ ਰਹੇ। ਪਰ ਕੋਸ਼ਿਸ਼ ਕਰਿਆ ਕਰੋ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੀ, ਆਪਣੇ ਵਿਚਾਰ, ਆਪਣੇ ਖਿਆਲ ਸਾਡੇ ਨਾਲ ਸਾਂਝੇ ਕਰਨ ਦੀ। ਸੋ ਬਸ ਜੀ, ਹੁਣ ਮੈਂ ਜ਼ਿਆਦਾ ਨਹੀਂ ਬੋਲਾਂਗੀ, ਇੱਥੇ ਹੀ ਪ੍ਰੋਗਰਾਮ ਨੂੰ ਲਗਾਉਂਦੀ ਹਾਂ ਵਿਰਾਮ। ਖੁਸ਼ ਰਹੋ, ਰੱਬ ਰਾਖਾ।
ਤਾਰੋਂ ਦਾ ਸਭ ਦਾ ਕਹਿਣਾ ਹੈ। देखो हम तुम दोनों हैं एक डाली के फूल, मैं ना भूला तू कैसे मुझको गई भूल। हाँ देखो हम तुम दोनों हैं एक डाली के फूल, मैं ना भूला तू कैसे मुझको गई भूल। आ मेरे पास आ कह जो कहना है, एक हजारों में मेरी कहना है, सारी उम्र हमें संग रहना है, फूलों का तारों का सबका कहना है। यूं डरते नहीं है ऐसे बच के सच से गुजरते नहीं है, जीवन के दुखों से यूं डरते नहीं है ऐसे बच के सच से गुजरते नहीं है, सुख की है चाह तो दुख भी सहना है, एक हजारों में मेरी बहना है, सारी उम्र हमें संग रहना है, फूलों का तारों का सबका कहना है, एक हजारों में मेरी बहना है, ए ला ला
जिया लगता नहीं असर तेरे प्यारा वाले रंग देने ओ टाटा डर दे इश्क दे डंगे पानी बिना मंग देने
सा रुक गया वेख्या जद तैनू हाय होश रही नानी मैनू वेखी लीरा कर जीना तू शान मुझे दी हाय तेरे हाथ विच हाण दिए नी जान मुझे दी तेरे हाथ विच हाण दिए नी जान मुझे दी हाय तेरे हाथ विच हाण दिए नी जान मुझे दी तेरे बिन मेरा दिन नहीं ओ चढ़दा तेरा झाका लैण लई मोड़ ते खड़दा तेरे बिन मेरा दिन नहीं ओ चढ़दा तेरा झाका लैण लई मोड़ ते खड़दा ना हो रवां तू एवें नीत बेईमान मुंडे दी हाय तेरे हाथ विच हाण दिए नी जान मुंडे दी तेरे हाथ विच हाण दिए नी जान मुंडे दी हाय तेरे हाथ विच हाण दिए नी जान मुंडे दी
जिस दिन दिए हामी तैनू कर बैठे जग भी फुल बैठे
तारे ताने मारन लग गए ਜਦ ਦੇ ਦੁੱਖ ਉਹ ਜਾਣ ਲੱਗ ਗਏ ਤਾਰੇ ਤਾਨੇ ਮਾਰਨ ਲੱਗ ਗਏ ਜਦ ਦੇ ਦੁੱਖ ਉਹ ਜਾਣ ਲੱਗ ਗਏ ਹਾਰ ਦੀਏ ਨੀ ਜਾਨ ਮੁੰਡੇ ਦੀ ਤੇਰੇ ਹੱਥ ਵਿੱਚ ਹਾਰ ਦੀਏ ਨੀ ਜਾਨ ਮੁੰਡੇ ਦੀ ਹਾਏ ਤੇਰੇ ਹੱਥ ਵਿੱਚ ਹਾਰ ਦੀਏ ਨੀ ਜਾਨ ਮੁੰਡੇ ਦੀ
ਮੋਰਿੰਡਾ ਮੋਟਰਸ ਕਾਲਪੰਚ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੈਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਟੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430179890 ਪਤਾ ਨੋਟ ਕਰੋ 15 ਬਰੁਕਲੇਨ ਐਵੀਨਿਊ ਡੈਂਡੀਨੋਂਗ ਮੈਲਬਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਭੇਟ ਕਰਾਂਗੇ 10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਈਲਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ਯ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ਯ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ ਆਈਲਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀ ਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564
0433-552-127 ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਲਾਂ ਦਾ ਮਿਲੇਗਾ ਹੱਲ
ਤਾਂ ਫੇਰ ਕਰੋ ਫੋਨ 0433-552-127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ
ਹੋਮ ਲੋਨਸ ਟਰੱਕ ਐਂਡ ਕਾਰ ਲੋਨਸ ਪਰਸਨਲ ਲੋਨਸ ਬਿਜ਼ਨਸ ਲੋਨਸ Credit Representative Number 490703 of Australian Credit License 389328.
Pure Loans and Financial Services, 9 Central Avenue, Moorabbin, Victoria.
ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.plfs.com.au
ਯਾਦ ਰੱਖਿਓ ਨੰਬਰ 0433-552-127
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲੋ 3/61 Robinson Street, Dandenong, Melbourne. Phone number 0387-590629.
ਕੀ ਗੱਲ ਸੁਖਤਾ ਹੈ
Whitehill Studio and Z Studios present Saab Bahadur, suspense, thriller, drama, first time in Punjabi cinema. Starring Ami Virk, Reed Kamal, Jaswinder Palla, Rana Ranveer and many more. Saab Bahadur, 26 Mai to Nazdiki cinema karan vich. More info, visit whitehillproduction.com.
Jab zinda tuttya, apna atta masla hal ho jao. Te je zinda hul gaya, sare patte nange ho jange.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
छत्ती फिर दे मेरे पिछे पिछे दिल चक्की फिर दे मैनू कहंदी तेरे जेहे छत्ती फिर दे मेरे पिछे पिछे दिल चक्की फिर दे आकड़ दिखा के रही टाल दी आकड़ दिखा के रही टाल दी मेरा रुकदा नहीं हाफा मैनू अज पता लगा नहीं तू शादी डॉट कॉम उत्ते मुंडा पाल दी रुकदा नहीं हाफा मैनू अज पता लगा नहीं तू शादी डॉट कॉम उत्ते मुंडा पाल दी रुकदा नहीं हाफा मैनू अज पता लगा नहीं तू शादी डॉट कॉम उत्ते मुंडा पाल दी पाके यूके दे फ्लैग वाले कपड़े चक रखे सी तू उच्चे बड़े लगे बनता होना है बीबा तेरे लिए जहाजे से वीक चली जाना कैदी साल दी वीक चली जाना कैदी साल दी मेरा रुकदा नहीं हाफा मैनू अज पता लगा नहीं तू शादी डॉट कॉम उत्ते मुंडा पाल दी रुकदा नहीं हाफा मैनू अज पता लगा नहीं तू शादी डॉट कॉम उत्ते मुंडा पाल मैनू देख के स्टाइल सीगी मार दी भूग मार के सी जुल्फां सवार दी भूग मार के सी जुल्फां सवार दी निगाह खाली तेरी पौंदा दी चमकने नहीं ओ पता तैनू कीमत प्यार दी जदों हुस्ना दा करदी कमंड कोई नार रहिंदी कदर ना जुल्फां दे नाल दी कदर ना जुल्फां दे नाल दी मेरा रुकदा नहीं हाफा मैनू अज पता लगा नहीं तू शादी डॉट कॉम उत्ते मुंडा पाल दी ਸਬਕ ਤੈਨੂੰ ਮੋੜ ਕੇ ਦੰਦ ਕੱਟਦੀ ਸੀ ਦਿਲ ਮੇਰਾ ਤੋੜ ਕੇ ਦਿੱਤਾ ਰੱਬ ਨੇ ਸਬਕ ਤੈਨੂੰ ਮੋੜ ਕੇ ਯਾਰ ਲੱਭਣਾ ਨੀ ਰਵੀ ਰਾਜ ਵਰਗਾ ਭਾਵੇਂ ਕਰ ਅਰਦਾਸ ਹੱਥ ਜੋੜ ਕੇ ਤੇਰਾ ਹੁੰਦਾ ਨੀ ਵਿਆਹ ਮੈਨੂੰ ਦੱਸ ਗਿਆ ਮਾਨ ਨੀ ਤੂੰ ਥਾਂ ਥਾਂ ਤੇ ਫਿਰੇ ਦੀਵੇ ਬਾਲਦੀ ਥਾਂ ਥਾਂ ਤੇ ਫਿਰੇ ਦੀਵੇ ਬਾਲਦੀ ਮੇਰਾ ਰੁਕਦਾ ਨੀ ਹਾਸਾ ਮੈਨੂੰ ਅੱਜ ਪਤਾ ਲੱਗਾ ਨੀ ਤੂੰ ਸ਼ਾਦੀ ਡੋਟ ਕੌਮ ਉੱਤੇ ਮੁੰਡਾ ਪਾਲਦੀ ਰੁਕਦਾ ਨੀ ਹਾਸਾ ਮੈਨੂੰ ਅੱਜ ਪਤਾ ਲੱਗਾ ਨੀ ਤੂੰ ਸ਼ਾਦੀ ਡੋਟ ਕੌਮ ਉੱਤੇ ਮੁੰਡਾ ਰੁਕਦਾ ਨੀ ਹਾਸਾ ਮੈਨੂੰ ਅੱਜ ਪਤਾ ਲੱਗਾ ਨੀ ਤੂੰ ਸ਼ਾਦੀ ਡੋਟ ਕੌਮ ਛਾਤੀ ਛਾਤੀ ਠਾਤੂ ਸ਼ਾਦੀ ਡੋਟ ਕੌਮ ਉੱਤੇ ਛਾਤੀ ਠਾਤੀ ਠਾਤੀ ਡੋਟ ਕੌਮ ਉੱਤੇ
प्यारी बहनिया बनेगी दुल्हनिया मेरी प्यारी बहनिया बनेगी दुल्हनिया सज के आएंगे दूल्हे राजा राजा बजाएगा बाजा, भैया राजा बजाएगा बाजा, मेरी प्यारी बहनिया बनेगी दुल्हनिया। सिंगार मेरी बहन करेगी, सोला सिंगार मेरी बहन करेगी, की कचड़ेगा और हल्दी लगेगी, बहना के होठों पे झूलेगी नथनिया और झूमेंगे दूल्हे राजा, भैया राजा बजाएगा बाजा, भैया राजा बजाएगा बाजा, मेरी प्यारी बहनिया बनेगी दुल्हनिया। पे बैठेगी तो डोली पे चलेगी, तेज पे बैठेगी तो डोली पे चलेगी, धरती पे बहना रानी पावन धरेगी, पलकों की पालकी पे बहना को बिठा के ले जाएंगे दूल्हे राजा, भैया राजा बजाएगा बाजा, भैया राजा बजाएगा बाजा, मेरी प्यारी बहनिया बनेगी दुल्हनिया।